फिजा सरगश्तगी करते हुए सवेर की ताजगी सन ताजा खबर महत्वपूर्ण जानकारियां मनमोहक संगीत सेहत संबंधी सिलसिले मुलाकातों का दौर और सरगोशियां मालवन तो माणो मेरे नाल यानी अमरदीप कौर नाल हरमन रेडियो दे प्रोग्राम लहरां दे विच सवेरे 8 बजे तो 10 बजे तक जी दोस्तों तुसी सुन रहे हो हरमन रेडियो ते हरमन रेडियो ते इस वेले मैं हाजिर हाँ अमरदीप कौर अज दा लहरां प्रोग्राम लैके सुलहरां प्रोग्राम सुन वाले सारे दोस्तां नूं अमरदीप वालों बहुत ही प्यार भरी सत श्री अकाल गुड मॉर्निंग आदाब नमस्कार ते वाहेगुरु जी का खालसा वाहेगुरु जी की फतेह जी। उम्मीद करदी आं तुहाडा अज दा दिन खूबसूरत चढ़िया होना है और असीं अरदास उस परमात्मा दे अगे उस परवदगार दे अगे करदे आं कि साडे सुन वालियां दा साडे चाहण वालियां दा दुनिया च वसण वाले हर बछिंदे दा दिन हर घड़ी हर पाल जिहड़ा जी ओह सुखां लद्दा होवे खुशियां खेड़े जिहड़े आ ओह बने रहण ते परमात्मा दे अग्गे इस गल दी अरदास दे नाल अज दे प्रोग्राम दी शुरुआत करदे आ। दिन हैगा जी मंगलवार दा ते साल 2019 दे सितंबर महीने दी 24 तरीक हो चुकी है। नानक शाही संवत 551 दे अस्सू महीने दी अज 8 तरीक हो चुकी है। घड़ियां वल नजर मारीए तां घड़ियां कहिंदियां जी ब्रिस्बेन कैनबरा सिडनी मेलबर्न दे विच समा 8:04 दा हो चुकिया। ते जे दूजे शहरां वाल चलीए जिथे समय दा थोड़ा जिहा फर्क है साडे नालों एडीलेड दे विच समा जिहड़ा जी अजे होया 7:34 दा, जदके पर्थ दे विच समय दा जिहड़ा थोड़ा जिहा ज्यादा फर्क है 6:04 उत्ते सवेर दे होए ने मंगलवार दी सवेर। होर किथे किथे चढ़ चुकी है जी मंगलवार दी सवेर समा देखदे आ। हांगकांग दे विच भी मंगलवार दा दिन चढ़ चुकिया 6:04 उत्थे भी होए ने ते इसे तरह जी दुबई दे विच भी मंगलवार दा दिन चढ़ चुकिया पर उत्थे बहुत ज्यादा तड़का जे 2:04 दा समा इस वेले होया। जदके भारत चलीए ता भारत पंजाब दे विच जिहड़ा समा जी इस वेले 3:35 दा हो चुकिया। ते इस तों भी बाहर चलदे आ जिथे अजे चल रहा जी सोमवार सोमवार चल रहा जी कैनेडा दे विच कैनेडा दे वैनकूवर शहर दे विच सोमवार दी बाद दुपहर हुई हुई इस वेले 3:05 दा समा है। ते इसे तरह टोरंटो शहर दे विच सोमवार दी शाम पई हुई है उत्थे 6:05 होए ने, जदके विनीपैग दे विच अजे शाम दे 5:05 होए ने। ते इसे तरह जी US चलीए तां लॉस एंजल्स दे विच भी बाद दुपहर चल रही है 3:05 दा समा उत्थे इस वेले होया। सो दोस्तो देश दुनिया दे जिस भी कोने तो जिस भी धरती तो जिस भी मुल्क तो तुसी साडे नाल जुड़दे हो आवाज दे इस सफर दे विच शामिल हुंदे हो साडा साथ दिंदे हो और लहरा प्रोग्राम नूं होर भी खुशगवार बनाउंदे हो तुहाडा तहे दिल तो स्वागत करदे आं प्रोग्राम दे विच इक वार फिर तो। सो प्रोग्राम दे विच अज की खास होण जा रहा है जां प्रोग्राम दी अज दी रूपरेखा की है भी तुहाडे नाल सांझी कर लैणे आं। प्रोग्राम दे विच हमेशा वांग मौसम दे उत्ते इक झात मारांगे, उस तो बाद खबरां दा सिलसिला तुहाडे लई लैके हाजिर होवांगे ते खबरां तो बाद एक जरूरी जानकारी तुहाडे नाल सांझी करनी आ। साडे नाल बैंडीगो तो एक सज्जन शामिल होणगे। बैंडीगो दे विच आउण वाले दिनां दे विच गुरु नानक साहब दे 550वें गुरपुरब नूं समर्पित एक नगर कीर्तन दा आयोजन कीता जा रहा है उत्थों दी लोकल संगत वालों। सो उस नगर कीर्तन बाबत साडे नाल जानकारी जिहड़ी आ सांझी करनगे। ते इस तो बाद जिहड़ा अगला सिलसिला जिहड़ा ओह होणा जी तुहाडे नाल गल्लां बातां दा। वैसे तुसीं कहोगे गल्लां बातां ते जिहड़ियां हुण वी आपां कर रहे हां ते इह गल्लां बातां जिहड़ियां चलदियां रहणियां क्योंकि प्रोग्राम जिहड़ा आ ओह गल्लां बातां दे नाल ही चलना और ओह विचारां दे आदान प्रदान दे नाल चलना ਔਰ ਇਸੇ ਕਰਕੇ ਤੁਹਾਡੇ ਵਿਚਾਰਾਂ ਦੀ ਉਡੀਕ ਜਿਹੜੀ ਉਹ ਸਾਨੂੰ ਸ਼ੁਰੂ ਤੋਂ ਹੀ ਹੁੰਦੀ ਆ। ਸੋ ਹੁਣ ਤੋਂ ਹੀ ਸਾਡੇ ਨਾਲ ਦੋਸਤ ਜਿਹੜੇ ਆ ਉਹ ਜੁੜਨੇ ਸ਼ੁਰੂ ਹੋ ਜਾਣਗੇ, ਇਸ ਗੱਲ ਦੀ ਅਸੀਂ ਉਮੀਦ ਕਰਦੇ ਹਾਂ। ਪਰ ਜਿਹੜਾ ਅਗਲਾ ਸਿਲਸਿਲਾ ਜਿਸ ਦੇ ਵਿੱਚ ਅਸੀਂ ਕਿਸੇ ਟੌਪਿਕ ਦੇ ਉੱਤੇ ਗੱਲਾਂ ਬਾਤਾਂ ਕਰਦੇ ਹੁੰਦੇ ਹਾਂ, ਅੱਜ ਅਸੀਂ ਫੇਸਬੁੱਕ ਦੇ ਮੈਸੇਜ ਦੇ ਵਿੱਚ ਵੀ ਪਾਤਾ, ਫੇਸਬੁੱਕ ਦੀ ਪੋਸਟ ਦੇ ਵਿੱਚ ਵੀ ਪਾ ਦਿੱਤਾ ਕਿ ਅਸੀਂ ਅੱਜ ਕੋਸ਼ਿਸ਼ ਕਰਾਂਗੇ ਕਿ ਜੇਕਰ ਸਾਡੇ ਨਾਲ ਬੱਚੇ ਵਿਦਿਆਰਥੀ ਸਕੂਲਾਂ ਦੇ ਵਿੱਚ, ਕਿਉਂਕਿ ਛੁੱਟੀਆਂ ਚੱਲ ਰਹੀਆਂ ਆਸਟ੍ਰੇਲੀਆ ਭਰ ਦੇ ਵਿੱਚ, ਹਨਾ, ਮੇਰੇ ਖਿਆਲ ਦੇ ਵਿੱਚ ਵੀ ਜਿਹੜੇ ਸਕੂਲਾਂ ਦੇ ਵਿੱਚ ਵਿਕਟੋਰੀਆ ਦੇ ਵਿੱਚ ਖਾਸ ਤੌਰ ਤੇ ਹੋ ਚੁੱਕੀਆਂ ਨੇ ਇਸ ਸਟੇਟ ਦੇ ਵਿੱਚ ਛੁੱਟੀਆਂ, ਨਿਊ ਸਾਊਥ ਵੇਲਸ ਦੇ ਵਿੱਚ ਵੀ ਛੁੱਟੀਆਂ ਹੋ ਚੁੱਕੀਆਂ ਨੇ, ਐਡੀਲੇਡ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਥੋੜਾ ਜਿਹਾ ਸਮਾਂ ਲੇਟ ਹੁੰਦੀਆਂ ਜੇ ਹੋ ਚੁੱਕੀਆਂ ਤਾਂ। ਸਾਰੇ ਜਿਹੜੇ ਦੋਸਤ ਨੇ ਜਿਹੜੇ ਸਾਨੂੰ ਸੁਣਦੇ ਨੇ, ਜਿਨ੍ਹਾਂ ਦੇ ਬੱਚੇ ਵੀ ਸਾਨੂੰ ਸੁਣਦੇ ਨੇ ਛੁੱਟੀਆਂ ਦੇ ਵਿੱਚ, ਛੁੱਟੀਆਂ ਦੇ ਦੌਰਾਨ ਪਿਛਲੇ ਕਾਫੀ ਸਮੇਂ ਤੋਂ ਅਸੀਂ ਨੋਟਿਸ ਕਰੀਦਾ ਕਿ ਬਹੁਤ ਵਾਰ ਛੁੱਟੀਆਂ ਦੇ ਦੌਰਾਨ ਕੁਝ ਬੱਚੇ ਵੀ ਸਾਨੂੰ ਸੁਣਦੇ ਹੁੰਦੇ ਆ। ਸੋ ਅੱਜ ਉਹਨਾਂ ਵਿਦਿਆਰਥੀਆਂ ਨੂੰ, ਉਹਨਾਂ ਬੱਚਿਆਂ ਨੂੰ ਅਸੀਂ ਸੱਦਾ ਦੇਵਾਂਗੇ ਕਿ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਸਾਡੇ ਨਾਲ ਆਪਣੇ ਮੈਸੇਜਸ ਸ਼ੇਅਰ ਕਰ ਸਕਦੇ ਹੋ ਕਿ ਛੁੱਟੀਆਂ ਨੂੰ ਤੁਸੀਂ ਕਿਵੇਂ ਮਨਾਉਂਦੇ ਹੋ। ਔਰ ਸਭ ਤੋਂ ਵੱਡੀ ਗੱਲ ਜਿਹੜੀ ਉਹ ਅਸੀਂ ਇਹ ਜਾਣਨੀ ਚਾਹੁੰਦੇ ਹਾਂ ਕਿ ਜਿਹੜੇ ਇਹ ਬੱਚੇ ਆ ਸਾਡੇ ਨਾਲ ਪੰਜਾਬੀ ਪ੍ਰੋਗਰਾਮ ਦੇ ਵਿੱਚ ਜਦੋਂ ਜੁੜਨਗੇ ਤਾਂ ਕੀ ਉਹਨਾਂ ਨੂੰ ਪੰਜਾਬੀ ਬੋਲਣ ਦੇ ਵਿੱਚ ਆਨੰਦ ਆਉਂਦਾ, ਮਜ਼ਾ ਆਉਂਦਾ, ਜਾਂ ਫਿਰ ਉਹਨਾਂ ਨੂੰ ਅੰਗਰੇਜ਼ੀ ਬੋਲਣੀ ਜਿਹੜੀ ਆ ਉਹ ਜ਼ਿਆਦਾ ਚੰਗੀ ਲੱਗਦੀ ਆ। ਸੋ ਚੰਗੀ ਲੱਗਣੀ ਜਾਂ ਫਿਰ ਸੌਖਾ ਲੱਗਣਾ, ਜਿਹੜਾ ਦੋ ਅਲੱਗ ਅਲੱਗ ਚੀਜ਼ਾਂ ਹੁੰਦੀਆਂ ਨੇ। ਕੁਛ ਚੀਜ਼ਾਂ ਸੌਖੀਆਂ ਹੋਣ ਜਾਂ ਔਖੀਆਂ ਹੋਣ, ਪਰ ਜਦੋਂ ਤੁਹਾਨੂੰ ਚੰਗੀਆਂ ਲੱਗਦੀਆਂ ਨੇ ਤਾਂ ਉਹਨਾਂ ਨੂੰ ਤੁਸੀਂ ਮਾਣਦੇ ਹੋ। ਸੋ ਇਹਨਾਂ ਬੱਚਿਆਂ ਤੋਂ ਜਾਣਨਾ ਚਾਹਾਂਗੇ ਕਿ ਇਹ ਬੱਚੇ ਜਿਹੜੇ ਆ ਸਾਡੇ ਨਾਲ ਜਦੋਂ ਗੱਲਬਾਤ ਕਰਨਗੇ, ਸਾਡੇ ਨਾਲ ਆਪਣੇ ਜਿਹੜੇ ਐਕਸਪੀਰੀਅੰਸਿਸ ਸ਼ੇਅਰ ਕਰਨਗੇ, ਆਪਣੇ ਤਜਰਬੇ ਸ਼ੇਅਰ ਕਰਨਗੇ, ਤਜਰਬੇ ਸਾਂਝੇ ਕਰਨਗੇ ਛੁੱਟੀਆਂ ਦੇ ਬਾਬਤ ਜਾਂ ਫਿਰ ਪੰਜਾਬੀ ਦੇ ਬਾਬਤ, ਤਾਂ ਸਾਨੂੰ ਚੰਗਾ ਲੱਗੇਗਾ। ਔਰ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਇਸ ਗੱਲ ਦੀ ਹੁੰਦੀ ਆ ਕਿ ਇਹਨਾਂ ਮੁਲਕਾਂ ਦੇ ਵਿੱਚ ਵੀ ਅਸੀਂ ਇਹ ਬੱਚੇ ਜਾਂ ਇਹ ਪੀੜ੍ਹੀ ਜਿਹੜੀ ਆ ਇਹਨਾਂ ਨੂੰ ਆਪਣੀ ਮਾਂ ਬੋਲੀ ਦੇ ਨਾਲ ਜੋੜ ਕੇ ਰੱਖਣ ਦੀ ਕੋਸ਼ਿਸ਼ ਦੇ ਵਿੱਚ ਆ। ਪਰ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤੇ ਉੱਥੇ ਥੋੜਾ ਹੀ ਜਿਹੜੀ ਨਿਰਾਸ਼ਾ ਉਹ ਜ਼ਰੂਰ ਹੁੰਦੀ ਆ। ਸੋ ਜਿਹੜੇ ਦੋਸਤ ਸਾਨੂੰ ਪੰਜਾਬ ਤੋਂ ਸੁਣਦੇ ਆ ਜਾਂ ਫਿਰ ਜਿਹੜੇ ਪੋਡਕਾਸਟ ਦੇ ਵਿੱਚ ਸਾਨੂੰ ਸੁਣਨਗੇ, ਉਹਨਾਂ ਨੂੰ ਮੈਂ ਜ਼ਰੂਰ ਕਹੂੰਗੀ ਕਿ ਜੇਕਰ ਅੱਜ ਬੱਚਿਆਂ ਦੇ ਨਾਲ ਸਾਡੀ ਗੱਲਬਾਤ ਹੁੰਦੀ ਆ ਤਾਂ ਫਿਰ ਜ਼ਰੂਰ ਉਹ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਪ੍ਰੇਰਿਤ ਕਰਿਆ ਕਰਨ ਕਿ ਜਿਹੜੀ ਪੰਜਾਬੀ ਬੋਲੀ ਬੋਲਣੀ ਜਿਹੜੀ ਆ ਉਹ ਕਿਤੇ ਵੀ ਸਾਡੇ ਲਈ ਸ਼ਰਮਿੰਦਗੀ ਵਾਲੀ ਗੱਲ ਨਹੀਂ ਆ, ਕਿਉਂਕਿ ਬੋਲੀ ਸਾਡੀ ਮਾਂ ਆ, ਪੰਜਾਬੀ ਬੋਲੀ ਸਾਡੀ ਮਾਂ ਬੋਲੀ ਆ, ਤੇ ਇਸ ਕਰਕੇ ਇਸ ਨੂੰ ਬੋਲਣ ਦੇ ਵਿੱਚ ਮਾਣ ਮਹਿਸੂਸ ਸਾਨੂੰ ਹੋਣਾ ਚਾਹੀਦਾ। ਸੋ ਲਓ ਜੀ, ਪ੍ਰੋਗਰਾਮ ਦੇ ਉਸ ਸਿਲਸਿਲੇ ਦੇ ਵਿੱਚ ਸਾਨੂੰ ਅੱਜ ਉਡੀਕ ਰਹੇਗੀ ਤੁਹਾਡੀਆਂ ਫੋਨ ਕਾਲਸ ਦੀ, ਖਾਸ ਤੌਰ ਤੇ ਜਿਹੜੇ ਵਿਦਿਆਰਥੀ ਛੁੱਟੀਆਂ ਮਾਣ ਰਹੇ ਆ ਉਹਨਾਂ ਤੋਂ ਛੁੱਟੀਆਂ ਦੇ ਜਿਹੜੇ ਉਹਨਾਂ ਦੇ ਪਿਆਰੇ ਪਿਆਰੇ ਤਜਰਬਿਆਂ ਦੇ ਬਾਰੇ ਵੀ ਅੱਜ ਅਸੀਂ ਜਾਣਨਾ ਚਾਹਾਂਗੇ। ਸੋ ਤੁਸੀਂ ਸਾਨੂੰ ਫੋਨ ਕਾਲ ਜ਼ਰੂਰ ਕਰਿਓ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ, ਕੋਸ਼ਿਸ਼ ਕਰਿਓ 9:30 ਤੋਂ 10 ਵਜੇ ਦੇ ਦਰਮਿਆਨ ਤੁਹਾਡੀਆਂ ਜਿਹੜੀਆਂ ਫੋਨ ਕਾਲਸ ਆ ਉਹ ਸਾਡੇ ਕੋਲ ਆਉਣ ਜ਼ਰੂਰ, ਔਰ ਅਸੀਂ ਤੁਹਾਡੇ ਨਾਲ ਗੱਲਾਂ ਬਾਤਾਂ ਜਿਹੜੀਆਂ ਕਰਕੇ ਖੁਦ ਨੂੰ ਵੀ ਖੁਦ ਵੀ ਆਪਣੇ ਆਪ ਦੇ ਵਿੱਚ ਖੁਸ਼ ਮਹਿਸੂਸ ਕਰਾਂਗੇ। ਤੇ ਪ੍ਰੋਗਰਾਮ ਦੇ ਵਿੱਚ ਇਸ ਤੋਂ ਇਲਾਵਾ ਕੀ ਹੁੰਦਾ ਜੀ, ਗੀਤ ਸੰਗੀਤ, ਗੀਤ ਸੰਗੀਤ ਤੋਂ ਬਿਨਾਂ ਪ੍ਰੋਗਰਾਮ ਅਧੂਰਾ ਹੁੰਦਾ। ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਕੁਝ ਖੂਬਸੂਰਤ ਗੀਤ ਹੈ ਉਹ ਵੀ ਪ੍ਰੋਗਰਾਮ ਦੌਰਾਨ ਤੁਹਾਡੀ ਨਜ਼ਰ ਕੀਤੇ ਜਾਣ, ਤੇ ਗੀਤ ਸੰਗੀਤ ਵੀ ਪ੍ਰੋਗਰਾਮ ਦਾ ਹਿੱਸਾ ਹੋਣਗੇ ਔਰ ਸਭ ਤੋਂ ਅਹਿਮ ਹੋਣਗੇ ਤੁਹਾਡੇ ਸੁਨੇਹੇ। ਤੁਹਾਡੇ ਸੁਨੇਹਿਆਂ ਤੋਂ ਬਿਨਾਂ ਪ੍ਰੋਗਰਾਮ ਜਿਹੜਾ ਉਹ ਹਮੇਸ਼ਾ ਅਧੂਰਾ ਹੁੰਦਾ। ਸੋ ਤੁਹਾਡੇ ਸੁਨੇਹਿਆਂ ਦੀ ਉਡੀਕ ਸਾਨੂੰ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਹੀ ਹੁੰਦੀ ਹੈ। ਤੁਹਾਡੇ ਸੁਨੇਹੇ ਸਾਡੇ ਤੱਕ ਪਹੁੰਚਣੇ ਨੇ ਟੈਲੀਗ੍ਰਾਮ ਦੇ ਜ਼ਰੀਏ, ਈਮੇਲ ਦੇ ਜ਼ਰੀਏ ਜਾਂ ਫਿਰ ਫੋਨ ਕਾਲ ਦੇ ਜ਼ਰੀਏ। ਸੋ ਕੋਸ਼ਿਸ਼ ਕਰਿਓ ਜੀ, ਤੁਸੀਂ ਆਪਣੇ ਜਿਹੜੇ ਸੁਨੇਹੇ ਆ ਉਹ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਹੀ ਸਾਨੂੰ ਭੇਜਣੇ ਸ਼ੁਰੂ ਕਰ ਦਿਓ ਤਾਂ ਕਿ ਅਸੀਂ ਨਾਲ ਦੀ ਨਾਲ ਤੁਹਾਡੇ ਜਿਹੜੇ ਸੁਨੇਹੇ ਆ ਉਹ ਵੀ ਸ਼ਾਮਲ ਕਰਾਂਗੇ, ਤੁਹਾਡੇ ਮੈਸੇਜਿਸ, ਤੁਹਾਡੇ ਵਿਚਾਰ ਤੁਹਾਡੇ ਨਾਲ ਦੀ ਨਾਲ ਅਸੀਂ ਸ਼ਾਮਲ ਕਰਦੇ ਰਹਾਂਗੇ। ਫਿਲਹਾਲ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਨੂੰ ਆਪਾਂ ਸੁਣਾਉਂਦੇ ਆ, ਔਰ ਇਹ ਗੀਤ ਜਿਹੜਾ ਮੈਨੂੰ ਖੁਦ ਨੂੰ ਵੀ ਬਹੁਤ ਹੀ ਪਿਆਰਾ ਲੱਗਿਆ ਔਰ ਉਮੀਦ ਕਰਦੀ ਹਾਂ ਕਿ ਤੁਹਾਨੂੰ ਵੀ ਇਹ ਗੀਤ ਜ਼ਰੂਰ ਪਸੰਦ ਆਊਗਾ। ਸੋ ਲਓ ਜੀ, ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ, ਵਾਪਸ ਆਉਂਦੇ ਹਾਂ ਬਹੁਤ ਜਲਦੀ ਮੌਸਮ ਦੀ ਜਾਣਕਾਰੀ ਦੇ ਨਾਲ।
ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ। ਹੋਰਾਂ ਸੁੱਖਾਂ ਦੀ ਹਮੈਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਰੱਬ ਨੇ ਸੁਖਾਲੇ ਕਰਤੇ ਜਿਨੇ ਹੱਥੀ ਮੰਗੀਆਂ ਦੁਆਵਾਂ ਉਹੀ ਹੱਥ ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ ਹੋਰਾਂ ਦੀ ਹਮੈਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਹੋਰਾਂ ਦੀ ਹਮੈਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਐਸਾ ਬੂਹਾ ਖੁੱਲਿਆ ਖੜਾਕ ਹੋਇਆ ਨਾ ਲਾਟਾਂ ਵੱਲ ਝਾਕ ਹੋਇਆ ਨਾ ਜਦੋਂ ਸੱਭੇ ਮਾਨਸ ਕੀ ਰਾਤ ਜਾਪਦੇ ਕਿੱਦਾਂ ਗਏ ਆਪਾਂ ਸਾਡਾ ਪਾਕ ਹੋਇਆ ਨਾ ਐਸਾ ਬੂਹਾ ਖੁੱਲਿਆ ਖੜਾਕ ਹੋਇਆ ਨਾ ਨੂਰ ਦੀਆਂ ਲਾਟਾਂ ਵੱਲ ਝਾਕ ਹੋਇਆ ਨਾ ਜਦੋਂ ਸੱਭੇ ਮਾਨਸ ਕੀ ਰਾਤ ਜਾਪਦੇ ਕਿੱਦਾਂ ਗਈਏ ਆਪਾਂ ਸਾਡਾ ਪਾਕ ਹੋਇਆ ਨਾ ਜਦੋਂ ਤੱਕ ਚੌਧਰੀ ਤੋਂ ਚਾਕ ਹੋਇਆ ਨਾ ਰਾਂਝੇ ਦਾ ਵੀ ਹੀਰ ਨਾਲ ਸਾਕ ਹੋਇਆ ਨਾ ਉਹ ਜਿਹੜਾ ਸੁੱਚੀ ਆਸ਼ਕੀ ਚ ਖਾਕ ਹੋਇਆ ਨਾ ਹਾਂਜੀ ਰਹਿਮਤਾਂ ਵੀ ਉਹਦੇ ਵੱਲੋਂ ਟਾਲੇ ਕਰਤੇ ਹੋਰਾਂ ਦੀ ਹਮੈਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਜਿਨੇ ਹੱਥੀ ਮੰਗੀਆਂ ਦੁਆਵਾਂ ਉਹੀ ਹੱਥ ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ ਦੀ ਹਮੈਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਪੌਣਾ ਦਿਆਂ ਬੁੱਲਿਆਂ ਤੋਂ ਬਾਤ ਉੱਡ ਗਈ ਰੂਹਾਂ ਵਿੱਚੋਂ ਮਹਿਕਦੀ ਸੌਗਾਤ ਉੱਡ ਗਈ ਚੌਹਾਂ ਪਾਸੇ ਬਲਦੇ ਨੇ ਲੱਖ ਸੂਰਜੇ ਜ਼ਿੰਦਗੀ ਚੋਂ ਕਾਲੀ ਬੋਲੀ ਰਾਤ ਉੱਡ ਗਈ ਸੋਹਣਾ ਦਿਆਂ ਬੁੱਲਿਆਂ ਤੋਂ ਬਾਤ ਉੱਡ ਗਈ ਰੂਹਾਂ ਵਿੱਚੋਂ ਮਹਿਕਦੀ ਸੌਗਾਤ ਉੱਡ ਗਈ ਚੌਹਾਂ ਪਾਸੇ ਬਲਦੇ ਨੇ ਲੱਖ ਸੂਰਜੇ ਜ਼ਿੰਦਗੀ ਚੋਂ ਕਾਲੀ ਬੋਲੀ ਰਾਤ ਉੱਡ ਗਈ ਆਕੜਾਂ ਦੀ ਮੁੱਛੀ ਜਿਹੀ ਔਕਾਤ ਉੱਡ ਗਈ ਮੇਰੇ ਵਿੱਚੋਂ ਮੇਰੇ ਵਾਲੀ ਜ਼ਾਤ ਉੱਡ ਗਈ ਐਬ ਤੇ ਬੁਰੇਬ ਦੀ ਬਰਾਤ ਉੱਡ ਗਈ ਜੀ ਸਾਡੇ ਤੇ ਕਰਮ ਸਾਈਆਂ ਬਾਲੇ ਕਰਤੇ ਹੋਰਾਂ ਦੀ ਹਮੈਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਜਿਨੇ ਹੱਥੀ ਮੰਗੀਆਂ ਦੁਆਵਾਂ ਉਹੀ ਹੱਥ ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ ਹੋਰਾਂ ਦੀ ਹਮੈਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਅਸੀਂ ਵੀ ਵਿਉਂਤ ਜਿਹੀ ਬਣਾਈ ਹੋਈ ਆ ਜਿੰਨੀ ਵੀ ਇਲਾਹੀ ਏ ਕਮਾਈ ਹੋਈ ਆ ਗੀਤਾਂ ਦੇ ਆ ਭਾਂਡਿਆਂ ਚ ਪਾ ਕੇ ਵੰਡਣੀ ਅੰਬਰੋਂ ਖੁਮਾਰੀ ਜਿਹੜੀ ਆਈ ਹੋਈ ਆ ਅਸੀਂ ਵੀ ਵਿਉਂਤ ਜਿਹੀ ਬਣਾਈ ਹੋਈ ਆ ਜਿੰਨੀ ਵੀ ਇਲਾਹੀ ਏ ਕਮਾਈ ਹੋਈ ਆ ਗੀਤਾਂ ਦੇ ਆ ਭਾਂਡਿਆਂ ਚ ਪਾ ਕੇ ਵੰਡਣੀ ਅੰਬਰੋਂ ਖੁਮਾਰੀ ਜਿਹੜੀ ਆਈ ਹੋਈ ਆ ਆਜਾਂ ਦੇ ਕਾਰਜ ਸਵਾਰੇ ਮੌਲਾ ਨੇ ਰੰਗ ਫਿਰਦੌਸ ਵਾਲੇ ਵਾਰੇ ਮੌਲਾ ਨੇ ਲੱਗਦਾ ਫਰਿਸ਼ਤੇ ਵੀ ਸਾਰੇ ਮੌਲਾ ਨੇ ਜੀ ਖੁਸ਼ ਹੋ ਕੇ ਸਾਡੇ ਹੀ ਦੁਆਲੇ ਕਰਤੇ ਹੋਰਾਂ ਦੀ ਹਮੈਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਜਿਨੇ ਹੱਥੀ ਮੰਗੀਆਂ ਦੁਆਵਾਂ ਉਹੀ ਹੱਥ ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ ਦੀ ਹਮੈਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਉਹੀ ਗੱਲਾਂ ਸੋਚ ਅੱਜ ਹਾਸੇ ਆਉਂਦੇ ਆ ਕਿ ਸਾਡੇ ਬੂਹੇ ਸੱਦੇ ਵੀ ਉਦਾਸੇ ਆਉਂਦੇ ਆ ਲੋਕਾਂ ਹਿੱਸੇ ਆਉਂਦੀ ਸਦਾ ਖੰਡ ਮਿਸ਼ਰੀ ਸਾਡੇ ਹਿੱਸੇ ਲੂਣ ਦੇ ਪਤਾਸੇ ਆਉਂਦੇ ਆ ਉਹੀ ਗੱਲਾਂ ਸੋਚ ਅੱਜ ਹਾਸੇ ਆਉਂਦੇ ਆ ਕਿ ਸਾਡੇ ਬੂਹੇ ਸੱਦੇ ਵੀ ਉਦਾਸੇ ਆਉਂਦੇ ਆ ਲੋਕਾਂ ਨਾ ਹਿੱਸੇ ਆਉਂਦੀ ਸਦਾ ਖੰਡ ਮਿਸ਼ਰੀ ਸਾਡੇ ਹਿੱਸੇ ਲੂਣ ਦੇ ਪਤਾਸੇ ਆਉਂਦੇ ਆ ਲੱਭੇ ਨਾ ਲਫ਼ਜ਼ ਸ਼ੁਕਰਾਨੇ ਕਹਿਣ ਨੂੰ ਸੁਬਾ ਸ਼ਾਮ ਕਰੀ ਦੇ ਬਹਾਨੇ ਕਹਿਣ ਨੂੰ ਤੱਕ ਸਰਕਾਰ ਫਸਾਨੇ ਕਹਿਣ ਨੂੰ ਤੁਮਣਾ ਮੂਹੀ ਵਰਕੇ ਵੀ ਕਾਲੇ ਕਰਤੇ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਜਿਨੀ ਹੱਥੀ ਮੰਗਿਆ ਦੁਆਵਾਂ ਉਹੀ ਹੱਥ ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ
ਜੀ ਦੋਸਤੋ ਗੀਤ ਤੁਸੀਂ ਸੁਣ ਰਹੇ ਸੀ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਤੇ ਮੈਨੂੰ ਲੱਗਦਾ ਵੀ ਗੀਤ ਜ਼ਰੂਰ ਪਸੰਦ ਆਇਆ ਹੋਣਾ ਵੈਸੇ ਮੈਨੂੰ ਨਿੱਜੀ ਤੌਰ ਤੇ ਗੀਤ ਜਿਹੜਾ ਵਾਕਈ ਬਹੁਤ ਪਸੰਦ ਆਇਆ ਹਨਾ ਹਮਾਇਤ ਤੇ ਜੇਕਰ ਵੈਸੇ ਦੇਖਿਆ ਵੀ ਜਾਵੇ ਆਮ ਜ਼ਿੰਦਗੀ ਦੇ ਵਿੱਚ ਆਪਾਂ ਪਿਛਲੇ ਪ੍ਰੋਗਰਾਮ ਚ ਵੀ ਸ਼ਾਇਦ ਗੱਲ ਕੀਤੀ ਸੀ ਕਿ ਜੇਕਰ ਆਪਾਂ ਨਾ ਕਿਸੇ ਦੇ ਕੰਮ ਆ ਸਕੀਏ ਕਿਸੇ ਦੀ ਥੋੜੀ ਜਿਹੀ ਵੀ ਮਦਦ ਅਸੀਂ ਕਰ ਸਕੀਏ ਤਾਂ ਉਸ ਮਦਦ ਤੋਂ ਬਾਅਦ ਜਿਹੜਾ ਸਕੂਨ ਤੁਹਾਨੂੰ ਮਿਲਦਾ ਨਾ ਜ਼ਿਹਨੀ ਤੌਰ ਦੇ ਉੱਤੇ ਉਹਦਾ ਆਨੰਦ ਹੀ ਕੁਛ ਹੋਰ ਹੁੰਦਾ ਹੈ ਨਾ ਪਰ ਜੇਕਰ ਅਸੀਂ ਕਿਸੇ ਦੀ ਮਦਦ ਕਰਕੇ ਉਸ ਤੋਂ ਬਾਅਦ ਜਦੋਂ ਆਸ ਦੀ ਕਿਸੇ ਉਮੀਦ ਜਾਂ ਉਮੀਦ ਦੇ ਵਿੱਚ ਅਸੀਂ ਰਹਿੰਦੇ ਹਾਂ ਤਾਂ ਉਹ ਚੀਜ਼ ਜਿਹੜੀ ਉਹ ਤੁਹਾਨੂੰ ਜ਼ਿਆਦਾ ਦੁੱਖ ਦਿੰਦੀ ਹੈ ਪਰ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਵੀ ਅਸੀਂ ਸਕੂਨ ਪ੍ਰਾਪਤ ਕਰਨ ਦੀ ਜਿਹੜੀ ਹਾਲਤ ਦੇ ਵਿੱਚ ਹੋਈਏ ਅਸੀਂ ਆਪਣੇ ਆਪ ਨੂੰ ਇਸ ਤਰ੍ਹਾਂ ਦਾ ਬਣਾਈਏ ਕਿ ਜੇਕਰ ਅਸੀਂ ਕਿਸੇ ਦੇ ਕੰਮ ਆਈਏ ਜੇਕਰ ਅਸੀਂ ਕਿਸੇ ਦਾ ਕੁਛ ਸਵਾਰਨ ਦੇ ਵਿੱਚ ਯੋਗਦਾਨ ਪਾ ਸਕੀਏ ਤਾਂ ਉਸ ਯੋਗਦਾਨ ਤੋਂ ਬਾਅਦ ਸਾਨੂੰ ਤਸੱਲੀ ਹੋਵੇ ਜ਼ਿਹਨੀ ਤੌਰ ਤੇ ਅਸੀਂ ਆਪਣੇ ਆਪ ਨੂੰ ਵਾਕਈ ਸੁਖਾਲੇ ਮਹਿਸੂਸ ਕਰੀਏ ਸੋ ਇਹ ਤਾਂ ਚਲੋ ਇੱਕ ਗੀਤ ਸੀ ਪਰ ਆਮ ਜ਼ਿੰਦਗੀ ਦੇ ਵਿੱਚ ਵੀ ਜੇਕਰ ਅਸੀਂ ਕਦੇ ਇਸ ਤਰ੍ਹਾਂ ਦਾ ਮਹਿਸੂਸ ਕਰ ਸਕੀਏ ਤਾਂ ਉਸ ਦੇ ਨਾਲ ਵਾਕਈ ਜਿਹੜਾ ਜ਼ਿੰਦਗੀ ਦਾ ਜਿਹੜਾ ਆਨੰਦ ਹੈ ਜਿਹੜਾ ਜ਼ਿੰਦਗੀ ਦਾ ਨਜ਼ਾਰਾ ਜ਼ਿੰਦਗੀ ਦਾ ਮਜ਼ਾ ਜਿਹੜਾ ਉਹ ਕੁਛ ਹੋਰ ਹੀ ਹੋਵੇਗਾ ਸੋ ਹੁਣ ਜੀ ਪ੍ਰੋਗਰਾਮ ਦੇ ਵਿੱਚ ਵੇਲਾ ਜਿਹੜਾ ਜੀ ਉਹ ਖਬਰਾਂ ਦਾ ਹੋ ਚੁੱਕਿਆ ਤੇ ਖਬਰਾਂ ਦੇ ਲਈ ਇਸ ਵੇਲੇ ਸਾਡੇ ਨਾਲ ਮਿੰਟੂ ਬਰਾੜ ਹੋਰੀ ਐਡਨ ਹੋਪ ਤੋਂ ਜੁੜ ਚੁੱਕੇ ਨੇ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ ਜੀ ਬਰਾੜ ਸਾਹਿਬ ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ
ਹਮਾਇਤ ਕਰਦੇ ਹੋ ਕਿਸੇ ਦੀ ਤਾਂ ਪਰ ਪਹਿਲੂ ਸਾਰੇ ਹੁੰਦੇ ਜੀ ਹਰ ਕੰਮ ਦੇ ਵਿੱਚ ਜਿਵੇਂ ਕਹਿੰਦੇ ਨੀ ਹੁੰਦੇ ਵੀ ਮਾੜੇ ਗੰਦੇ ਚ ਚੰਗਾ ਵੀ ਹੁੰਦਾ ਤੇ ਚੰਗੇ ਚ ਮਾੜਾ ਵੀ ਹੁੰਦਾ ਹਰ ਕੰਮ ਦੇ ਹਰ ਪਹਿਲੂ ਆ ਹਰ ਚੀਜ਼ ਨੂੰ ਤੁਸੀਂ ਪੋਜੀਟਿਵ ਉਹ ਵਰਤਣ ਵਾਲੇ ਤੇ ਡਿਪੈਂਡ ਕਰਦਾ ਵੀ ਤੁਸੀਂ ਪੋਜੀਟਿਵ ਹਾਂਜੀ ਹਾਂਜੀ ਜੀ ਤੁਸੀਂ ਪੋਜੀਟਿਵ ਵੇ ਚ ਵਰਤਣਾ ਕਿ ਉਹਨੂੰ ਨੈਗੇਟਿਵ ਵੇ ਚ ਵਰਤਣਾ ਮੈਂ ਆਪਣੇ ਜੀਵਨ ਚ ਜਿੱਥੋਂ ਤੱਕ ਅਹਿਸਾਸ ਕੀਤਾ ਜਿੱਥੋਂ ਤੱਕ ਮੈਂ ਸਮਝਿਆ ਜਿਹੜੀ ਸੇਵਾ ਦੇ ਉੱਤੇ ਮੈਂ ਬਹੁਤ ਜ਼ਿਆਦਾ ਰਿਸਰਚ ਕਰਨ ਦੀ ਕੋਸ਼ਿਸ਼ ਕੀਤੀ ਹੈ ਸੇਵਾ ਦੇ ਉੱਤੇ ਮੈਂ ਬਹੁਤ ਨੇੜੇ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਹੈ ਵੀ ਜਿਹੜਾ ਸੇਵਾ ਉਹ ਕਿਹੋ ਜਿਹੀ ਹੋਣੀ ਚਾਹੀਦੀ ਹੈ ਸੇਵਾ ਕਿਵੇਂ ਹੋਣੀ ਚਾਹੀਦੀ ਹੈ ਸੇਵਾ ਦੇ ਕੀ ਮਾਇਨੇ ਹੋਣੇ ਚਾਹੀਦੇ ਸੇਵਾ ਤੋਂ ਬਾਅਦ ਕੀ ਫੀਲਿੰਗਸ ਹੋਣੀ ਚਾਹੀਦੀਆਂ ਮੈਂ ਇਹਦੇ ਤੇ ਕਾਫੀ ਬਰੀਕੀ ਦਾ ਅਧਿਐਨ ਜਿਹਨੂੰ ਕਹਿ ਸਕਦੇ ਕੀਤਾ ਮੈਂ ਇਸ ਗੱਲ ਦੇ ਉੱਤੇ ਇੱਕ ਦਿਨ ਨੀ ਮੈਂ ਕਈ ਦਿਨ ਤੁਹਾਡੇ ਨਾਲ ਗੱਲਬਾਤ ਕਰ ਸਕਦਾ ਇਸ ਤੇ ਜਿਵੇਂ ਮੇਰੇ ਕੋਲ ਇੰਨੀ ਕੁ ਜਿਹੜਾ ਮੈਂ ਮਟੀਰੀਅਲ ਇਹਦਾ ਆਪਦੇ ਦਿਮਾਗ ਦੇ ਵਿੱਚ ਫਸਾਇਆ ਹੋਇਆ ਤਜਰਬਾ ਵੀ ਨਾ ਕਹੀਏ ਬਸ ਇਹ ਵੀ ਇੱਕ ਲਲਕ ਸੀ ਤੇ ਉਹਦੇ ਪਿੱਛੇ ਮੈਂ ਕੋਸ਼ਿਸ਼ ਕੀਤੀ ਪਰ ਸੇਵਾ ਕਰਨੀ ਕਿਸੇ ਦੀ ਹੈਲਪ ਕਰਨੀ ਉਹਦੇ ਚ ਜਿਹੜਾ ਸਭ ਤੋਂ ਨੈਗੇਟਿਵ ਪੱਖ ਆਉਂਦਾ ਨਾ ਸਭ ਤੋਂ ਪਹਿਲਾਂ ਤੁਹਾਡੇ ਅੰਦਰ ਕੀ ਚੀਜ਼ ਆਉਂਦੀ ਆ ਜਿਹੜੀ ਸ਼ੁਰੂਆਤ ਦੇ ਤੌਰ ਚ ਆਉਂਦੀ ਆਉਂਦੀ ਆ ਜਿੰਨੀ ਮਰਜ਼ੀ ਜ਼ੋਰ ਲਾ ਲਓ ਉਹਨੂੰ ਉਹ ਆਉਂਦੀ ਆ ਜੀ ਹੋਮਿਓ ਅਸੀਂ ਹੋਮਿਓ ਨੂੰ ਸਭ ਤੋਂ ਮਾੜਾ ਮੰਨਦੇ ਆ ਤੇ ਤੁਸੀਂ ਹੈਰਾਨ ਹੋਵੋਗੇ ਵੀ ਇਹ ਕੀ ਗੱਲ ਹੋਈ ਕਿੱਧਰ ਗੱਲ ਕਰਤੀ ਭਾਜੀ ਨੇ ਪਰ ਸੱਚਾਈ ਹੈ ਇਹਨੂੰ ਤੁਸੀਂ ਜਦੋਂ ਗਹਿਰਾਈ ਨਾਲ ਦੇਖੋਗੇ ਨਾ ਇੱਕ ਕੌੜੀ ਸੱਚਾਈ ਆ ਜਦੋਂ ਤੁਸੀਂ ਕਿਸੇ ਦੀ ਹੈਲਪ ਕਰ ਦਿੰਦੇ ਹੋ ਨਾ ਜਦੋਂ ਕਿਸੇ ਦੀ ਤੁਸੀਂ ਮਦਦ ਕਰ ਦਿੰਦੇ ਹੋ ਤੇ ਉਦੋਂ ਤੁਹਾਡਾ ਸੀਨਾ ਨਾ ਗਿੱਠ ਚੌੜਾ ਹੋ ਜਾਂਦਾ ਤੇ ਤੁਸੀਂ ਆਪਦੇ ਆਪ ਚ ਅੰਦਰੋਂ ਨਾ ਦੋ ਪੱਬਾਂ ਤੇ ਹੋ ਜਾਂਦੇ ਹੋ ਤੇ ਉਹ ਸਾਰੀਆਂ ਚੀਜ਼ਾਂ ਹਾਂ ਉਹ ਸਾਰੀਆਂ ਚੀਜ਼ਾਂ ਨਾ ਹੁੰਦੀਆਂ ਉਹ ਸਾਰੀਆਂ ਚੀਜ਼ਾਂ ਹੋਮਿਓ ਦੀ ਨਿਸ਼ਾਨੀ ਹੁੰਦੀ ਆ ਤੇ ਤੁਸੀਂ ਇੱਕ ਹੋਰ ਹੀ ਕਿਸਮ ਦੀ ਫੀਲਿੰਗ ਲੈ ਕੇ ਤੇ ਤੁਹਾਡੀ ਨਜ਼ਰ ਚ ਝਾਕਣੀ ਵੀ ਹੋਰ ਹੋ ਜਾਂਦੀ ਆ ਤੇ ਤੁਸੀਂ ਆ ਫੀਲ ਜਾਂ ਆਪਦੇ ਆਪ ਨੂੰ ਬਸ ਹੋਰ ਹੀ ਫੀਲਿੰਗ ਚ ਲੈ ਜਾਂਦਾ ਬੰਦਾ ਇਹ ਸੱਚ ਆ ਜਿਹੜੀ ਜਦੋਂ ਸੇਵਾ ਕਰਕੇ ਫੀਲਿੰਗ ਆਉਣੋਂ ਹਟ ਗਈ ਅਸਲ ਸੇਵਾ ਦੇ ਮਾਇਨੇ ਉਦੋਂ ਸ਼ੁਰੂ ਹੁੰਦੇ ਆ ਨਹੀਂ 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 ਆਉਂਦੇ ਨਹੀਂ ਮੈਂ ਬਹੁਤ ਇਸ ਤੇ ਕੰਮ ਕਰ ਲਿਆ ਪਰ ਮੈਂ ਜੋ ਕਹਿਣਾ ਹੁੰਦਾ ਮੈਂ ਆਪਦਾ ਪੜਤਾਲਦਾ ਤਾਂ ਮੈਨੂੰ ਲੱਗਦਾ ਵੀ ਦੀਵੇ ਥੱਲੇ ਹਨੇਰਾ ਵੀ ਮੈਂ ਬਹੁਤ ਇਸ ਚੀਜ਼ ਦੇ ਤੋਂ ਹਜੇ ਨੈਗੇਟਿਵ ਪੱਖ ਚ ਤੁਰਿਆ ਫਿਰਦਾ ਬਹੁਤ ਜ਼ਿਆਦਾ ਇੱਕ ਵਰਕਆਊਟ ਦੀ ਲੋੜ ਆ ਮੈਂ ਤੈਨੂੰ ਤਾਜ਼ਾ ਘਟਨਾ ਸੁਣਾਉਣਾ
ਜੀ ਜ਼ਰੂਰ।
ਵੀ ਦੇਖੋ ਮੈਂ ਤੁਹਾਨੂੰ ਦੱਸਿਆ ਵੀ ਸਾਡੀ ਕੋਸ਼ਿਸ਼ ਹੁੰਦੀ ਆ ਕਿਸੇ ਦੀ ਹੈਲਪ ਕਰੋ, ਕਿਸੇ ਦੀ ਮਦਦ ਕਰੋ, ਕਰਕੇ ਭੁੱਲ ਜਾਓ, ਚੇਤੇ ਵੀ ਨਾ ਰੱਖੋ, ਅਗਲਾ ਤੁਹਾਨੂੰ ਚੇਤੇ ਕਰਾਵੇ, ਯਾਦ ਕਰਾਵੇ ਵੀ ਫਲਾਣੇ ਟਾਈਮ ਬਾਈ ਜੀ ਤੁਸੀਂ ਤੁਹਾਨੂੰ ਮੈਂ ਆਹ ਕੀਤਾ ਸੀ, ਤੁਸੀਂ ਮੇਰਾ ਆਹ ਕੀਤਾ ਸੀ, ਚੰਗਾ ਭਾਈ ਕੀਤਾ ਹੋਣਾ ਮੈਨੂੰ ਪਤਾ ਨੀ। ਉੱਥੇ ਵੀ ਇੱਥੇ ਗੱਲ ਛੱਡ ਦੇ, ਉੱਥੇ ਵੀ ਇਹ ਨਾ ਅਹਿਸਾਸ ਕਰੇ ਅੱਛਾ ਆਈ ਆ, ਫਿਰ ਅਸੀਂ ਤਾਂ ਆਈ ਕਰ ਦਿੰਦੇ ਹਾਂ, ਅਸੀਂ ਇੱਕ ਫੋਨ ਕਰ ਦਈਏ ਸਾਡਾ ਤਾਂ ਆਹੀ ਕੰਮ ਹੁੰਦਾ। ਉੱਥੇ ਜੇ ਆਹ ਫੀਲਿੰਗਾਂ ਚਾਹੇ ਤੁਸੀਂ 10 ਸਾਲਾਂ ਬਾਅਦ 5 ਸਾਲਾਂ ਬਾਅਦ ਕਰਦੇ ਹੋ ਤਾਂ ਵੀ ਉਹ ਸੇਵਾ ਸੇਵਾ ਨੀ ਹੈਗੀ, ਉਹ ਵੀ ਹੋਮੇ ਵਾ। ਪਰ ਕਈ ਚੀਜ਼ਾਂ ਇਹ ਜਿਹੀ ਹੁੰਦੀਆਂ ਵੀ ਸੇਵਾ ਦੀ ਜਿਹੜੀ ਅਸਲੀ ਸੇਵਾ ਜਿੱਥੋਂ ਸ਼ੁਰੂ ਹੁੰਦੀ ਹੈ ਨਾ ਉੱਥੇ ਹੁੰਦੀ ਹੈ ਆਪਾਂ ਮਾਰ ਕੇ, ਜਦੋਂ ਤੁਸੀਂ ਆਪਦਾ ਆਪ ਮਾਰ ਲੈਂਦੇ ਹੋ ਤੁਹਾਡੀ ਮੈਂ ਹੀ ਮਰ ਜਾਂਦੀ ਹੈ। ਪਰ ਮੈਂ ਜਦੋਂ ਮਰ ਗਈ ਤਾਂ ਉਦੋਂ ਤਾਂ ਤੁਹਾਡੀ ਅਵਸਥਾ ਬਹੁਤ ਜ਼ਿਆਦਾ ਉੱਚੀ ਅਵਸਥਾ ਤੇ ਚਲੇ ਗਏ, ਉਸ ਅਵਸਥਾ ਤੇ ਬਿਰਲਾ ਜਾਂਦਾ, ਹਰੇਕ ਨੀ ਜਾ ਸਕਦਾ, ਸੋ ਮੈਂ ਰਹਿ ਜਾਂਦੀ ਹੈ ਕਿਤੇ। ਮੈਂ ਹੁਣ ਰਾਤ ਦੀ ਤਾਜ਼ਾ ਘਟਨਾ ਸੁਣਾਵਾਂਗਾ। ਰਾਤ ਦੀ ਤਾਜ਼ਾ ਘਟਨਾ ਇਹ ਆ ਵੀ ਨੋਰਮਲ ਮੈਂ ਕਿਤੇ ਆਪਦਾ ਫੋਨ ਨੰਬਰ ਕਿਤੇ ਲੁਕੋਇਆ ਨੀ ਅੱਜ ਤੱਕ, ਲੋਕ ਆਖਣਗੇ ਨਾ ਮੇਰਾ ਪਰਸਨਲ ਆ ਇਹ ਨੰਬਰ, ਮੇਰਾ ਨਾ ਕੋਈ ਪਰਸਨਲ ਆ, ਨਾ ਮੇਰਾ ਕੋਈ ਸਰਕਾਰੀ ਆ, ਨਾ ਕੋਈ ਮੇਰਾ ਪ੍ਰਾਈਵੇਟ ਆ, ਨਾ ਕੋਈ ਪਬਲਿਕ ਆ, ਮੇਰਾ ਇੱਕੋ ਹੀ ਨੰਬਰ ਆ ਤੇ ਉਹ ਗੂਗਲ ਕਰਦੇ ਮਗਰੋਂ ਆ ਪਹਿਲਾਂ ਠਾਹ ਦੇਣੇ ਸਾਰਿਆਂ ਦੇ ਸਾਹਮਣੇ ਆ ਜਾਂਦਾ, ਠੀਕ ਹੈ ਜੀ। ਤੇ ਮੇਰੇ ਸਰਕਲ ਦੇ ਯਾਰ ਮਿੱਤਰ ਵੀ ਇਹੋ ਜਿਹੇ ਆ ਸਾਰੇ, ਮੈਂ ਤਾਂ ਹੱਸਦਾ ਹੁੰਦਾ ਵੀ ਤੁਸੀਂ ਮੈਨੂੰ ਖੁਦ ਧੱਕਾ ਦੇ ਦਿੰਦੇ ਸਾਰੇ ਜਾਣੇ, ਜੇ ਆਪਦਾ ਨੰਬਰ ਤਾਂ ਸਾਰਿਆਂ ਨੇ ਡਿਲੀਟ ਕੀਤੇ ਹੁੰਦੇ, ਆਪਦਾ ਨੰਬਰ ਤਾਂ ਉੱਥੋਂ ਹੋ ਗਿਆ ਤੇ ਕੱਲਾ ਮੇਰਾ ਨੰਬਰ ਪਾਇਆ ਹੁੰਦਾ, ਚਾਹੇ ਉਹ ਪਿੰਡ ਆਸਟ੍ਰੇਲੀਆ ਹੋਵੇ, ਚਾਹੇ ਫੇਸਬੁੱਕ ਹੋਵੇ, ਚਾਹੇ ਰੇਡੀਓ ਅਖਬਾਰ ਕਿਤੇ ਵੀ ਹੋਵੇ, ਉੱਥੇ ਉੱਤੇ ਮੇਰਾ ਨੰਬਰ ਦੇ ਰੱਖਿਆ ਹੁੰਦਾ ਵੀ ਆਪੇ ਮਗਜ ਖਪਾਈ ਕਰੀ ਜਾਊਗਾ ਇਹ, ਮੇਰੇ ਸਾਰੇ ਆਪਣੇ ਤਰਕ ਆਪਣੀ ਜਿਹੜੀ ਟੀਮ ਆ ਉਹ ਵੀ ਇਹੀ ਕਰਦੀ ਹੈ ਮੇਰੇ ਨਾਲ। ਪਰ ਚਲੋ ਕੋਈ ਨੀ ਜੀ, ਮੈਨੂੰ ਕੋਈ ਇਤਰਾਜ਼ ਵੀ ਨੀ, ਤੇ ਮੈਨੂੰ ਅਕਸਰ ਇੱਕ ਸਵਾਲ ਆਉਂਦਾ ਹੁੰਦਾ ਤੇ ਉਸ ਸਵਾਲ ਦੇ ਵਿੱਚ ਮੈਨੂੰ ਲੱਗਦਾ ਮੈਨੂੰ ਥੋੜੀ ਜਿਹੀ ਆਵਾਜ਼ ਪ੍ਰੋਬਲਮ।
ਨਹੀਂ ਆਵਾਜ਼ ਤੁਹਾਡੀ ਠੀਕ ਆ ਰਹੀ ਹੈ ਬ੍ਰਾਟ ਸਾਹਿਬ,
ਤੇ ਮੈਨੂੰ ਲੱਗਿਆ ਸੀ ਵੀ ਜਿਵੇਂ ਕੋਈ ਨਾ ਕੋਈ ਪ੍ਰੋਬਲਮ ਆ ਰਹੀ ਹੈ ਤੇ ਥੋੜੀ ਜਿਹੀ ਡਿਸਟਰਬੈਂਸ ਸੀ। ਸੋ ਮੈਂ ਕਹਿ ਰਿਹਾ ਸੀਗਾ ਵੀ ਗੱਲ ਮੇਰੀ ਗੱਲ ਚੱਲ ਰਹੀ ਸੀ ਵੀ ਮੈਂ ਅਕਸਰ ਜੇ ਮੈਨੂੰ ਕੋਈ ਸਵਾਲ ਕਰਦਾ ਬਾਈ ਜੀ ਤੁਹਾਨੂੰ ਤੁਹਾਡੇ ਨਾਲ ਗੱਲ ਕਰਨੀ ਸੀ, ਕਈ ਦੇਖੋ ਕਈ ਤਾਂ ਇਹ ਪੁੱਛਦੇ ਨੀ, ਕਈ ਤਾਂ ਠਾਹ ਦੇ ਨੇ ਫੋਨ ਮਾਰਦੇ ਆ ਤੇ ਗੱਲ ਕਰ ਲੈਂਦੇ ਆ, ਤੇ ਕਈ ਥੋੜੇ ਜਿਹੇ ਸਭਿਕ ਹੁੰਦੇ ਆ ਉਹ ਪੁੱਛਦੇ ਆ ਵੀ ਬਾਈ ਜੀ ਗੱਲ ਕਰਨੀ ਸੀ ਕਿਹੜਾ ਟਾਈਮ ਵਧੀਆ, ਤੇ ਮੈਂ ਥੱਲੇ ਮੇਰਾ ਤਕੀਆ ਕਲਾਮ ਹੀ ਬਣਿਆ ਹੋਇਆ, ਕੋਈ ਅੱਜ ਦਾ ਨੀ ਪਹਿਲਾਂ ਕੋਈ ਬਣਿਆ ਹੋਇਆ, ਤੇ ਮੈਂ ਬੜਾ ਸ਼ੋਰਟ ਜਵਾਬ ਦਿੰਦਾ ਉਹਨਾਂ, ਉਹਦੇ ਚ ਲਿਖ ਦਿੰਦਾ 24/7 ਤੇ ਜਾਂ ਮੈਂ ਲਿਖਦਾ ਉਹਨਾਂ ਵੀ ਸਿਰਫ 24 ਘੰਟੇ 7 ਦਿਨ ਬਸ, ਅੱਗੇ ਪਿੱਛੇ ਨਾ ਕਰੋ ਗੱਲ, ਮੈਂ ਜਾਣ ਕੇ ਮਜ਼ਾਕ ਜਾਂ ਹਲਕੇ ਫੁਲਕੇ ਚ ਇਹ ਲਿਖਦਾ, ਉਹਦੇ ਪਿੱਛੇ ਵੀ ਮੇਰੀ ਭਾਵਨਾ ਇਹ ਹੁੰਦੀ ਆ ਵੀ ਮੂਹਰਲੇ ਨੂੰ ਕੋਈ ਇਹ ਨਾ ਆ ਜਾਏ ਯਾਰ ਵੀ ਹੋਮੇ ਹੋਣਾ ਝੱਕ ਜੇ ਵੀ ਯਾਰ ਮੈਂ ਇਹਦੇ ਨਾਲ ਗੱਲ ਕਰਨੀ ਚਾਹੀਦੀ ਆ ਚਾਹੀ ਆ, ਤੇ ਇਹ ਹੁਣ ਟਾਈਮ ਦੇਣ ਲੱਗ ਗਿਆ, ਹੁਣ ਬਿਜੀ ਦੇ ਬਹਾਨੇ ਲਾਉਣ ਲੱਗ ਗਿਆ, ਹੋ ਗਿਆ ਵੀ ਇਹ ਵੀ ਮੈਨੂੰ ਛੋਟਾ ਦਿਖਾਉਣ ਲੱਗ ਗਿਆ ਕਿਉਂਕਿ ਅਗਲੇ ਦੀ ਭਾਵਨਾ ਠੇਸ ਪਹੁੰਚਦੀ ਆ, ਤੇ ਮੈਂ ਇਸ ਲਈ ਇੱਕ ਫਿਕਸ ਜਿਹਾ ਟਕੀਆ ਕਲਾਮ ਰੱਖਿਆ ਹੋਇਆ ਵੀ ਭਾਈ 24 ਘੰਟੇ 7 ਦਿਨ ਚ ਜਦੋਂ ਮਰਜ਼ੀ ਕਰ ਲਿਓ, ਅੱਗੇ ਪਿੱਛੇ ਨਾ ਕਰਿਓ, ਮਜ਼ਾਕ ਚ ਮੈਂ ਕਹਿ ਦੇਣਾ। ਚਲੋ ਜੀ ਉਹ ਗਿੱਜੇ ਗਜਾਏ ਸਾਰੇ ਲੋਕ ਕਰਦੇ ਵੀ ਆ ਫੋਨ, ਪਰ ਇੱਕ ਹੁੰਦੀ ਆ ਫਿਰ ਕਾਮਨ ਸੈਂਸ, ਉਦੋਂ ਬਾਅਦ ਇਹ ਆ ਜਾਂਦੀ ਆ ਵੀ ਮੰਨ ਲਓ ਤੁਹਾਨੂੰ ਕਿਸੇ ਉਹ ਚਾਟੀ ਨੰਗੀ ਪਈ ਆ ਤੇ ਕਹਿੰਦੇ ਜਾਂਦੇ ਵੀ, ਤੇ ਫਿਰ ਕੁੱਤੇ ਨੂੰ ਤਾਂ ਸ਼ਰਮ ਚਾਹੀਦੀ ਹੁੰਦੀ ਆ ਨਾ, ਇੱਕ ਉਹ ਆ ਜਾਂਦੀ ਆ ਫਿਰ ਵੀ ਜੇ ਮੰਨ ਲਓ ਮੇਰੇ ਬੰਨੀ ਆਫਰ 24/7 ਆ, ਪਰ ਮੂਹਰਲੇ ਦਾ ਵੀ ਇੱਕ ਡਿਊਟੀ ਫਰਜ਼ ਬਣ ਜਾਂਦੀ ਆ ਵੀ ਉਹ ਫਿਰ ਸਮਾਂ ਟਾਈਮ ਚੈੱਕ ਕਰੇ ਵੀ ਮੈਂ ਹੁਣ ਕਾਲ ਕਰਨ ਲੱਗਿਆ ਟਾਈਮ 9 ਵਜੇ ਆ ਤੇ ਹੋ ਸਕਦਾ ਵੀ ਜੋਬ ਸ਼ੁਰੂ ਹੋ ਗਈ ਹੋਵੇ ਆਸਟ੍ਰੇਲੀਆ ਦੇ ਵਿੱਚ, ਜੋਬ ਤੇ ਫੋਨ ਨੀ ਚੱਕ ਸਕਦਾ ਬੰਦਾ ਵੀ ਮੈਂ ਲੰਚ ਵੇਲੇ ਕਰ ਲੂੰਗਾ ਜਾਂ ਮੈਂ ਮੈਸੇਜ ਕਰਕੇ ਪੁੱਛ ਲਾਂ ਵੀ ਐਗਜੈਕਟ ਟਾਈਮ ਫਿਰ ਮੈਂ ਕਿਹੜਾ ਕਰਾਂ ਬਾਈ ਜੀ, ਤੁਸੀਂ ਤਾਂ ਮੈਨੂੰ ਕਹਿਤਾ 24 ਘੰਟੇ 7 ਦਿਨ ਪਰ ਮੈਨੂੰ ਫੇਰ ਵੀ ਐਗਜੈਕਟ ਟਾਈਮ ਦੇ ਦਿਓ, ਏਦਾਂ ਕਰਕੇ ਹੁੰਦੇ ਆ ਇਹ ਜੇ ਮੈਸੇਜ ਵੀ ਆਉਂਦੇ ਆ। ਪਰ ਬਹੁਤ ਸਾਰੇ ਇਹੋ ਜਿਹੇ ਲੋਕ ਆਉਂਦੇ ਆ ਜਿਹੜੇ ਤੁਹਾਨੂੰ ਕੁਛ ਵੀ ਨੀ ਪੁੱਛਦੇ, ਕੁਛ ਵੀ ਨੀ ਦੇਖਦੇ ਤੇ ਉਹ 1 ਮਿੰਟ ਲਾਉਂਦੇ ਆ ਬਸ ਕਾਲ ਲਾ ਲੈਂਦੇ, ਤੇ ਉਹਦੇ ਚ ਉਹ ਹੁਣ ਰਾਤੀ ਕੀ ਹੋਇਆ, ਰਾਤੀ ਪਹਿਲਾਂ ਮੈਂ ਪਹਿਲੀ ਵਾਰ ਹੋਇਆ ਮੈਂ 10:30 ਵਜੇ ਸੌਣ ਦੀ ਲੱਗਿਆ ਵੀ ਅੱਜ ਸੌਂ ਜੀ, ਨਹੀਂ ਤਾਂ 11 ਵਜੇ ਮਿਨੀਮਮ ਮੇਰਾ ਟਾਈਮ ਆ, ਮੈਂ 10:30 ਸੌਣ ਲੱਗਿਆ ਤੇ 11 ਵਜੇ ਦੇ ਨੂੰ ਜਦੋਂ ਹਜੇ ਅੱਖ ਲੱਗੀ ਫੋਨ ਆ ਗਿਆ ਜੀ, ਤੇ ਮੈਂ ਪੁੱਛਿਆ ਹਾਂਜੀ ਬਾਈ ਜੀ ਵੀ, ਕਹਿੰਦੇ ਕਿਵੇਂ ਹੌਲੀ ਜੇ ਬੋਲਦੇ ਹੋ, ਮੈਂ ਕਿਹਾ ਬਾਈ ਜੀ ਮੈਂ ਸੁੱਤਾ ਪਿਆ ਸੀਗਾ ਤੇ ਮੈਂ ਕਿਹਾ ਕੋਈ ਜਰੂਰੀ ਆ, ਨਹੀਂ 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 ਜਰੂਰੀ ਤਾਂ ਕੋਈ ਨੀ ਤੇ ਪਰ ਤੂੰ ਹੁਣ ਸੌਂ ਜਾ ਫੇਰ ਆਪਾਂ ਗੱਲ ਕਰਾਂਗੇ, ਉਹਨਾਂ ਨੇ 5 ਮਿੰਟ ਮੈਨੂੰ ਇਸ ਗੱਲਾਂ ਤੇ ਲਾਤਾ ਵੀ ਤੂੰ ਸੌਂ ਜਾ ਤੇ ਫੇਰ ਗੱਲ, ਚਲੋ ਜੀ ਮੈਂ ਔਖਾ ਸੁੱਖਾ ਫੇਰ ਸੌਂ ਗਿਆ
ਜੀ।
ਰਾਤ ਦੇ 2:40 ਤੇ ਫੇਰ ਰਿੰਗ ਆ ਗਈ ਜੀ, ਰਿੰਗ ਆਈ ਇੱਕ ਵਾਰੀ ਮੈਨੂੰ ਨਹੀਂ ਪਤਾ ਲੱਗਿਆ, ਹੁਣ ਤੁਸੀਂ ਘੂਕ ਸੁੱਤੇ ਹੋ ਨਹੀਂ ਪਤਾ ਲੱਗਦਾ, ਮੈਂ ਰਿੰਗ ਏਦਾਂ ਨੀ ਮੈਂ ਬੰਦ ਕਰਦਾ ਵੀ ਮੇਰੀ ਮਾਂ ਕੋਲੇ ਵੀ ਇਹੀ ਨੰਬਰ ਆ, ਮੇਰੀ ਵਾਈਫ ਕੋਲੇ ਵੀ ਇਹੀ ਨੰਬਰ ਆ, ਮੇਰੇ ਪੁੱਤ ਕੋਲੇ ਵੀ ਤੇ ਮੇਰੀ ਧੀ ਕੋਲੇ ਵੀ ਇਹੀ ਨੰਬਰ ਆ, ਤੇ ਮੈਨੂੰ ਆਪਦੇ ਪਰਿਵਾਰ ਦਾ ਮੈਂ ਚਾਹੇ ਜਿਵੇਂ ਮਰਜ਼ੀ ਆ ਇਸ ਟਾਈਮ ਪਰਿਵਾਰ ਚ ਉਹਨੂੰ ਉਹਦਾ ਇੰਜਣ ਆ, ਤੇ ਮੈਂ ਉਹਨਾਂ ਨੂੰ ਆਪਦੇ ਡੱਬਿਆਂ ਨਾਲ ਮੇਲ ਰੱਖਣ ਲਈ ਉਹ ਫੋਨ ਮੇਰਾ 24 ਘੰਟੇ ਚੱਲਦਾ ਹੁੰਦਾ ਵੀ ਮੈਨੂੰ ਬਾਈ ਕੋਈ ਵੀ ਕਿਸੇ ਨੂੰ ਵੀ ਐਮਰਜੈਂਸੀ ਪੈ ਸਕਦੀ ਆ, ਪਹਿਲਾਂ ਤਾਂ ਆਪਦੇ ਪਰਿਵਾਰ ਨੂੰ, ਇਹ ਮੇਰੇ ਤੋਂ ਨੀ ਹੁੰਦਾ ਵੀ ਮੈਂ 2 ਨੰਬਰ ਰੱਖਣਾ। 2:40 ਤੇ ਫੇਰ ਰਿੰਗ ਆ ਗਈ, ਫੇਰ ਰਿੰਗ ਆ ਕੇ ਕਿਸੇ ਬੰਦੇ ਦੀ ਉਹਦਾ ਉਹਨੇ ਫੋਨ ਮੈਂ ਨੀ ਚੱਕੀ ਪਹਿਲੀ ਵਾਰ, ਦੂਜੀ ਵਾਰ ਫੇਰ ਆਈ, ਮੈਨੂੰ ਲੱਗਿਆ ਕੁਛ ਆਵਾਜ਼ ਜੀ ਆਈ ਜਾਂਦੀ ਜਿਵੇਂ ਸੁਪਨੇ ਚ, ਮੈਂ ਦੇਖਿਆ ਤਾਂ ਫੋਨ ਵੱਜ ਰਿਹਾ, ਮੈਂ ਅੱਬੜ ਬਾਏ ਉੱਠਿਆ, ਮੈਂ ਡਿੱਗ ਵੀ ਪਿਆ, ਉੱਠਣ ਲੱਗਿਆ, ਮੇਰਾ ਸੋ ਚ ਫੋਨ ਚਾਰਜ ਤੇ ਲੱਗਿਆ ਹੋਇਆ ਸੀ, ਮੈਂ ਥੋੜਾ ਦੂਰ ਲਾ ਕੇ ਰੱਖਦਾ ਹੁੰਦਾ, ਮੈਂ ਭੱਜ ਕੇ ਉੱਠਿਆ ਹਨੇਰੇ ਚ, ਮੈਨੂੰ ਐ ਲੱਗਿਆ ਵੀ ਕੋਈ ਜਰੂਰੀ ਨਾ ਹੋਵੇ, ਤੇ ਮੈਂ ਫੋਨ ਚੱਕਿਆ, ਤੇ ਜਦੋਂ ਮੈਂ ਫੋਨ ਚੱਕਿਆ ਮੂਹਰਲੇ ਨੇ ਮੇਰੀ ਨਾ ਬਾਤ ਪੁੱਛੀ, ਨਾ ਅਵਾ ਪੁੱਛਿਆ, ਨਾ ਤਵਾ ਪੁੱਛਿਆ, ਮੂਹਰੋਂ ਨਾ ਫੋਨ ਦੇ ਦਿੰਦੇ ਨੰਬਰ, ਫੋਨ ਤੋਂ ਸ਼ੁਰੂ ਕਹਿੰਦਾ ਫੋਨ ਨੰਬਰ ਦੇ ਦਿੰਦੇ ਹੋ ਤੇ ਹੁਣ ਚੱਕਦੇ ਨੀ ਆਪਦੇ ਪਿਓ ਦਾ, ਆਹ ਸ਼ਬਦ ਬੋਲੇ ਜੀ ਮੈਨੂੰ, ਤੇ ਮੇਰੀ ਨੀਂਦ ਉੱਡ ਗਈ, ਨੀਂਦ ਉੱਡ ਗਈ। ਮੈਂ ਉਹਨੂੰ ਕਿਹਾ ਬਾਈ ਜੀ ਵੀ 2:40 ਹੋਏ ਆ ਰਾਤ ਦੇ, ਤੇ ਵੀ ਮੈਨੂੰ ਨਹੀਂ ਪਤਾ ਲੱਗਿਆ, ਮੈਂ ਮਾਫ਼ੀ ਚਾਹੁੰਦਾ ਇਸ ਲਈ, ਨਾ ਹੁਣ ਤਾਂ ਤੂੰ ਮਾਫ਼ੀ ਚਾਹ ਨਾ ਚਾਹ, ਹੁਣ ਦਿਆ ਨਾ ਕਰੋ, ਆਏ ਨਾ ਕਰੋ, ਕੋਈ ਅਸਰ ਨੀ ਵੀ 2:40 ਵਜੇ ਆ, 2:40 ਹੋਏ ਆ ਵੀ, ਤੇ ਬੋਲ ਬੁਆ ਕੇ ਮੈਂ ਕਿਹਾ ਚਲੋ ਬਾਈ ਜੀ ਵੀ ਸੁਆ ਨਾ, ਮੈਂ ਤੜਕੇ ਉੱਠ ਕੇ ਮੈਂ ਕਰੂੰਗਾ ਲਾਜ਼ਮੀ ਫੋਨ ਤੁਹਾਨੂੰ, ਤੇ ਵੀ ਤੁਸੀਂ ਇਹ ਨਾ ਕਰੋ ਵੀ ਤੁਸੀਂ ਹੁਣ ਹੈ ਨੀ ਟਾਈਮ, ਤੇ ਵੀ ਆਂਢ ਗੁਆਂਢ ਤੇ ਸਾਰੇ ਸੁੱਤੇ ਪਏ ਆ, ਤੇ ਮੈਨੂੰ ਕੋਲੇ ਚੰਗਾ ਨੀ ਲੱਗਦਾ ਮੈਂ ਬੋਲਦਾ, ਉਹ ਕੋਈ ਗੱਲ ਸੁਣਨ ਨੂੰ ਰਾਜੀ ਨੀ ਸੀ, ਤੇ ਮੈਂ ਫੋਨ ਕੱਟਤਾ। ਮੈਂ ਫੋਨ ਕੱਟ ਕੇ ਮੈਨੂੰ ਬਹੁਤ ਗੁੱਸਾ ਆਇਆ, ਕ੍ਰੋਧ ਵੀ ਆਇਆ, ਮੈਨੂੰ ਬਹੁਤ ਕ੍ਰੋਧ ਆਇਆ, ਮੈਨੂੰ ਬਹੁਤ ਸਾਰੀਆਂ ਮੇਰੀਆਂ ਭਾਵਨਾਵਾਂ 2:40 ਤੋਂ ਲੈ ਕੇ ਸੁਬਹ 6 ਵਜੇ ਤੱਕ ਭਟਕਦੀਆਂ ਰਹੀਆਂ। ਮੈਂ ਉਸ ਦੌਰਾਨ ਜਿਹੜਾ ਸੇਵਾ ਕਨਸੈਪਟ ਤੋਂ ਗੱਲ ਸ਼ੁਰੂ ਹੋਈ ਸੀ, ਮੈਂ ਉਸ ਦੌਰਾਨ ਸੇਵਾ ਕਨਸੈਪਟ ਬਾਰੇ ਬਹੁਤ ਸੋਚਿਆ, ਮੈਂ ਕਿਹਾ ਯਾਰ ਵੀ ਤੂੰ ਲੈ ਕੇ ਨੀ ਸੇਵਾ ਕਰਨ ਵੀ ਤੇਰੇ, ਮੈਂ ਅਖੀਰ ਆਪ ਸਿੱਟਾ ਹੈ ਕੱਢਿਆ ਵੀ ਸੇਵਾ ਦੇ ਘਰ ਬਹੁਤ ਦੂਰ ਆ, ਭਾਵੇਂ ਤੂੰ ਕਲੇਮ ਕਰੀ ਜਾ ਵੀ ਮੈਂ ਇੰਨੇ ਸਾਲਾਂ ਤੋਂ ਆਹ ਕੁਛ ਕਰੀ ਜਾਂਦਾ, ਮੈਂ ਆਹ ਕੁਛ ਕਰੇ ਕੱਖ ਕਰੀ ਜਾ, ਪਰ ਤੂੰ ਉਸ ਲੈਵਲ ਤੇ ਨਹੀਂ ਪਹੁੰਚ ਸਕਿਆ ਜਿਹੜਾ ਸੇਵਾ ਦਾ ਲੈਵਲ ਹੋਣਾ ਚਾਹੀਦਾ, ਜੋ ਭਗਤ ਪੂਰਨ ਸਿੰਘ ਹੋਰਾਂ ਨੇ ਜਿਹੜਾ ਲੈਵਲ ਬਣਾਇਆ, ਭਾਵਾਂ ਆਪਾਂ ਤਾਂ ਚਾਹੁੰਦੇ ਵੀ ਉਹਨਾਂ ਦੇ 9 ਵਰਗੇ ਹੋ ਜਾਈਏ, ਤੇ ਉਸ ਲੈਵਲ ਤੇ ਪਹੁੰਚਣ ਲਈ ਨਾ ਤੁਹਾਨੂੰ ਆਪਾ ਮਾਰਨਾ ਪੈਂਦਾ, ਤੇ ਉਹ ਰਾਤ ਮੈਂ ਆਪਾ ਮਾਰਿਆ ਨੀ, ਆਪਾ ਖੋ ਗਿਆ, ਜਦੋਂ ਮੇਰੇ ਨਾਲ ਇੰਨੀ ਹੋਈ ਤੇ ਮੈਂ ਆਪਾ ਖੋ ਗਿਆ ਰਾਤ, ਤੇ ਤੜਕੇ 6 ਵਜੇ ਤੱਕ ਨਾ ਮੈਂ ਸੁੱਤਾ, ਫਿਰ ਮੈਂ ਕਈ ਵਾਰੀ ਇਹ ਸੋਚਿਆ ਵੀ ਯਾਰ ਹੁਣ ਮੈਂ ਕੂਲ ਜਾ ਹੋ ਕੇ ਪਾਣੀ ਪੀ ਕੇ ਮੈਂ ਬਾਈ ਨੂੰ ਕਾਲ ਲਾ ਹੀ ਲਵਾਂ, ਪਰ ਫਿਰ ਮੈਨੂੰ ਇਹ ਲੱਗਿਆ ਵੀ ਹੁਣ ਯਾਰ ਉੱਥੋਂ ਦੇ ਰਾਤ ਦੇ 1 ਵਜੇ ਤੇ ਫਿਰ ਮੇਰਾ ਤੇ ਉਹਨਾਂ ਚ ਕੀ ਫਰਕ ਰਹਿ ਗਿਆ, ਤੇ ਜੇ ਮੈਂ ਹੁਣ ਉਹਨਾਂ ਨੂੰ ਉਠਾ ਲਿਆ ਤੇ ਮੈਂ ਫੇਰ ਨੀ ਫੋਨ ਕੀਤਾ, ਪਰ ਕੁੱਲ ਮਿਲਾ ਕੇ ਮੇਰੀ ਰਾਤ ਆ ਜਿਹੜੀ ਉਹ ਇਸ ਗੱਲਾਂ ਚ ਨਿਕਲ ਗਈ ਵੀ ਸੇਵਾ ਦਾ ਤੂੰ ਜਿੰਨਾ ਮਰਜ਼ੀ ਕਲੇਮ ਕਰੀ ਜਾ, ਜਿੰਨਾ ਮਰਜ਼ੀ ਤੂੰ ਸੇਵਾ ਦੀਆਂ ਗੱਲਾਂ ਕਰੀ ਜਾ, ਤੂੰ ਉਸ ਲੈਵਲ ਤੇ ਨਹੀਂ ਪਹੁੰਚਿਆ, ਤੂੰ ਹਜੇ ਵੀ ਜਿਹੜੀ ਦੁਨਿਆਵੀ ਦੂਰੀਆਂ ਚ, ਤੈਨੂੰ ਹਜੇ ਵੀ ਨੀਂਦ ਪਿਆਰੀ ਆ, ਤੈਨੂੰ ਹਜੇ ਵੀ ਵਕਤ ਪਿਆਰਾ, ਤੈਨੂੰ ਹਜੇ ਵੀ ਆਪਦਾ ਘਰ ਬਾਰ ਪਰਿਵਾਰ ਦੇ ਮੈਂਬਰ ਪਿਆਰੇ ਆ ਵੀ ਉਹਨਾਂ ਉੱਠ ਖੜਨ, ਤੁਹਾਨੂੰ ਇਸ ਕਰਕੇ ਸੇਵਾ ਅਸੀਂ ਕਹਿ ਦਿੰਦੇ ਆ ਵੀ ਸੇਵਾ ਕਰਨੀ, ਸੇਵਾ ਕਰਕੇ ਭੁੱਲ ਜਾਣਾ ਜਾਂ ਦੂਜੇ ਹੱਥ ਨੂੰ ਪਤਾ ਨਾ ਲੱਗਣ ਦੇਣਾ, ਇਹ ਨਾ ਇੱਕ ਐਡਾ ਸੌਖਾ ਕੰਮ ਨੀ, ਦੁਰਲਭ ਕੰਮ ਆ। ਮੈਨੂੰ 30 ਸਾਲ ਹੋ ਗਏ ਅਭਿਆਸ ਕਰੀ ਜਾਂਦੇ, ਤੇ ਅਜੇ ਤਾਈਂ ਮੈਂ ਨੇੜੇ ਪਹੁੰਚਿਆ ਨੀ, 30 ਸਾਲ ਹੋ ਗਏ ਮੈਨੂੰ ਇਸ ਅਭਿਆਸ ਚ ਲੱਗੇ ਹੋਏ, ਪਰ ਮੈਂ ਰਾਤ ਆਪਦੇ ਆਪ ਨੂੰ ਪਮਾਨੇ ਤੇ ਦੇਖਿਆ, ਮੈਂ ਉੱਥੇ ਹੀ ਖੜਿਆ ਜਿੱਥੇ 30 ਸਾਲ ਪਹਿਲਾਂ ਖੜਾ
ਜੀ। ਬ੍ਰਾਟ ਸਾਹਿਬ, ਇਹਦਾ ਇਹ ਪੱਖ ਤਾਂ ਹੈ ਹੀ ਹੈ ਕਿ ਅਸੀਂ ਇਸ ਗੱਲ ਤੋਂ ਇਨਕਾਰੀ ਨਹੀਂ ਹੋ ਸਕਦੇ ਕਿ ਜਦੋਂ ਅਸੀਂ ਦੁਨਿਆਵੀ ਰੂਪ ਦੇ ਵਿੱਚ ਵਿਚਰਦੇ ਹਾਂ ਤਾਂ ਦੇਖੋ ਪਰਿਵਾਰਕ ਜ਼ਿੰਮੇਵਾਰੀਆਂ ਵੀ ਆ, ਹਨਾ, ਔਰ ਜਿਹੜਾ ਰੁਜ਼ਗਾਰ ਆ ਉਹ ਸਭ ਤੋਂ ਪਹਿਲੀ ਚੁਣੌਤੀ ਹੁੰਦੀ ਆ, ਕਿਉਂਕਿ ਜੇ ਪਰਿਵਾਰ ਪਾਲਣਾ ਤੇ ਉਹਦੇ ਲਈ ਤੁਹਾਨੂੰ ਰੁਜ਼ਗਾਰ ਜਿਹੜਾ ਉਹ ਤਾਂ ਅਪਣਾਉਣਾ ਹੀ ਪੈਣਾ, ਔਰ ਉਸ ਤੋਂ ਬਾਅਦ ਜਾ ਕੇ ਜੇਕਰ ਕੋਈ ਸਮਾਂ ਆਪਾਂ ਕੱਢ ਸਕਦੇ ਹੋਈਏ। ਔਰ ਮੈਨੂੰ ਲੱਗਦਾ ਹੁੰਦਾ ਕਿ ਜਿਵੇਂ ਤੁਸੀਂ 24 ਘੰਟੇ 7 ਦਿਨ ਹਨਾ ਉਹਦੇ ਵਿੱਚੋਂ ਸਾਰੇ ਦਾ ਸਾਰਾ ਵਕਤ ਜਿਹੜਾ ਆ ਉਹ ਤੁਸੀਂ ਦੂਜਿਆਂ ਦੇ ਲਈ ਜਦੋਂ ਜਿਉਂਦੇ ਆ ਤਾਂ ਉੱਥੇ ਜਿਹੜੀਆਂ ਮੁਸ਼ਕਲਾਂ ਆ ਉਹ ਤੁਹਾਨੂੰ ਜ਼ਿਆਦਾ ਫੇਸ ਕਰਨੀਆਂ ਪੈਂਦੀਆਂ ਆ, ਤੁਹਾਨੂੰ ਉਹਨਾਂ ਦਾ ਸਾਹਮਣਾ ਜ਼ਿਆਦਾ ਕਰਨਾ ਪੈਂਦਾ ਆ, ਔਰ ਦੂਸਰੇ ਲੋਕ ਜਿਹੜੇ ਆ ਉਹ ਉਸ ਚੀਜ਼ ਦਾ ਅੰਦਾਜ਼ਾ ਵੀ ਨਹੀਂ ਲਗਾ ਸਕਦੇ, ਉਸ ਚੀਜ਼ ਦਾ ਅਹਿਸਾਸ ਜਿਹੜਾ ਆ ਉਹ ਨਹੀਂ ਕਰ ਸਕਦੇ, ਜਿਵੇਂ ਤੁਸੀਂ ਆਪਣੀਆਂ ਫੋਨ ਕਾਲਸ ਦੇ ਬਾਰੇ ਦੱਸਿਆ। ਔਰ ਜੇਕਰ ਦੂਸਰੇ ਲੋਕ ਇਸ ਚੀਜ਼ ਨੂੰ ਸਮਝਣ ਕਿ ਜੇਕਰ ਉਹ ਕਿਸੇ ਮਦਦ ਦੇ ਲਈ ਤੁਹਾਨੂੰ ਕਾਲ ਕਰ ਰਹੇ ਆ ਤਾਂ ਉਹਨਾਂ ਨੂੰ ਇਹ ਵੀ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਹਨਾਂ ਮੁਲਕਾਂ ਦੇ ਵਿੱਚ ਕੰਮ ਕਰਕੇ ਔਰ ਬਾਕੀ ਜਿਹੜੀਆਂ ਹੋਰ ਜ਼ਿੰਮੇਵਾਰੀਆਂ ਜਿਹੜੀਆਂ ਤੁਸੀਂ ਸੋਸ਼ਲੀ ਸਮਾਜਿਕ ਤੌਰ ਤੇ ਨਿਭਾਉਂਦੇ ਹੋ ਜਾਂ ਫਿਰ ਅੱਜ ਰੇਡੀਓ ਦੇ ਉੱਤੇ ਤੁਸੀਂ ਸਾਡੇ ਨਾਲ ਗੱਲ ਕਰ ਰਹੇ ਹੋ, ਹਨਾ, ਮੀਡੀਆ ਦੇ ਨਾਲ ਤੁਸੀਂ ਜੁੜੇ ਹੋਏ ਹੋ ਔਰ ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਸਮਾਜਿਕ ਸੰਸਥਾਵਾਂ ਦੇ ਨਾਲ ਤੁਸੀਂ ਜੁੜ ਕੇ ਕੰਮ ਕਰਦੇ ਹੋ ਤਾਂ ਇਹ ਉਹਨਾਂ ਦੇ ਲਈ ਸਮਝਣਾ ਮੈਨੂੰ ਲੱਗਦਾ ਵੀ ਬਹੁਤ ਹੀ ਜ਼ਰੂਰੀ ਹੁੰਦਾ। ਇਹ ਸਿਰਫ ਅਸੀਂ ਇਹ ਮੰਨ ਕੇ ਨਹੀਂ ਚੱਲ ਸਕਦੇ ਕਿ ਜੇਕਰ ਅਸੀਂ ਕਿਸੇ ਦੀ ਮਦਦ ਦੀ ਆਸ ਰੱਖਦੇ ਹਾਂ ਤਾਂ ਫਿਰ ਉਸ ਦਾ ਅਸੀਂ ਬਿਲਕੁਲ ਇੱਕ ਚੂਮਰ ਹੀ ਕੱਢ ਲੈਣਾ ਹਨਾ। ਇਹ ਚੀਜ਼ ਜਿਹੜੀ ਆ ਇਹ ਸਮਝਣੀ ਵੀ ਸਾਨੂੰ ਆਉਣੀ ਚਾਹੀਦੀ ਆ। ਖੈਰ ਜਿਹੜੀ ਸੇਵਾ ਆ ਜਾਂ ਜਿਹੜੀ ਕਿਸੇ ਦੀ ਹਮਾਇਤ ਕਰ ਦੇਣੀ ਆ ਜਾਂ ਕਿਸੇ ਦੇ ਥੋੜਾ ਬਹੁਤਾ ਕੰਮ ਆ ਜਾਣਾ ਜਿਹੜਾ ਆ ਉਹ ਤਾਂ ਖੈਰ ਸਾਡੇ ਸੁਭਾਅ ਦਾ ਇੱਕ ਹਿੱਸਾ ਬਣਨਾ ਜ਼ਰੂਰੀ ਆ, ਪਰ ਜਿਹੜੀ ਤੁਸੀਂ ਸੇਵਾ ਦੀ ਗੱਲ ਕਰ ਰਹੇ ਹੋ ਉਹ ਸੇਵਾ ਜਿਹੜੀ ਆ ਉਹ ਬਹੁਤ ਵੱਡੀ ਆ ਔਰ ਉਹਦੇ ਲਈ ਆਪਾਂ ਗਵਾਉਣ ਦੀ ਸਭ ਤੋਂ ਪਹਿਲੀ ਲੋੜ ਹੁੰਦੀ ਔਰ ਜਿਵੇਂ ਤੁਸੀਂ ਕਿਹਾ ਵੀ ਤੁਸੀਂ ਦਿਨ ਤੇ ਰਾਤ ਜਿਹੜਾ ਆ ਉਹ ਵੀ ਆਪਣਾ ਇਸ ਲੇਖੇ ਲਾਉਂਦੇ ਹੋ ਤੇ ਇਹ ਵਾਕਈ ਬਹੁਤ ਮੁਸ਼ਕਲ ਹੁੰਦਾ ਔਰ ਤੁਸੀਂ ਅੱਜ ਇਹ ਮੰਨ ਰਹੇ ਹੋ ਵੀ ਮੈਨੂੰ ਐਂ ਲੱਗਦਾ ਕਿ ਮੈਂ ਜਿਸ ਮੋੜ ਤੇ ਪਹਿਲਾਂ ਖੜਾ ਸੀ ਉਸ ਤੇ ਹੀ ਖੜਾ ਆ। ਬਟ ਜਾਵੇ ਤੁਹਾਡੀ ਸੋਚ ਹੋ ਸਕਦੀ ਹੈ ਪਰ ਜਿਨ੍ਹਾਂ ਲੋਕਾਂ ਦਾ ਤੁਸੀਂ ਕਿਤੇ ਵੀ ਭਲਾ ਕੀਤਾ ਹੋਣਾ ਉਹਨਾਂ ਦੇ ਦਿਲ ਦੇ ਵਿੱਚ ਤੁਹਾਡੇ ਲਈ ਸਤਿਕਾਰ ਥਾਂ ਜਿਹੜੀ ਆ ਉਹ ਜ਼ਰੂਰ ਹੋਏਗੀ। ਉਹਨਾਂ ਦੇ ਲਈ ਤੁਸੀਂ ਕੀ ਹੋ ਉਹ ਉਹੀ ਜਾਣਦੇ ਹੋਣਗੇ, ਪਰ ਇਹ ਕਈ ਵਾਰ ਹਾਂ ਆਪਣੇ ਆਪ ਨੂੰ ਜ਼ਰੂਰ ਮਹਿਸੂਸ ਹੁੰਦਾ ਕਿ ਜਿਹੜੇ ਲੋਕ ਉਸ ਚੀਜ਼ ਦੀ ਕਦਰ ਨਹੀਂ ਕਰਦੇ ਉਹਨਾਂ ਦੇ ਉੱਤੇ ਅਫਸੋਸ ਜ਼ਰੂਰ ਹੁੰਦਾ, ਪਰ ਮੈਨੂੰ ਲੱਗਦਾ ਵੀ ਜਿਹੜੇ ਲੋਕ ਇਸ ਚੀਜ਼ ਦੀ ਕਦਰ ਕਰਦੇ ਆ ਜਿਨ੍ਹਾਂ ਦੇ ਕਿਤੇ ਵੀ ਤੁਸੀਂ ਕਿਸੇ ਵੀ ਰੂਪ ਦੇ ਵਿੱਚ ਕੰਮ ਆਏ ਹੋਵੋਗੇ ਉਹਨਾਂ ਦੇ ਮਨ ਦੇ ਵਿੱਚ ਜਿਹੜਾ ਉਹ ਸਤਿਕਾਰ ਆ ਉਹ ਹਮੇਸ਼ਾ ਦੇ ਲਈ ਬਣਿਆ ਰਹਿੰਦਾ, ਜ਼ਿੰਦਗੀ ਭਰ ਉਹਨਾਂ ਦੇ ਮਨ ਦੇ ਵਿੱਚ ਉਹ ਸਤਿਕਾਰ ਬਣਿਆ ਰਹਿੰਦਾ। ਜੀ
ਅਮਰਦੀਪ ਜੇ ਇਤਰਾਜ਼ ਨਾ ਹੋਵੇ ਤਾਂ ਦੇਖੋ ਆਪਾਂ ਖਬਰਾਂ ਖੁਬਰਾਂ ਤਾਂ ਰੋਜ਼ ਹੀ ਕਰਦੇ ਆ ਤੇ ਅੱਜ ਭੈਣ ਭਰਾ ਬੈਠ ਕੇ ਆਪਾਂ ਕਿਸੇ ਚੀਜ਼ ਦੇ ਦੁੱਖ ਨਾ ਫਰੋਲੀਏ ਕਿਉਂਕਿ ਮਾਂ ਬੋਲੀ ਦਾ ਵੀ ਜਿਹੜਾ ਅਸਲਾ ਉਲਝਾ ਮੈਂ ਉਹਦੇ ਨਾਲ ਵੀ ਜੋੜਨੀ ਚਾਹੁੰਦਾ ਗੱਲ
ਤੇ
ਥੋੜੀ ਜਿਹੀ ਉਹਦੇ ਬਾਰੇ ਥੋੜਾ ਜਿਹਾ ਕਿਉਂਕਿ ਮੈਨੂੰ ਮੇਰਾ ਕੱਲ ਸਲਾਹ ਸੀ ਮੈਂ ਇੱਕ ਵੀਡੀਓ ਪਾਵਾਂ ਪਰ ਫਿਰ ਮੈਨੂੰ ਇਹ ਲੱਗਿਆ ਕਿ ਲੋਕ ਇਹ ਨਾ ਕਹਿ ਦੇਣ ਵੀ ਗੰਗਾ ਵਗੀ ਜਾਂਦੀ ਤੇ ਐਵੇਂ ਵਿੱਚ ਹੱਥ ਧੋਣ ਦੀ ਕੋਸ਼ਿਸ਼ ਕਰੀ ਜਾਂਦਾ ਐਵੇਂ ਵਿੱਚ ਆਪਦੇ ਛੱਡੀ ਜਾਂਦਾ ਤੀਰ ਤੇ ਮੈਂ ਇਸ ਲਈ ਮੈਂ ਉਹ ਵੀਡੀਓ ਪਾਉਣ ਤੋਂ ਗੁਰੇਜ ਕੀਤਾ। ਮੈਂ ਕਿਹਾ ਥੋੜਾ ਜ਼ਿਆਦਾ ਹੋ ਗਈ ਆ ਗੱਲ ਤੇ ਪੰਜ ਸੱਤ ਦਿਨਾਂ ਨੂੰ ਇਹ ਜ਼ੀਰੋ ਹੋਊਗੀ ਗੱਲ ਕੁਛ ਵੀ ਨੀ ਹੋਣਾ ਚੱਲ ਛੱਡ ਖੇੜਾ। ਪਰ ਮੈਂ ਨਾ ਥੋੜਾ ਜਿਹਾ ਨਿੱਕੀ ਨਿੱਜੀ ਇੱਕ ਦੋ ਦੁੱਖ ਆ ਜਿਹੜੇ ਉਹ ਕਹਿੰਦੇ ਨੀ ਹੁੰਦੇ ਵੀ ਉਹ ਰੋ ਲੈਣੇ ਚਾਹੀਦੇ ਆ ਚਾਹੇ ਉਹ ਨਿੱਜੀ ਹੋਣ ਚਾਹੇ ਸੱਚੇ ਹੋਣ ਚਾਹੇ ਕਿਸੇ ਦੇ ਹੋਣ ਉਹਨੂੰ ਰੋ ਕੇ ਜੇ ਕੱਢ ਦਿਓ ਤਾਂ ਹੋ ਸਕਦਾ ਵੀ ਤੁਸੀਂ ਹੋਲ ਅੰਧਾਰੇ ਹੋ ਕੇ ਕੁਛ ਨਾ ਕੁਛ ਫਿਰ ਦੁਬਾਰਾ ਆਪਦੇ ਐਨਰਜੀ ਹਾਸਲ ਕਰ ਲਓ ਕਿਉਂਕਿ ਐਨਰਜੀ ਲੈਵਲ ਆ ਜਿਹੜਾ ਹਾਂ ਨਵੇਂ ਸਿਰੇ ਤੋਂ ਬੰਦਾ ਸ਼ੁਰੂ ਕਰ ਲੈਂਦਾ। ਐਨਰਜੀ ਲੈਵਲ ਨਾ ਕੁਦਰਤ ਨੇ ਇੱਕ ਇਹੋ ਜਿਹੀ ਚੀਜ਼ ਡਿਵੈਲਪ ਕੀਤੀ ਆ ਜਿਹੜੀ ਕਿ ਇੱਕ ਸਥਿਰ ਨੀ ਹੁੰਦੀ ਇੱਕ ਥਾਂ ਤੇ ਨੀ ਖੜਦੀ। ਤੁਸੀਂ ਹੁਣ ਆਪਦੇ ਤੇ ਲਾਓ ਤੜਕੇ ਤੜਕੇ ਤੁਹਾਡੀ ਐਨਰਜੀ ਹੁੰਦੀ ਹੈ ਥੋੜੀ ਹੁੰਦੀ ਹੈ ਆਰਾਮ ਨਾਲ ਮਸਾਂ ਜੇ ਉੱਠਦੇ ਹੋ ਮਸਾਂ ਚਾਹ ਪਾਣੀ ਪੀਂਦੇ ਹੋ ਫਿਰ ਇੱਕੇਦਮ ਐਨਰਜੀ ਲੈਵਲ ਜੋ ਤੁਸੀਂ ਖਾ ਪੀ ਲੈਂਦੇ ਹੋ ਕੁਛ ਥੋੜੀ ਜਿਹੀ ਸੂਰਜ ਦੀਆਂ ਕਿਰਨਾਂ ਪੈਂਦੀਆਂ ਤੇ ਇੱਕੇਦਮ ਐਨਰਜੀ ਲੈਵਲ ਆਉਂਦਾ ਤੇ ਉਹ ਸ਼ਾਮ ਤੱਕ ਜਾਂਦਾ ਜਾਂਦਾ ਲੋਹ ਹੁੰਦਾ ਜਾਂਦਾ ਜਾਂਦਾ ਤੇ ਤੁਸੀਂ ਅਖੀਰ ਨੂੰ ਬੈੱਡ ਤੇ ਡਿੱਗਦੇ ਹੋ ਥੱਕਦੇ। ਠੀਕ ਆ ਇਹ ਇਹ ਇੱਕ ਕੁਦਰਤੀ ਸਿਧਾਂਤ ਵੀ ਆ ਤੇ ਇਹੀ ਸਿਧਾਂਤ ਕੰਮ ਕਰਦਾ ਗਾ ਹਰ ਬਿਜ਼ਨਸ ਚ ਹਰ ਕੰਮ ਚ ਹਰ ਸੇਵਾ ਚ ਹਰ ਭਾਵਨਾ ਚ ਹਰ ਥਾਂ ਤੇ ਇਹੀ ਸਿਧਾਂਤ ਕੰਮ ਕਰਦਾ। ਮੰਨ ਲਓ ਤੁਹਾਡੇ ਚ ਸੇਵਾ ਭਾਵਨਾ ਜਾਗ ਗਈ ਆ ਸ਼ੁਰੂ ਚ ਬੜੇ ਤੇਜ਼ੀ ਨਾਲ ਭੱਜੋਗੇ ਤੁਸੀਂ ਮਹੀਨਾ ਦੋ ਮਹੀਨੇ ਛੇ ਮਹੀਨੇ ਫਿਰ ਹੌਲੀ 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 ਤੁਹਾਡਾ ਐਨਰਜੀ ਲੈਵਲ ਆ ਜਿਹੜਾ ਕੁਛ ਹੁਣ ਤਾਈਆਂ ਤੁਹਾਨੂੰ ਦਿਖਣ ਲੱਗ ਜਾਣੀਆਂ ਕੁਛ ਇਹਦੀਆਂ ਗੱਲਾਂ ਆਉਣ ਲੱਗ ਜਾਣੀਆਂ ਤੇ ਫਿਰ ਥੱਲੇ ਨੂੰ ਆ ਜਾਂਦਾ। ਠੀਕ ਆ
ਜੀ
ਇਹ ਇਹ ਚੀਜ਼ ਮੇਰੇ ਤੇ ਵੀ ਲਾਗੂ ਆ ਜੋ ਮੈਂ ਵੀ ਇਸੇ ਦੁਨੀਆ ਦਾ ਹਿੱਸਾ ਤੇ ਮੈਂ ਹੁਣ ਜਿਹੜਾ ਦੁੱਖੜਾ ਜਿਹੜਾ ਰੋਣ ਦੀ ਗੱਲ ਇਹ ਕਰਦਾ ਵੀ ਅਸੀਂ ਪੰਜਾਬੀ ਮਾਂ ਬੋਲੀ ਦੇ ਸਪੂਤ ਬਣਨ ਲਈ ਪਿਛਲੇ ਤਿੰਨ ਚਾਰ ਦਿਨਾਂ ਦੇ ਉੱਤੇ ਦੇ ਅਸੀਂ ਬਹੁਤ ਜ਼ੋਰ ਲਾ ਰਹੇ ਹਾਂ ਬਹੁਤ ਜ਼ੋਰ ਲਾ ਰਹੇ ਹਾਂ। ਮੈਂ ਇੱਥੇ ਗੁਰਦਾਸ ਮਾਨ ਨੂੰ ਕੁਲੀ ਨੀ ਚਿੱਟ ਦੇਣੀ ਕੋਈ ਗੁਰਦਾਸ ਮਾਨ ਇਸ ਮਸਲੇ ਇਸ ਮੇਰੀ ਸਾਰੀ ਗੱਲਬਾਤ ਨੂੰ ਗੁਰਦਾਸ ਮਾਨ ਨਾਲ ਨਾ ਜੋੜਿਆ ਜਾਵੇ। ਗੱਲਬਾਤ ਨਾ ਗੁਰਦਾਸ ਮਾਨ ਨਾਲ ਸਿਰਫ ਇੰਨੀ ਕੁ ਢੁਕਦੀ ਆ ਵੀ ਹੁਣ ਮਸਲਾ ਉੱਠਿਆ ਹੋਇਆ ਬਸ ਮਸਲਾ ਉੱਠਣ ਕਰਕੇ ਗੱਲਬਾਤ ਆ। ਗੁਰਦਾਸ ਮਾਨ ਨੂੰ ਨਾ ਮੈਂ ਕਲੀਨ ਚਿੱਟ ਦਿੰਦਾ ਨਾ ਮੈਂ ਗੁਰਦਾਸ ਮਾਨ ਨੂੰ ਚੰਗਾ ਕਹਿਣਾ ਇੱਥੇ ਮੈਂ ਇਹੀ ਕਹਿਣਾ ਵੀ ਗੁਰਦਾਸ ਮਾਨ ਇੱਕ ਬਹੁਤ ਵੱਡੀ ਗਲਤੀ ਕਰ ਗਏ ਜਿਹੜੀ ਇੱਕ ਉਹਨੇ ਆਪਦੀ 40-42 ਸਾਲ ਦੀ ਕਮਾਈ ਹੈ ਜਿਹੜੀ ਇੱਕ ਉਹ ਜੀਭ ਤਿਲਕੀ ਤਿਲਕਣ ਤੋਂ ਬਾਅਦ ਉਹ ਚਾਹੇ ਤਿਲਕੀ ਆ ਤਿਲਕਾਈ ਗਈ ਉਹ ਕੱਢ ਇਸ਼ੂ ਆ ਉਹਨੂੰ ਆਪਾਂ ਨੀ ਛੇੜਦੇ। ਉਸ ਜੀਵ ਤਿਲਕਣ ਦੇ ਕਾਰਨ ਕਹਿੰਦੇ ਨੀ ਵੀ ਬੰਦਾ ਉਂਝ ਨੀ ਮਰਦਾ ਬੰਦੇ ਦਾ ਜਦੋਂ ਮਰਦੇ ਮਾਰਦੇ ਆ ਮੱਤ ਮਾਰਦਾ ਰੱਬ ਤੇ ਉਹ ਮੱਤ ਵੱਜੀ ਆ ਤੇ ਮੱਤ ਵੱਜਣ ਕਾਰਨ ਪਹਿਲਾਂ ਭਾਸ਼ਾ ਬਾਰੇ ਤੇ ਗਲਤ ਗੱਲ ਕਹਿਣੀ ਤੇ ਫਿਰ ਭਾਸ਼ਾਈ ਮੰਦੀ ਵਰਤਣੀ ਉਹ ਦੋਨੇ ਚੀਜ਼ਾਂ ਜਿਹੜੀਆਂ ਉਹਦੇ ਉਹਨੂੰ ਉਹਦਾ ਖਮਿਆਜਾ ਭੁਗਤਣੇ ਪੈਣਾ ਵਕਤ ਆਉਣ ਤੇ ਭੁਗਤੂਗਾ ਖਮਿਆਜਾ ਹੁਣੇ ਭੁਗਤ ਰਿਹਾ। ਤੁਸੀਂ ਤੁਹਾਨੂੰ ਕੀ ਲੱਗਦਾ ਵੀ ਗੁਰਦਾਸ ਮਾਨ ਸਕੂਨ ਦੀ ਨੀਂਦ ਸੌਂ ਰਿਹਾ ਹੋਊਗਾ ਇਹ ਗੱਲਾਂ ਕਰਕੇ ਸੋ ਖਮਿਆਜਾ ਉਹ ਭੁਗਤ ਰਿਹਾ ਤੇ ਹਜੇ ਹੋਰ ਵੀ ਬਹੁਤ ਉਹਨੂੰ ਭੁਗਤਣਾ ਪਊਗਾ ਇਹਨੂੰ ਅੱਡ ਹੈ ਇੱਕ ਮਸਲੇ ਨੂੰ ਛੱਡੋ। ਪਰ ਹੁਣ ਮੈਂ ਸਾਰੇ ਸੱਜਣਾ ਮਿੱਤਰਾਂ ਨੂੰ ਬੇਨਤੀ ਕਰਦਾ ਵੀ ਹੁਣ ਆਓ ਆਪਾਂ ਸੋਟਾ ਲਈਏ ਇੱਕ ਤੇ ਉਹ ਸੋਟਾ ਆਪਾਂ ਆਪੋ ਆਪਣੀਆਂ ਪੀੜੀਆਂ ਥੱਲੇ ਫੇਰੀਏ, ਠੀਕ ਹੈ ਜੀ, ਤੇ ਪੀੜੀ ਥੱਲੇ ਦੇਖੀਏ ਫਿਰ ਕੀ ਚੀਜ਼ਾਂ ਰੜਕਦੀਆਂ। ਹੁਣ ਮੈਨੂੰ ਆਪਾਂ ਵਰਲਡ ਵਾਈਡ ਨੂੰ ਛੱਡ ਦਿਓ, ਵਰਲਡ ਨੂੰ ਛੱਡ ਦਿਓ, ਵਰਲਡ ਕਿੱਥੇ ਆ, ਕੀ ਕਰਦਾ ਕੀ ਨਹੀਂ ਕਰਦਾ ਉਹਨੂੰ ਛੱਡ ਦਿਓ। ਆਪਾਂ ਗੱਲ ਕਰਦੇ ਹਾਂ ਹੁਣ ਆਸਟ੍ਰੇਲੀਆ ਚ ਰਹਿੰਦੇ ਹਾਂ, ਆਸਟ੍ਰੇਲੀਆ ਦੀ ਗੱਲ ਕਰਦੇ ਹਾਂ, ਠੀਕ ਆ। ਪਰ ਇਹ ਸਾਰੀਆਂ ਗੱਲਾਂ ਲਾਗੂ ਵਰਲਡ ਵਾਈਡ ਹਰੇਕ ਕੰਟਰੀ ਤੇ ਵੀ ਹੋਣਗੀਆਂ, ਵਰਲਡ ਵਾਈਡ ਹਰੇਕ ਗੱਲ ਤੇ ਵੀ ਹੋਣਗੀਆਂ, ਠੀਕ ਆ। ਹੁਣ ਆਸਟ੍ਰੇਲੀਆ ਦੇ ਵਿੱਚ ਮੈਂ ਪਿਛਲੇ ਇਤਿਹਾਸ ਨੂੰ ਬਾਰੇ ਜ਼ਿਆਦਾ ਗੱਲ ਕਰਦਾ, ਪਰ ਮੈਨੂੰ ਇੰਨਾ ਕੁ ਪਤਾ ਵੀ ਜਦੋਂ ਤੁਸੀਂ ਕਿਸੇ ਕਾਰਜ ਨੂੰ ਕਰਨ ਲੱਗਦੇ ਹੋ ਤਾਂ ਤੁਸੀਂ ਉਦੋਂ ਪੜਤਾਲ ਲੈਂਦੇ ਹੋ ਵੀ ਮੇਰੇ ਤੋਂ ਪਹਿਲਾਂ ਕੌਣ ਕੌਣ ਬੰਦੇ ਹੱਥ ਅਜਮਾਈ ਕਰ ਚੁੱਕੇ ਆ, ਕੌਣ ਕੌਣ ਬੰਦਿਆਂ ਨੇ ਕਿੰਨੀ ਕੁ ਮੂੰਹ ਦੀ ਖਾਧੀ ਜਾਂ ਕੀ ਸਫਲਤਾ ਹਾਸਲ ਕੀਤੀ। ਤਾਂ ਮੈਂ ਹੁਣ ਜਦੋਂ ਮੀਡੀਆ ਦੀ ਗੱਲ ਆਈ, ਪੰਜਾਬੀ ਦੇ ਪਸਾਰ ਦੀ ਗੱਲ ਆਈ, ਕਿਉਂਕਿ ਮੀਡੀਆ ਪਸਾਰ ਦਾ ਸਭ ਤੋਂ ਵੱਡਾ ਸਾਧਨ,
ਬਿਲਕੁਲ,
ਜੋ ਪੰਜਾਬੀ ਦੇ ਪਸਾਰ ਦੀ ਗੱਲ ਆਈ, ਮੈਂ 2007 ਚ ਆਇਆ, ਮੇਰੀ ਨਜ਼ਰਾਂ ਭਾਲਦੀਆਂ ਸੀ ਵੀ ਕਿਤੋਂ ਅਖਬਾਰ ਥਿਆਵੇ, ਕਿਤੇ ਕੋਈ ਰੇਡੀਓ ਸੁਣਨ ਨੂੰ ਮਿਲੇ ਪੰਜਾਬੀ, ਮੈਨੂੰ ਨਹੀਂ ਲੱਭਿਆ, ਠੀਕ ਆ। ਮੈਂ ਇੱਕ ਕੰਟਰੀ ਸਾਈਡ ਏਰੀਏ ਸੀ, ਚਲੋ ਮੈਂ ਕਿਹਾ ਇਹ ਤਾਂ ਨੀ ਹੋ ਸਕਦਾ ਵੀ ਕਿਸੇ ਪੰਜਾਬੀ ਨੇ ਕੋਈ ਹੱਲਾ ਨਾ ਮਾਰਿਆ ਹੋਵੇ, ਤੇ ਮੈਂ ਕੋਸ਼ਿਸ਼ ਕਰਾਂ। ਮੈਂ ਕੋਸ਼ਿਸ਼ ਕੀਤੀ, ਪਤਾ ਲੱਗਿਆ ਸਿਡਨੀ ਤੋਂ ਅਖਬਾਰ ਨਿਕਲਦਾ ਜੀ, ਮੈਲਬਰਨ ਤੋਂ ਅਖਬਾਰ ਨਿਕਲਦਾ ਜੀ, ਉਦੋਂ 2007 ਦੀ ਗੱਲ ਆ। ਮੈਂ ਜੀ ਅਪਰੋਚ ਕੀਤੀ ਕਿਵੇਂ ਨਾ ਕਿਵੇਂ ਉੱਥੇ ਥੋੜੇ ਬਹੁਤ ਅਖਬਾਰ, ਮੈਨੂੰ ਪਤਾ ਵੀ ਜਦੋਂ ਮੈਂ ਹੈਂਡ ਟੂ ਮਾਊਥ ਸੀ ਤੇ $127 ਲੈ ਕੇ ਘਰੋਂ ਚੱਲਿਆ ਹੋਇਆ ਸੀ, ਪਰ ਮੈਂ ਸਭ ਤੋਂ ਵੱਡੀ ਰਕਮ ਉਸ ਟਾਈਮ ਜੇ ਮੈਂ ਕਹਾਂ ਤਾਂ, ਕਿਉਂਕਿ ਮੈਂ $127 ਘਰੇ ਆਉਣ ਕਰਕੇ ਵੀ ਉਹ ਮੇਰੇ ਰਿਸ਼ਤੇਦਾਰਾਂ ਦੇ ਘਰ ਆਇਆ ਸੀ, ਮੈਨੂੰ ਉਹਨਾਂ ਨੇ ਰੋਕਤਾ ਸੀ ਪੈਸੇ ਨਾ ਲੈ ਕੇ ਆਈ, ਮੈਂ ਥੋੜੇ ਪੈਸੇ ਲੈ ਕੇ ਆਇਆ ਸੀ ਤੇ, ਪਰ ਮੈਂ ਉਸ ਰਿਸ਼ਤੇ ਤੋਂ ਪੈਸੇ ਮੰਗਣੇ ਵੀ ਨੀ ਚਾਹੁੰਦਾ ਸੀ, ਠੀਕ ਆ। ਮੇਰੀ ਕੋਸ਼ਿਸ਼ ਸੀ ਮੈਂ ਕੰਮ ਸ਼ੁਰੂ ਕਰ ਲਾਂ ਤੇ ਮੈਂ ਇਹ ਕਰਾਂ, ਪਰ ਮੇਰੀ ਸਭ ਤੋਂ ਵੱਡੀ ਪਹਿਲੀ ਤਾਂ ਮੈਂ ਸ਼ੋਪ ਕੀਤੀ ਜੀ ਇੱਕ ਡਾਇਰੀ ਲਈ $2 ਦੀ, ਠੀਕ ਆ ਜੀ, $2 ਦੀ ਡਾਇਰੀ, ਉਹ ਵੀ ਚੀਪ ਐਂਡ ਚਿਪਸ ਰਿਜੈਕਟ ਸ਼ੋਪ ਦੇ ਉੱਤੋਂ, ਉਹ ਮੈਂ ਡਾਇਰੀ ਲਈ ਆਪਦੇ ਰੋਜ਼ ਨਾਮ ਤੇ ਦਰਜ ਕਰਨ ਦੀ, ਵੀ ਮੈਂ ਮੇਰੀ ਆਸ ਦਾ ਡਾਇਰੀ ਲਿਖਣਾ, ਤੇ ਮੈਨੂੰ ਲੱਗਿਆ ਵੀ ਡਾਇਰੀ ਤੋਂ ਬਿਨਾਂ ਮੈਂ ਬਹੁਤ ਸਾਰੀਆਂ ਗੱਲਾਂ ਭੁੱਲ ਨਾ ਜਾਵਾਂ, ਠੀਕ ਆ। ਮੈਂ ਉਹ ਲਈ, ਪਰ ਉਸ ਤੋਂ ਬਾਅਦ ਜਿਹੜੀ ਮੇਰੀ ਸਭ ਤੋਂ ਵੱਡੀ ਇਨਵੈਸਟਮੈਂਟ ਹੋਈ ਨਾ, ਉਹ ਸੀਗੀ ਮੈਨੂੰ ਲੱਗਦਾ $24.95, ਟੋਟਲ $25 ਸੀ, ਉਹ ਸੀਗੀ ਮੈਂ ਪੋਸਟ ਖਰਚਾ ਭੇਜਿਆ ਮੈਲਬਰਨ ਇੱਕ ਬੰਦੇ ਨੂੰ, ਤੇ ਵੀ ਅਖਬਾਰ ਭੇਜ ਦਿੱਤਾ ਮੈਂ। ਮੇਰੀ ਸਭ ਤੋਂ ਪਹਿਲੀ ਇਨਵੈਸਟਮੈਂਟ ਉਹ ਸੀ ਇੱਥੇ ਆਸਟ੍ਰੇਲੀਆ ਦੇ ਵਿੱਚ, ਤੇ ਉਹ ਪੈਸੇ ਮੈਂ ਭੇਜੇ ਵੀ ਅਖਬਾਰ ਰਿਵਰਲੈਂਡ। ਮੈਂ ਬਹੁਤ ਪਹਿਲਾਂ ਕੋਸ਼ਿਸ਼ਾਂ ਕੀਤੀਆਂ, ਕਈਆਂ ਨੂੰ ਕਿਹਾ ਵੀ ਭੇਜ ਦਿਓ, ਕੋਈ ਮੰਨਿਆ ਨੀ, ਫਿਰ ਇੱਕ ਬੰਦਾ ਰਾਜੀ ਹੋਇਆ, ਕਹਿੰਦਾ ਵੀ ਮੈਂ ਇਹਦੇ ਨਾਲ ਭੇਜੂਗਾ
ਜੀ। ਜੀ ਬ੍ਰਾਟ ਸਾਹਿਬ,
ਸੋ ਜੀ ਜੀ ਮੈਨੂੰ ਲੱਗਦਾ ਥੋੜਾ ਸੰਪਰਕ ਹੈ, ਮੈਂ ਉਹਦੇ ਲਈ ਜਦੋਂ ਇਸ ਗੱਲ ਤੇ ਰਾਜੀ ਹੋਇਆ ਵੀ ਆਪਾਂ ਅਖਬਾਰ ਮੰਗਾ ਲਿਆ, ਠੀਕ ਆ, ਮੇਰੀ ਆਪਦੀ ਮਨਸ਼ਾ ਸ਼ੁਰੂ ਹੋ ਗਈ। ਉਸ ਤੋਂ ਬਾਅਦ ਚਲੋ ਜੀ ਚੱਲਦੇ ਰਹੇ, ਅਮਨਦੀਪ ਨਾਲ ਮੇਲ ਹੋਇਆ, ਅਖਬਾਰਾਂ ਲਈ ਕੰਮ ਕਰਨਾ ਸ਼ੁਰੂ ਕਰਤਾ, ਪੰਜਾਬੀ ਚ ਲਿਖਣਾ, ਪੰਜਾਬੀ ਦਾ ਸਕੂਲ, ਸਾਰਾ ਕੁਛ ਕਰਦੇ ਕਰਾਉਂਦੇ। ਹੁਣ ਤੁਹਾਡੇ ਸਾਹਮਣੇ ਆ ਵੀ ਆਪਾਂ ਕੀ ਕੰਮ ਕਰ ਰਹੇ ਹਾਂ, ਠੀਕ ਆ, ਅਖਬਾਰ ਚੱਲ ਰਿਹਾ, ਰੇਡੀਓ ਚੱਲ ਰਿਹਾ, ਯੂਟਿਊਬ ਦੇ ਚੈਨਲ ਚੱਲ ਰਿਹਾ, ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਸਾਡਾ ਮਕਸਦ ਆ, ਉਹ ਮਕਸਦ ਸਿੰਪਲ ਇੱਕੋ ਹੀ ਆ ਵੀ ਪੰਜਾਬੀ ਮਾਂ ਬੋਲੀ ਦਾ ਜਿਹੜਾ ਜਿੰਨਾ ਕੁ ਅਸੀਂ ਪਸਾਰੇ ਦੇ ਵਿੱਚ ਯੋਗਦਾਨ ਪਾ ਸਕਦੇ ਹਾਂ, ਓਨਾ ਕੁ ਅਸੀਂ ਇਹਦੇ ਚ ਯੋਗਦਾਨ ਪਾਈਏ, ਠੀਕ ਹੈ ਜੀ, ਉਹ ਚੱਲੀ ਜਾਂਦਾ। ਹੁਣ ਉਦੋਂ ਉਹਦੇ ਬੱਟੇ ਸਾਨੂੰ ਬਹੁਤ ਪਿਆਰ ਮਿਲਦਾ, ਬਹੁਤ ਸਤਿਕਾਰ ਮਿਲਦਾ, ਜਿੱਥੇ ਜਾਂਦੇ ਹਾਂ ਵਾਹ ਸਿਰਾ ਲਾ ਦਿੰਦੇ ਹੋ, ਵਾਹ ਤੁਸੀਂ ਤਾਂ ਟਕਰਾਈ ਜਾਂਦੇ ਹੋ, ਅਖਬਾਰ ਪੜ੍ਹ ਕੇ ਰੂਹ ਖੁਸ਼ ਹੋ ਜਾਂਦੀ ਹੈ, ਰੇਡੀਓ ਸੁਣ ਕੇ ਤ੍ਰਿਪਤ ਹੋ ਜਾਂਦੇ ਹਾਂ, ਇਹ ਜੀ ਸ਼ਬਦਾਵਲੀ ਅਸੀਂ ਰੋਜ਼ ਸੁਣਦੇ ਹਾਂ, ਰੋਜ਼ ਥਾਂ ਥਾਂ ਤੇ ਸਾਨੂੰ ਸੁਣਨ ਨੂੰ ਮਿਲਦੀ ਆ
ਜੀ।
ਚਲੋ ਜੀ, ਬਹੁਤ ਚੰਗੀ ਲੱਗਦੀ ਹੈ, ਕਿਸੇ ਦੇ ਕਰਮਾਂ ਚ ਆਉਂਦੀ ਆ, ਸਾਨੂੰ ਵੀ ਲੱਗਦਾ ਕਿ ਹਾਂ ਸਾਡੇ ਕਰਮਾਂ ਚ ਆਈ ਆ, ਇਹ ਵਧੀਆ ਗੱਲ ਆ। ਪਰ ਜਦੋਂ ਆ ਜਾਂਦੀ ਹੈ ਗੱਲ, ਫਿਰ ਜਦੋਂ ਅਖਬਾਰ ਦੀ ਤਰੀਕ ਆਉਂਦੀ ਹੈ ਨਾ 15, ਜਦੋਂ ਅਖਬਾਰ ਕੱਢਣਾ ਹੁੰਦਾ ਤੇ ਉਦਣ ਤਾਪ ਚੜਦਾ, ਉਦਣ ਫਿਰ ਤਾਪ ਚੜਦਾ ਵੀ ਹੁਣ ਆਪਾਂ ਪ੍ਰਿੰਟਿੰਗ ਦਾ ਖਰਚਾ ਕਿੱਥੋਂ ਦੇਈਏ, ਇਹਨੂੰ ਪ੍ਰਿੰਟ ਕਿਵੇਂ ਕਰਾਈਏ, ਫਿਰ ਤਰਲੇ ਮਾਰੀਦਾ, ਫਿਰ ਜੀ ਐਡਵਰਟਾਈਜ਼ਰਾਂ ਨੂੰ ਫੋਨ ਕਰੀਦੇ ਆ, ਜਿਹੜੇ ਵੀ ਐਡਵਰਟਾਈਜ਼ਰ ਨੇ ਕਾਲ ਉਹ ਦਿੱਤੀ ਹੁੰਦੀ ਆ, ਸੋਰੀ ਟੂ ਸੇ ਆ, ਮੈਂ ਸਾਰਿਆਂ ਲਈ ਨੀ ਕਹਿੰਦਾ, ਬਹੁਤ ਸਾਰੇ ਐਡਵਰਟਾਈਜ਼ਰ ਇਹੋ ਜਿਹੇ ਆ ਜਿਹੜੇ ਦੇਖਦੇ ਵੀ ਨੀ ਵੀ ਅਸੀਂ ਚਲਾ ਰਹੇ ਹਾਂ ਜਾਂ ਅਸੀਂ ਐਡ ਲਾ ਰਹੇ ਹਾਂ, ਮਤਲਬ ਹੀ ਨੀ, ਤੇ ਉਹਨਾਂ ਨੇ ਆਟੋ ਤੇ ਪੈਸੇ ਲਾਏ ਹੋਏ ਆ, ਜਿਹੜਾ 50 ਪੈਸੇ ਸਾਨੂੰ ਆਉਂਦੇ ਆ ਤੇ ਉਹ ਆ ਜਾਂਦੇ ਆ, ਤੇ ਬਾਕੀ ਜਿਹੜੇ ਐਡਵਰਟਾਈਜ਼ਰਾਂ ਕੋਲ ਅਸੀਂ ਸਿਫਾਰਸ਼ ਕਰਦੇ ਆ ਜਾਂਦੇ ਆ, ਉਹਨਾਂ ਨੂੰ ਕਹਿਣੇ ਆ ਵੀ ਤੁਹਾਡੇ ਕੋਲ ਬਹੁਤ ਕੁਛ ਆ ਭਾਈ, ਤੇ ਤੁਸੀਂ ਐ ਨਾ ਕਰੋ ਵੀ ਤੁਸੀਂ ਸਾਨੂੰ ਥੋੜੀ ਬਹੁਤ ਹੈਲਪ ਕਰੋ, ਕਰਦੇ ਆ ਉਹ ਕਹਿਣਗੇ ਜੀ ਅੱਛਾ ਸਾਡੀ ਐਡ ਲਾਈ ਜਾਂਦੇ ਤੁਸੀਂ, ਮੈਨੂੰ ਤਾਂ ਪਤਾ ਵੀ ਨੀ ਸਾਡੀ ਐਡ ਲਾਈ ਜਾਂਦੇ, ਇਹਨੂੰ ਬੰਦ ਕਰੋ ਸਾਨੂੰ ਨੀ ਲੋੜ ਹੈਗੀ, ਇਹਨੂੰ ਬੰਦ ਕਰ ਦੋ, ਅੱਛਾ ਐਵੇਂ ਲਾਈ ਜਾਂਦੇ ਤੁਸੀਂ ਤਾਂ। ਉਹਨਾਂ ਦੀ ਆਹ ਸ਼ਬਦਾਵਲੀ ਮੈਨੂੰ ਹਰ ਮਹੀਨੇ ਸੁਣਨ ਨੂੰ ਮਿਲਦੀ ਆ। ਚਲੋ ਛੱਡੋ ਉਹਨਾਂ ਲੋਕਾਂ ਨੂੰ ਵੀ ਛੱਡੋ, ਉਹਨਾਂ ਤੇ ਵੀ ਕੋਈ ਗਿਲਾ ਨਾ ਕਰੋ, ਅਗਲਿਆਂ ਦੇ ਬਿਜਨਸ ਆ, ਅਗਲਿਆਂ ਦੇ ਵਪਾਰ ਆ, ਅਗਲੇ ਤੁਹਾਡੇ ਲਈ ਥੋੜਾ ਕਮਾਉਂਦੇ ਆ, ਅਗਲੇ ਤੁਹਾਡੇ ਤੁਹਾਡੀ ਉਹਨਾਂ ਨੇ ਤੁਹਾਨੂੰ ਕੀ ਮਤਲਬ, ਉਹਨਾਂ ਨੂੰ ਤੁਹਾਡੀ ਤੁਹਾਡੀ ਸੇਵਾ ਭਾਵਨਾ ਤੁਹਾਡੀ ਹੋਣੀ, ਉਹਨਾਂ ਨੂੰ ਤਾਂ ਨੀ ਹੈਗੀ ਨਾ, ਇਹ ਵੀ ਆਪਾਂ ਛੱਡਤੀ ਗੱਲ। ਉਸ ਤੋਂ ਬਾਅਦ ਅਗਲਾ ਆ ਜਾਂਦਾ ਮੈਨ ਟੂ ਮੈਨ, ਹਰ ਬੰਦੇ ਨੂੰ। ਹੁਣ ਮੈਂ ਜੇ ਇਕੱਲੇ ਆਸਟ੍ਰੇਲੀਆ ਤੋਂ ਦੇਖੀਏ ਤੇ ਪੰਜਾਬੀ ਮਾਂ ਬੋਲੀ ਦੇ ਹੱਕ ਦੇ ਵਿੱਚ ਸਟੇਟਸ ਪੜ੍ਹ ਲਈਏ ਜੇ ਅਸੀਂ ਤਾਂ ਹਜ਼ਾਰਾਂ ਦੀ ਗਿਣਤੀ, ਤਾਂ ਹਜ਼ਾਰਾਂ ਦੀ ਗਿਣਤੀ, ਠੀਕ ਆ
ਜੀ,
ਹਜ਼ਾਰਾਂ ਦੀ ਗਿਣਤੀ ਦੇ ਸਟੇਟਸ ਕਹਿ ਰਹੇ ਆ ਵੀ ਅਸੀਂ ਪੰਜਾਬੀ ਮਾਂ ਬੋਲੀ ਦੇ ਸਪੂਤ ਆ, ਅਸੀਂ ਪੰਜਾਬੀ ਲਈ ਐਂ ਕਰ ਦਾਂਗੇ, ਅਸੀਂ ਗੁਰਦਾਸ ਮਾਂ ਨੂੰ ਐਂ ਕਰ ਦਾਂਗੇ, ਅਸੀਂ ਉਹਨੂੰ ਏਦਾਂ ਕਰ ਦਾਂਗੇ, ਅਸੀਂ ਫਲਾਨੇ ਨੂੰ ਐਂ ਕਰ ਦਾਂਗੇ, ਉਹਨੇ ਕਹਿ ਕਿਵੇਂ ਦਿੱਤਾ, ਉਹਨੇ ਬੋਲ ਕਿਵੇਂ ਦਿੱਤਾ, ਠੀਕ ਹੈ ਨਾ, ਅਖੀਰ ਕਰੀ ਜਾਂਦੇ ਆ। ਪਰ ਮੈਂ ਉਹਨਾਂ ਨੂੰ ਪੁੱਛਦਾ ਵੀ ਜੇ ਸੋਟਾ ਹੁਣ ਤੱਕ ਤੁਹਾਡੇ ਹੱਥ ਚ ਆ ਤੇ ਤੁਸੀਂ ਆਪਦੀ ਪੀੜੀ ਥੱਲੇ ਫੇਰਿਆ ਤੇ ਤੁਸੀਂ ਮੈਨੂੰ ਐਂ ਦੱਸਿਓ ਵੀ ਕਿਤੇ ਤੁਸੀਂ ਕਿਸੇ ਰੇਡੀਓ ਨੂੰ, ਮੈਂ ਨੀ ਕਹਿੰਦਾ ਸਾਡੇ ਰੇਡੀਓ ਨੂੰ, ਮੈਂ ਨੀ ਕਹਿੰਦਾ ਸਾਡੇ ਅਖਬਾਰ ਨੂੰ, 6-7 ਅਖਬਾਰ ਨਿਕਲਦੇ ਆ
ਜੀ,
ਕਿਸੇ ਅਖਬਾਰ ਨੂੰ ਕਿਸੇ ਰੇਡੀਓ ਨੂੰ ਕਿਤੇ $1 ਦਿੱਤਾ, ਸਿੰਗਲ ਡਾਲਰ ਦੇ ਕੇ ਵੀ ਫ੍ਰੀ ਚ ਤਾਂ ਦੇਖੋ ਛਪਦਾ ਨੀ ਅਖਬਾਰ, ਨਾ ਫ੍ਰੀ ਚ ਕੋਈ ਕੁਛ ਹੁੰਦਾ, ਮੈਨੂੰ ਪਤਾ ਵੀ ਮੈਂ ਕਿੰਨੇ ਘੰਟੇ ਡੇਲੀ ਅਖਬਾਰ ਲਈ ਲਾਉਣਾ, ਕਿਹਨੂੰ ਕਿਹਨੂੰ ਮੈਂ ਪੇ ਦਿੰਨਾ ਅਖਬਾਰ ਲਈ, ਕਿੱਥੋਂ ਕਿੱਥੋਂ ਮੈਂ ਉਹਨੂੰ, ਫਿਰ ਪਹਿਲਾਂ ਉਹ ਛਪਦਾ, ਫਿਰ ਉਹ ਛਪਣ ਤੋਂ ਬਾਅਦ ਕਿਵੇਂ ਪਾਇਲਟਾਂ ਚ ਪਰਥ ਤੱਕ, ਕੁਈਨਜ਼ਲੈਂਡ ਤੱਕ, ਉਹ ਕੇਨਸ ਤੱਕ ਜਾਂਦਾ, ਤੇ ਤੁਸੀਂ ਦੇਖ ਲਓ ਇੱਕ ਪਾਇਲਟ ਭੇਜਣਾ ਹੋਵੇ ਤਾਂ ਕਿੰਨਾ ਖਰਚਾ। ਫਿਰ ਉਦੋਂ ਬਾਅਦ ਜਿਹੜੇ ਸੱਜਣ ਮਿੱਤਰ ਆ ਕੇਨਸ ਚ ਬੈਠੇ ਸਾਡੇ ਬਾਈ ਬਿੱਤੂ ਰਾਏ ਕੋਟ ਸੁੱਖੇ ਹੋਰੀ, ਉਹਨਾਂ ਨੇ ਮੇਰਾ ਕੀ ਦੇਣਾ, ਉਹ ਚੱਕ ਕੇ ਅਖਬਾਰ ਲਿਜਾਂਦੇ ਆ, ਕਿਤੇ ਗੁਰਦੁਆਰੇ ਲਿਜਾਂਦੇ ਆ, ਕਿਤੇ ਕਿਤੇ ਰੱਖ ਕੇ ਆਉਂਦੇ ਆ, ਉਹ ਪਰਥ ਦੇ ਵਿੱਚ 5-4 ਸੱਜਣ ਮਿੱਤਰ ਬੈਠੇ, ਉਹਨਾਂ ਨੇ ਮੇਰਾ ਕੀ ਦੇਣਾ, ਮੈਲਬਨ ਦੇ ਵਿੱਚ ਤੁਸੀਂ ਸਾਰੇ ਜਾਣੇ ਲੱਗੇ ਹੋਏ ਹੋ, ਕਿਤੇ ਉਹਨੂੰ ਰੱਖਦਾ ਕੋਈ ਕੁਛ ਕਰਦਾ, ਕਿੰਨਾ ਫਿਕਰ ਕਰਦਾ, ਤੁਸੀਂ ਉਹਨਾਂ ਤੁਹਾਨੂੰ ਕੀ ਬੈਨੀਫਿਟ ਆ। ਪਰ ਹੁਣ ਦੇਖੋ ਅਖਬਾਰ ਨੂੰ ਮੈਨੂੰ ਪੁੱਛ ਲੈਂਦਾ ਕਿੰਨੇ ਘਾਟੇ ਚ ਚੱਲਦਾ ਭਾਈ, ਮੈਂ ਕਹਿੰਦਾ ਮੈਂ $1,000-$2,000 $1,000 ਤੋਂ ਲੈ ਕੇ $2,000 ਪਰ ਮੰਥ ਪੈਂਦਾ, ਮੈਂ ਇਹ ਸ਼ਬਦ ਬੋਲਦਾ, ਤਾਂ ਉਹ ਮੈਨੂੰ ਕਹਿੰਦੇ ਆ ਵੀ ਤੂੰ ਇਹਦਾ ਕੋਈ ਐਡ ਨੀ ਆਉਂਦੀ, ਫਲਾਨਾ ਨੀ ਆਉਂਦੀ, ਕੋਈ ਤਰੀਕਾ ਨੀ ਹੈਗਾ। ਮੈਂ ਕਿਹਾ ਹੈਗਾ ਤਰੀਕਾ, ਬੜਾ ਸੌਖਾ ਤਰੀਕਾ, ਵੀ ਅਸੀਂ 8,000 ਕਾਪੀ ਮਿਨੀਮਮ ਛਾਪਦੇ ਹਾਂ ਤੇ ਮੈਕਸੀਮਮ ਛਾਪਦੇ ਹਾਂ 10,000 ਕਾਪੀ
ਜੀ,
ਤੇ ਜੇ 10,000-8,000 ਕਾਪੀ ਦੀ ਆਪਾਂ ਮੰਨੀਏ ਤਾਂ 8,000 ਕਾਪੀ ਦਾ ਤੁਸੀਂ ਸਾਨੂੰ ਜਿਹੜਾ ਵੀ ਕੋਈ $1 ਵੀ ਕਾਪੀ ਦਾ ਜੇ ਕੋਈ ਦਿੰਦਾ ਮੰਨ ਲਈਏ ਸਿਰਫ ਸਿੰਗਲ ਡਾਲਰ, ਤਾਂ ਡਾਲਰ ਨਾਲ ਵੀ ਸਾਡੀ ਸਾਡੇ ਜਿਹੜਾ ਉਹਦੀ ਖਾਨਾ ਪੂਰਤੀ ਹੁੰਦੀ ਆ ਉਹਦੀ, ਉਹਦੇ $8,000 ਆ ਜੂਗਾ ਸਾਨੂੰ, ਖਰਚਾ ਤਾਂ ਘਾਟਾ ਤਾਂ 1,000-2,000 ਆ, ਤੇ ਮੈਨੂੰ ਤਾਂ 6-7,000 ਬਚਣ ਲੱਗ ਜੂਗਾ। ਜੇ 6-7,000 ਬਚੂਗਾ ਤੇ ਇੰਨੇ ਪੈਸਿਆਂ ਨਾਲ ਤਾਂ ਤੁਸੀਂ ਜਦੋਂ ਮਰਜ਼ੀ ਵਿਹਲੇ ਬੈਠ ਕੇ ਇਕੱਲੇ ਅਖਬਾਰ ਦੇ ਕੰਮ ਕਰ ਲਓ ਤੇ ਹੋਰ ਮਾਂ ਬੋਲੀ ਦੀ ਸੇਵਾ ਕਰੋਗੇ, ਹੋਰ ਵਧੀਆ ਵਧੀਆ ਚੀਜ਼ਾਂ ਲੈ ਕੇ ਆਉਂਗੇ। ਹੁਣ ਅਖਬਾਰ ਮੈਨੂੰ ਲੋਕ ਕਹਿੰਦੇ, ਜੇ ਮੈਂ ਥੋੜੀ ਹੋਰ ਗੱਲ ਕਰਦਾ ਅਗਲਾ ਸ਼ਬਦ ਕਹਿਣਗੇ ਜੀ ਕੌਣ ਪੜ੍ਹਦਾ ਹੁਣ ਅਖਬਾਰ, ਡਿਜੀਟਲ ਯੁੱਗ ਆ, ਇਹਨੂੰ ਗੋਲੀ ਮਾਰੋ, ਐਵੇਂ ਖਰਚੇ ਕਰੀ ਜਾਂਦੇ ਹੋ, ਫਿਰ ਇਸ ਲੈਵਲ ਤੇ ਆ ਜਾਂਦੇ ਆ, ਠੀਕ ਆ, ਬਿਲਕੁਲ ਨੀ ਪੜ੍ਹਦੇ। ਪਰ ਮੈਂ ਤਾਂ ਇਹ ਦੇਣਾ ਵੀ 8,000 ਕਾਪੀ ਜਾਂਦੀ ਆ, 10,000 ਕਾਪੀ ਵੀ ਜਾਂਦੀ ਆ ਕਿਸੇ ਮਹੀਨੇ, ਹਰ ਮਹੀਨੇ ਮੈਨੂੰ ਇਹ ਕਾਲਾਂ ਆਉਂਦੀਆਂ ਵੀ ਐਤਕੀ ਅਖਬਾਰ ਖੇਤੀ ਮੁੱਕ ਗਿਆ
ਜੀ,
ਮਿਲਿਆ ਨੀ, ਤਾਂ ਫਿਰ ਉਹ ਕੌਣ ਲੋਕ ਆ ਜਿਹੜੇ ਪੜ੍ਹਦੇ ਆ, ਇਹ ਵੀ ਤਾਂ ਸਾਨੂੰ ਦੇਖਣੀ ਪਊਣਾ ਗੱਲ, ਫਿਰ ਉਹ ਕੌਣ ਲੋਕ ਆ ਜਿਹੜੇ ਉਹ ਪੜ੍ਹ ਰਹੇ ਆ। ਸੋ ਇਸ ਕਰਕੇ ਨਾ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਨਾ ਆਪਦੇ ਪੀੜ੍ਹੀ ਹੇਠ ਸੋਟੇ ਮਾਰਨੇ ਪੈਣਗੇ, ਅਸੀਂ ਸਟੇਟਸ ਨਾ ਇਕੱਲੇ ਪਾਈ ਜਾਈਏ ਵੀ ਭਾਈ ਅਸੀਂ ਤਾਂ ਆਹ ਕਰਤਾ ਜੀ, ਅਸੀਂ ਤਾਂ ਬਹੁਤ ਕਰਤਾ ਜੀ, ਤਾਂ ਜੇ ਤੁਸੀਂ ਕਰਤਾ ਤਾਂ ਫਿਰ ਹੋ ਕਿਉਂ ਨੀ ਰਿਹਾ, ਤੁਸੀਂ ਉਹ ਪੈਸੇ ਜਿਹੜੇ 4 ਅਖਬਾਰ ਥੱਲੇ ਆ ਉਹ ਬੰਦ ਹੋ ਗਏ, ਹਰ ਚੀਜ਼ ਬੰਦ ਹੋਣ ਦੇ ਕਿਨਾਰੇ ਆ, ਤਾਂ ਬੰਦ ਕਿਉਂ ਹੋਈ ਜਾਂਦੀ ਆ ਸਾਨੂੰ ਇਹ ਤਾਂ ਦੱਸ ਦਿਓ ਨਾ, ਇਹਦਾ ਵੀ ਤਾਂ ਕਾਰਨ ਜਾਣੋ, ਇਹਦਾ ਲੱਭਣਾ ਹੀ ਪੈਣਾ ਨਾ ਕਾਰਨ ਸਾਨੂੰ। ਸੋ ਇਹ ਨਾ ਅਸੀਂ ਉਤਲੀਆਂ ਗੱਲਾਂ ਹਵਾ ਚ ਮਾਰਨ ਵਾਲੀਆਂ ਛੱਡ ਗਏ, ਅਸੀਂ ਥੋੜਾ ਜਿਹਾ ਜ਼ਮੀਨੀ ਪੱਧਰ ਤੇ ਜੇ ਕਿਤੇ ਅਸੀਂ ਕੁਛ ਨਹੀਂ ਕੀ, ਮੰਨ ਲਓ ਡਾਲਰ ਵੀ ਤੁਹਾਡੇ ਲਈ ਬਹੁਤ ਵੱਡਾ ਹੋਊਗਾ, ਊਂ ਤਾਂ ਦੇਖੋ ਬਰਗਰ ਪੀਜ਼ਿਆਂ ਤੇ ਹੋਰ ਹਰੇਕ ਥਾਵਾਂ ਤੇ ਅਸੀਂ, ਜਾਂ ਚੌਧਰ ਬਣਾਉਣ ਤੇ ਹੋਰ ਥਾਵਾਂ ਤੇ ਤਾਂ ਲੱਖਾਂ ਡਾਲਰ ਖਰਚ ਦਿੰਦੇ ਆ
ਜੀ,
ਪਰ ਬਹੁਤ ਸਾਰੇ ਅਦਾਰਿਆਂ ਨੇ, ਮੈਂ ਤਾਂ ਚਲੋ ਲਾਇਆ ਨੀ ਡੋਨੇਟ ਬਟਨ, ਮੇਰੇ ਤਾਂ ਆਪਣੇ ਤਾਂ ਨਾ ਅਖਬਾਰ ਤੇ ਲੱਗਿਆ, ਤਾਂ ਰੇਡੀਓ ਤੇ ਲਾਇਆ ਹੋਇਆ ਆਪਾਂ, ਪਰ ਮੈਨੂੰ ਐਂ ਦੱਸਿਓ ਵੀ ਕਿੰਨਿਆਂ ਨੇ ਨੱਪਿਆ ਹੋਊਗਾ ਡੋਨੇਟ ਬਟਨ, ਕਿੰਨਿਆਂ ਨੇ ਉੱਥੇ ਹੈਲਪ ਕੀਤੀ ਹੋਊ ਕਿਤੇ ਕਿਤੇ ਕੀਤੀ ਆ ਕਿਤੇ ਕਿਤੇ ਸੋਚਿਆ ਕਿਸੇ ਨੇ ਵੀ ਭਾਈ ਅਮਰਦੀਪ ਧੜਕੇ ਮੰਗਲਵਾਰ ਨੂੰ ਆ ਕੇ ਇੱਥੇ 2 ਘੰਟੇ ਬੈਠਦੀ ਆ ਤੇ ਉਹ ਕਿਹੜੇ ਢੰਗ ਨਾਲ ਮੈਨੇਜ ਕਰਦੀ ਆ ਉਹ ਜਵਾਕਾਂ ਨੂੰ ਵੀ ਸਕੂਲ ਛੱਡਣਾ ਹੁੰਦਾ ਉਹਨੇ ਲਿਆਉਣੇ ਵੀ ਹੁੰਦੇ ਆ ਹੋਰ ਵੀ ਘਰ ਦੀਆਂ 50 ਕਬੀਲਦਾਰੀਆਂ ਉਹ ਕਿਹੜੇ ਢੰਗ ਨਾਲ ਆਪਦੇ ਘਰ ਵਾਲੇ ਨੂੰ ਬ੍ਰੇਕਫਾਸਟ ਬਣਾ ਕੇ ਤੜਕੇ ਤੋਰਦੀ ਹੋਣੀ ਆ ਸੁਖਪ੍ਰੀਤ ਕਿਵੇਂ ਤੋਰਦੀ ਹੋਣੀ ਆ ਕਿਸੇ ਨੇ ਪੁੱਛਿਆ ਕਿਤੇ ਜਾਂ ਉਹਨਾਂ ਨੂੰ ਉਹਨਾਂ ਨੇ ਇਨਕਮ ਸੋਰਸ ਦਿੱਤੀ ਆ ਇਹ ਨਾ ਇਹ ਦਿਲ ਦੀ ਇੱਕ ਮੇਰੇ ਦਿਲ ਦੀ ਪੀੜ ਨੀ ਹੈ ਇਹ ਕੱਲੀ ਮੈਂ ਲੋਕ ਇਹ ਕਹਿਣ ਵੀ ਇਹ ਚੀਕ ਦਾ ਇਹਦੇ ਜੇਬ ਚੋਂ ਪੈਸੇ ਲੱਗਦੇ ਆ ਮੈਂ ਮੇਰੇ ਤੇ ਕਿਸੇ ਨੇ ਤਲਵਾਰ ਨੀ ਧਰੀ ਮੈਂ ਸਵੇਰੇ ਅਖਬਾਰ ਬੰਦ ਕਰੂੰਗਾ ਕਰ ਦੂੰਗਾ ਕੋਈ ਪ੍ਰੋਬਲਮ ਨੀ ਪਰ ਜਿਹੜੀ ਜ਼ਮੀਰ ਕਹਿੰਦੀ ਆ ਨਾ ਉਹ ਜ਼ਮੀਰ ਇਹ ਕਹਿੰਦੀ ਆ ਵੀ ਨਹੀਂ ਤੂੰ ਜੇ ਅਖਬਾਰ ਛਾਪਦਾ ਉਹ ਗੁਰਮੁਖੀ ਦੇ ਸ਼ਬਦ ਕਿਸੇ ਦੇ ਘਰੇ ਚ ਪਏ ਆ ਕਦੇ ਤਾਂ ਕੋਈ ਜਵਾਕ ਪੁੱਛੂਗਾ ਜੀ ਡੈਡੀ ਆਹ ਕੀ ਲਿਖਿਆ ਉੜਾ ਹੁੰਦਾ ਕਿਹੋ ਜਿਹਾ ਹੁੰਦਾ ਕੋਈ ਤਾਂ ਜਵਾਕ ਕਿਤੇ ਇੱਕ ਬੱਚਾ ਤਾਂ ਕੋਈ ਕਿਤੇ ਸਿੱਖੂ ਇਹ ਚੀਜ਼ ਤੇ ਮੈਂ ਸਿਰਫ ਉਸ ਲਈ ਵੀ ਉਹ ਦਿਨ ਦੇ ਚੱਕਰ ਚ ਵੀ ਮੈਂ ਜੇ ਇੱਕ ਬੱਚੇ ਨੂੰ ਵੀ ਸਿਖਾਉਣ ਚ ਕਾਮਯਾਬ ਹੋ ਗਿਆ ਆਪਦੀ ਮਾਂ ਬੋਲੀ ਅੱਗੇ ਤੋਰਨ ਤੇ ਮੈਂ ਲੱਗਿਆ ਹੋਇਆ ਸਾਰੀ ਟੀਮ ਇਵੇਂ ਲੱਗੀ ਹੋਈ ਆ ਕੋਈ ਕਿਸੇ ਕਿਤੇ ਇਸ ਚੀਜ਼ ਲਾਲਚ ਨੀ ਜਾ ਕਰਿਆ ਪਰ ਹਾਂ ਪੀੜ ਜ਼ਰੂਰ ਆ ਜਾਂਦੀ ਆ ਵੀ ਯਾਰ ਅਸੀਂ ਇੰਨਾ ਕੁਛ ਕਰ ਰਹੇ ਹਾਂ ਜੇ ਕਿਸੇ ਤੋਂ ਰਾਇ ਲੈਣੇ ਤਾਂ ਮੂਹਰੋਂ ਕਹਿੰਦਾ ਕਿ ਚੰਗਾ ਇਹਨੂੰ ਬੰਦ ਕਰ ਦੇ ਫਿਰ ਮੂਹਰੋਂ ਇਹ 2 ਸ਼ਬਦ ਕਹਿ ਕੇ ਨਿਬੇੜ ਦਿੰਦਾ ਤੋ ਥੋੜੀ ਜਿਹੀ ਨਾ ਪੀੜੀਆਂ ਸੋਟੇ ਮਾਰੀਏ ਵੀ ਅਸੀਂ ਗੁਰਦਾਸ ਮਾਨ ਨੂੰ ਜਾਂ ਹੋਰਾਂ ਨੂੰ ਕਹਿਣ ਤੇ ਤਾਂ ਮਿੰਟ ਇੱਕ ਲੱਗਦਾ ਉਹ ਤੇ ਕੋਈ ਟਾਈਮ ਨੀ ਲੱਗਦਾ ਮਿੰਟ ਦੀ ਕਹਾਣੀ ਆ ਉਹ ਕਹਿਣਾ ਤੇ ਮੈਂ ਵੀ ਕਹਿ ਦੂ ਤੁਸੀਂ ਵੀ ਕਹੀ ਜਾਂਦੇ ਹੋ ਠੀਕ ਹੈ ਨਾ ਪਰ ਉਹ ਤਾਂ ਹੋ ਜਾਈਏ ਨਾ ਉਹਦੇ ਕਹਿਣ ਜੋਗੇ ਤਾਂ ਹੋਈਏ ਅਸੀਂ ਕਹਿਣ ਜੋਗੇ ਤਾਂ ਹੋਏ ਨੀ ਹਾਂ ਤੇ ਕਹਿਣ ਜੋਗੇ ਤਾਂ ਅਸੀਂ ਤਾਂ ਹੋਈਏ ਜੇ ਅਸੀਂ ਕਿਤੇ ਕੁਛ ਕੀਤਾ ਹੋਵੇ ਤੋ ਬਾਕੀ ਹੁਣ ਤੁਹਾਨੂੰ ਪਤਾ ਅਮਰਦੀਪ ਤੁਸੀਂ ਇੰਨੇ ਚਿਰਾਂ ਤੋਂ ਬੜੇ ਨੇੜੇ ਤੋਂ ਦੇਖ ਰਹੇ ਹੋ ਤੁਹਾਨੂੰ ਵੀ ਹੁਣ ਪਤਾ ਤੁਸੀਂ ਦੇਖ ਲੋ ਜੇ ਤੋ ਕਿ ਮੈਂ ਕਿਤੇ ਗਲਤ ਹਾਂ
ਜੀ ਬ੍ਰਾਟ ਸਾਹਿਬ ਜਿਵੇਂ ਅਸੀਂ ਅਖਬਾਰ ਦੀ ਗੱਲ ਕਰਦੇ ਹਾਂ ਤੇ ਅਖਬਾਰ ਜਿਹੜਾ ਆ ਉਹ ਬਹੁਤ ਸੋਹਣਾ ਮਾਧਿਅਮ ਆ ਸਾਡੇ ਜਿਹੜੇ ਬਜ਼ੁਰਗ ਇੱਥੇ ਆਉਂਦੇ ਆ ਗ੍ਰੈਂਡ ਪੇਰੈਂਟਸ ਆਉਂਦੇ ਆ ਔਰ ਉਹਨਾਂ ਦੇ ਪੋਤੇ ਪੋਤੀਆਂ ਦੋਹਤੇ ਦੋਹਤੀਆਂ ਜਿਹਨਾਂ ਦੇ ਇੱਥੇ ਹੁੰਦੇ ਪਰਿਵਾਰਾਂ ਦੇ ਵਿੱਚ ਔਰ ਮੈਨੂੰ ਲੱਗਦਾ ਹੁੰਦਾ ਕਿ ਜਿਹੜੇ ਸਾਡੇ ਬਜ਼ੁਰਗ ਆਉਂਦੇ ਆ ਸਾਡੇ ਇਨ ਲਾਜ ਆਉਂਦੇ ਆ ਜਾਂ ਪੇਰੈਂਟਸ ਆਉਂਦੇ ਆ ਹਨਾ ਉਹ ਹਮੇਸ਼ਾ ਲੱਭਦੇ ਆ ਕਿ ਸਾਨੂੰ ਕੋਈ ਪੰਜਾਬੀ ਭਾਸ਼ਾ ਦਾ ਅਖਬਾਰ ਮਿਲੇ ਔਰ ਜਦੋਂ ਵੀ ਗੁਰਦੁਆਰਾ ਸਾਹਿਬ ਚ ਜਾਂਦੇ ਆ ਜਾਂ ਫਿਰ ਜਦੋਂ ਇੰਡੀਅਨ ਗਰੋਸਰੀਜ਼ ਦੇ ਲਈ ਸ਼ਾਪਸ ਦੇ ਉੱਤੇ ਜਾਂਦੇ ਆ ਤਾਂ ਉਹ ਗਰੋਸਰੀ ਵੱਲ ਨਹੀਂ ਉਹਨਾਂ ਦਾ ਧਿਆਨ ਹੁੰਦਾ ਉਹਨਾਂ ਦਾ ਸਿਰਫ ਇੱਕੋ ਹੀ ਫੋਕਸ ਹੁੰਦਾ ਵੀ ਸਾਨੂੰ ਅਖਬਾਰ ਇੱਥੇ ਕਿੱਥੋਂ ਮਿਲੂਗਾ ਹਨਾ ਤੇ ਦੇਖੋ ਕਿਸੇ ਵੀ ਸੱਜਣ ਨੂੰ ਕਿਸੇ ਵੀ ਚਾਹੇ ਉਹ ਸਾਡੇ ਬਜ਼ੁਰਗ ਨੇ ਚਾਹੇ ਉਹ ਸਾਡੇ ਬੱਚੇ ਨੇ ਹਨਾ ਜਾਂ ਚਾਹੇ ਉਹ ਕੋਈ ਵਿਜ਼ਿਟ ਕਰਨ ਆਏ ਹੋਏ ਲੋਕ ਆ ਹਨਾ ਉਹਨਾਂ ਨੂੰ ਬੜੇ ਇੱਕ ਕਰਿਓਸਿਟੀ ਹੁੰਦੀ ਆ ਉਹਨਾਂ ਨੂੰ ਉਤਸੁਕਤਾ ਹੁੰਦੀ ਆ ਵੀ ਇੱਥੇ ਜਿਹੜੇ ਛਪਦੇ ਪੰਜਾਬੀ ਅਖਬਾਰ ਉਹ ਦੇਖੀਏ ਹਨਾ ਵੀ ਕਿਸ ਤਰ੍ਹਾਂ ਦਾ ਇੱਥੋਂ ਦੀ ਜਿਹੜੀ ਕਵਰੇਜ ਹੋ ਰਹੀ ਆ ਇੱਥੋਂ ਦੇ ਭਾਈਚਾਰੇ ਦਾ ਕੀ ਹੋਰ ਵਾਪਰਿਆ ਕਿਉਂਕਿ ਜੇ ਅੱਜ ਅਸੀਂ ਇਹ ਮੰਨਦੇ ਆ ਵੀ ਸਾਰਾ ਕੁਛ ਜਿਹੜਾ ਡਿਜੀਟਲ ਹੋ ਗਿਆ ਆ ਸਾਰਾ ਕੁਛ ਆਈਪੈਡਸ ਤੇ ਹੈਗਾ ਆ ਫੋਨਸ ਤੇ ਹੈਗਾ ਆ ਹਨਾ ਤੇ ਕੰਪਿਊਟਰਸ ਤੇ ਅਸੀਂ ਕੱਢ ਲਈਏ ਪਰ ਨਹੀਂ ਜਿਹੜੀ ਇੱਕ ਉਹ ਬਣੀ ਹੋਈ ਜਿਹੜੀ ਉਹਨਾਂ ਦੀ ਰੂਟੀਨ ਆ ਹਨਾ ਵੀ ਇੱਕ ਜਿਹੜਾ ਪੇਪਰ ਉਹਨਾਂ ਨੇ ਦੇਖਣਾ ਆ ਖੋਲਣਾ ਆ ਪੜ੍ਹਨਾ ਆ ਹਨਾ ਜਾਂ ਫਿਰ ਆਪਣੇ ਸਮੇਂ ਦੇ ਮੁਤਾਬਕ ਜਦੋਂ ਉਹਨਾਂ ਦੇ ਕੋਲ ਸਮਾਂ ਆ ਉਹ ਖੋਲ ਕੇ ਬੈਠਣਾ ਉਹਨਾਂ ਨੇ ਉਹ ਚੀਜ਼ ਜਿਹੜੀ ਆ ਉਹਨਾਂ ਨੂੰ ਬਹੁਤ ਸੰਤੁਸ਼ਟੀ ਦਿੰਦੀ ਆ ਤੇ ਦੇਖੋ ਅਸੀਂ ਸਾਰੇ ਜਾਣਦੇ ਵੀ ਆ ਇਸ ਗੱਲ ਤੋਂ ਅਸੀਂ ਇਨਕਾਰੀ ਨਹੀਂ ਹੋ ਸਕਦੇ ਚਾਹੇ ਅਸੀਂ ਵਿਕਟੋਰੀਆ ਚ ਰਹਿੰਦੇ ਆ ਕੋਈ ਨਿਊ ਸਾਊਥ ਵੇਲਸ ਰਹਿੰਦਾ ਹੋਣਾ ਕੋਈ ਐਡੀਲੇਡ ਰਹਿੰਦਾ ਹੋਣਾ ਇੱਥੇ ਤੁਸੀਂ ਜਿਹੜੇ ਕੋਈ ਵੀ ਬਜ਼ੁਰਗਾਂ ਦੇ ਇਕੱਠ ਬੈਠਦੇ ਆ ਉਹਨਾਂ ਤੋਂ ਤੁਸੀਂ ਕਦੇ ਵੀ ਪੁੱਛ ਕੇ ਦੇਖਿਓ ਉਹਨਾਂ ਦੇ ਵਿੱਚ ਅਕਸਰ ਆਪਸ ਦੇ ਵਿੱਚ ਜਦੋਂ ਗੱਲਾਂ ਕਰਦੇ ਆ ਤੇ ਅਖਬਾਰਾਂ ਨੂੰ ਲੈ ਕੇ ਗੱਲਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਕਿ ਭਾਵੇਂ ਉਹ ਹਫ਼ਤਾਵਾਰੀ ਅਖਬਾਰ ਨੇ ਚਾਹੇ ਉਹ ਫੋਰਟਨਾਈਟਲੀ ਅਖਬਾਰ ਨੇ ਹਨਾ ਤੇ ਕਿਉਂਕਿ ਉਹਨਾਂ ਤੱਕ ਜਿਹੜੇ ਦੂਸਰੇ ਸਾਧਨ ਆ ਉਹ ਇੰਨੇ ਈਜ਼ੀਲੀ ਨਹੀਂ ਪਹੁੰਚਦੇ ਜੇ ਅਸੀਂ ਆਪਣੀਆਂ ਬਜ਼ੁਰਗ ਲੇਡੀਜ਼ ਲੈ ਲਈਏ ਹਨਾ ਉਹਨਾਂ ਦੇ ਵਿੱਚ ਵੀ ਅਕਸਰ ਕੀ ਹੁੰਦਾ ਆ ਕਿ ਉਹ ਜਿਹੜਾ ਡਿਜੀਟਲ ਜਿਹੜੀਆਂ ਚੀਜ਼ਾਂ ਆ ਉਹਨਾਂ ਨੂੰ ਇੰਨੀਆਂ ਈਜ਼ੀਲੀ ਨਹੀਂ ਯੂਜ਼ ਕਰਦੀਆਂ ਜਾਂ ਕਹਿ ਲਓ ਵੀ ਉਹਨਾਂ ਨੂੰ ਵਰਤਣ ਦਾ ਇੰਨਾ ਨਹੀਂ ਤਰੀਕਾ ਪਤਾ ਸੋ ਇਸ ਕਰਕੇ ਉਹਨਾਂ ਨੂੰ ਸੌਖਾ ਲੱਗਦਾ ਹੈ ਕਿ ਸਾਡੇ ਕੋਲ ਅਖਬਾਰ ਹੋਵੇ ਮੈਗਜ਼ੀਨ ਹੋਵੇ ਹਨਾ ਪਰ ਜੇ ਅਸੀਂ ਇਹ ਸਭ ਕੁਛ ਜਾਣਦੇ ਹੋਈਏ ਵੀ ਅਸੀਂ ਇਸ ਚੀਜ਼ ਦੀ ਕਦਰ ਨਹੀਂ ਕਰ ਪਾਉਂਦੇ ਤਾਂ ਮੈਨੂੰ ਲੱਗਦਾ ਵੀ ਸਾਡੀ ਬਦਕਿਸਮਤੀ ਹੈ ਇਹ
ਜੀ ਦੇਖੋ ਅਮਰਦੀਪ ਗਿਆਨੀ ਸੰਤੋਖ ਸਿੰਘ ਤੋਂ ਅਖਬਾਰਾਂ ਦਾ ਸਿਲਸਿਲਾ ਸ਼ੁਰੂ ਹੋਇਆ ਸੀ ਗਿਆਨੀ ਜੀ ਜਿੰਦਾ ਜਾਗਦਾ ਸਾਡੇ ਸਾਹਮਣੇ ਹੈਗੇ ਆ ਤੁਸੀਂ ਉਹਨਾਂ ਤੋਂ ਦੁਖੜੇ ਸੁਣ ਲਿਓ ਉਹਨਾਂ ਨੇ ਬਹੁਤ ਪਹਿਲਾਂ ਸਿਡਨੀ ਦੇ ਵਿੱਚ ਅਖਬਾਰ ਦੀ ਸ਼ੁਰੂਆਤ ਕੀਤੀ ਸੀ ਅਖੀਰ ਮੁੱਦੇ ਮੂੰਹ ਖਾ ਕੇ ਟਿਕ ਕੇ ਬਹਿ ਗਏ ਹੁਣ ਉਹੀ ਚੀਜ਼ ਮੇਰੇ ਕੋਲੇ ਆ ਜਾਂਦੀ ਹੈ ਮੈਨੂੰ ਬਜ਼ੁਰਗ ਮਿਲੇ ਮੈਂ ਪਹਿਲਾਂ ਵੀ ਗੱਲ ਸੁਣਾਈ ਹੋਣੀ ਆ ਪਰ ਮੈਨੂੰ ਇੱਕ ਦਿਨ ਇੱਕ ਬਜ਼ੁਰਗ ਮਿਲੇ ਗੁਰਦੁਆਰਾ ਸਾਹਿਬ ਤੇ ਮੈਨੂੰ ਕਹਿੰਦੇ ਪੁੱਤਰ ਮਿੰਟੂ ਬਰਾੜ ਮੈਂ ਕਿਹਾ ਹਾਂਜੀ ਕਹਿੰਦੇ ਪੁੱਤ ਲੈ ਤੇਰਾ ਮੈਂ ਤੈਨੂੰ ਹੱਲਾਸ਼ੇਰੀ ਦੇਣ ਲਈ ਖੜਾ ਸਿਰਫ ਤੇ ਸਾਡੇ ਕੋਲ ਹੋਰ ਤਾਂ ਕੁਛ ਹੈ ਨੀ ਪੁੱਤ ਦੇਣ ਨੂੰ, ਤੇ ਤੇਰਾ ਮੋਢਾ ਮੋਢਾ ਥੱਪ ਥਪਾਉਣ ਵਾਸਤੇ ਖੜਾ। ਮੈਂ ਆਖਿਆ ਬਾਪੂ ਵੀ ਇਹ ਉਹ ਗਾਣੇ ਵਾਲੀਆਂ ਗੱਲਾਂ ਵੀ ਹੋਰ ਚੀਜ਼ ਸ਼ਾਇਦ ਮੈਨੂੰ ਉਹ ਸਕੂਨ ਨਾ ਦਿੰਦੀ ਜਿਹੜਾ ਤੁਹਾਡੇ ਆ ਸ਼ਬਦ ਤੇ ਆ ਮੋਢਾ ਥੱਪ ਥਪਾਉਣਾ ਜਿਹੜਾ ਮੈਨੂੰ ਸਕੂਨ ਦੇਊਗਾ। ਤੇ ਮੈਂ ਚਲੋ ਉਹਨਾਂ ਦੇ ਗੋਡੀਆਂ ਲਾਏ ਤਾਂ ਉਹ ਕਹਿੰਦੇ ਪੁੱਤ ਤੈਨੂੰ ਨਾ ਰੱਬ ਬਹੁਤ ਕੁਛ ਦੇਊਗਾ, ਬਹੁਤ ਕੁਛ ਦੇਊ। ਮੈਂ ਕਿਹਾ ਜੀ ਕਿਉਂ ਜੀ, ਆਪਾਂ ਹੁਣ ਪੁੱਛਦੇ ਆ। ਕਹਿੰਦੇ ਦੇਖ ਜਦੋਂ ਤੜਕੇ ਦਿਨ ਚੜ੍ਹਦਾ ਅਸੀਂ ਤੁਹਾਨੂੰ ਰੇਡੀਓ ਤੇ ਸੁਣਦੇ ਆ, ਸਾਨੂੰ ਬੜਾ ਸਕੂਨ ਮਿਲਦਾ। ਫਿਰ ਜਦੋਂ ਦਿਨ ਦੁਪਹਿਰਾ ਹੁੰਦਾ ਫਿਰ ਅਸੀਂ ਅਖਬਾਰ ਪੜ੍ਹਦੇ ਆ ਤੇਰਾ ਇੱਥੇ ਤੱਕ ਕੇ। ਜਦੋਂ ਸ਼ਾਮ ਹੁੰਦੀ ਆ ਜਵਾਕਾਂ ਤੋਂ ਯੂਟਿਊਬ ਤੇ ਚੈਨਲ ਲਵਾ ਲੈਂਦੇ ਆ, ਫਿਰ ਤੇਰਾ ਉਹ ਦੇਖਦੇ ਆ। ਅਸੀਂ ਸੱਚੀ ਦੱਸਦਾ ਕਹਿੰਦਾ ਦਿਲੋਂ ਅਸੀਂ ਇੱਥੇ ਰਹਿਣਾ ਨੀ ਸੀ, ਸ਼ਹਿਰ ਚ ਐਡੀਲੇਡ ਵਰਗੇ ਸ਼ਹਿਰ ਚ ਜੇ ਘਰ ਮੈਨੂੰ ਮਨ ਸ਼ਾਂਤ ਹੋਇਆ ਵੀ ਤੁਸੀਂ ਇੰਨੇ ਉਪਰਾਲੇ ਕਰ ਰਹੇ ਤੇ ਤੈਨੂੰ ਰੱਬ ਬਹੁਤ ਕੁਛ ਦੇਊਗਾ ਇਹਦੇ ਬੱਚੇ। ਮੈਂ ਇਹਨੂੰ ਕਿਹਾ, ਮੈਂ ਕਿਹਾ ਜੀ ਬਾਕੀ ਤਾਂ ਗੱਲਾਂ ਤੁਹਾਡੀਆਂ ਸਾਰੀਆਂ ਆਈਆਂ ਦਰੁਸਤ, ਮੈਂ ਬੜਾ ਖੁਸ਼ ਹੋਇਆ ਤੁਹਾਡੀ ਫੀਡਬੈਕ ਤੋਂ ਸਾਰਾ ਕੁਛ। ਕਿਹਨੂੰ ਨੀ ਚੰਗੀਆਂ ਲੱਗਦੀਆਂ ਆਪਦੇ ਬਾਰੇ ਵਡਿਆਈ ਸੁਣਨੀ ਹੋਰ
ਜੀ।
ਤੇ ਪਰ ਇੱਕ ਚੀਜ਼ ਮੈਨੂੰ ਸਮਝ ਨੀ ਆਈ, ਉਹ ਹੈਗੀ ਆ ਵੀ ਤੁਸੀਂ ਜਿਹੜਾ ਕਿਹਾ ਨਾ ਰੱਬ ਬਹੁਤ ਕੁਛ ਦੇਊਗਾ, ਮੈਂ ਕਿਹਾ ਐਕਚੁਲੀ ਮੈਂ ਇਸ ਲਈ ਨੀ ਕਰ ਰਿਹਾ ਵੀ ਰੱਬ ਮੈਨੂੰ ਕੁਛ ਦੇਊਗਾ ਜਾਂ ਮੈਂ ਉਸ ਝਾਕ ਚ ਕਰ ਰਿਹਾ ਵਾ। ਕਹਿੰਦੇ ਫੇਰ, ਮੈਂ ਕਿਹਾ ਜੀ ਮੈਂ ਤਾਂ ਕਰ ਰਿਹਾ ਜੇ ਉਹ ਆਲਰੇਡੀ ਮੈਨੂੰ ਦੇ ਰਿਹਾ, ਜੇ ਉਹਨੇ ਮੈਨੂੰ ਦੇ ਰਿਹਾ ਤੇ ਮੈਂ ਚਲਾਈ ਜਾਂਦਾ ਤੇ ਉਹ ਚੱਲੀ ਜਾਂਦਾ ਆਪਦਾ। ਜਿੱਦੇ ਉਹਨੇ ਦੇਣਾ ਬੰਦ ਕਰਤਾ ਆਪਾਂ ਰੋਕ ਲਾਂਗੇ ਆਪਾਂ ਨੂੰ ਆਪਣਾ ਕਿਹੜਾ ਕੋਈ ਜ਼ੋਰ ਲੱਗਦਾ ਇੱਥੇ, ਜਾਂ ਕੋਈ ਕਿਸੇ ਨਾਲ ਕੰਪੀਟੀਸ਼ਨ ਆ ਜਾਂ ਕਿਸੇ ਨਾਲ ਆਪਣੀ ਜਿੱਦ ਆ ਜਾਂ ਕੋਈ ਹੈਂਡ ਕੋਈ ਤਾਂ ਆਪਣਾ ਹੋਵੇ, ਕੋਈ ਚੀਜ਼ ਆਪਣੇ ਆੜੇ ਨੀ ਆਉਂਦੀ ਆਪਾਂ ਰੋਕ ਦਿਆਂਗੇ। ਉਹ ਕਹਿੰਦੇ ਜੀ ਨਾ ਪੁੱਤ ਇਹਦਾ ਦਿਨ ਨਾ ਆਵੇ। ਪਰ ਮੈਂ ਪਰਸੋਂ ਪਿਛਲੇ ਇੱਕ ਵੀਕ ਤੋਂ ਪ੍ਰੋਸੈਸ ਚੱਲੀ ਜਾਂਦਾ ਜੀ, ਇੱਕ ਵੀਕ ਹੋ ਗਿਆ ਹੁਣ ਪ੍ਰੋਸੈਸ ਚੱਲਦੇ ਨੂੰ, ਤੇ ਉਸ ਇੱਕ ਵੀਕ ਤੋਂ ਮੈਂ ਥੋੜੀ ਜਿਹੀ ਇਸ ਚਿੰਤਾ ਚ ਹਾਂ ਵੀ ਜਿਹੜੀ ਹੁਣ ਦਿਨ ਉਹ ਆ ਗਏ ਆ, ਖਾਸ ਕਰਕੇ ਅਖਬਾਰ ਦੇ ਮਾਮਲੇ ਚ ਵੀ ਸਾਨੂੰ ਹੁਣ ਸੋਚਣਾ ਹੀ ਪੈਣਾ, ਜਿਹੜਾ ਅਖਬਾਰ ਦਾ ਪ੍ਰਿੰਟ ਕਾਪੀ ਆ ਉਹ ਸਾਨੂੰ ਬੰਦ ਹੀ ਕਰਨੀ ਪੈਣੀ ਆ। ਉਹਦਾ ਕੋਈ ਹੱਲ ਨੀ ਨਿਕਲ ਰਿਹਾ, ਕੋਈ ਵੀ ਹੱਲ ਕਿਸੇ ਪਾਸੋਂ ਨਿਕਲ ਨੀ ਰਿਹਾ, ਕਿਉਂਕਿ ਮਹੀਨਾ ਉਹ ਨੀ ਆ ਜਾਂਦਾ ਤੇ ਹਰ ਮਹੀਨੇ ਤੁਸੀਂ ਦੇਖੋਗੇ ਜੇ ਐਡਲੇਡ ਵਰਗੇ ਸ਼ਹਿਰ ਚ ਤਾਂ 500 ਤੋਂ 700 ਡਾਲਰ ਮੰਥ ਵੀਕ ਦੀ ਇੱਕ ਕਮਾਈ ਹੁੰਦੀ ਇੱਕ ਬੰਦੇ ਦੀ ਘਰ ਚ, ਠੀਕ ਹੈ। ਤੇ 2000-2500 ਇੱਕ ਬੰਦਾ ਮਥਾ ਬਚਾਉਂਦਾ ਐਡਲੇਡ ਵਰਗੇ ਸ਼ਹਿਰ ਚ, ਤੇ ਮੈਨੂੰ ਐਵਰੇਜ $2000 ਅਖਬਾਰ ਦੇ ਵਿੱਚ ਪੈ ਜਾਂਦਾ। ਹੁਣ ਤੱਕ ਚਲੋ ਕਬੀਲਦਾਰੀ ਛੋਟੀ ਸੀ, ਜਵਾਕਾਂ ਨੂੰ ਚਲੋ ਉਹਨਾਂ ਨੂੰ ਕੋਈ ਬਾਹਲਾ ਦਖਲ ਅੰਦਾਜ਼ੀ ਨਹੀਂ ਸੀ, ਪਰ ਹੁਣ ਮੈਨੂੰ ਵੀ ਲੱਗਦਾ ਵੀ ਕਿ ਮੈਂ ਜਵਾਕਾਂ ਦਾ ਹੱਕ ਆ ਜਿਹੜਾ ਜਿਹੜੀ ਚੀਜ਼ ਜਵਾਕਾਂ ਦੀ ਹੋਣੀ ਚਾਹੀਦੀ ਸੀ ਤੇ ਉਹ ਮੈਂ ਹੁਣ ਨੂੰ ਜਵਾਕਾਂ ਨੂੰ ਮੈਂ ਘਰ ਫ੍ਰੀ ਕਰਕੇ ਦੇਤਾ ਹੁੰਦਾ ਜੇ ਮੈਂ ਇਹੀ ਪੈਸੇ ਉਧਰ ਭਰਦਾ ਹੁੰਦਾ ਤੇ, ਪਰ ਮੈਂ ਜਵਾਕਾਂ ਦੇ ਜੁੰਮੇ ਹਜੇ ਵੀ ਉਵੇਂ ਹੀ ਘਰ ਦੇ ਉੱਤੇ ਕਰਜ਼ਾ ਫੜਾ, ਠੀਕ ਆ। ਕਾਰਨ ਕੀ ਆ ਵੀ ਭਾਈ ਵੀ ਮੈਂ ਆਪਦੀਆਂ ਐਸ਼ ਮਸਤੀਆਂ ਜਾਂ ਆਪਦੇ ਸ਼ੌਂਕ ਪਗਾਈ ਗਿਆ, ਕਿਤੇ ਉਧਰ ਫਿਰਦਾ ਕਿਤੇ ਉਧਰ ਫਿਰਦਾ, ਜਿਹੜੇ 4 ਵੱਜਦੇ ਅਖਬਾਰ ਨੂੰ ਦੇਈ ਜਾਂਦਾ ਤੇ ਕਿੰਨਾ ਚਿਰ ਚੱਲੂ ਆ। ਹੁਣ ਮੈਨੂੰ ਵੀ ਇਸ ਦੀ ਸਮੀਖਿਆ ਕਰਨੀ ਪਊਗੀ। ਹੁਣ ਮੈਂ ਪਿਛਲੇ 7 ਦਿਨਾਂ ਤੋਂ ਪੂਰੀ ਦਿਲਚਸਪੀ ਚ ਪੂਰਾ ਜ਼ੋਰ ਲਾ ਰਿਹਾ ਆਪਦੇ ਆਪ ਚ ਵੀ ਮੈਂ ਇਸ ਨੂੰ ਕਿਵੇਂ ਬੋਲਾਂ, ਕਿਵੇਂ ਕਹਾਂ ਲੋਕਾਂ ਨੂੰ ਵੀ ਮੈਂ ਭਾਈ ਅਗਲੇ ਮਹੀਨੇ ਤੋਂ ਪ੍ਰਿੰਟ ਅਖਬਾਰ ਨਹੀਂ ਕੱਢਦਾ। ਫਿਰ ਸੋਚਦਾ ਕਿ ਯਾਰ ਦਸੰਬਰ ਕੁ ਤੱਕ ਕੱਢ ਲਈਆ, ਸਾਲ ਤਾਂ ਪੂਰਾ ਕਰ ਦਈਏ। ਫਰਵਰੀ ਸ਼ੁਰੂ ਕੀਤਾ ਸੀ, 7 ਸਾਲ ਹੋ ਜਾਣਗੇ ਫਰਵਰੀ ਚ, ਫਰਵਰੀ ਤੱਕ ਕਰ ਲਈਏ। ਫਿਰ ਸੋਚਦਾ ਵੀ 5-6 ਮਹੀਨੇ ਪਏ ਯਾਰ, 6 ਮਹੀਨਿਆਂ ਚ $12,000 ਰੇਟ ਹੋਰ ਆ ਜਾਏਗਾ ਤੂੰ। ਫਿਰ ਇਹ ਸੋਚਦਾ ਵੀ ਮੈਂ ਬਹੁਤ ਘੱਟ ਚਿੰਤਾ ਕਰਦਾ ਹੁੰਦਾ, ਪਰ ਮੈਨੂੰ ਹੁਣ ਚਿੰਤਾ ਇਸ ਚੀਜ਼ ਦੀ ਨੀ। ਅਖਬਾਰ ਬੰਦ ਕਰਨਾ ਤਾਂ ਮੇਰੀ ਖੁਸ਼ੀ ਹੋਣੀ ਚਾਹੀਦੀ ਹੈ ਵੀ ਮੇਰਾ $2000 ਬਚਣ ਲੱਗ ਗਿਆ, ਠੀਕ ਆ। ਪਰ ਮੈਨੂੰ ਚਿੰਤਾ ਇਸ ਚੀਜ਼ ਦੀ ਆ ਵੀ ਮੈਂ ਬਹੁਤ ਕਰੀ ਜਾਂਦਾ ਸੀ ਆਪਦੇ ਵੰਨਿਓ ਕਰ ਰਿਹਾ ਸੀ, 7 ਸਾਲਾਂ ਚ ਵੀ ਕਿਸੇ ਨੇ ਮੁੱਲ ਪਾਇਆ 7 ਸਾਲਾਂ ਚ। ਤੁਸੀਂ ਹੈਰਾਨ ਹੋਵੋਗੇ ਵੀ ਮੈਂ ਪਿਛਲੇ 7 ਸਾਲਾਂ ਚ ਪਹਿਲੀ ਵਾਰ ਸਪਲੀਮੈਂਟ ਕੱਢਿਆ, ਠੀਕ ਆ। ਸਪਲੀਮੈਂਟ ਕੱਢ ਕੇ ਮੈਂ ਸਾਰੇ ਸ਼ਹਿਰਾਂ ਚ ਗਿਆ। ਅਨਫੋਰਚੁਨੇਟਲੀ ਜਿਹੜੇ ਤਾਂ ਸੀਗੇ ਸੱਜਣ ਮਿੱਤਰ ਆਮ ਜਿਹੜੇ ਆਪਣੇ ਲਿਸਨਰ ਤੇ ਪਿਆਰੇ, ਉਹਨਾਂ ਨੇ ਤਾਂ ਮੇਰੇ ਨਾਲ ਧੱਕੇ ਨਾਲ, ਜਿਨ੍ਹਾਂ ਨੇ ਕੋਈ ਫੋਟੋ ਵੀ ਨੀ ਲਵਾਈ, ਕੋਈ ਐਡ ਵੀ ਨੀ ਕਰੀ, ਧੱਕੇ ਨਾਲ ਕਿਸੇ ਨੇ 50 ਕਿਸੇ ਨੇ 100 ਮੇਰੇ ਅਕਾਊਂਟ ਚ ਪਾਏ, ਠੀਕ ਆ। ਤੇ ਉਹਨਾਂ ਨੇ ਉਹ ਸਪੋਰਟ ਕੀਤੀ। ਪਰ ਜਿਹੜੇ ਆਪਦੇ ਆਪ ਨੂੰ ਵੱਡੇ ਵੱਡੇ ਰਖਵਾਲੇ ਤੇ ਵੱਡੇ ਵੱਡੇ ਬਿਜ਼ਨਸਮੈਨ ਕਹਿੰਦੇ ਆ, ਮੈਨੂੰ 10-10 ਵਾਰੀ ਉਹਨਾਂ ਨੇ ਉਹ ਮੇਰੀ ਐਡ ਡਿਜ਼ਾਇਨ ਕਰਵਾਈ, ਇੱਥੇ ਮੇਰੇ ਘਰ ਵਾਲੀ ਦੀ ਫੋਟੋ ਲੱਗੇ, ਇੱਥੇ ਮੇਰੀ ਫੋਟੋ ਲੱਗੇ, ਇੱਥੇ ਐ ਹੋਣਾ ਚਾਹੀਦਾ, ਇੱਥੇ ਕੰਪਨੀ ਦਾ ਲੋਗੋ ਹੋਵੇ, ਮੈਂ ਐਡ ਬਣਾ ਕੇ ਭੇਜਦਾ, ਨਹੀਂ ਨਹੀਂ ਇਹ ਸਹੀ ਨੀ ਹੈ, ਸਾਰਾ ਕੁਛ ਕਰ ਕਰਾ ਕੇ ਜਦੋਂ ਅਖਬਾਰ ਛਪ ਗਿਆ ਉਦੋਂ ਬਾਅਦ ਕਹਿੰਦੇ ਤੈਨੂੰ ਕਦੋਂ ਆਖਿਆ ਸੀ ਸਾਡੀ ਐਡ ਲਾ, ਤੇ ਪੈਸੇ ਨੀ ਦਿੱਤੇ ਜੀ। ਤੁਸੀਂ ਹੈਰਾਨ ਹੋਵੋਗੇ ਵੀ ਮੈਂ 5 ਸ਼ਹਿਰਾਂ ਦੇ ਸਪਲੀਮੈਂਟਾਂ ਦੇ ਵਿੱਚੋਂ ਅਖੀਰ $12,500 ਸਾਰਾ ਕੁਛ ਕਰਕੇ ਹੋਰ ਲੋਸ ਚ ਚਲਾ ਗਿਆ। ਕਿਤੇ ਤਾਂ ਮੈਨੂੰ ਐਸੀ ਕਵਰ ਹੋਊਗਾ ਕਿਉਂਕਿ ਅਖਬਾਰ ਡਬਲ ਕੱਢਣਾ ਪੈ ਗਿਆ, ਅਖਬਾਰ 32 ਪੇਜ ਦੀ ਥਾਂ ਤੇ 64 ਪੇਜ ਕਰਨਾ ਪੈ ਗਿਆ, ਵਿਚੋਂ ਨਿਕਲ ਕੇ ਕੁਛ ਨੀ ਆਇਆ ਤੇ $12,500 ਮੈਂ ਹੋਰ ਲਾ ਕੇ ਤੇ ਮੈਂ ਟਿਕ ਕੇ ਬੈਠ ਗਿਆ ਸਪਲੀਮੈਂਟ ਤੋਂ ਬਾਅਦ ਵੀ। ਸੋ ਇਹ ਜਿਹੀਆਂ ਚੀਜ਼ਾਂ ਨਿੱਜੀ ਤਜਰਬੇ ਬੋਲ ਰਿਹਾ, ਨਿੱਜੀ ਗੱਲਾਂ ਬੋਲ ਰਹੀਆਂ, ਤੇ ਅੱਜ ਗੱਲਾਂ ਕਰਨ ਦਾ ਕਾਰਨ ਇਹ ਨੀ ਵੀ ਕੱਲੇ ਅਸੀਂ ਦੁੱਖੜੇ ਰੋਂਦੇ ਹਾਂ, ਦੁੱਖੜੇ ਦੱਖੜੇ ਤਾਂ ਚਲੋ ਕੋਈ ਨੀ, ਮਨ ਥੋੜੇ ਦਿਨ ਅਪਸੈਟ ਹੋਊਗਾ ਜੇ ਬੰਦ ਕਰਤਾ ਤੇ ਚਲੋ ਜੀ ਕੱਲਾ ਡਿਜੀਟਲ ਚਲਾਈ ਜਾਵਾਂਗੇ ਆਪਦੀ, ਡਿਜੀਟਲ ਚ ਪੜਾਸ ਕੱਢੀ ਜਾਵਾਂਗੇ, ਡਿਜੀਟਲ ਚ ਕੁਛ ਤਾਂ ਖਰਚੇ ਘਟਣਗੇ ਨਾ, ਕੱਲਾ ਪ੍ਰਿੰਟ ਪਾ ਪੇਪਰ ਦਾ ਖਰਚਾ ਟਾਈਮ ਬਚੂਗਾ, ਜਿਹੜੇ ਆਹ ਬਚੂਗਾ, ਅਖਬਾਰ ਬੰਨਣ ਜਾਂਦੇ ਆ, ਗੁਰੂ ਘਰਾਂ ਜਾਂਦੇ ਆ, ਦੁਕਾਨਾਂ ਤੇ ਜਾਂਦੇ ਆ, ਬਹੁਤ ਟਾਈਮ ਤੇ ਪੈਸਾ ਬਚੂਗਾ ਤੇ ਚਲੋ ਉਹ ਤਾਂ ਬਚੂਗਾ ਨਾ। ਸੋ ਇਸ ਕਰਕੇ ਉਹ ਨੀ ਕੋਈ ਰੌਲਾ, ਅੱਜ ਰੋਣ ਦਾ ਕਾਰਨ ਇਹ ਬਣਿਆ ਵੀ ਅਸੀਂ ਪੰਜਾਬੀ ਮਾਂ ਬੋਲੀ ਦੇ ਲੰਬਰਦਾਰ ਆਪਦੇ ਆਪ ਨੂੰ ਕਹਾਉਣੇ ਆ, ਪਹਿਰੇਦਾਰ ਕਹਾਉਣੇ ਆ, ਅਸੀਂ ਖੰਘਣ ਨੀ ਦਿੰਦੇ ਕਿਸੇ ਨੂੰ, ਝਾਕਣ ਨੀ ਦਿੰਦੇ, ਤੇ ਜੇ ਕੋਈ ਕੁਛ ਕਰ ਰਿਹਾ ਉਹਨੂੰ ਅਸੀਂ $1 ਦੇਣ ਤੇ ਵੀ ਸਾਨੂੰ ਐਂ ਲੱਗਦਾ ਵੀ ਸ਼ਰਮ ਆਉਂਦੀ ਹੈ ਵੀ $1 ਵੀ ਅਸੀਂ ਕਿਉਂ ਦਈਏ ਇਹਨੂੰ। $1 ਮੈਂ ਕੋਈ ਭੀਖ ਨੀ ਮੰਗ ਰਿਹਾ, ਮੈਂ ਭੀਖ ਨੀ ਮੰਗ ਰਿਹਾ, ਅੱਜ ਇੱਕ ਅਖਬਾਰ ਤੁਸੀਂ ਇੱਕ ਇਸ਼ਤਿਹਾਰ ਛਪਾਉਣਾ, ਤੁਸੀਂ ਇੱਕ ਪੇਪਰ ਦੀ ਪ੍ਰਿੰਟ ਕਾਪੀ ਕਢਾਉਣੀ ਹੈ, ਜਾਓ ਆਫਿਸ ਵਰਕ ਦੇ, $1 ਲੈਂਦੇ ਕਲਰ ਪ੍ਰਿੰਟ ਕਾਪੀ ਦਾ, ਇੱਕ A4 ਸਾਈਜ਼ ਦਾ, ਤੇ ਤੁਹਾਨੂੰ A3 ਸਾਈਜ਼ ਦੇ 32 ਪੇਜ ਕਲਰ ਅਖਬਾਰ ਜਿਹਦੇ ਚ ਕਦੇ ਵੀ ਕੋਈ ਮਾੜੀ ਚੀਜ਼ ਨੀ ਛਾਪੀ, ਚੰਗੇ ਤੋਂ ਚੰਗਾ ਮਟੀਰੀਅਲ ਲਾਉਣ ਦੀ ਕੋਸ਼ਿਸ਼ ਕਰਦੇ ਆ, ਮਹੀਨਾ ਭਰ ਤੁਹਾਡੇ ਕੋਲ ਰਹਿੰਦਾ ਸਾਰਾ ਕੁਛ, ਤੁਹਾਨੂੰ ਫ੍ਰੀ ਦੇ ਵਿੱਚ ਤੁਹਾਡੇ ਹੱਥ ਚ ਫੜਾ ਦਿੰਨੇ ਆ, ਤੇ ਫੇਰ ਵੀ ਸਾਨੂੰ ਅੱਜ ਤਾਈ ਜੇ ਫੋਨ ਆਇਆ ਹੋਊਗਾ ਇਸ ਗੱਲ ਦਾ ਤਾਂ ਜਰੂਰ ਆਊਗਾ ਵੀ ਕਿੰਤੂ ਪਰੰਤੂ ਮੇਰਾ ਨਾਂ ਚ ਟੇਢਾ ਛਾਪਤਾ, ਬਿੰਗਾ ਛਾਪਤਾ, ਸਪੈਲਿੰਗ ਸਹੀ ਨੀ ਛਾਪੇ, ਇਸ ਚੀਜ਼ ਦਾ ਤਾਂ ਮੈਨੂੰ ਲਾਂਭਾ ਦੇਤਾ। ਪਰ ਕਿਸੇ ਨੇ ਅੱਜ ਤੱਕ ਪੁਰਾਣੇ ਬਜੁਰਗ ਚਾਰ ਆ ਕੇ ਜਰੂਰ ਕਰਦੇ ਨੇ, ਜਾਂ ਕਿਸੇ ਨੇ ਅੱਜ ਤੱਕ ਇਹ ਨੀ ਆਖਿਆ ਵੀ ਸ਼ਾਬਾਸ਼ ਹੈ ਭਾਈ, ਕਿੰਨਾ ਚਿਰ ਕਰੂਗਾ ਬੰਦਾ ਕੰਮ,
ਬਿਲਕੁਲ
ਇਹ ਦੱਸੋ।
ਬਿਲਕੁਲ ਬਰਾੜ ਸਾਹਿਬ, ਨਿਰਾਸ਼ਾ ਖੈਰ ਹੁੰਦੀ ਆ ਔਰ ਅਫਸੋਸ ਹੁੰਦਾ ਇਹੋ ਜੀ ਸਾਡੀ ਸੋਚ ਦੇ
ਉੱਤੇ, ਟੁਕੜੇ ਲਾ ਲਓ ਇਹਨਾਂ ਨੂੰ, ਇਹਨਾਂ ਨੂੰ ਚਾਹੇ ਨਿੱਜੀ ਦੁਖੜੇ ਲਾ ਲਓ ਅਮਰਦੀਪ, ਚਾਹੇ ਕੁਛ ਲਾਓ, ਪਰ ਸੱਚਾਈ ਆ ਵੀ ਜਿਹੜੇ ਮਾਂ ਬੋਲੀ ਲਈ ਬਹੁਤ ਕੁਛ ਕਰਤੇ ਆ ਜਾਂ ਕਰੀ ਜਾਂਦੇ ਆ, ਉਦੋਂ ਕਿਹੜੇ ਉਹਨਾਂ ਨੂੰ ਮੈਡਲ ਪੈ ਜਾਂਦੇ ਆ ਤੇ ਕਿਹੜੇ ਮੈਡਲ ਪਾਉਂਦੇ ਆ, ਫਿਰ ਬੰਦਾ ਕੀ ਹੁੰਦਾ ਨਾ, ਫਿਰ ਬੰਦਾ ਭੱਜ ਜਾਂਦਾ ਵੀ ਛੱਡੋ ਇਹੋ ਜਿਹੀ ਮਾਂ ਬੋਲੀ ਨੂੰ ਜਿਹੜੀ ਨੇ ਭੁੱਖੇ ਮਰਨ ਕਿਨਾਰੇ ਕਰਤਾ, ਫਿਰ ਇਹ ਸੋਰੀ ਟੂ ਸੇ ਆ, ਪਰ ਮੈਂ ਤਾਂ ਨੀ ਭੱਜਦਾ ਗਾ, ਮੈਂ ਤਾਂ ਚੱਲ ਜੇ ਮਾਂ ਬੋਲੀ ਦੀ ਸੇਵਾ ਕਰਦੇ ਭੁੱਖੇ ਮਰਾਂਗੇ ਤਾਂ ਮਰ ਜਾਈਏ, ਕੋਈ ਫਰਕ ਨੀ ਪੈਂਦਾ, ਪਰ ਹਾਂ ਵੀ ਜੇ ਡਿਜੀਟਲ ਪ੍ਰਿੰਟ ਛੱਡ ਦਾਂਗੇ ਤਾਂ ਡਿਜੀਟਲ ਤਾਂ ਕਰਾਂਗੇ, ਅਖਬਾਰ ਇਹ ਨੀ ਹੈਗਾ ਵੀ ਜਮਾ ਬੰਦ ਕਰ ਦਾਂਗੇ, ਜਮਾ ਤਾਂ ਨੀ ਹੁਣ ਬੰਦ ਕਰਦੇ, ਉਹ ਤਾਂ ਹੁਣ ਰੱਬ ਹੱਡਾਂ ਨਾਲ ਹੀ ਬੰਦ ਕਰਾਊਗਾ, ਤੇ ਪਰ ਇਹ ਇੰਨਾ ਕੁ ਤਾਂ ਸੋਚਣਾ ਪੈਣਾ ਹੁਣ ਸਾਨੂੰ ਵੀ।
ਬਿਲਕੁਲ, ਅੱਛਾ ਬਰਾੜ ਸਾਹਿਬ ਸਾਡੇ ਨਾਲ ਬਹੁਤ ਸਾਰੇ ਦੋਸਤ ਇਸ ਵੇਲੇ ਬਣੇ ਹੋਏ ਨੇ, ਇਜਾਜ਼ਤ ਹੋਵੇ ਉਹਨਾਂ ਦੇ ਸੁਨੇਹੇ ਸ਼ਾਮਿਲ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਸਾਡੇ ਵੱਲੋਂ ਗੁਰਫਤਿਹ ਤੁਹਾਨੂੰ ਔਰ ਸਾਰੇ ਲਿਸਨਰਸ ਨੂੰ ਵੀ ਫਤਿਹ ਦੀ ਸਾਂਝ ਪਾ ਰਹੇ ਨੇ। ਇੰਜੋਇੰਗ ਯੂਰ ਪ੍ਰੋਗਰਾਮ, ਇਟ ਵਾਜ ਨਾਈਸ ਅ ਸੌਂਗ, ਬਿਊਟੀਫੁਲ ਡੇ ਇਨ ਸਿਡਨੀ, ਤੇ ਛੁੱਟੀਆਂ ਕਹਿੰਦੇ ਨਿਊ ਸਾਊਥ ਵੇਲਸ ਚ ਹਲੇ ਨੈਕਸਟ ਵੀਕ ਸ਼ੁਰੂ ਹੋਣੀਆਂ, ਠੀਕ ਹੈ ਜੀ। ਸੋ ਅੱਜ ਮੈਨੂੰ ਲੱਗਦਾ ਫਿਰ ਵਿਕਟੋਰੀਆ ਵਾਲੇ ਜਿਹੜੇ ਵਿਦਿਆਰਥੀ ਹੋਣਗੇ ਅਸੀਂ ਕੋਸ਼ਿਸ਼ ਕਰਾਂਗੇ ਉਹ ਸਾਡੇ ਨਾਲ ਜੁੜਨ, ਤੇ ਗੱਲ ਉਹੀ ਅਸੀਂ ਮਾਂ ਬੋਲੀ ਦੀ ਕਰ ਰਹੇ ਹਾਂ, ਪੰਜਾਬੀ ਦੀ ਕਰ ਰਹੇ ਹਾਂ ਔਰ ਉਮੀਦ ਕਰਾਂਗੇ ਕਿਉਂਕਿ ਉਮੀਦ ਤੇ ਦੁਨੀਆਂ ਕਹਿੰਦੇ ਹੁੰਦੇ ਟਿਕੀ ਹੋਈ ਆ, ਔਰ ਅਸੀਂ ਵੀ ਉਮੀਦ ਕਰ ਸਕਦੇ ਹਾਂ ਕਿ ਅੱਜ ਸਾਡੇ ਨਾਲ ਵੀ ਜਿਹੜੇ ਵਿਦਿਆਰਥੀ ਛੁੱਟੀਆਂ ਦਾ ਇਸ ਵੇਲੇ ਆਨੰਦ ਲੈ ਰਹੇ ਨੇ ਉਹ ਸਾਡੇ ਨਾਲ ਗੱਲਬਾਤ ਕਰਨਗੇ। ਔਖਾ ਸਮਾਂ ਆਉਣ ਤੇ ਕਹਿੰਦੇ ਬੇਸ਼ੱਕ ਇਨਸਾਨ ਇਕੱਲਾ ਹੋ ਜਾਂਦਾ ਪਰ ਇਕੱਲਾ ਹੋਣ ਤੇ ਹੀ ਉਹ ਮਜ਼ਬੂਤ ਹੋਣਾ ਸਿੱਖਦਾ। ਬਹੁਤ ਹੀ ਖੂਬ, ਬਹੁਤ ਸੋਹਣਾ ਵਿਚਾਰ ਸੋਹੀ ਸਾਹਿਬ ਨੇ ਸਾਨੂੰ ਭੇਜਿਆ ਔਰ ਇਹ ਮੰਨਣ ਵਾਲੀ ਗੱਲ ਆ। ਕੱਲ ਵੀ ਅਸੀਂ ਗੱਲ ਕਰ ਰਹੇ ਸੀ ਕਿ ਜਦੋਂ ਤਾਂ ਬੰਦਾ ਸੌਖਾ ਹੁੰਦਾ ਹੈ ਨਾ, ਉਦੋਂ ਸਗੋਂ ਜਿਹੜੀਆਂ ਦੂਸਰੀ ਤਰ੍ਹਾਂ ਦੀਆਂ ਜਿਹੜੀਆਂ ਮੁਸ਼ਕਲਾਂ ਉਹ ਖੁਦ ਸਹੇੜਦਾ, ਪਰ ਜਦੋਂ ਉਹਦੇ ਉੱਤੇ ਮੁਸੀਬਤ ਆਉਂਦੀ ਹੈ, ਜਦੋਂ ਕੋਈ ਔਕੜ ਵੱਡੀ ਬਣ ਕੇ ਆਉਂਦੀ ਹੈ ਨਾ, ਤਾਂ ਫਿਰ ਉਹ ਮਜ਼ਬੂਤੀ ਦੇ ਨਾਲ ਸਾਹਮਣਾ ਕਰਨਾ ਸਿੱਖਦਾ। ਇਹ ਬਹੁਤ ਵੱਡਾ ਸੱਚ ਹੈ ਇੱਕ ਤਰ੍ਹਾਂ ਦਾ, ਬਹੁਤ ਸੋਹਣਾ ਵਿਚਾਰ ਹੈ ਸੋਹੀ ਸਾਹਿਬ, ਬਹੁਤ ਬਹੁਤ ਧੰਨਵਾਦ ਸਾਂਝਾ ਕਰਨ ਦੇ ਲਈ। ਤੇ ਇਸ ਤੋਂ ਬਾਅਦ ਅਗਲੀ ਸਾਂਝ ਸਾਡੇ ਨਾਲ ਪਾਈ ਸੀ ਜੀ ਗਿੱਲ ਸਾਹਿਬ ਨੇ, ਜਗਤਾਰ ਗਿੱਲ ਠੁੰਡੀ ਕੇ ਹਾਂਗਕਾਂਗ ਵਾਲੇ, ਉਹਨਾਂ ਨੇ ਵੀ ਬਹੁਤ ਸੋਹਣਾ ਵਿਚਾਰ ਪਹਿਲਾਂ ਤਾਂ ਸਾਡੇ ਨਾਲ ਸਾਂਝਾ ਕੀਤਾ। ਕਹਿੰਦੇ ਜ਼ਿੰਦਗੀ ਇੱਕ ਮੁਸ਼ਕਲਾਂ ਨੂੰ ਹੱਲ ਕਰਨ ਵਾਲਾ ਤੇ ਬਹੁਤ ਕੁਝ ਸਿੱਖਣ ਵਾਲਾ ਸਫ਼ਰ ਹੈ, ਤੇ ਇਨਸਾਨ ਨੂੰ ਹਰ ਤਰ੍ਹਾਂ ਦੇ ਹਾਲਾਤ ਦਾ ਆਨੰਦ ਮਾਨਣਾ ਚਾਹੀਦਾ। ਸ਼ੁਭ ਸਵੇਰ ਦੋਸਤੋ, ਕਹਿੰਦੇ ਬਹੁਤ ਹੀ ਖੂਬਸੂਰਤ ਜੀ। ਬਿਲਕੁਲ, ਇਸ ਸਫ਼ਰ ਦੇ ਵਿੱਚ ਅਸਲ ਦੇ ਵਿੱਚ ਜੇ ਅਸੀਂ ਸਿੱਖਣ ਦੀ ਠਾਣ ਲਈਏ ਤਾਂ ਬਹੁਤ ਕੁਝ ਸਿੱਖਦੇ ਵੀ ਆ ਔਰ ਸਿੱਖ ਕੇ ਹੀ ਮੁਸ਼ਕਲਾਂ ਦਾ ਜਿਹੜਾ ਹੱਲ ਹੈ ਉਹ ਹੁੰਦਾ। ਤੇ ਬਾਕੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਨੂੰ, ਸਤਿ ਸ੍ਰੀ ਅਕਾਲ ਜੀ। ਕਹਿੰਦੇ ਮਿੰਟੂ ਵੀਰੇ, ਅੱਜ ਕੱਲ ਸੂਬਾਈ ਭਾਸ਼ਾਵਾਂ ਬਾਰੇ ਰੌਲਾ ਪਿਆ ਹੋਇਆ, ਸੂਬਿਆਂ ਦੀਆਂ ਸਰਕਾਰਾਂ ਤੇ ਵਾਸੀਆਂ ਨੂੰ ਸੂਬਾਈ ਭਾਸ਼ਾਵਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਕੋਈ ਵੀ ਭਾਸ਼ਾ ਕਿਸੇ ਤੇ ਠੋਸਣੀ ਨਹੀਂ ਚਾਹੀਦੀ। ਕੀ ਤੁਹਾਨੂੰ ਨਹੀਂ ਲੱਗਦਾ ਕਿ ਸਾਰੇ ਦੇਸ਼ ਨੂੰ ਸਾਂਝਾ ਪ੍ਰੋਗਰਾਮ ਦੇਣ ਲਈ ਕੋਈ ਭਾਸ਼ਾ ਹੋਣੀ ਚਾਹੀਦੀ ਹੈ? ਮਿੰਟੂ ਵੀਰੇ, ਕੀ ਹਿੰਦੀ ਭਾਰਤ ਦੇ ਕਿਸੇ ਵੀ ਸੂਬੇ ਦੀ ਭਾਸ਼ਾ ਹੈ? ਕੀ ਹਿੰਦੀ ਭਾਰਤ ਦੇਸ਼ ਦੀ ਨੈਸ਼ਨਲ ਭਾਸ਼ਾ ਪ੍ਰਮਾਣਿਤ ਹੈ? ਇੱਕ ਤਾਂ ਪੁੱਛ ਰਹੇ ਨੇ ਤੇ ਬਾਕੀ ਕਹਿੰਦੇ ਜਦੋਂ ਕਦੇ ਵੀ ਆਸਟ੍ਰੇਲੀਆ ਚ ਆਉਣ ਵਾਲੇ ਸਮੇਂ ਚ ਕਦੇ ਪੰਜਾਬੀ ਦੀ ਗੱਲ ਛਿੜੇਗੀ, ਅੱਗ ਬੁਝਾਉਣ ਵਾਲੀ ਚਿੜੀ ਵਾਂਗ ਤੁਹਾਡਾ ਜ਼ਿਕਰ ਵੀ ਜ਼ਰੂਰ ਹੋਵੇਗਾ। ਜੀ ਵਿਰਾਟ ਸਾਹਿਬ
ਜੀ, ਜੀ ਥੈਂਕ ਯੂ
ਜੀ। ਤੇ ਇਹਦੇ ਨਾਲ ਹੀ ਸਾਨੂੰ ਈਮੇਲ ਦੇ ਜ਼ਰੀਏ ਵੀ ਕੁਛ ਦੋਸਤਾਂ ਨੇ ਕੁਛ ਸੁਨੇਹੇ ਜਿਹੜੇ ਆ ਭੇਜੇ ਆ। ਰਣਧੀਰ ਸਿੰਘ ਕਾਫੀ ਦੇਰ ਤੋਂ ਸਾਡੇ ਨਾਲ ਬਣੇ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾਈ ਸੀ ਇਹਨਾਂ ਨੇ ਪਹਿਲਾਂ। ਇਹਨਾਂ ਦਾ ਮੈਸੇਜ ਮੈਨੂੰ ਬੜਾ ਪਿਆਰਾ ਲੱਗਿਆ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਹੋਰ ਕਿੱਦਾਂ ਜੀ, ਰਣਵੀਰ ਭੰਗੂ ਬੋਲਦਾ, ਗਾਣਾ ਦਿਲਜੀਤ ਦਾ ਸੁਣਾ ਦਿਓ ਕੋਈ ਵੀ। ਸੋ ਪਿਆਰ ਭਰੀ ਸਤਿ ਸ੍ਰੀ ਅਕਾਲ ਰਣਧੀਰ ਸਿੰਘ, ਤੁਸੀਂ ਮੈਨੂੰ ਲੱਗਦਾ ਵੀ ਪਹਿਲੀ ਵਾਰ ਪ੍ਰੋਗਰਾਮ ਦੇ ਵਿੱਚ ਜੁੜੇ ਹੋ ਔਰ ਬੜਾ ਵਧੀਆ ਜਿਹਾ ਸੁਨੇਹਾ, ਜਿੱਦਾਂ ਤੁਹਾਡਾ ਅੰਦਾਜ਼ ਮੈਨੂੰ ਵਧੀਆ ਲੱਗਿਆ। ਖੈਰ ਇੱਕ ਲਾਈਨ ਨਹੀਂ ਭਾਵੇਂ ਲਿਖੀ ਹੈ, ਪਰ ਤੁਹਾਡਾ ਅੰਦਾਜ਼ ਜਿਹੜਾ ਬੜਾ ਜਿਵੇਂ ਹਲਕਾ ਜਿਹਾ ਅੰਦਾਜ਼ ਹੈ ਹਨਾ। ਸੋ ਗੀਤ ਕੋਸ਼ਿਸ਼ ਕਰਾਂਗੇ ਦਿਲਜੀਤ ਦਾ, ਜੇ ਅਸੀਂ ਤੁਹਾਨੂੰ ਪ੍ਰੋਗਰਾਮ ਦੌਰਾਨ ਸੁਣਾ ਸਕੇ ਜ਼ਰੂਰ ਸੁਣਾਵਾਂਗੇ। ਅਜਮੇਰ ਸਿੰਘ ਹੋਰਾਂ ਦਾ ਅਗਲਾ ਜਿਹੜਾ ਮੈਸੇਜ ਹੈ, ਸੇਵਾ ਦਾ ਫਲ, ਕਹਿੰਦੇ ਮੰਗਣ ਬਾਰੇ ਦਲਾਈ ਲਾਮਾ ਜੀ ਦਾ ਕਥਨ ਹੈ, ਬੱਚੇ ਸਵੇਰੇ ਬੀਜ ਬੀਜ ਕੇ ਸ਼ਾਮ ਨੂੰ ਫਰੋਲ ਕੇ ਵੇਖਣ ਲੱਗ ਜਾਂਦੇ ਨੇ ਕਿ ਉੱਗ ਪਏ ਕਿ ਨਹੀਂ, ਇਉਂ ਕਰਨ ਨਾਲ ਕਹਿੰਦੇ ਫਸਲ ਨਹੀਂ ਹੋ ਸਕਦੀ, ਇਹ ਮੇਰੇ ਵਿਚਾਰ ਹਨ। ਤੇ ਅੱਗੇ ਕਹਿੰਦੇ ਅਕਬਰ ਦੀ ਦਾੜੀ ਦੀ ਅੱਗ ਬੁਝਾਉਣ ਤੋਂ ਪਹਿਲਾਂ ਆਪਣੀ ਬੁਝਾਉਣੀ ਜ਼ਰੂਰੀ ਹੈ। ਅਜਮੇਰ ਸਿੰਘ ਕੈਨਬਰਾ ਤੋਂ ਸਾਡੇ ਨਾਲ ਬਣੇ ਸੀ, ਧੰਨਵਾਦ ਜੀ ਤੁਹਾਡੇ ਸੁਨੇਹੇ ਦੇ ਲਈ। ਤੇ ਇਸ ਤੋਂ ਬਾਅਦ ਅਗਲੀ ਸਾਂਝ ਪਾਈ ਹੈ ਅਵਤਾਰ ਮਾਨ ਹੋਰਾਂ ਨੇ, ਸਤਿ ਸ੍ਰੀ ਅਕਾਲ ਬੁਲਾਈ ਹੈ, ਕਹਿੰਦੇ ਜੀ ਪ੍ਰੋਗਰਾਮ ਵਧੀਆ ਹੈ ਬ੍ਰਾਡ ਸਾਹਿਬ, ਕਹਿੰਦੇ ਟੈਨਸ਼ਨ ਨਾ ਲਓ, ਆਪਾਂ ਤੁਹਾਡੇ ਨਾਲ ਨੈਗੇਟਿਵ ਲੋਕਾਂ ਵੱਲ ਧਿਆਨ ਨਾ ਦਿਓ, ਰਲ ਮਿਲ ਕੇ ਚੱਲਾਂਗੇ, ਸਭ ਕੁਝ ਪੋਸੀਬਲ ਹੈ, ਯੂ ਆਰ ਬੈਸਟ। ਤੇ ਇਸ ਤੋਂ ਬਾਅਦ ਅਗਲੀ ਸਾਂਝ ਜੀ ਸਾਡੇ ਨਾਲ ਬਣਾਈ ਹੈ ਪਾਸ਼ ਮਿੱਤਲ ਹੋਰਾਂ ਨੇ, ਮਿੰਟੂ ਬਾਜੀ ਕਹਿੰਦੇ ਬਿਲਕੁਲ 100% ਸਹੀ ਗੱਲ ਹੈ, ਐਕਚੁਲੀ ਲੋਕ ਪੰਜਾਬੀ ਨੂੰ ਪਿਆਰ ਨਹੀਂ ਕਰਦੇ, ਸਿਰਫ ਮੌਕਾ ਭਾਲਦੇ ਨੇ ਦੂਜਿਆਂ ਤੇ ਉਂਗਲ ਚੱਕਣ ਦਾ। ਖੈਰ ਪਾਸ਼ ਜੀ ਇਹ ਵੀ ਇੱਕ ਪੱਖ ਹੋ ਸਕਦਾ ਹੈ ਨਾ। ਤੇ ਅਗਲਾ ਜਿਹੜਾ ਸੁਨੇਹਾ ਸਾਡੇ ਤੱਕ ਪਹੁੰਚਿਆ ਬਚਿੱਤਰ ਮਾੜਪੁਲਰ ਫਿਰੋਜ਼ਪੁਰ ਵਾਲਿਆਂ ਦਾ, ਇਹਨਾਂ ਨੇ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾਈ ਹੈ ਸਾਰੇ ਹਰਮਨ ਰੇਡੀਓ ਪਰਿਵਾਰ ਨੂੰ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਬਚਿੱਤਰ ਜੀ ਤੁਹਾਨੂੰ ਵੀ ਸਾਡੇ ਵੱਲੋਂ। ਤੇ ਬਰਾੜ ਸਾਹਿਬ ਖਬਰਾਂ ਦਾ ਜਿਹੜਾ ਸਿਲਸਿਲਾ ਆ, ਸਮਾਂ ਜਿਹੜਾ ਆ ਉਹ ਤਾਂ ਇੱਥੇ ਹੀ ਸਮਾਪਤ ਹੈ, ਖਬਰਾਂ ਅੱਜ ਅਸੀਂ ਸ਼ਾਮਲ ਨਹੀਂ ਕਰ ਸਕੇ, ਪਰ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਜੇ 2-4 ਖਬਰਾਂ ਜਿਹੜੀਆਂ ਉਹ ਅਸੀਂ ਜ਼ਰੂਰ ਸਾਂਝੀਆਂ ਕਰ ਸਕੇ ਤਾਂ ਜ਼ਰੂਰ ਕਰਾਂਗੇ। ਤੁਸੀਂ ਕੋਈ ਸੁਨੇਹਾ ਹੋਰ ਦੇਣਾ ਚਾਹੋ ਜ਼ਰੂਰ ਦਿਓ।
ਬਸ ਜੀ ਮਿਹਰਬਾਨੀ, ਸਾਰੇ ਸੱਜਣਾ ਮਿੱਤਰਾਂ ਨੇ ਹਾਂ ਦਾ ਨਾਰਾ ਮਾਰਿਆ, ਤੇ ਦਿਲ ਦੀ ਪੜਾਅ ਸੀ ਜੀ, ਇਹ ਵੀ ਗੱਲਾਂ ਜ਼ਰੂਰੀ ਹੁੰਦੀਆਂ, ਕਈ ਵਾਰੀ ਜ਼ਰੂਰੀ ਨਹੀਂ ਹੁੰਦਾ ਇਕੱਲੀਆਂ ਖਬਰਾਂ ਹੀ, ਅਸੀਂ ਦੂਜਿਆਂ ਦੀਆਂ ਚਿੰਤਾ ਕਰੀਏ, ਅੱਗੇ ਕੈਪਟਨ ਅਮਰਿੰਦਰ ਸਿੰਘ ਅਮਿਤ ਸ਼ਾਹ ਦੀਆਂ ਤੇ ਆਪ ਦੀ ਚਿੰਤਾ ਕਰੀਏ ਨਾ, ਤਾਂ ਉਹ ਵੀ ਸਹੀ ਨਹੀਂ ਹੈ। ਸੋ ਅਸੀਂ ਆਪ ਦੇ ਅਦਾਰਿਆਂ ਦੀ ਜਿਹੜੀ ਤੁਹਾਨੂੰ ਦੱਸੀ ਹੈ ਕਹਾਣੀ, ਅਦਾਰੇ ਕਿਵੇਂ ਕੰਮ ਕਰ ਰਹੇ ਆ, ਕਿਵੇਂ ਚੱਲ ਰਹੇ ਆ, ਤੇ ਕੀ ਉਹਦੇ ਸਾਨੂੰ ਨਤੀਜੇ ਮਿਲ ਰਹੇ ਆ। ਸੋ ਦੇਖੋ ਮੈਨੂੰ ਨਿੱਜੀ ਤੌਰ ਤੇ ਮੇਰੀ ਈਮੇਲ ਮਿੰਟੂ ਬਰਾੜ ਐਟ ਜੀਮੇਲ ਆ, ਤੁਹਾਨੂੰ ਸੱਜਣਾ ਨੂੰ ਦੱਸਿਆ। ਸੋ ਤੁਹਾਨੂੰ ਕੀ ਤੁਹਾਨੂੰ ਲੱਗਦਾ ਵੀ ਸਾਨੂੰ ਇਹ ਜਿਹੜਾ ਹੁਣ ਅਸੀਂ ਸਟੈਪ ਸਾਨੂੰ ਪੱਟਣਾ ਤਾਂ ਪੈਣਾ ਹੀ ਆ, ਕਿ ਪ੍ਰਿੰਟ ਮੀਡੀਆ ਚੋਂ ਬਾਹਰ ਨਿਕਲਣਾ ਪੈਣਾ, ਕਿਉਂਕਿ ਬਹੁਤ ਔਖਾ $2,000 ਹਰ ਮਹੀਨੇ ਜਿਹੜਾ ਲੋਸ ਚੱਲਣਾ। ਤੇ ਪਰ ਕੋਈ ਨਾ ਜੀ, ਤੁਸੀਂ ਫੇਰ ਵੀ ਜੇ ਕੋਈ ਨਵੀਂ ਐਡਵਾਈਸ ਦੇ ਸਕੋ, ਕੋਈ ਕਿਸੇ ਕਿਸਮ ਦੀ ਉਹ ਜ਼ਰੂਰ ਦੱਸਿਓ। ਇੱਕ ਐਡਵਾਈਸ ਸੱਜਣ ਮਿੱਤਰ ਇਹ ਦੇ ਦਿੰਦੇ ਜੀ ਵੀ ਮੇਰੇ ਜਿੰਮੇ ਜ਼ਿੰਮੇਵਾਰੀ ਲਾ ਦੇ ਜੀ, ਮੈਂ ਫਲਾਨੇ ਸ਼ਹਿਰ ਚ ਰਹਿਣਾ, ਮੈਂ ਸੇਵਾ ਕਰੂੰਗਾ। ਪਰ ਮੈਂ ਸੋਰੀ ਟੂ ਸੇ ਆ ਜੀ, ਇਸ ਗੱਲ ਦਾ ਵੀ ਤੁਹਾਨੂੰ ਜਵਾਬ ਦੇ ਦਿਆਂ, ਹੁਣ ਤੱਕ ਗਿਣਤੀ ਦੇ ਸਾਰੇ ਆਸਟ੍ਰੇਲੀਆ ਚ 5 ਜਾਂ 6 ਬੰਦੇ ਖੜੇ ਆ ਜਿਨ੍ਹਾਂ ਨੇ ਪਹਿਲੇ ਦਿਨ ਤੋਂ ਐ ਕਿਹਾ ਵੀ ਸਾਡੀ ਸਪੋਰਟ ਸਾਨੂੰ ਦੱਸੋ ਤੇ ਅਸੀਂ ਕਰਦੇ ਆ, ਤੇ ਨਹੀਂ ਪਹਿਲੇ ਮਹੀਨੇ, ਕੋਈ ਦੂਜੇ ਮਹੀਨੇ ਤੇ ਕੋਈ ਤੀਜੇ ਮਹੀਨੇ ਭੱਜ ਜਾਂਦਾ, ਕਿਉਂਕਿ ਬਹੁਤ ਔਖਾ ਹੁੰਦਾ। ਹਰੀਸ਼ ਨੂੰ ਪੁੱਛੋ, ਹਰੀਸ਼ ਅਰੋੜੇ ਨੂੰ, ਵੀ ਉਹ ਪਹਿਲਾਂ ਕੰਮ ਛੱਡ ਕੇ ਟਰੱਕ ਲੈ ਕੇ ਪ੍ਰੈਸ ਤੇ ਜਾਂਦਾ, ਉਥੋਂ ਪ੍ਰੈਸ ਤੋਂ ਲਿਆ ਕੇ ਸਿਡਨੀ ਵਰਗੇ ਸ਼ਹਿਰ ਚ ਅਖਬਾਰ ਡਿਲੀਵਰ ਕਰਦਾ। ਫਿਰ ਪੁੱਛੋ ਤੁਸੀਂ ਬਾਈ ਤੇਜੀ ਮਾਨ ਨੂੰ ਮੈਲਬਨ ਦੇ ਵਿੱਚ, ਤੇਜੀ ਮਾਨ ਬਾਈ ਜਿੱਥੇ ਜਿੱਥੇ ਆਪਦਾ ਉਹ ਆਟਾ ਡਿਲੀਵਰ ਕਰਦਾ ਗਰੇਵਾਲ ਬਾਈ, ਉਹਨਾਂ ਦਾ ਹੋਰ ਕਰਦਾ, ਉਹ ਦੁਕਾਨ ਦੁਕਾਨ ਤੇ ਥਾਵਾਂ ਤੇ ਅਖਬਾਰ ਛੱਡ ਕੇ ਆਉਂਦਾ, ਉਹਨੂੰ ਪੁੱਛੋ। ਇਵੇਂ ਜੀ ਅੱਡੋ ਅੱਡ ਸ਼ਹਿਰਾਂ ਚ ਪੁੱਛੋ, ਸਾਰੇ ਸ਼ਹਿਰਾਂ ਚ, ਕਿਉਂਕਿ ਕਿਵੇਂ ਖੜੇ ਵੀ ਆ, ਉਹ ਬਹੁਤ ਸਾਰੇ ਸਾਲਾਂ ਦੇ ਖੜੇ ਵੀ ਆ ਸਾਡੇ ਨਾਲ, ਤੇ ਸਾਡਾ ਅਸੀਂ ਧੰਨਵਾਦੀ ਆ ਉਹਨਾਂ ਸਾਰੇ ਸੱਜਣਾਂ ਦੇ ਜਿਹੜੇ ਖੜੇ ਆ। ਪਰ ਇਹ ਆਫਰ ਕਰਦੇ ਹੋ ਜਦੋਂ ਤੁਸੀਂ, ਇਹ ਆਫਰ ਤੇ ਵੀ ਉਦੋਂ ਹੀ ਕਰਿਓ ਜਦੋਂ ਤੁਸੀਂ ਇੰਨੇ ਕੁ ਖੜੇ ਹੋ ਵੀ ਹਾਂ ਮੈਂ ਖੜ ਸਕਦਾ ਗਾ, ਵੀ ਮੈਂ ਭਾਈ ਇਹ ਕੰਮ ਨਵੇ ਆਪਦੀ ਜੋਬ ਚੋਂ ਟਾਈਮ ਕੱਢ ਕੇ ਤੇ ਮੈਂ ਅਖਬਾਰ ਟਾਈਮ ਸਿਰ, ਇਹ ਤਾਂ ਹੋਊ ਨਾ ਵੀ ਅਖਬਾਰ 15 ਨੂੰ ਛਪਦਾ ਤੇ ਤੁਸੀਂ ਅਗਲੀ 15 ਨੂੰ ਵੰਡਣ ਜਾਂਦੇ ਹੋ, ਤਾਂ ਉਹਦਾ ਤਾਂ ਕੋਈ ਫਾਇਦਾ ਨੀ। ਓਹਦਾ ਤਕ ਨਾ ਫਾਇਦਾ ਹੀ ਆ। ਜੇ ਤੁਸੀਂ ਹਾਂ ਵੀ 15 ਨੂੰ ਆਉਂਦਾ ਤੁਸੀਂ 16 ਜਾਂ 17 ਤੱਕ ਵੰਡ ਸਕਦੇ ਹੋ, ਇਹ ਸਪੋਰਟ ਕਰ ਸਕਦੇ ਹੋ ਜਾਂ ਅਸੀਂ ਆਹ ਕਰ ਸਕਦੇ ਹੋ ਤਾਂ ਆਫਰ ਕਰਿਓ। ਪਰ ਮੈਨੂੰ ਲੱਗਦਾ ਹੁਣ ਸਮਾਂ ਦੂਰ ਹੋ ਗਿਆ ਇਸ ਚੀਜ਼ ਤੋਂ, ਤਾਂ ਹੁਣ ਸਾਨੂੰ ਲੱਗਦਾ ਹੈ ਕਲੋਜ਼ ਹੀ ਕਰਨ ਚ ਜਿਹੜਾ ਪੈਣਾ। ਤੇ ਚਲੋ ਜੀ ਜਿੰਨਾ ਕੁ ਸੇਵਾ ਨਿਭਾ ਸਕੇ ਜਾਂ ਜਿੰਨੀ ਕੁ ਹੋਈ ਆ ਉਨੀ ਨੂੰ ਕਬੂਲ ਕਰਨਗੇ ਸਾਡੇ ਸੱਜਣ ਮਿੱਤਰ। ਬੋਲਣ ਵਾਲੀਆਂ ਗੱਲਾਂ ਇਹਨਾਂ ਤੇ ਖਰਚਾ ਨੀ ਲੱਗਦਾ, ਬੋਲੀ ਜਾਂਦੇ ਜੇ ਇਹਦੀ, ਇਸ ਲਈ ਅਸੀਂ ਪਿੱਛੇ ਨੀ ਹਟਦੇ। ਜਿੰਨੀ ਕੁ ਪੰਜਾਬੀ ਏਦੀ ਕਰ ਸਕਦੇ ਹੋਏ ਕਰੀ ਜਾਵਾਂਗੇ, ਉਹ ਨੀ ਪਿੱਛੇ ਭਜਦੇ ਜਾਏ ਜੇ ਕੁਛ ਵੀ ਹੋ ਜਾਏ। ਸੋ ਬਹੁਤ ਮਿਹਰਬਾਨੀ ਅਮਰਦੀਪ ਮੇਰੇ ਅੱਜ ਦਿਲ ਦੀ ਪੜਾਸ ਨੂੰ ਸੁਣਨ ਲਈ, ਇਸ ਚੀਜ਼ ਨੂੰ ਸਾਥ ਦੇਣ ਲਈ। ਤੇ ਉਮੀਦ ਹੈ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਜਰੂਰ ਕੋਈ ਨਾ ਕੋਈ, ਆਪਾਂ ਇਹ ਤਾਂ ਹੈ ਨੀ ਵੀ ਕੁਛ ਛੱਡ ਕੇ ਭੱਜ ਜਾਈਏ ਜੰਗ ਨੂੰ। ਜਿੱਥੇ ਮਿਹਨਤ ਨਾਲ ਕੀਤਾ ਜਾ ਸਕਦਾ ਬਿਨਾਂ ਜਿੱਥੇ ਕੋਈ ਪੈਸਾ ਇਨਵੋਲਵ ਨਹੀਂ ਹੋਊਗਾ ਤੇ ਕੱਲੀ ਮਿਹਨਤ ਲੱਗੂਗੀ, ਉਹ ਕਰੀ ਜਾਵਾਂਗੇ। ਉਹ ਤੁਹਾਨੂੰ ਭੱਜਦੇ 24 ਘੰਟੇ ਕੰਮ ਨੂੰ ਪਿਆਰ
ਜੀ। ਬਰਾੜ ਸਾਹਿਬ, ਗਿੱਲ ਸਾਹਿਬ ਨੇ ਤੁਹਾਡੇ ਤੋਂ ਜਾਣਨਾ ਚਾਹਿਆ, ਕਹਿੰਦੇ ਹਿੰਦੀ ਭਾਸ਼ਾ ਵਾਲੀ ਗੱਲ ਕਲੀਅਰ ਕਰਿਓ।
ਹਿੰਦੀ ਭਾਸ਼ਾ ਦੀ ਗੱਲ ਕਰੀ, ਉਹਨਾਂ ਨੇ ਲਿਖਿਆ ਹਿੰਦੀ ਭਾਸ਼ਾ ਪੜ੍ਹਿਓ। ਕੀ ਤੁਹਾਨੂੰ ਲੱਗਦਾ ਕਿ ਸਾਂਝਾ ਭਾਸ਼ਾ ਲੈਣੀ ਚਾਹੀਦੀ? ਮੈਨੂੰ ਹਿੰਦੀ ਭਾਰਤ ਕਿਸੇ ਵੀ ਸੂਬੇ ਦੀ ਭਾਸ਼ਾ ਹੈ ਕਿ ਹਿੰਦੀ ਭਾਰਤ ਨੈਸ਼ਨਲ ਪੜ੍ਹੋਣੀ ਤਾਂ ਦੇਖੋ। ਨਹੀਂ ਨਹੀਂ, ਨੈਸ਼ਨਲ ਭਾਸ਼ਾ ਨੂੰ ਕਿਹਾ ਜਾਂਦਾ ਹਿੰਦੀ ਨੂੰ ਵੀ ਨੈਸ਼ਨਲ ਭਾਸ਼ਾ ਹਿੰਦੀ ਹਿੰਦੁਸਤਾਨ ਦੀ, ਪਰ ਹਜੇ ਤੱਕ ਕਿਤੇ ਵੀ ਇਸ ਚੀਜ਼ ਦੇ ਤਾਂ ਹੀ ਤਾਂ ਅਮਿਤ ਸ਼ਾਹ ਨੂੰ ਬਿਆਨ ਦੇਣਾ ਪਿਆ ਵੀ ਇੱਕ ਭਾਸ਼ਾ ਨੈਸ਼ਨਲ ਭਾਸ਼ਾ ਉਹਨੂੰ ਦਈਏ। ਪਰ ਸਾਊਥ ਤੋਂ ਸਦਾ ਵਿਰੋਧ ਹੁੰਦਾ ਰਿਹਾ, ਅਸੀਂ ਤਾਂ ਹੁਣ ਪੰਜਾਬੀ ਤਾਂ ਹੁਣ ਬੋਲਿਆ ਨਾ, ਸਾਊਥ ਬਹੁਤ ਪਹਿਲਾਂ ਤੋਂ ਬੋਲ ਰਿਹਾ ਸੀ ਇਸ ਚੀਜ਼ ਦੇ ਖਿਲਾਫ਼, ਉਹ ਨਹੀਂ ਤਾਂ ਆਪਦੀ ਭਾਸ਼ਾ ਛੱਡਣੀ ਚਾਹੁੰਦੇ। ਸੋ ਇਸ ਕਰਕੇ ਤੁਸੀਂ ਇਹ ਤਾਂ ਗੱਲ ਹੀ ਛੱਡ ਦਿਓ ਵੀ ਇਹ ਕੋਈ ਇਹਨੂੰ ਥੋਪਿਆ ਜਾਊਗਾ ਤਾਂ ਕੱਲੇ ਅਸੀਂ, ਸਾਡੇ ਪੀੜ ਲੱਗੇਗੀ, ਪੀੜ ਬਹੁਤ ਸਾਰੇ ਹੋਰ ਬੰਗਾਲੀ ਸੂਬਿਆਂ ਦੇ ਵੀ ਲੱਗੂਗੀ, ਪੂਰਬ ਵਾਲਿਆਂ ਦੇ ਵੀ, ਸਾਊਥ ਵਾਲਿਆਂ ਦੇ ਵੀ ਲੱਗੂਗੀ, ਮਹਾਰਾਸ਼ਟਰਾਂ ਦੇ ਵੀ ਲੱਗੂਗੀ। ਸੋ ਇਹ ਐਡਾ ਸੌਖਾ ਕੰਮ ਨਹੀਂ ਹੈ, ਸੁਪਨੇ ਲੈਣੇ ਤੇ ਇਹਨੂੰ ਲਾਗੂ ਕਰਨਾ ਖਾਸਾ ਔਖਾ
ਜੀ। ਸੋ ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ ਤੁਹਾਡੇ ਸਮੇਂ ਦੇ ਲਈ ਔਰ ਖਬਰਾਂ ਦੇ ਸਿਲਸਿਲੇ ਦੇ ਵਿੱਚ ਸਾਂਝ ਬਣਾਉਣ ਦੇ ਲਈ, ਸ਼ੁਕਰੀਆ ਜੀ। ਸੋ ਦੋਸਤੋ, ਇਹ ਸਨ ਮਿੰਟੂ ਬਰਾੜ ਜਿਹੜੇ ਕਿ ਸਾਡੇ ਨਾਲ ਬਣੇ ਹੋਏ ਸੀ ਖਬਰਾਂ ਦੇ ਸਿਲਸਿਲੇ ਦੇ ਵਿੱਚ। ਤੇ ਪ੍ਰੋਗਰਾਮ ਦੇ ਵਿੱਚ ਸਮਾਂ ਜਿਹੜਾ ਉਹ ਹੁਣ ਇੱਕ ਬ੍ਰੇਕ ਦਾ ਵੀ ਹੋ ਗਿਆ, ਲੈਣੇ ਇੱਕ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਬਹੁਤ ਜਲਦ ਹਾਜ਼ਰ ਹੁੰਦੇ ਹਾਂ ਔਰ ਅਗਲੇ ਸਿਲਸਿਲੇ ਦੇ ਵਿੱਚ ਤੁਹਾਡੇ ਨਾਲ ਇੱਕ ਜਾਣਕਾਰੀ ਸਾਂਝੀ ਕਰਾਂਗੇ। ਬੈਂਡੀਗੋ ਵਿਖੇ ਇੱਕ ਨਗਰ ਕੀਰਤਨ ਦਾ ਆਯੋਜਨ ਕੀਤਾ ਜਾ ਰਿਹਾ, ਸ੍ਰੀ ਗੁਰੂ ਨਾਨਕ ਸਾਹਿਬ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਇਹ ਨਗਰ ਕੀਰਤਨ ਹੋਣਾ ਔਰ ਉਸ ਨਗਰ ਕੀਰਤਨ ਦੇ ਪ੍ਰਬੰਧ ਦੇ ਬਾਰੇ ਪ੍ਰਬੰਧਕਾਂ ਦੇ ਨਾਲ ਅਸੀਂ ਗੱਲਬਾਤ ਜਿਹੜੀ ਅਗਲੇ ਸਿਲਸਿਲੇ ਦੇ ਵਿੱਚ ਕਰਨ ਜਾ ਰਹੇ ਹਾਂ। ਫਿਲਹਾਲ ਇੱਕ ਬ੍ਰੇਕ ਔਰ ਬ੍ਰੇਕ ਤੋਂ ਬਾਅਦ ਬਹੁਤ ਜਲਦੀ ਆਉਣੇ ਆ ਵਾਪਸ, ਜੁੜੇ ਰਹੋ ਬਣੇ ਰਹੋ।
ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਕੋਈ ਕੋਰਸ ਜੁਆਇਨ ਕਰਨਾ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ, ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜਿਹੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ, ਉਹਦੇ ਵਿੱਚੋਂ ਗ੍ਰੇਡ ਕੋਰਸਿਸ, ਆਟੋਮੋਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨਸ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ, IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਸ। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਚਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 612-968-733-23 028-859-0377 ਤੇ।
ਆਦਿਤਿਆਸ ਫਿਲਮਸ ਪ੍ਰੈਜ਼ੈਂਟਸ ਤੇਰੀ ਮੇਰੀ ਜੋਤ।
ਚੰਗਾ ਹੋਇਆ ਜੇ ਤੇਰਾ ਰਿਸ਼ਤਾ ਟੁੱਟੇ, ਇਹ ਜੇ ਮੁੰਡੇ ਨੂੰ ਕੁੜੀ ਦਊਗਾ ਵੀ ਕੌਣ?
ਕਿਉਂ, ਮੈਂ ਟੁੰਡਾ ਵਾਂ ਤੇ ਮੈਂ ਲੱਗ ਮਾਰ ਕੇ ਤੁਰਦਾ।
ਅੱਜ ਵੀ ਜਾ ਕੇ ਦੇਖ ਲਓ,
ਕੱਲੀ ਕੱਲੀ ਕੁੜੀ ਮਜਨੂੰ ਦੇ ਪਿੱਛੇ ਪਈ ਹੈ।
ਦਾਸਤਾਨ ਅਨਮੁੱਲੇ ਰਿਸ਼ਤਿਆਂ ਦੀ, ਪਿਆਰ ਦੀ, ਤਕਰਾਰ ਦੀ। ਸਟਾਰਿੰਗ ਸੈਮੀ ਗਿਲ, ਕਿੰਗ ਬੀ ਚੌਹਾਨ ਐਂਡ ਸਿੱਧੂ ਮੂਸੇਵਾਲਾ। ਤੇਰੀ ਮੇਰੀ ਜੋੜੀ 13 ਸਤੰਬਰ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਚ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ।
ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ ਡੋਟ ਕਾਮ ਡੋਟ ਏਯੂ ਜਾਂ ਫੋਨ ਕਰੋ 0428895565
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ with visa aid immigration and education services jis vich migration sambandhi kise vi tarah de sawal da jawab tusi le sakoge so sunna na bhulna har mangalwar amardeep kaur naal sham 7 baje to 8 baje tak program migration matters
10 to 15 saal de tajurbe naal australia de melbourne vich je tusi ielts ya pte naal sambandhit courses karna chahunde ho ta lakshya pte melbourne de rahe ne outstanding coaching for pte and IELTS at very affordable prices. Lakshya PTE Coaching Institute pure Australia vich apni sevaavan de rahe ne. Face to face IELTS se PTE preparation classes to ilawa tusi online PTE classes vi laga sakde ho. Vadheri jankari layi call karo Samita Sharma 0404-527-518 ya visit karo www.lakshyaenglish.com.au. We provide the best strategies and tricks to assist you in achieving your desired score. Lakshya IELTS PTE Coaching Institute, 28 Chadder Road, Reservoir, Victoria.
Tusi sun rahe ho apna Harman Radio. 24 ghante 7 din Australia da pehla Punjabi radio. Harman Radio. 24 ghante 7 din.
ਜੀ ਦੋਸਤੋ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਔਰ ਬ੍ਰੇਕ ਦੌਰਾਨ ਤੁਸੀਂ ਸੁਣ ਰਹੇ ਸੀ ਕੁਝ ਇਸ਼ਤਿਹਾਰ ਸਾਡੇ ਸਹਿਯੋਗੀਆਂ ਦੇ ਸਾਡੇ ਸਪੌਂਸਰਸ ਦੇ ਜਿਹੜੇ ਸਪੌਂਸਰਸ ਸਾਨੂੰ ਮਦਦ ਕਰਦੇ ਨੇ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਇੱਕ ਵਾਰ ਫਿਰ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਸਪੌਂਸਰਸ ਦਾ ਤੇ ਲਓ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਜਿਹੜੇ ਦੋਸਤ ਇਸ ਵੇਲੇ ਸਾਡੇ ਨਾਲ ਬਣੇ ਹੋਏ ਨੇ ਜਿਹੜੇ ਪਹਿਲਾਂ ਤੋਂ ਬਣੇ ਹੋਏ ਸੀ ਜਾਂ ਜਿਹੜੇ ਹੁਣੇ ਹੁਣੇ ਬਣੇ ਨੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਲਹਿਰਾਂ ਪ੍ਰੋਗਰਾਮ ਅੱਜ ਤੁਸੀਂ ਸੁਣ ਰਹੇ ਹੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਇਸ ਵੇਲੇ ਵਕਤ ਹੈ ਇੱਕ ਸਿਲਸਿਲੇ ਦਾ ਇੱਕ ਮੁਲਾਕਾਤ ਦਾ ਸੋ ਇੱਕ ਮੁਲਾਕਾਤ ਦੇ ਵਿੱਚ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਬੈਂਡਿਓ ਵਿਖੇ ਇੱਕ ਨਗਰ ਕੀਰਤਨ ਦਾ ਆਯੋਜਨ ਕੀਤਾ ਜਾ ਰਿਹਾ ਉੱਥੇ ਦੀ ਸਿੱਖ ਕਮਿਊਨਿਟੀ ਵੱਲੋਂ ਔਰ ਇਹ ਨਗਰ ਕੀਰਤਨ ਜਿਹੜਾ ਹੈ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਹੈ ਔਰ ਇਸ ਵੇਲੇ ਸਾਡੇ ਨਾਲ ਬੈਂਡਿਓ ਸਿੱਖ ਕਮਿਊਨਿਟੀ ਦੇ ਇੱਕ ਪ੍ਰਬੰਧਕ ਸੰਦੀਪ ਸਿੰਘ ਸੰਧੂ ਸਾਡੇ ਨਾਲ ਇਸ ਵੇਲੇ ਫੋਨ ਲਾਈਨ ਦੇ ਜ਼ਰੀਏ ਪ੍ਰੋਗਰਾਮ ਦੇ ਵਿੱਚ ਮੌਜੂਦ ਨੇ ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਚ ਜੀ ਸੰਦੀਪ ਜੀ ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ
ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ ਥੈਂਕ ਯੂ ਵੈਰੀ ਮਚ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਜਿੱਥੇ ਵੀ ਦੂਰ ਦੁਰਾਡੇ ਬੈਠੇ ਜਿੱਥੋਂ ਤੱਕ ਆਵਾਜ਼ ਜਾਂਦੀ ਹਰਮਨ ਰੇਡੀਓ ਸਭ ਨੂੰ ਸਤਿ ਸ੍ਰੀ ਅਕਾਲ ਜੀ ਤੇ ਹਾਂਜੀ ਭੈਣ ਜੀ ਬੜੀ ਮਿਹਰਬਾਨੀ ਥੈਂਕ ਯੂ ਜੀ
ਜੀ ਅੱਛਾ ਸੰਦੀਪ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿ ਬੈਂਡਿਓ ਚ ਜਿਹੜਾ ਨਗਰ ਕੀਰਤਨ ਦਾ ਆਯੋਜਨ ਇਸ ਵਾਰ ਕਰ ਰਹੇ ਹੋ ਮੈਨੂੰ ਲੱਗਦਾ ਵੀ ਪਹਿਲੀ ਵਾਰ ਨਗਰ ਕੀਰਤਨ ਦਾ ਆਯੋਜਨ ਉਸ ਖੇਤਰ ਦੇ ਵਿੱਚ ਹੋ ਰਿਹਾ ਤੇ ਇਹ ਸਾਰਾ ਜਿਹੜਾ ਪ੍ਰਬੰਧ ਆ ਕਿਵੇਂ ਕੀਤਾ ਜਾ ਰਿਹਾ ਆ ਕੀ ਖਾਸ ਹੋਣਾ ਇਹਦੇ ਵਿੱਚ
ਹਾਂਜੀ ਭੈਣ ਜੀ ਅਸੀਂ ਇੱਥੇ ਬੈਂਡਿਓ ਦੇ ਵਿੱਚ ਲਾ ਲੋ ਵੀ ਆਪਣੀ ਜਿਹੜੀ ਕਮਿਊਨਿਟੀ ਆ ਜਿਹੜਾ ਪੰਜਾਬੀ ਭਾਈਚਾਰਾ ਲਗਭਗ 200 ਪਰਿਵਾਰ ਹੈਗੇ ਆ
ਜੀ
ਤੇ ਇਹਦੇ ਜਿਹੜੇ ਪ੍ਰਬੰਧ ਦਾ ਜਿਹੜਾ ਉਹ ਇਥੋਂ ਲੋਕਲ ਸੰਗਤ ਜਿਹੜੀ ਆਪਣੀ ਅਸੀਂ ਕੋਈ ਪਿਛਲੇ 5 ਸਾਲਾਂ ਤੋਂ ਇੱਥੇ ਚਰਚ ਦੇ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਕਰਕੇ ਮਾਰ ਦੀ ਸਵਾਰੀ ਲੈ ਕੇ ਆਈ ਆਪਣੇ ਮੈਲਬਰਨ ਤੋਂ ਗਿਬਨ ਸਾਹਿਬ ਤੋਂ ਸ਼ੈਪਟਨ ਤੋਂ ਕਾਰਨੇਟ ਤੋਂ ਜਿਥੋਂ ਵੀ ਜਦੋਂ ਮੌਕਾ ਮਿਲਦਾ ਜਿਥੋਂ ਸੇਵਾ ਅਵੇਲੇਬਲ ਹੁੰਦੀ ਹੈ ਜਦੋਂ ਫਿਰ ਉਹ 4-5 ਸਾਲਾਂ ਤੋਂ ਜਿਸ ਤਰ੍ਹਾਂ ਚੱਲਦਾ ਪਿਆ ਇਸ ਤਰ੍ਹਾਂ ਗੁਰੂ ਮਹਾਰਾਜ ਦੀ ਕਿਰਪਾ ਸੰਗਤਾਂ ਦਾ ਸਹਿਯੋਗ ਮਿਲਦਾ ਤੇ ਉਸ ਤੋਂ ਬਾਅਦ ਫਿਰ ਜਿਸ ਤਰ੍ਹਾਂ ਹੁਣ 5.5 ਸਾਲਾਂ ਗੁਰੂ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਜਿਹੜੇ ਆ ਮਨਾਏ ਜਾਣੇ ਆ ਪੂਰੇ ਆਲ ਅਰਾਊਂਡ ਵਰਲਡ ਦੇ ਵਿਚ ਤੇ ਫਿਰ ਉਥੋਂ ਸਾਨੂੰ ਵੀ ਸੀ ਵੀ ਅਸੀਂ ਵੀ ਇੱਥੇ ਆਪਣੀ ਬੈਂਡਿਓ ਦੇ ਵਿਚ ਵੀ ਕੋਈ ਉਪਰਾਲਾ ਕਰੀਏ ਕਿਉਂਕਿ ਜਿਵੇਂ ਗੱਲ ਕੀਤੀ ਵੀ ਭਾਈਚਾਰਾ ਆਪਣਾ ਘੱਟ ਆ ਇੱਥੇ ਜਿਹੜੀਆਂ ਦੂਜੀਆਂ ਕਮਿਊਨਿਟੀਆਂ ਰਹਿੰਦੀਆਂ ਨੇ ਇਹਨਾਂ ਨੂੰ ਨਾਲ ਇਨਵੋਲਵ ਕਰੀਏ ਤੇ ਇੱਕ ਜਿਹੜੀ ਆ ਵੀ ਰਿਲੇਸ਼ਨ ਜਿਹੜਾ ਵਾ ਗੂੜਾ ਹੋਵੇ ਕਿਉਂਕਿ ਚਰਚ ਤੇ ਸ਼ੁਰੂਆਤ ਅਸੀਂ ਪਹਿਲਾਂ ਹੀ ਕੀਤੀ ਹੈ, ਉੱਥੋਂ ਸਾਨੂੰ ਸਹਿਯੋਗ ਬਹੁਤ ਮਿਲਦਾ ਵਾ
ਜੀ,
ਤੇ ਬਾਕੀ ਇਹਦੇ ਨਾਲ ਜਿਹੜੇ ਹੋਰ ਭਾਈਚਾਰੇ ਨੇ, ਹਿੰਦੂ ਭਾਈਚਾਰਾ, ਮੁਸਲਮਾਨ ਭਾਈਚਾਰਾ ਵਾ, ਜਾਂ ਜਿਹੜੇ ਬੁੱਧਿਸਟ ਨੇ, ਜਾਂ ਆਪਣੇ ਹੋਰ ਜਿੰਨੇ ਵੀ ਮਤਲਬ ਇੱਥੇ ਰਹਿੰਦੇ ਆ, ਸੋ ਅਸੀਂ ਕ੍ਰਿਸਚਨ ਹਾਂਜੀ, ਉਹਨਾਂ ਸਭ ਨੂੰ ਸੱਦਾ ਦਿੱਤਾ ਹੈ ਤੇ ਬੜਾ ਵਧੀਆ ਸਹਿਯੋਗ ਮਿਲਦਾ ਪਿਆ ਸਾਨੂੰ ਉਹਨਾਂ ਤੋਂ। ਤੇ ਅਸੀਂ ਜਿਹੜਾ ਬੈਂਡੀਗੋ ਨਗਰ ਕੀਰਤਨ ਹੈ, ਇਹਨੂੰ ਇਹਦਾ ਨਾਮ ਹੀ ਜਿਹੜਾ ਵਾ ਮਲਟੀਕਲਚਰ ਕਮਿਊਨਿਟੀ ਪਰੇਡ ਦਿੱਤਾ ਹੋਇਆ ਜੀ ਜੀ। ਸੋ ਇਹ 20 ਅਕਤੂਬਰ ਨੂੰ ਹੋਣ ਦਿਆ ਜੀ, 20 ਅਕਤੂਬਰ ਦਿਨ ਐਤਵਾਰ ਹੈ ਜੀ, ਤੇ ਸਵੇਰੇ ਆਪਣਾ 11 ਵਜੇ ਤੋਂ ਅਸੀਂ ਸੰਗਤ ਨੂੰ ਸੱਦਾ ਦਿੱਤਾ ਵੀ 11 ਵਜੇ ਇੱਥੇ ਇਕੱਠੇ ਹੋਵਾਂਗੇ ਜੀ, ਤੇ ਉਸ ਤੋਂ ਬਾਅਦ ਮਤਲਬ ਇਹ 4-5 ਘੰਟੇ ਦਾ ਸਾਰਾ ਜਿਹੜਾ ਵਾ ਸਮਾਗਮ ਹੋਏਗਾ ਜੀ, ਜਿਹਦੇ ਵਿਚ ਢੱਡ ਬਾਰਾਂ ਹੋਣਗੀਆਂ, ਠੀਕ ਹੈ, ਕੁਛ ਵੀ ਜਥੇ ਆਉਣਗੇ ਜੀ, ਤੇ ਬੱਚਿਆਂ ਵਾਸਤੇ ਵੀ ਖਾਸ ਪ੍ਰਬੰਧ ਹੈ ਜੀ, ਜਿਵੇਂ ਬੱਚਿਆਂ ਨੂੰ ਨਾਲ ਜੋੜਨਾ ਤੇ ਉਹਨਾਂ ਨੂੰ ਫਿਰ ਉਸੇ ਤਰੀਕੇ ਨਾਲ ਹੀ ਜਿਵੇਂ ਕੋਈ ਜੰਪਿੰਗ ਕਸੋ ਫੇਸ ਪੇਂਟਿੰਗ ਤੇ ਜਾਂ ਨਾਲ ਨਾਲ ਫਿਰ ਉਹ ਸੁਣਨਗੇ ਵੀ, ਠੀਕ ਹੈ ਜੀ, ਤੇ ਉਹ ਹਾਂਜੀ ਬੜੇ ਪੱਬਾਂ ਭਾਰ ਹੈ, ਤੇ ਅਸੀਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਹਾਂ ਵੀ ਆਇਓ ਤੇ ਸਾਡਾ ਸਾਥ ਦਿਓ, ਇੱਥੇ ਜਿੰਨਾ ਭਾਈਚਾਰਾ ਹੋਊਗਾ, ਕਿਉਂਕਿ ਨਗਰ ਕੀਰਤਨ ਦੀ ਤੇ ਇੱਕ ਇਹੀ ਖਾਸੀਅਤ ਹੁੰਦੀ ਹੈ ਵੀ ਇਹਨੂੰ ਰੂਪ ਜਿਹੜਾ ਆ ਉਹ ਸੰਗਤ ਨਾਲ ਹੀ ਚੜਨਾ, ਅਸੀਂ ਸਾਰੀ ਸੰਗਤ ਨੂੰ ਅਪੀਲ ਹੱਥ ਬੰਨ ਕੇ, ਪੂਰੀ ਬੈਂਡੀਗੋ ਦੀ ਜਿਹੜੀ ਸਿੱਖ ਕਮਿਊਨਿਟੀ ਹੱਥ ਬੰਨ ਕੇ ਅਪੀਲ ਕਰਦੀ ਹੈ ਜੀ, 20 ਅਕਤੂਬਰ ਨੂੰ ਹੁਮ ਹਮ ਆ ਕੇ ਪਹੁੰਚੋ ਜੀ।
ਜੀ ਜੀ, ਸੋ ਜਿਵੇਂ ਤੁਸੀਂ ਦੱਸਿਆ ਵੀ 20 ਅਕਤੂਬਰ ਨੂੰ 11 ਵਜੇ ਤੁਸੀਂ ਆਰੰਭ ਕਰਨਾ, ਔਰ ਕਿਹੜੇ ਥਾਂ ਤੋਂ ਆਰੰਭ ਹੋਣਾ, ਜਿਵੇਂ ਜੇ ਮੈਂ ਪੋਸਟਰ ਦੇਖਾਂ ਤਾਂ ਉਹਦੇ ਵਿੱਚ ਪਾਰਕ ਰੋਡ ਦਾ ਸ਼ਾਇਦ ਵਰਣਨ ਕੀਤਾ ਗਿਆ, ਪਾਰਕ ਰੋਡ ਤੋਂ ਸ਼ੁਰੂ ਹੋ ਕੇ ਫਿਰ ਵਿਊ ਸਟਰੀਟ ਤੱਕ ਪਹੁੰਚਣਾ ਇਹ, ਹਨਾ
ਜੀ? ਜੀ ਜੀ ਹਾਂਜੀ, ਤੇ ਇਹ ਸ਼ੁਰੂ ਹੋਣਾ ਵਾ ਜੀ 11 ਵਜੇ, ਅਸੀਂ ਸੰਗਤ ਨੂੰ ਇਕੱਠੇ ਹੋਣ ਦਾ ਇੱਕ ਜਿਹੜਾ ਗੈਦਰਿੰਗ ਪੁਆਇੰਟ ਆ ਉਹ ਦੱਸਿਆ ਹੋਇਆ, ਤੇ ਅਸੀਂ ਸੁਣਨ ਵਾਲੇ ਆਪਣੇ ਜਿਹੜੇ ਸਾਰਾ ਭਾਈਚਾਰਾ ਆ ਉਹਨਾਂ ਨੂੰ ਕਲੀਅਰ ਕਰ ਦੇਣਾ ਚਾਹੁੰਦੇ ਹਾਂ ਵੀ ਜਿਹੜੀ ਬੈਂਡੀਗੋ ਦੀ ਇੱਕ ਪੁਰਾਣੀ ਜੇਲ ਹੈ ਤੇ ਹਾਂਜੀ ਉੱਥੇ ਮਤਲਬ ਜਦੋਂ ਤੁਸੀਂ ਸਰਚ ਵੀ ਕਰੋਗੇ ਗੂਗਲ ਤੇ ਭਰੋਗੇ, ਜਾਂ ਉਲੂੰਬਾਰਾ ਥੀਏਟਰ ਤੁਸੀਂ ਕਰੋਗੇ, ਯੂ ਤੋਂ ਸ਼ੁਰੂ ਹੁੰਦਾ ਉਲੂੰਬਾਰਾ ਥੀਏਟਰ, ਤੇ ਸਾਡੀ ਇਵੈਂਟ ਜਿਹੜੀ ਹੈ ਫੇਸਬੁੱਕ ਪੇਜ ਤੇ ਵੀ ਹੈ, ਉਹਦੇ ਤੇ ਵੀ ਡਿਟੇਲ ਮਿਲ ਜਾਏਗੀ, ਜਦੋਂ ਤੁਸੀਂ ਸ੍ਰੀ ਗੁਰੂ ਸਿੰਘ ਸਭਾ ਬੈਂਡੀਗੋ ਸਰਚ ਕਰੋਗੇ ਉਹਦੇ ਤੇ ਆਪਣੀ ਇਵੈਂਟ ਜਿਹੜੀ ਹੈ ਸ਼ੇਅਰ ਹੋਈ ਹੈ, ਤੇ ਨਾਲ ਹੀ ਇੱਕ ਟੌਮ ਫਲੱਡ ਸੈਂਟਰ ਆ, ਇਹ ਬਿਲਕੁਲ ਦੋਵੇਂ ਬਿਲਡਿੰਗਾਂ ਜਿਹੜੀਆਂ ਇਕੱਠੀਆਂ ਉਹੀ ਸੈਂਟਰ ਪੁਆਇੰਟ ਆ, ਉੱਥੇ ਹੀ ਆਪਣਾ ਚਾਹ ਦੇ ਲੰਗਰ ਤੇ ਪਾਣੀ ਜੂਸ ਬੱਚਿਆਂ ਵਾਸਤੇ ਸਭ ਵਾਸਤੇ ਮਤਲਬ ਜੀ ਆਇਆਂ ਨੂੰ ਉੱਥੇ ਅਸੀਂ ਇਕੱਠੇ ਹੋਣਾ, ਤੇ ਉਹੀ ਰੋਡ ਜਿਹੜਾ ਵਾ ਉਹਦਾ ਨਾਂ ਪਾਰਕ ਰੋਡ ਹੈ, ਉੱਥੋਂ ਫਿਰ ਇਕੱਠੇ ਹੋ ਕੇ 11 ਵਜੇ ਦੀ ਜਾਂ 10:30 ਜਦੋਂ ਵੀ ਸੰਗਤ ਦੂਰ ਦਰੇਡੇ ਆਉਣੀ ਸ਼ੁਰੂ ਹੋ ਜਾਏਗੀ, ਅਸੀਂ 9 ਵਜੇ ਤੇ ਪ੍ਰਬੰਧ ਤੇ ਸ਼ੁਰੂ ਕਰ ਦੇਣੇ ਆ ਵੀ, ਜੇ ਸੰਗਤ ਅਰਲੀ ਵੀ ਆਉਂਦੀ ਹੈ ਤੇ ਅਸੀਂ ਉਹਨਾਂ ਦਾ ਵੀ ਪ੍ਰਬੰਧ ਯਾਨੀ ਕਿ ਵੀ ਕੀਤਾ ਹੋਊਗਾ, ਜਿਵੇਂ ਬੱਚੇ ਹੁੰਦੇ ਨੇ ਜਿਵੇਂ ਸਵਾਨ ਹਿੱਲ ਤੋਂ, ਮਲਡੂਰੇ ਤੋਂ, ਠੀਕ ਹੈ, ਸ਼ੈਪਟਨ ਤੋਂ, ਜਾਂ ਮੈਲਬਨ ਤੋਂ, ਕੀਸਬਰੋ ਤੋਂ, ਠੀਕ ਹੈ ਜੀ, ਕਿਉਂਕਿ ਟਾਈਮ ਲੱਗ ਜਾਂਦਾ 2-2.5 ਘੰਟੇ ਦੀ ਡਰਾਈਵ ਤੇ ਹੈ ਹੀ ਹੈ,
ਬਿਲਕੁਲ,
ਸੋ ਇਸ ਕਰਕੇ ਹਾਂਜੀ ਉੱਥੇ ਇਕੱਠੇ ਹੋ ਕੇ 12 ਵਜੇ ਤੋਂ ਜਿਹੜੀ ਆਪਣਾ ਨਗਰ ਕੀਰਤਨ ਦੀ ਹੈ ਆਰੰਭਤਾ ਜਿਹੜੀ ਹੋਣੀ ਹੈ ਜੀ,
ਠੀਕ,
12 ਵਜੇ ਘੰਟਾ ਸਵਾ ਘੰਟਾ ਦਾ ਆਪਣਾ 2 ਕਿਲੋਮੀਟਰ ਦੀ ਡਿਸਟੈਂਸ ਹੈ ਜੀ ਰੋਡ ਵਾਕ ਜਿਹੜੀ ਆਪਾਂ ਕਰਨੀ ਹੈ, ਤੇ ਉਸ ਤੋਂ ਬਾਅਦ 1 ਘੰਟਾ ਕਰੀਬ ਇਸ ਤੋਂ ਥੋੜਾ ਜਿਹਾ ਵੱਧ ਵੀ ਟਾਈਮ ਲੱਗ ਸਕਦਾ ਵਾ ਸੰਗਤਾਂ ਦੇ ਉਹਦੇ ਤੇ ਡਿਪੈਂਡ ਕਰਦਾ ਹਾਂਜੀ, ਫਿਰ ਉਹਦੇ ਨਾਲ ਹੀ ਰੋਜ਼ਲੈਂਡ ਪਾਰਕ ਹੈ ਜੀ ਜਿਹੜਾ ਮੇਨ ਬੈਂਡੀਗੋ ਦੇ ਵਿੱਚ ਟਾਊਨ ਦੇ ਵਿੱਚ ਜਿਹੜਾ ਸੈਂਟਰ ਪੁਆਇੰਟ ਉੱਤੇ ਆ
ਜੀ,
ਤੇ ਬਾਕੀ ਜੋ ਵੀ ਜਿਹੜੀਆਂ ਫਿਰ ਫੈਸਟਿਵ ਐਕਟੀਵਿਟੀਜ਼ ਨੇ ਉਹ ਉੱਥੇ ਫਿਰ ਹੋਣੀਆਂ, ਉੱਥੇ ਹੀ ਮਰਦੀ ਸਵਾਰੀ ਤੇ ਆਪਣੇ ਨਗਰ ਕੀਰਤਨ ਦੀ ਜਿਹੜੀ ਸਮਾਪਤੀ ਆ ਉੱਥੇ ਹੀ ਹੋਣੀ ਆ, ਲੰਗਰ ਦਾ ਪ੍ਰਬੰਧ ਵੀ ਬਿਲਕੁਲ ਨਾਲ ਹੀ ਹੋਏਗਾ, ਚਾਹ ਦਾ ਪ੍ਰਬੰਧ ਉੱਥੇ ਵੀ ਹੋਏਗਾ ਨਾਲ ਹੀ ਜੀ ਹਾਂਜੀ, ਸੋ ਹਾਂਜੀ ਇਹ ਮਤਲਬ ਲਗਭਗ 4-5 ਘੰਟਿਆਂ ਦਾ ਸਮਾਗਮ ਹੈ ਜੀ, ਤੇ ਹਾਂਜੀ ਤੇ ਜਿਹੜਾ ਲਗਭਗ 11 ਵਜੇ ਇਕੱਠੇ ਹੋਣੇ ਸ਼ੁਰੂ ਹੋਵਾਂਗੇ ਜੀ, ਤੇ 12 ਵਜੇ ਤੋਂ ਚੱਲ ਕੇ ਤੇ 4 ਵਜੇ ਜਿਹੜੀ ਹੈ ਇਹਦੀ ਸਮਾਪਤੀ ਦੀ ਕੋਸ਼ਿਸ਼ ਕਰਾਂਗੇ ਜੀ।
ਠੀਕ, ਅੱਛਾ ਸੰਦੀਪ ਸਿੰਘ, ਜਿਵੇਂ ਤੁਸੀਂ ਪਹਿਲੀ ਵਾਰ ਇਹ ਸਾਰਾ ਆਯੋਜਨ ਕਰ ਰਹੇ ਹੋ, ਕਿਉਂਕਿ ਬਹੁਤ ਵਾਰ ਹੁੰਦਾ ਬਹੁਤ ਤਰ੍ਹਾਂ ਦੀਆਂ ਫਾਰਮੈਲਿਟੀਜ਼ ਜਿਹੜੀਆਂ ਆ ਉਹ ਪੂਰੀਆਂ ਕਰਨੀਆਂ ਪੈਂਦੀਆਂ, ਕੌਂਸਲਸ ਦੀਆਂ ਪਰਮਿਸ਼ਨਸ ਹੁੰਦੀਆਂ, ਹਨਾ, ਤੇ ਕਿੱਦਾਂ ਦਾ ਸਹਿਯੋਗ ਰਿਹਾ ਇੱਥੇ ਕੌਂਸਲ ਵੱਲੋਂ, ਔਰ ਜਿਹੜੇ ਲੋਕਲ, ਜਿਵੇਂ ਤੁਸੀਂ ਮਲਟੀਕਲਚਰਲ ਕਮਿਊਨਿਟੀ ਪਰੇਡ ਦਾ ਨਾਮ ਇਹਨੂੰ ਦਿੱਤਾ, ਤੇ ਲੋਕਲ ਲੈਵਲ ਤੇ ਵੀ ਜਿਹੜੀਆਂ ਦੂਸਰੀਆਂ ਕਮਿਊਨਿਟੀਜ਼ ਆ ਕਿਸ ਤਰ੍ਹਾਂ ਤੁਹਾਨੂੰ ਸਹਿਯੋਗ ਕਰ ਰਹੀਆਂ?
ਹਾਂਜੀ ਹਾਂਜੀ, ਜਿਹੜੀ ਕੌਂਸਲ ਹੈ ਲੋਕਲ ਕੌਂਸਲ, ਹਾਂਜੀ ਸਪੋਰਟ ਬਹੁਤ ਕਰਦੀ ਹੈ ਜੀ, ਪਰ ਤੁਹਾਨੂੰ ਅਪਰੋਚ ਕਰਨੀ ਪੈਣੀ ਹੈ, ਤੇ ਅਪਰੋਚ ਕਰਨ ਦਾ ਇੱਕ ਤਰੀਕਾ ਹੈ, ਜਿਵੇਂ ਮਤਲਬ ਤੁਸੀਂ ਇਹਨਾਂ ਨੂੰ ਪਹਿਲਾਂ ਕੋਈ ਆਪਣਾ ਪ੍ਰਪੋਜ਼ਲ ਰੱਖੋ ਇਹਨਾਂ ਅੱਗੇ ਵੀ ਤੁਸੀਂ ਕੀ ਕਰਨਾ ਚਾਹੁੰਦੇ ਆ, ਐਕਸਪਲੇਨ ਕਰੋ
ਜੀ,
ਤੇ ਓਹੀ ਫਿਰ ਅਸੀਂ ਕੀਤਾ ਜਿਵੇਂ ਇਹਨਾਂ ਨੂੰ ਹਾਂਜੀ ਹਾਂ ਆਪਣੀ ਮਤਲਬ ਸੱਦਾ ਪੱਤਰ ਦਿੱਤਾ ਦੱਸਿਆ ਇਹਨਾਂ ਨੂੰ ਵੀ ਸਾਡਾ ਮਨ ਕਰਦਾ ਤੇ ਅਸੀਂ ਇੱਥੇ ਇੱਕ ਕਮਿਊਨਿਟੀ ਪਰੇਡ ਜਿਹੜੀ ਹੈ
ਜੀ
ਸਾਡੇ 500 ਸਾਲਾ ਬਾਬੇ ਨਾਨਕ ਦੇ ਜਨਮ ਦਿਹਾੜੇ ਨੂੰ ਸਮਰਪਿਤ ਉਹ ਰੱਖੀਏ ਤੇ ਸਾਰੇ ਭਾਈਚਾਰੇ ਅਸੀਂ ਇਹਦੇ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਹਾਂ ਤੇ ਫਿਰ ਇਹਨਾਂ ਨੇ ਸਾਨੂੰ ਫਿਰ ਅੱਗੇ ਪੁੱਛਿਆ ਵੀ ਤੁਸੀਂ ਮਤਲਬ ਸਾਨੂੰ ਰੂਟ ਪਲਾਨ ਵਗੈਰਾ ਸਾਰਾ ਕੁਛ ਦੱਸੋ ਤੇ ਫਿਰ ਜਿਵੇਂ ਹਰ ਸਿੱਖ ਜਿੱਥੇ ਵੀ ਵੱਸਦਾ ਉਹਦੇ ਮਨ ਦੀ ਰੀਝ ਹੁੰਦੀ ਹੈ ਵੀ ਸਾਡਾ ਜਿਹੜਾ ਜੇ ਆਵਾਜ਼ ਹੈ ਤੇ ਜਾਂ ਜੋ ਸਾਰੇ ਭਾਈਚਾਰੇ ਤੱਕ ਇਹ ਮੈਸੇਜ ਜਾਵੇ ਵੀ ਅਸੀਂ ਕੌਣ ਆ ਤੇ ਅਸੀਂ ਸਾਡਾ ਭਾਈਚਾਰਾ ਕਿਸ ਤਰ੍ਹਾਂ ਕੰਟਰੀਬਿਊਟ ਕਰ ਸਕਦਾ ਤੇ ਅਸੀਂ ਦੂਜਿਆਂ ਤੋਂ ਵੱਖ ਨਹੀਂ ਆ ਅਸੀਂ ਤੁਹਾਡੇ ਨਾਲ ਹੀ ਮਿਲ ਕੇ ਇੱਥੇ ਕੰਮ ਕਰਦੇ ਹਾਂ ਤੇ ਤੁਹਾਡੇ ਵਰਗੇ ਹੀ ਆ ਤੇ ਕਿਉਂਕਿ ਕਈ ਵਾਰੀ ਜਿਵੇਂ ਪੱਗ ਦਾ ਸਵਾਲ ਆ ਜਾਂਦਾ ਜਾਂ ਦਾੜੇ ਦਾ ਸਵਾਲ ਆ ਜਾਂਦਾ ਠੀਕ ਹੈ ਬੀਂਗ ਵਰਕਿੰਗ ਹੀ ਹੈ ਤੇ ਉਹ ਫਿਰ ਜਿਸ ਤਰ੍ਹਾਂ ਫਿਰ ਇਹਨਾਂ ਨੇ ਰੂਟ ਸਾਡਾ ਇਹ ਸੀਗਾ ਵੀ ਰੂਟ ਲੰਮਾ ਹੋਵੇ ਵੀ ਉਹਦੇ ਨਾਲ ਇਹ ਹੈ ਵੀ ਸਾਰੇ ਆਉਂਦੇ ਜਾਂਦੇ ਨੂੰ ਪਤਾ ਲੱਗੂਗਾ ਤੇ ਜਾਂ ਫਿਰ ਇਹ ਹੈ ਵੀ ਕਈ ਵਾਰੀ ਜਿਹਨਾਂ ਤੋਂ ਨਹੀਂ ਜ਼ਿਆਦਾ ਨਿਕਲਿਆ ਜਾਂਦਾ ਤੇ ਉਹ ਫਿਰ ਰੂਟ ਤੋਂ ਵੀ ਦੇਖ ਸਕਦੇ ਉਹ ਫਿਰ ਬਾਅਦ ਚ ਪਤਾ ਲੱਗਾ ਜੀ ਉਹਦਾ ਕੋਸਟ ਹੀ ਬਹੁਤ ਸੀ ਕਿਤੇ
ਅੱਛਾ
ਉਹ ਕਈ ਵਾਰੀ ਜਿਵੇਂ ਪਹਿਲੀ ਵਾਰੀ ਹਾਂਜੀ ਹਾਂ ਪਹਿਲੀ ਵਾਰੀ ਕੀਤਾ ਤੇ ਸਾਨੂੰ ਚਾਹ ਬਹੁਤ ਸੀ
ਜੀ
ਤੇ ਉਹ ਫਿਰ ਜਦੋਂ ਪਤਾ ਲੱਗਾ ਵੀ ਇਹਦਾ ਲਗਭਗ 30,000 ਦਾ ਕੋਸਟ ਪੈਂਦਾ ਜੇ ਤੁਸੀਂ ਮਤਲਬ ਇੱਕ ਇੱਥੇ ਸਾਡੀ ਲੇਕ ਹੈ ਬੜੀ ਮਸ਼ਹੂਰ ਹੈ ਇੱਥੇ ਵਰੋਨਾ ਲੇਕ ਤੇ ਅਸੀਂ ਸੋਚਿਆ ਉੱਥੋਂ ਲੈ ਕੇ ਤੇ ਜਿਹੜਾ ਸੀਬੀਡੀ ਹੈ ਉੱਥੋਂ ਤੱਕ ਜਾਇਆ ਜਾਵੇ ਤੇ ਫਿਰ ਸਾਡਾ ਬਜਟ ਜਿਹੜਾ ਵਾ ਇੱਥੋਂ ਤੱਕ ਕਿਤੇ ਜਾਣ ਪਹੁੰਚਣਾ ਹੀ ਨਹੀਂ ਸੀ ਠੀਕ ਹੈ ਜੀ ਫਿਰ ਅਸੀਂ 2-3 ਹੋਰ ਪ੍ਰਪੋਜ਼ਲ ਜਿਵੇਂ ਰੱਖੇ ਉਹਨਾਂ ਨਾਲ ਬਹਿ ਕੇ ਗੱਲ ਕੀਤੀ ਉਹ ਬੜੇ ਬੜੇ ਸਮਝਦਾਰ ਸੀ ਕਹਿੰਦੇ ਸੀ ਸੰਦੀਪ ਚਲੋ ਕੋਈ ਗੱਲ ਨੀ ਤੁਸੀਂ ਜੇ ਇਸ ਤਰ੍ਹਾਂ ਨੀ ਤੇ ਆਹ ਵੀ ਕਰ ਸਕਦੇ ਆ 3-4 ਆਪਸ਼ਨ ਰੱਖੇ ਸਾਡੇ ਕੋਲ ਤੇ ਹਾਂਜੀ ਹਾਂ ਤੇ ਫਿਰ ਉਹ ਇੱਕ ਜਿਹੜਾ ਪ੍ਰਪੋਜ਼ਲ ਜਿਹੜਾ ਫਿਰ ਸਾਨੂੰ ਠੀਕ ਲੱਗਾ ਵੀ ਚਲੋ ਠੀਕ ਹੈ ਐਟਲੀਸਟ ਅਸੀਂ ਜਿਹੜਾ ਵਾ ਸੀਬੀਡੀ ਦੇ ਵਿੱਚ ਹੀ ਇੱਕ ਮੇਨ ਸਟ੍ਰੀਟ ਹੈ ਵੀ ਉੱਥੋਂ ਸਾਡਾ ਜਦੋਂ ਨਗਰ ਕੀਰਤਨ ਐਂਟਰ ਹੋ ਕੇ ਰੋਜ਼ਲੈਂਡ ਪਾਰਕ ਵਿੱਚ ਚਲਾ ਜਾਊਗਾ ਤੇ ਵੀ ਚਲੋ ਠੀਕ ਹੈ 2 ਕਿਲੋਮੀਟਰ ਦੀ ਸਾਨੂੰ ਡਿਸਟੈਂਸ ਜਿਹੜੀ ਹੈ ਵਾਜਬ ਜਿਹੜੀ ਹੈ ਮਤਲਬ ਜਿਹੜੇ ਵੀ ਉਹਦੇ ਤੇ ਖਰਚਾ ਆ ਉਹ ਅਸੀਂ ਜਿਹੜਾ ਵਾ ਸਾਨੂੰ ਕਿਤੇ ਨਾ ਕਿਤੇ ਵਾਜਬ ਆ ਤੇ ਫਿਰ ਸਾਡੀ ਹਾਮੀ ਹੋ ਗਈ ਤੇ ਕਈ ਵਾਰੀ ਇਹ ਵੀ ਫਿਰ ਦਿੱਕਤ ਸੀਗੀ ਨਾਲ ਸਾਨੂੰ ਇਕੱਲੀ ਕੌਂਸਲ ਦੀ ਨੀ ਸਾਨੂੰ ਇਹ ਵੀ ਸੀਗਾ ਵੀ ਜਿਹੜੇ ਲਾਗੇ ਪੈਂਦੇ ਏਰੀਏ ਆ ਜਿਵੇਂ ਪਲੰਟਨ ਆ ਜਾਂ ਕ੍ਰੇਗੀਬਨ ਏਰੀਆ ਤੇ ਇਥੋਂ ਫਿਰ ਕੋਈ ਹੋਰ ਲਾਗੇ ਕੋਈ ਇਵੈਂਟ ਨਾ ਹੋਣ ਦੀ ਹੋਵੇ ਤੇ ਜਿਵੇਂ ਦੀਵਾਲੀ ਵੀ ਆਉਂਦੀ ਸੀ ਪਹਿਲਾਂ ਹੀ 7 ਅਕਤੂਬਰ ਦਾ ਸੀ ਠੀਕ ਹੈ ਜੀ ਤੇ ਫਿਰ ਵੇਖਿਆ ਵੀ ਦੀਵਾਲੀ ਕਰਕੇ ਵੀ ਹੈ ਵੀ ਸੰਗਤਾਂ ਦਾ ਜਾਣੀ ਕਿ ਵੀ ਰਹਿੰਦਾ ਵਾ ਮੇਨ ਵੀ ਅਸੀਂ ਗੁਰਦੁਆਰਾ ਸਾਹਿਬ ਕਿਤੇ ਵੀ ਹਾਜ਼ਰੀ ਲਾਈਏ ਪਰਿਵਾਰ ਦੇ ਨਾਲ ਜਾਈਏ ਹਾਂਜੀ ਸੋ ਫਿਰ 20 ਅਕਤੂਬਰ ਤੇ ਰੱਖਿਆ ਤੇ 20 ਅਕਤੂਬਰ ਨੂੰ ਇੱਥੇ ਬੈਂਡੀਗੋ ਦੇ ਵਿੱਚ ਇੱਕ ਸਟੇਟ ਲੈਵਲ ਦੀ ਸਾਈਕਲਿੰਗ ਕੰਪੀਟੀਸ਼ਨ ਜਿਹੜਾ ਚੱਲਦਾ ਪਿਆ ਤੇ ਹਾਂਜੀ ਹਾਂ ਉਹ ਫਿਰ ਬੜੀ ਬੜੀ ਪੇਚੀਦਗੀ ਸੀ ਫਿਰ ਉਹ ਰੋਡ ਜਦੋਂ ਵੰਡਿਆ ਜਾਣਾ ਸੀ ਵੀ ਤੁਸੀਂ ਕਿਹੜੇ ਰੋਡ ਤੋਂ ਤੁਸੀਂ ਆਉਣਾ ਵਾ ਤੇ ਉਹਨਾਂ ਨੂੰ ਫਿਰ ਆਪਾਂ ਸਾਈਕਲਿਸਟ ਜਿਹੜੇ ਨੇ ਉਹ ਇਹਨਾਂ ਨੇ ਇਸ ਰੋਡ ਤੋਂ ਜਾਣਾ ਕਿਉਂਕਿ ਉਹ ਇਵੈਂਟ ਜਿਹੜੀ ਹੈ ਸਾਲ ਪਹਿਲਾਂ ਹੀ ਕਿਤੇ ਓਰਗੇਨਾਈਜ਼ ਕੀਤੀ ਸੀ ਸਾਨੂੰ ਤੇ ਹੁਣੇ ਹੀ ਤੇਰੀ ਹੋਇਆ ਇਸ ਚੀਜ਼ ਤੇ ਕੰਮ ਕਰਦੇ ਆ ਇਵੈਂਟ ਓਰਗੇਨਾਈਜ਼ ਕਰਨ ਲੱਗਿਆ ਸੋ ਪਰ ਬੜਾ ਵਧੀਆ ਕੌਂਸਲ ਵਾਲਿਆਂ ਨੇ ਸਾਨੂੰ ਮਤਲਬ ਕਰ ਦਿੱਤਾ ਜਿਹੜੇ ਬਾਕੀ ਭਾਈਚਾਰੇ ਸੀ ਤੇ ਉਹਨਾਂ ਨੂੰ ਮਤਲਬ ਜਦੋਂ ਅਸੀਂ ਪੁੱਛਿਆ ਤੇ ਉਹ ਕਹਿੰਦੇ ਵੀ ਸੰਦੀਪ ਤੁਸੀਂ ਕਰੋ ਕਿ ਹੋਣੀ ਚਾਹੀਦੀ ਹੈ ਕਿਤੇ ਨਾ ਕਿਤੇ ਦੂਜੇ ਭਾਈਚਾਰੇ ਵੀ ਅੱਗੇ ਆਉਣਗੇ ਸੋ ਬੜਾ ਹੁੰਗਾਰਾ ਬੜਾ ਵਧੀਆ ਮਿਲਦਾ ਤੇ ਹਾਂਜੀ ਹਾਂ ਸੁਪੇਰੇ ਤੋਂ ਕੱਲਾ ਬੈਂਡੀਗੋ ਤੋਂ ਨਹੀਂ 4 ਚੁਫੇਰੇ ਤੋਂ ਹਾਂਜੀ
ਠੀਕ ਠੀਕ ਅੱਛਾ ਸੰਦੀਪ ਜਿਵੇਂ ਤੁਸੀਂ ਗੱਲ ਕੀਤੀ ਵੀ 4 ਚੁਫੇਰੇ ਤੋਂ ਸੰਗਤ ਦੀ ਆਉਣ ਦੀ ਜਿਹੜੀ ਪੂਰੀ ਉਮੀਦ ਹੈ ਔਰ ਮੈਲਬਨ ਤੋਂ ਜਾਂ ਜਿਹੜੇ ਆਸੇ ਪਾਸਿਆਂ ਤੋਂ ਦੂਰ ਦੁਰਾਡਿਆਂ ਤੋਂ ਜਿਹਨਾਂ ਨੇ ਪਹੁੰਚਣਾ ਉੱਥੇ ਕੀ ਪਬਲਿਕ ਟਰਾਂਸਪੋਰਟ ਦੀ ਵੀ ਕੋਈ ਸਹੂਲਤ ਉੱਥੇ ਮੁਹੱਈਆ ਹੈ ਜਾਂ ਫਿਰ ਜੇ ਉਹ ਕਾਰਾਂ ਦੇ ਵਿੱਚ ਜਿਹੜੀ ਸੰਗਤ ਉੱਥੇ ਪਹੁੰਚਦੀ ਆ ਤਾਂ ਉਹਨਾਂ ਦੇ ਲਈ ਪਾਰਕਿੰਗ ਦੇ ਜਿਹੜੇ ਕਿਹੜੇ ਸਪੋਟ ਹੋਣਗੇ ਕਿੱਥੇ ਉਹ ਆ ਕੇ ਪਾਰਕ ਕਰਨਗੇ
ਜੀ ਜੀ ਹਾਂਜੀ ਪਾਰਕਿੰਗ ਵਾਸਤੇ ਦੇਖੋ ਜਿਵੇਂ ਸੰਡੇ ਆ ਸੰਡੇ ਨੂੰ ਪਾਰਕਿੰਗ ਲਗਭਗ ਫ੍ਰੀ ਹੈ ਇਹ ਬੈਂਡੀਗੋ ਦੀ ਇੱਕ ਬੜੀ ਖਾਸੀਅਤ ਹੈ ਵੀ ਜਦੋਂ ਵੀ ਬੈਂਡੀਗੋ ਦੇ ਵਿੱਚ ਤੁਸੀਂ ਐਂਟਰ ਕਰਦੇ ਆ ਤੇ ਉੱਥੇ ਤੁਹਾਨੂੰ ਜਿੱਥੇ ਵੀ ਪਾਰਕਿੰਗ ਮਿਲੂਗੀ ਫੋਰ ਐਗਜ਼ਾਮਪਲ ਜੇ ਕੋਈ ਅਰੇ ਟ੍ਰੇਨ ਸਟੇਸ਼ਨ ਦੇ ਲਾਗੇ ਪਾਰਕ ਕਰਦੇ ਆ ਤਾਂ 7 ਕੁ ਮਿੰਟ ਦੀ ਵੋਕ ਹੈ ਠੀਕ ਹੈ ਜੀ ਤੇ ਉਸ ਦੇ ਨਾਲ ਇੱਕ 200 ਕਾਰ ਪਾਰਕ ਦਾ ਸਪੇਸ ਹੈ ਜੀ ਹਾਰਗ੍ਰੇਵ ਮਾਲ ਦੇ ਨਾਂ ਤੇ ਠੀਕ ਹੈ ਜੀ ਉਹ ਲਗਭਗ ਡਬਲ ਸਟੋਰੀ ਹੈ ਤੇ ਉੱਥੇ ਕਾਰ ਪਾਰਕ ਹੋ ਸਕਦੀ ਹੈ ਠੀਕ ਹੈ ਸਾਡੇ ਵਲੰਟੀਅਰ ਉੱਥੇ ਹੋਣਗੇ ਗਾਈਡ ਕਰਨ ਨੂੰ ਅਸੀਂ ਕਿਤੇ ਨਾ ਕਿਤੇ ਆਪਣੇ ਕੋਸ਼ਿਸ਼ ਕਰਾਂਗੇ ਐਰੋ ਵਗੈਰਾ ਜਾਂ ਬੈਨਰ ਵਗੈਰਾ ਲਾ ਕੇ ਦੱਸਣ ਦੀ ਸੰਗਤ ਨੂੰ ਜਿਹੜੀ ਸੰਗਤ ਜਿਹੜੇ ਪਾਸੇ ਵੀ ਆਉਂਦੀ ਹੋਊਗੀ ਤੇ ਦੂਸਰਾ ਇਹ ਹੈ ਵੀ ਤੁਸੀਂ ਪਾਰਕ ਉੱਥੇ ਜਿੱਥੇ ਵੀ ਅਵੇਲੇਬਲ ਹੋਵੇ ਸੰਗਤ ਲਾ ਸਕਦੀ ਹੈ ਜਿਵੇਂ ਮੇਨ ਜਿਹੜਾ ਮਿਡਲੈਂਡ ਹਾਈਵੇ ਆ ਮਿਡਲੈਂਡ ਹਾਈਵੇ ਤੇ ਜਦੋਂ ਆਪਣੀ ਟਾਊਨ ਦੇ ਵਿੱਚ ਐਂਟਰ ਸੰਗਤ ਕਰੇਗੀ ਉੱਥੇ ਉਹਨਾਂ ਨੂੰ ਜਿੱਥੇ ਪਾਰਕਿੰਗ ਮਿਲਦੀ ਆ ਉਹ ਲਾ ਲੈਣ ਤੇ ਉੱਥੇ ਫਿਰ ਜਦੋਂ ਲਾ ਲਓ ਵੀ ਆਪਣੇ ਭਾਈਚਾਰੇ ਦੇ ਜਿਹੜੇ ਵਲੰਟੀਅਰ ਜਾਂ ਹੋਰ ਆਪਾਂ ਨਾਲ ਵਲੰਟੀਅਰ ਜਿਨ੍ਹਾਂ ਦੀ ਸੇਵਾ ਲਈ ਹੋਏਗੀ ਤੇ ਉਹ ਫਿਰ ਕਿਤੇ ਆਪਣੀ ਸੰਗਤ ਨੂੰ ਗਾਈਡ ਕਰ ਸਕਦੇ ਆ ਤੇ ਜਾਂ ਬਸ ਤੁਸੀਂ ਇਹ ਧਿਆਨ ਰੱਖਣਾ ਵੀ ਪਾਰਕ ਰੋਡ ਜਿਹੜਾ ਆ ਉਹ ਉੱਥੋਂ ਕਿੰਨੀ ਕੁ ਦੂਰ ਆ ਆਪਣੇ ਗੂਗਲ ਮੈਪ ਤੇ ਆਪਾਂ ਨੂੰ ਪਤਾ ਲੱਗ ਜਾਂਦਾ ਹਾਂਜੀ ਕਈ ਵਾਰੀ ਔਖਾ ਹੁੰਦਾ ਜਿਹੜੇ ਬਾਹਰੋਂ ਸੰਗਤ ਆਉਂਦੀ ਹੈ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਹਾਂਜੀ ਪਾਰਕ ਰੋਡ ਕਿਹੜਾ ਵਾ ਜਾਂ ਗੋਲਡ ਰੋਡ ਕਿਹੜਾ ਵਾ ਵਿਊ ਸਟੇਟ ਕਿਹੜੀ ਹੈ ਫਾਊਂਟੇਨ ਦਾ ਧਿਆਨ ਬਸ ਉੱਥੇ ਰੱਖਣਾ ਫਾਊਂਟੇਨ ਉੱਥੇ ਬੈਂਡੀਗੋ ਦੇ ਵਿੱਚ ਰੋਜ਼ਲੈਂਡ ਪਾਰਕ ਦੇ ਉਹ ਸੈਂਟਰ ਪੁਆਇੰਟ ਹੈ ਜੀ
ਠੀਕ
ਤੇ ਜਿੱਥੇ ਤੁਸੀਂ ਫਾਊਂਟੇਨ ਤੇ ਪਹੁੰਚ ਗਏ ਠੀਕ ਹੈ ਉੱਥੋਂ ਬਸ ਦੋ ਤਿੰਨ ਮਿੰਟ ਦੀ ਜਾਣੀ ਕਿ ਵੀ ਉਹ ਵੋਕ ਆ ਉਹ ਤੁਸੀਂ ਪਾਰਕ ਦੇ ਵਿੱਚੋਂ ਦੀ ਅੰਦਰ ਜਾ ਕੇ ਉੱਥੋਂ ਕੀਰਤਨ ਨਗਰ ਕੀਰਤਨ ਸ਼ਾਮਿਲ ਹੋ ਜਾਓ ਜਾਂ ਤੁਸੀਂ ਵਿਊ ਸਟੂਡੀਓ ਤੇ ਜਾ ਕੇ ਵੀ ਸ਼ਾਮਿਲ ਹੋ ਸਕਦੇ ਆ
ਠੀਕ
ਹਾਂਜੀ ਪਾਰਕਿੰਗ ਜਿਹੜੀ ਹੈ ਉਹ ਫੁੱਲ ਅਵੇਲੇਬਲ ਹੋਏਗੀ ਤੇ ਸਾਡੇ ਵਲੰਟੀਅਰ ਵੀ ਉੱਥੇ ਮਤਲਬ ਜਾਣੀ ਕਿ ਵੀ ਆਪਣੇ ਜਿਹੜੇ ਆ ਉਹ ਸੇਵਾ ਕਰਨ ਦੇ ਹੋਣਗੇ ਉਹ ਪੂਰੀ ਹੈਲਪ ਕਰਨਗੇ ਜੀ
ਠੀਕ ਠੀਕ ਤੇ ਜੇ ਕੋਈ ਇਹੋ ਜਿਹਾ ਸਵਾਲ ਜਿਹੜਾ ਮੈਂ ਪੁੱਛਣ ਤੋਂ ਰਹਿ ਗਈ ਹੋਵਾਂ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ ਤੁਸੀਂ ਜ਼ਰੂਰ ਕਰੋ
ਹਾਂਜੀ ਹਾਂਜੀ ਵੇਖੋ ਜੀ ਇੱਕ ਵਾਰੀ ਤੇ ਸਾਨੂੰ ਸਾਰਿਆਂ ਨੂੰ ਮਤਲਬ ਲਾ ਲਓ ਵੀ ਜਿੱਥੇ ਵੀ ਗੁਰੂ ਨਾਨਕ ਲੇਵਾ ਸਿੱਖ ਰਹਿੰਦੇ ਆ ਉਹਨਾਂ ਨੂੰ ਇਹ ਬੜਾ ਚਾਅ ਆ ਵੀ 550 ਸਾਲਾਂ ਜਿਹੜੀ ਆਪਣਾ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਮਨਾਏ ਜਾਣਦੇ ਆ ਤੇ ਅਸੀਂ ਇੱਥੇ ਬੜੇ ਚਾਵਾਂ ਦੇ ਨਾਲ ਪੱਬਾਂ ਭਾ ਰਹੇ ਹਾਂ ਤੇ ਅਸੀਂ ਸੰਗਤਾਂ ਨੂੰ ਅਪੀਲ ਕਰਦੇ ਆ ਫੇਰ ਇੱਕ ਵਾਰੀ ਵੀ ਤੁਸੀਂ ਆਓ ਸਾਡਾ ਹੌਸਲਾ ਵਧਾਓ ਕਿਉਂਕਿ ਆਪਣਾ ਭਾਈਚਾਰਾ ਇੱਥੇ ਘੱਟ ਹੋਣ ਕਰਕੇ ਤੇ ਬਾਕੀ ਭਾਈਚਾਰੇ ਜਿਹੜੇ ਆ ਉਹ ਨਾਲ ਤੇ ਇੱਥੇ ਤੁਰਦੇ ਪਏ ਆ ਤੇ ਪਰ ਜਦੋਂ ਆਪਣਾ ਭਾਈਚਾਰਾ ਜਦੋਂ ਉੱਥੋਂ ਦੂਜੇ ਦੂਰ ਦਰੇਡੇ ਜੋ ਮੈਲਬਨ ਤੋਂ ਜਾਂ ਹੋਰ ਏਰੀਏ ਤੋਂ ਜਦੋਂ ਆਊਗਾ ਤੇ ਉਹ ਇੱਥੇ ਇੱਕ ਮਤਲਬ ਇੱਕ ਵਿਲੱਖਣਤਾ ਜਿਹੜੀ ਆ ਉਹ ਆਪਣੇ ਆਪ ਵਿੱਚ ਇੱਕ ਬੜਾ ਇਤਿਹਾਸਿਕ ਚੀਜ਼ ਹੈ ਕਿਉਂਕਿ ਜਿਵੇਂ ਪਹਿਲਾਂ ਗੱਲ ਕੀਤੀ ਹੈ ਵੀ ਇਹ ਪਹਿਲਾਂ ਹੋਇਆ ਨੀ ਇੱਥੇ ਬੈਂਡੀਗੋ ਦੇ ਵਿੱਚ ਇਹ ਪਹਿਲੀ ਵਾਰੀ ਹੋਣਦੇ ਆ ਅਸੀਂ ਇਹਨੂੰ ਵੀਡੀਓਗ੍ਰਾਫੀ ਕਰਨ ਦੀ ਜਾਂ ਫੋਟੋਗ੍ਰਾਫੀ ਦਾ ਜਾਂ ਜੋ ਵੀ ਸਾਡੇ ਤੋਂ ਜਿੰਨਾ ਵੀ ਹੋ ਸਕਿਆ ਜਿੰਨੇ ਵੀ ਸਾਡੇ ਕੋਲ ਸੋਰਸਿਸ ਨੇ ਅਸੀਂ ਉਹ ਵਰਤਨੇ ਆ ਤੇ ਤੁਸੀਂ ਆਪਣੇ ਆਪ ਚ ਬੜੇ ਮਾਣ ਵਾਲੀ ਗੱਲ ਹੈ ਸਾਡੇ ਸਭ ਵਾਸਤੇ ਕਿ ਅਸੀਂ ਇੱਕ ਇਤਿਹਾਸਿਕ ਪਲ ਦੀ ਜਿਹੜੀ ਹੈ ਉਹ ਗਵਾਈ ਭਰਨ ਜਾ ਰਹੇ ਹਾਂ ਤੇ ਆਓ ਤੁਸੀਂ ਸਾਡਾ ਸਹਿਯੋਗ ਕਰੋ ਲੰਗਰਾਂ ਦੇ ਪੂਰੇ ਪ੍ਰਬੰਧ ਨੇ ਪਲੰਟਨ ਖਾਲਸਾ ਛਾਉਣੀ ਇਹਨਾਂ ਨੇ ਲੰਗਰ ਦਾ ਜਿੰਨਾ ਲਿਆ ਸਾਡੀ ਲੋਕਲ ਸੰਗਤ ਜਿਹੜੀ ਇੱਥੇ ਹੈ ਉਹਨਾਂ ਨੇ ਚਾਹ ਦਾ ਤੇ ਬਾਕੀ ਹੋਰ ਜੋ ਵੀ ਨਾਲ ਸਨੈਕ ਵਗੈਰਾ ਆ ਉਹਨਾਂ ਦਾ ਤੇ ਬਾਕੀ ਗੁਰਦੁਆਰੇ ਨੇ ਜਿਹੜੇ ਜਿੰਨੇ ਕੀਸਬਰੋ ਸਾਹਿਬ ਬਲੈਕਬਨ ਸਾਹਿਬ ਫੇਗੀਬਨ ਕੈਪਟਨ ਤੇ ਹਾਂਜੀ ਇੱਥੋਂ ਬੱਸਾਂ ਚ ਸੰਗਤਾਂ ਇਹਨਾਂ ਗੁਰਦੁਆਰਿਆਂ ਨੇ ਬੱਸਾਂ ਅਰੇਂਜ ਕੀਤੀਆਂ ਹੋਈਆਂ ਤੇ ਅਸੀਂ ਇਹਨਾਂ ਦਾ ਵੀ ਬੜਾ ਤਹਿ ਦਿਲੋਂ ਧੰਨਵਾਦੀ ਆ ਠੀਕ ਹੈ ਇਹਨਾਂ ਨੇ ਜਦੋਂ ਇਹਨਾਂ ਨੂੰ ਆਵਾਜ਼ ਮਾਰੀ ਤੇ ਇਹਨਾਂ ਨੇ ਕਿਹਾ ਵੀ ਠੀਕ ਹੈ ਅਸੀਂ ਇੱਥੋਂ ਬੱਸਾਂ ਹਰ ਗੁਰਦੁਆਰੇ ਚ ਦੋ ਦੋ ਬੱਸਾਂ ਦਾ ਅਰੇਂਜਮੈਂਟ ਕਰਾਂਗੇ ਤੇ ਭੇਜਾਂਗੇ ਬਾਕੀ ਜਿਹੜੇ ਆਪ ਆ ਸਕਦੇ ਆ ਟ੍ਰੇਨ ਤੇ ਅਸੀਂ ਟ੍ਰੇਨ ਤੋਂ ਉੱਥੋਂ ਵੀ ਬੈਂਡੀਗੋ ਸਟੇਸ਼ਨ ਤੋਂ ਵੀ ਆਪਣੇ ਵੀਰਾਂ ਦੀ ਡਿਊਟੀ ਲਾਵਾਂਗੇ ਉੱਥੋਂ ਗਾਈਡ ਕਰਨ ਵਾਸਤੇ ਜਾਂ ਆਪਣੀਆਂ ਕਾਰਾਂ ਤੋਂ ਤੁਹਾਨੂੰ ਡਰੋਪ ਕਰ ਸਕੀਏ ਜਿੰਨਾ ਵੀ ਹੋ ਸਕਿਆ ਅਸੀਂ ਕੋਸ਼ਿਸ਼ ਕਰਾਂਗੇ ਵੀ ਸੰਗਤ ਨੂੰ ਜਿਹੜਾ ਪੂਰਾ ਕਨਵੀਨੀਅੰਟ ਰਹੇ ਕੋਈ ਖੱਜਲ ਖਰਾਬੀ ਨਾ ਹੋਵੇ ਤੇ ਖਾਸ ਕਰਕੇ ਇਹ ਜ਼ਰੂਰ ਦੱਸਾਂਗੇ ਕਈ ਵਾਰੀ ਇਹ ਹੁੰਦਾ ਬੱਚਿਆਂ ਦੇ ਪ੍ਰਬੰਧ ਨਹੀਂ ਕੀਤੇ ਹੁੰਦੇ ਖਾਣ ਪੀਣ ਵਾਸਤੇ ਕਿਉਂਕਿ ਵੱਡੇ ਵਡੇਰੇ ਤੇ ਜਾਂ ਆਪਾਂ ਚਾਹ ਪਾਣੀ ਪੀ ਲੈਣੇ ਬੱਚਿਆਂ ਵਾਸਤੇ ਵੀ ਯਾਨੀ ਕਿ ਇਹਨਾਂ ਦਾ ਪੂਰਾ ਧਿਆਨ ਰੱਖਿਆ ਗਿਆ ਸੋ ਤੁਸੀਂ ਪੂਰੇ ਬੱਚਿਆਂ ਦੇ ਨਾਲ ਆਪਣੇ ਬਜ਼ੁਰਗਾਂ ਦੇ ਨਾਲ ਜਰੂਰ ਆਓ ਸਾਥ ਦਿਓ ਪਹਿਲੀ ਵਾਰੀ ਹੁੰਦੇ ਆ ਬੈਂਡੀਗੋ ਦੇ ਵਿੱਚ ਸਾਡਾ ਹੌਸਲਾ ਵਧਾਓਗੇ ਤੇ ਗਾਂ ਫਿਰ ਇਹੋ ਜਿਹੇ ਉਪਰਾਲੇ ਜਿਹੜੇ ਆ ਉਹ ਚੱਲਦੇ ਰਹਿਣਗੇ
ਜੀ ਸੋ ਸੰਦੀਪ ਸਿੰਘ ਰੀਜਨਲ ਏਰੀਆ ਦੇ ਵਿੱਚ ਪਹਿਲੀ ਵਾਰ ਕੋਈ ਵੀ ਜਦੋਂ ਇਹੋ ਜਿਹਾ ਸਮਾਗਮ ਜਾਂ ਕੋਈ ਵੀ ਇਹੋ ਜਿਹਾ ਕੋਈ ਐਫਰਟ ਜਾਂ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾਂਦੀ ਆ ਤਾਂ ਉਹ ਆਪਣੇ ਆਪ ਦੇ ਵਿੱਚ ਸਲਾਹਣ ਯੋਗ ਹੁੰਦੀ ਹੈ ਕਿਉਂਕਿ ਸੰਗਤ ਦੀ ਗਿਣਤੀ ਘੱਟ ਹੋਣ ਦੇ ਬਾਵਜੂਦ ਤੁਸੀਂ ਜਿਹੜੇ ਲੋਕਲ ਕਮਿਊਨਿਟੀਜ਼ ਆ ਉਹਨਾਂ ਨੂੰ ਸ਼ਾਮਲ ਕਰਕੇ ਇਸ ਮਲਟੀਕਲਚਰਲ ਕਮਿਊਨਿਟੀ ਪਰੇਡ ਦਾ ਆਯੋਜਨ ਕਰਨ ਜਾ ਰਹੇ ਹੋ ਔਰ ਇਹਦੇ ਲਈ ਅਸੀਂ ਤੁਹਾਨੂੰ ਵਧਾਈ ਵੀ ਪੇਸ਼ ਕਰਦੇ ਹਾਂ ਤੇ ਸਾਡੇ ਵੱਲੋਂ ਬਹੁਤ ਬਹੁਤ ਸ਼ੁਭੇਚਾਵਾਂ
ਥੈਂਕ ਯੂ ਵੈਰੀ ਮਚ ਜੀ ਹਰਮਨ ਰੇਡੀਓ ਦਾ ਟਾਈਮ ਦੇਣ ਵਾਸਤੇ ਤੇ ਸਾਡਾ ਸੱਦਾ ਸੰਗਤ ਤੱਕ ਪਹੁੰਚਾਉਣ ਵਾਸਤੇ ਜੀ ਭੈਣ ਜੀ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਹ ਸਨ ਸੰਦੀਪ ਸਿੰਘ ਸੰਧੂ ਜਿਹੜੇ ਕਿ ਸਾਡੇ ਨਾਲ ਬਣੇ ਹੋਏ ਸੀ ਬੈਂਡੀਗੋ ਤੋਂ ਜਿਹੜੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਯਾਨੀ ਆਉਂਦੀ 20 ਅਕਤੂਬਰ ਨੂੰ ਐਤਵਾਰ 11 ਵਜੇ ਨਗਰ ਕੀਰਤਨ ਦਾ ਆਯੋਜਨ ਕਰਨ ਜਾ ਰਹੇ ਨੇ ਬੈਂਡੀਗੋ ਦੇ ਵਿੱਚ ਔਰ ਸਾਡੇ ਵੱਲੋਂ ਵੀ ਗੁਜ਼ਾਰਿਸ਼ ਹੈ ਜੀ ਕਿ ਤੁਸੀਂ ਇਸ ਸਾਰੀ ਗੱਲਬਾਤ ਨੂੰ ਤਾਂ ਸੁਣ ਹੀ ਲਿਆ ਤੇ ਤੁਸੀਂ ਵੀ ਹੋ ਸਕੇ ਤਾਂ ਜ਼ਰੂਰ ਇਸ ਨਗਰ ਕੀਰਤਨ ਦਾ ਜਿਹੜਾ ਹਿੱਸਾ ਬਣੋ ਜੇਕਰ ਤੁਹਾਡੇ ਕੋਲ ਸਮਾਂ ਹੈ ਜੇਕਰ ਤੁਸੀਂ ਉੱਥੇ ਪਹੁੰਚ ਸਕਦੇ ਹੋ ਤਾਂ ਆਪਣੀ ਸਿੱਖ ਕਮਿਊਨਿਟੀ ਦੀ ਜਿਹੜੀ ਇੱਕ ਪ੍ਰੈਜੈਂਸ ਆ ਉਹ ਅਸੀਂ ਦਿਖਾ ਸਕਦੇ ਹਾਂ ਦੂਸਰੀਆਂ ਕਮਿਊਨਿਟੀਜ਼ ਨੂੰ ਹਨਾ ਸੋ ਅਸੀਂ ਆਪਣੇ ਆਪ ਨੂੰ ਉੱਥੇ ਰਿਪ੍ਰੈਜ਼ੈਂਟ ਕਰੀਏ ਤੇ ਵਧੀਆ ਆਪਾਂ ਇੱਕ ਸੋਹਣਾ ਸਬੂਤ ਜਿਹੜਾ ਆ ਉਹ ਦੇ ਸਕਦੇ ਹਾਂ ਔਰ ਗੁਰੂ ਨਾਨਕ ਸਾਹਿਬ ਦਾ ਜਿਹੜਾ ਸੁਨੇਹਾ ਉਹ ਦੂਸਰੇ ਤੱਕ ਰੱਖ ਸਕਦੇ ਹਾਂ। ਖੈਰ ਏਸੀ ਜੀ ਇੱਕ ਮੁਲਾਕਾਤ ਦਾ ਸਿਲਸਿਲਾ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਇੱਕ ਛੋਟੀ ਜਿਹੀ ਬ੍ਰੇਕ ਦਾ ਵੀ ਸਮਾਂ ਤੇ ਬ੍ਰੇਕ ਤੋਂ ਬਾਅਦ ਇੱਕ ਗੀਤ ਤੁਹਾਨੂੰ ਜ਼ਰੂਰ ਸੁਣਾ ਦਈਏ ਕਿਉਂਕਿ ਗੀਤ ਸੁਣੇ ਨੂੰ ਬੜਾ ਸਮਾਂ ਹੋ ਗਿਆ। ਸ਼ੁਰੂਆਤ ਦੇ ਵਿੱਚ ਇੱਕ ਗੀਤ ਸੁਣਿਆ ਸੀ ਤੇ ਮੇਰੇ ਪ੍ਰੋਗਰਾਮ ਦੇ ਵਿੱਚ ਗੀਤ ਜਿਹੜੇ ਉਹ ਅਕਸਰ ਗੈਰ ਹਾਜ਼ਰ ਹੁੰਦੇ ਆ ਸੋ ਮੈਂ ਗੈਰ ਹਾਜ਼ਰ ਨਹੀਂ ਹੋਣ ਦੇਣੇ ਤੇ ਅੱਜ ਬ੍ਰੇਕ ਤੋਂ ਬਾਅਦ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਆ ਤੇ ਗੀਤ ਤੋਂ ਬਾਅਦ ਅਗਲਾ ਜਿਹੜਾ ਸਿਲਸਿਲਾ ਜੀ ਉਹ ਗੱਲਾਂ ਬਾਤਾਂ ਦਾ। ਖੈਰ ਗੱਲਾਂ ਬਾਤਾਂ ਅਸੀਂ ਸ਼ੁਰੂਆਤ ਤੋਂ ਕਰਦੇ ਆ ਰਹੇ ਹਾਂ ਪਰ ਅਸੀਂ ਤੁਹਾਡੇ ਨਾਲ ਗੱਲਾਂ ਬਾਤਾਂ ਜਿਹੜੀਆਂ ਕਰਨੀਆਂ ਉਹ ਤਾਂ ਕਰਨੀਆਂ ਪਰ ਉਮੀਦ ਇਹ ਵੀ ਕਰ ਰਹੇ ਹਾਂ ਕਿ ਅੱਜ ਅਸੀਂ ਜਿਹੜੇ ਬੱਚੇ ਇਸ ਵੇਲੇ ਛੁੱਟੀਆਂ ਦਾ ਆਨੰਦ ਮਾਣ ਰਹੇ ਨੇ ਉਹਨਾਂ ਦੇ ਨਾਲ ਵੀ ਗੱਲਾਂ ਬਾਤਾਂ ਕਰੀਏ ਪੰਜਾਬੀ ਦੇ ਵਿੱਚ। ਤੁਹਾਨੂੰ ਜਿਹੜੇ ਆਸਟ੍ਰੇਲੀਅਨ ਸਾਡੀਆਂ ਇੱਥੋਂ ਦੇ ਬੱਚੇ ਬੱਚੀਆਂ ਉਹਨਾਂ ਦੀਆਂ ਗੱਲਾਂ ਵੀ ਅਸੀਂ ਸੁਣਾਈਏ ਵੀ ਕਿਸ ਤਰ੍ਹਾਂ ਉਹ ਇੱਥੇ ਵਿਚਰਦੇ ਆ ਛੁੱਟੀਆਂ ਚ ਕਿੱਦਾਂ ਦੇ ਉਹਨਾਂ ਦੇ ਐਕਸਪੀਰੀਅੰਸਿਸ ਆ ਕਿ ਉਹ ਜ਼ਿਆਦਾਤਰ ਐਂਟਰਟੇਨ ਕਿੱਦਾਂ ਕਰਦੇ ਆਪਣੇ ਆਪ ਨੂੰ ਛੁੱਟੀਆਂ ਦੇ ਵਿੱਚ ਹਨਾ। ਸੋ ਦੇਖ ਲਓ ਪੰਜਾਬੀ ਦੀ ਅਸੀਂ ਦੁਹਾਈ ਜ਼ਰੂਰ ਦਿੰਦੇ ਹਾਂ ਪਰ ਪੰਜਾਬੀ ਬੋਲਦਿਆਂ ਵੀ ਸਾਡੇ ਜਿਹੜੇ ਆਪਣੇ ਸ਼ਬਦ ਆ ਉਹ ਅੰਗਰੇਜ਼ੀ ਚ ਆਪਣੇ ਆਪ ਤਬਦੀਲ ਹੋ ਜਾਂਦੇ ਆ ਆਪ ਮੁਹਾਰੇ ਤਬਦੀਲ ਹੋ ਜਾਂਦੇ ਆ। ਖੈਰ ਅੱਜ ਕੋਸ਼ਿਸ਼ ਰਹੇਗੀ ਕਿ ਅਸੀਂ ਤੁਹਾਡੇ ਨਾਲ ਇੱਥੋਂ ਦੀ ਜਿਹੜੀ ਪੀੜ੍ਹੀ ਆ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਆ ਕਰਵਾਈਏ ਜੇਕਰ ਸਾਡੇ ਨਾਲ ਕੁਝ ਜਿਹੜੇ ਬੱਚੇ ਜੁੜਦੇ ਆ ਸਕੂਲਾਂ ਦੇ ਵਿੱਚ ਛੁੱਟੀਆਂ ਚੱਲ ਰਹੀਆਂ ਆ ਉਹਨਾਂ ਤੋਂ ਉਹਨਾਂ ਦੇ ਜਿਹੜੇ ਤਜਰਬੇ ਆ ਉਹ ਜ਼ਰੂਰ ਜਾਣਾਂਗੇ। ਇਸ ਵੇਲੇ ਵਕਤ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਗੀਤ ਸੁਣਾਵਾਂਗੇ ਪਰਮਿੰਦਰ ਸਿੱਧੂ ਦੀ ਆਵਾਜ਼ ਤੇ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟਸ ਐਟ ਹਰਮਨ ਰੇਡੀਓ ਡੋਟ ਕਾਮ ਜਾਂ ਹਰਮਨ ਰੇਡੀਓ ਡੋਟ ਕਾਮ ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਪੰਜਾਬ ਸਪੋਰਟਸ ਕਲੱਬ ਸ਼ੈਪਟਨ ਪੇਸ਼ ਕਰਦੇ ਨੇ ਪੰਜਵਾਂ ਸਾਲਾਨਾ ਕਬੱਡੀ ਟੂਰਨਾਮੈਂਟ 5 ਤੇ 6 ਅਕਤੂਬਰ ਨੂੰ। 5 ਅਕਤੂਬਰ ਨੂੰ ਹੋਣਗੇ ਬਾਸਕਟਬਾਲ ਤੇ ਵਾਲੀਬਾਲ ਦੇ ਮੁਕਾਬਲੇ 120 ਨਿਮਰਕਾ ਰੋਡ ਸ਼ੈਪਟਨ ਵਿਖੇ ਤੇ 6 ਅਕਤੂਬਰ ਨੂੰ ਕਬੱਡੀ, ਬੱਚਿਆਂ ਦੀਆਂ ਦੌੜਾਂ, ਭੰਗੜਾ, ਗਿੱਧਾ, ਮਿਊਜ਼ੀਕਲ ਚੇਅਰ, ਸੀਪ ਤੇ ਹੋਰ ਬਹੁਤ ਸਾਰੇ ਮੁਕਾਬਲੇ ਦੇਖਣ ਦੇ ਲਈ ਤੁਸੀਂ ਪਹੁੰਚੋ 20 ਮਰਕਰੀ ਡਰਾਈਵ ਸ਼ੈਪਟਨ ਵਿਖੇ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ 0415-759-641 ਤੇ ਜਾਂ ਫਿਰ 0434-212-132 ਤੇ। ਦੋਵੇਂ ਦਿਨ ਦਰਸ਼ਕਾਂ ਦੇ ਲਈ ਹੋਵੇਗਾ ਫ੍ਰੀ ਲੰਗਰ ਦਾ ਪ੍ਰਬੰਧ ਤੇ ਫਿਰ ਦੇਰ ਕਾਹਦੀ ਜੀ, ਖਿੱਚ ਲੋ ਤਿਆਰੀ।
ਅੱਖ ਰੇ ਜਗ ਤੋਂ ਰੁੱਤ ਬੇ ਅਜ਼
ਜੀ ਦੋਸਤੋ ਪਰਮਿੰਦਰ ਸਿੱਧੂ ਦੀ ਆਵਾਜ਼ ਦੇ ਵਿੱਚ ਤੁਸੀਂ ਗੀਤ ਸੁਣਿਆ ਔਰ ਇਹ ਗੀਤ ਉਮੀਦ ਕਰਦੀ ਹਾਂ ਪਸੰਦ ਜ਼ਰੂਰ ਆਇਆ ਹੋਣਾ ਕਿਉਂਕਿ ਲੋਕ ਤੱਥ ਜੋ ਜ਼ਿੰਦਗੀ ਦੇ ਤਜ਼ਰਬੇ ਹੁੰਦੇ ਆ ਲੋਕ ਤੱਥ ਦੇ ਰੂਪ ਦੇ ਵਿੱਚ ਗੀਤਾਂ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆਉਂਦੇ ਆ ਔਰ ਉਹਨਾਂ ਨੂੰ ਝੁਠਲਾਇਆ ਨਹੀਂ ਜਾ ਸਕਦਾ ਇਨਕਾਰ ਹੀ ਨਹੀਂ ਹੋਇਆ ਜਾ ਸਕਦਾ ਕਿਉਂਕਿ ਇਹ ਲੋਕ ਤੱਥ ਜਿਹੜੇ ਆ ਇਹ ਉਮਰਾਂ ਭਰ ਦੇ ਤਜ਼ਰਬਿਆਂ ਦੇ ਵਿੱਚੋਂ ਨਿਕਲਦੇ ਆ ਹਨਾ ਸੋ ਇਸ ਕਰਕੇ ਕੁਛ ਚੀਜ਼ਾਂ ਜਿਹੜੀਆਂ ਹੁੰਦੀਆਂ ਆ ਇਤਿਹਾਸ ਦੇ ਵਿੱਚੋਂ ਉਪਜਦੀਆਂ ਆ ਕੁਝ ਅਸਲ ਦੇ ਵਿੱਚ ਇਤਿਹਾਸ ਹੁੰਦੀਆਂ ਕੁਝ ਜਿਹੜੇ ਤਜ਼ਰਬੇ ਹੁੰਦੇ ਆ ਜਿਹੜੇ ਸਾਡੇ ਆਪਣੇ ਹੰਢਾਏ ਹੋਏ ਹੁੰਦੇ ਆ ਸੋ ਇਤਿਹਾਸ ਜਿਹੜਾ ਆ ਉਹ ਝੂਠਾ ਹੋ ਸਕਦਾ ਕਿਉਂਕਿ ਉਹਨੂੰ ਅਸੀਂ ਮਿੱਥ ਕੇ ਆਪਣੇ ਆਪ ਲਈ ਕਬੂਲ ਕਰ ਲੈਂਦੇ ਆ ਪਰ ਜਿਹੜਾ ਇਤਿਹਾਸ ਆ ਉਹਦੇ ਵਿੱਚੋਂ ਕੁਝ ਅੰਸ਼ ਜਿਹੜੇ ਆ ਉਹ ਬਿਲਕੁਲ ਆਪ ਅੱਖੀਂ ਦੇਖੇ ਵੀ ਹੁੰਦੇ ਆ ਹਨਾ ਹੰਢਾਏ ਵੀ ਹੁੰਦੇ ਆ ਪਰ ਜਿਹੜੇ ਲੋਕ ਤੱਥ ਆ ਉਹ ਅਸਲ ਦੇ ਵਿੱਚ ਹੰਢਾਏ ਹੋਏ ਤਜ਼ਰਬਿਆਂ ਦੇ ਵਿੱਚੋਂ ਨਿਕਲ ਕੇ ਆਉਂਦੇ ਆ ਸੋ ਇਸ ਕਰਕੇ ਉਹਨਾਂ ਨੂੰ ਝੁਠਲਾਇਆ ਨਹੀਂ ਜਾ ਸਕਦਾ ਸੋ ਇਹ ਵੀ ਗੀਤ ਜਿਹੜਾ ਸੀ ਕੁਛ ਇਹੋ ਜਿਹਾ ਹੀ ਸੀਗਾ ਸੋ ਉਮੀਦ ਕਰਦੀ ਹਾਂ ਜ਼ਰੂਰ ਪਸੰਦ ਆਇਆ ਹੋਣਾ ਸਾਡੇ ਨਾਲ ਬਹੁਤ ਸਾਰੇ ਦੋਸਤ ਵੀ ਇਸ ਵੇਲੇ ਬਣੇ ਹੋਏ ਨੇ ਮੈਂ ਉਹਨਾਂ ਦੇ ਮੈਸੇਜ ਜ਼ਰੂਰ ਸ਼ਾਮਲ ਕਰ ਲਵਾਂ ਸਾਡੇ ਨਾਲ ਸਾਂਝ ਬਣਾਈ ਸੀ ਜੀ ਹਰਕੰਵਰ ਸੰਧੂ ਹੋਰਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਨੇ ਸਤਿ ਸ੍ਰੀ ਅਕਾਲ ਜੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਮਿੰਟੂ ਭਾਜੀ ਨੂੰ ਅਮਰਦੀਪ ਭੈਣ ਜੀ ਨੂੰ ਤੇ ਸਾਰੇ ਹਰਮਨ ਰੇਡੀਓ ਲਿਸਨਰਸ ਨੂੰ ਕਹਿੰਦੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਮਿੰਟੂ ਬਰਾੜ ਜੀ ਨੂੰ ਤੁਹਾਡੀ ਸਤਿ ਸ੍ਰੀ ਅਕਾਲ ਪਹੁੰਚ ਜਾਣੀ ਆ ਤੇ ਲਿਸਨਰਸ ਨੂੰ ਤੁਹਾਡੀ ਸਤਿ ਸ੍ਰੀ ਅਕਾਲ ਪਹੁੰਚ ਗਈ ਹਰਕਮਲ ਜੀ ਤੇ ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਚੱਲ ਰਿਹਾ ਬਹੁਤ ਬਹੁਤ ਧੰਨਵਾਦ ਤੁਹਾਡੇ ਪਹੁੰਚਣ ਦੇ ਨਾਲ ਪ੍ਰੋਗਰਾਮ ਹੋਰ ਵਧੀਆ ਹੋ ਜਾਂਦਾ ਹੋਰ ਸੋਹਣਾ ਹੋ ਜਾਂਦਾ ਖੁਸ਼ਗਵਾਰ ਹੋ ਜਾਂਦਾ ਖੂਬਸੂਰਤ ਹੋ ਜਾਂਦਾ ਤੇ ਤੁਸੀਂ ਹਾਜ਼ਰੀ ਜ਼ਰੂਰ ਲਗਾਇਆ ਕਰੋ ਚੰਗਾ ਲੱਗਦਾ ਤੇ ਪ੍ਰੋਗਰਾਮ ਚ ਇਸੇ ਤਰ੍ਹਾਂ ਬਣੇ ਰਹੋ ਤੇ ਜੇਕਰ ਤੁਸੀਂ ਮੈਲਬਰਨ ਤੋਂ ਹੋ ਤਾਂ ਮੈਲਬਰਨ ਚ ਬਹੁਤ ਸਾਰੇ ਦੋਸਤ ਜਿਹੜੇ ਆ ਸਾਨੂੰ ਇਸ ਵੇਲੇ ਸੁਣ ਰਹੇ ਨੇ ਮੈਲਬਰਨ ਤੋਂ ਬਾਹਰ ਤੋਂ ਬਹੁਤ ਸਾਰੇ ਦੋਸਤ ਸੁਣ ਰਹੇ ਨੇ ਸਿਡਨੀ ਤੋਂ ਸੁਣ ਰਹੇ ਨੇ ਕੈਨਬਰਾ ਤੋਂ ਸੁਣ ਰਹੇ ਨੇ ਖੈਰ ਮੈਨੂੰ ਪਤਾ ਲੱਗਿਆ ਵੀ ਸਿਡਨੀ ਚ ਅਜੇ ਛੁੱਟੀਆਂ ਨਹੀਂ ਹੋਈਆਂ ਐਡੀਲੇਡ ਦੇ ਵਿੱਚ ਵੀ ਸਕੂਲਾਂ ਚ ਛੁੱਟੀਆਂ ਨਹੀਂ ਹੋਈਆਂ ਪਰ ਵਿਕਟੋਰੀਆ ਦੇ ਵਿੱਚ ਯਾਨੀ ਮੈਲਬਰਨ ਦੇ ਵਿੱਚ ਛੁੱਟੀਆਂ ਹੋ ਚੁੱਕੀਆਂ ਤੇ ਜਿਹੜੇ ਦੋਸਤ ਸਾਨੂੰ ਸੁਣ ਰਹੇ ਨੇ ਔਰ ਉਹਨਾਂ ਦੇ ਨਾਲ ਉਹਨਾਂ ਦੇ ਬੱਚੇ ਵੀ ਸਾਨੂੰ ਸੁਣ ਰਹੇ ਨੇ ਤਾਂ ਬੱਚਿਆਂ ਦੇ ਨਾਲ ਅੱਜ ਅਸੀਂ ਗੱਲਬਾਤ ਕਰਨੀ ਜ਼ਰੂਰ ਚਾਹੁੰਦੇ ਹਾਂ ਤਾਂ ਕਿ ਗੱਲਬਾਤ ਕਰਕੇ ਸਾਨੂੰ ਜਿਹੜੇ ਇਥੋਂ ਦੇ ਬੱਚੇ ਆ ਜਦੋਂ ਪੰਜਾਬੀ ਚ ਬੋਲਦੇ ਆ ਕਿਵੇਂ ਉਹਨਾਂ ਨੂੰ ਲੱਗਦਾ ਕੀ ਮਹਿਸੂਸ ਕਰਦੇ ਆ ਛੁੱਟੀਆਂ ਦੇ ਉਹਨਾਂ ਦੇ ਕੀ ਪਲਾਨ ਹੁੰਦੇ ਆ ਕਿਵੇਂ ਦੀਆਂ ਐਕਸਪੀਰੀਅੰਸ ਕਰਦੇ ਆ ਛੁੱਟੀਆਂ ਕਿੱਦਾਂ ਕਰਦੇ ਆਪਣੇ ਆਪ ਨੂੰ ਐਂਟਰਟੇਨ ਇਹਦੇ ਬਾਰੇ ਅਸੀਂ ਅੱਜ ਗੱਲ ਜ਼ਰੂਰ ਕਰਨੀ ਚਾਹਾਂਗੇ ਸੋ ਤੁਸੀਂ ਜੇਕਰ ਮੈਲਬਰਨ ਤੋਂ ਹੋ ਜੇਕਰ ਤੁਸੀਂ ਆਪਣੇ ਬੱਚਿਆਂ ਦੇ ਨਾਲ ਪ੍ਰੋਗਰਾਮ ਸੁਣ ਰਹੇ ਹੋ ਛੁੱਟੀਆਂ ਇੰਜੋਏ ਕਰ ਰਹੇ ਹੋ ਤਾਂ ਛੁੱਟੀਆਂ ਦੇ ਵਿੱਚ ਬੱਚਿਆਂ ਦੇ ਨਾਲ ਗੱਲਬਾਤ ਜਿਹੜੀ ਸਾਡੀ ਜ਼ਰੂਰ ਕਰਵਾਇਓ ਪ੍ਰੋਗਰਾਮ ਦੌਰਾਨ ਤੇ ਅਗਲਾ ਸੁਨੇਹਾ ਭੇਜਿਆ ਜੀ ਹਰਜਿੰਦਰ ਸਿੰਘ ਘੁੰਮਣ ਹੋਰਾਂ ਨੇ ਬਹੁਤ ਬਹੁਤ ਸਵਾਗਤ ਪਹਿਲਾਂ ਤਾਂ ਜੀ ਸਤਿ ਸ੍ਰੀ ਅਕਾਲ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਕਹਿੰਦੇ ਦੇਖ ਲਓ ਤੁਹਾਡਾ ਫੋਨ ਨੰਬਰ ਨਹੀਂ ਆਇਆ ਮਾਫੀ ਚਾਹਾਂਗੀ ਮੈਂ ਨੰਬਰ ਹੁਣੇ ਤੁਹਾਨੂੰ ਬੋਲ ਦਿੰਦੀ ਹਾਂ ਤੁਸੀਂ ਐਡ ਕਰ ਲਓ ਜੀ ਨੰਬਰ ਮੇਰਾ ਸੋ ਜੇਕਰ ਤੁਸੀਂ ਪੰਜਾਬ ਤੋਂ ਇਸ ਵੇਲੇ ਸਾਡੇ ਨਾਲ ਜੁੜੇ ਹੋ ਤਾਂ ਮੇਰਾ ਨੰਬਰ ਜਿਹੜਾ ਜੀ ਉਹ 61 ਦੇ ਨਾਲ ਤੁਸੀਂ ਲਗਾਓਗੇ ਕਿਉਂਕਿ 61 ਜਿਹੜਾ ਆਸਟ੍ਰੇਲੀਆ ਦਾ ਕੋਡ ਹੈ ਸੋ 6143090403 ਸੋ 6143904003 ਸੋ ਇਹ ਨੰਬਰ ਹੈ ਜੀ ਮੇਰਾ ਹਨਾ ਤੇ ਤੁਸੀਂ ਹਮੇਸ਼ਾ ਮੰਗਦੇ ਹੋ ਨੰਬਰ ਔਰ ਈਮੇਲ ਕਰਨ ਦੀ ਮੈਂ ਕੋਸ਼ਿਸ਼ ਇੱਕ ਦੋ ਵਾਰ ਜ਼ਰੂਰ ਕੀਤੀ ਹੈ ਪਰ ਤੁਹਾਡੇ ਤੱਕ ਪਹੁੰਚ ਨਹੀਂ ਪਾਈ ਮੇਰਾ ਖਿਆਲ ਤੇ ਇਸ ਕਰਕੇ ਤੁਹਾਡਾ ਨੰਬਰ ਵੀ ਮੇਰੇ ਤੱਕ ਨਹੀਂ ਸੀ ਪਹੁੰਚ ਪਾ ਰਿਹਾ ਤੇ ਬਾਕੀ ਕਹਿੰਦੇ ਜੀ ਮੈਂ ਗੁਰੂ ਨਾਨਕ ਦੇਵ ਜੀ ਦਾ 500 ਸਾਲਾ ਵੀ ਵੇਖਿਆ ਵੇਖਣਾ ਹੈ ਜਾਂ ਵੇਖਿਆ ਹੈ ਵੇਖਣਾ ਹੈ ਹੋਵੇਗਾ ਜ਼ਰੂਰ ਹਨਾ ਤੇ ਪੰਜਾਬ ਤੋਂ ਹੀ ਮੈਨੂੰ ਲੱਗਦਾ ਇਸ ਵੇਲੇ ਸਾਨੂੰ ਮੈਸੇਜ ਕਰ ਰਹੇ ਨੇ ਬਹੁਤ ਬਹੁਤ ਸਵਾਗਤ ਇੰਨੇ ਵੱਡੇ ਤੜਕੇ ਤੁਸੀਂ ਸਾਡੇ ਨਾਲ ਆਵਾਜ਼ ਦੇ ਸਫ਼ਰ ਦੇ ਵਿੱਚ ਸ਼ਾਮਲ ਹੋਏ ਹੋ ਬਣੇ ਹੋਏ ਹੋ ਬਹੁਤ ਚੰਗਾ ਲੱਗਦਾ ਬਚਿੱਤਰ ਮਾੜ ਭੁੱਲਰ ਹੁਰੀ ਵੀ ਸਾਡੇ ਨਾਲ ਕਾਫੀ ਦੇਰ ਦੇ ਬਣੇ ਹੋਏ ਨੇ ਔਰ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਕਹਿੰਦੇ ਇੱਕ ਵਾਰ ਫੇਰ ਪ੍ਰੋਗਰਾਮ ਦੇ ਵਿੱਚ ਤੇ ਪ੍ਰੋਗਰਾਮ ਦੇ ਵਿੱਚ ਜਿਵੇਂ ਮੈਂ ਗੱਲ ਕਰ ਰਹੀ ਸੀਗੀ ਕਿ ਅੱਜ ਕੋਸ਼ਿਸ਼ ਸਾਡੀ ਇਹ ਹੈ ਕਿ ਸਾਡੇ ਨਾਲ ਅੱਜ ਸਾਡੇ ਨੰਨੇ ਮੁੰਨੇ ਬੱਚੇ ਨੰਨੇ ਮੁੰਨੇ ਨਹੀਂ ਜਿਹੜੇ ਵੱਡੇ ਬੱਚੇ ਆ ਉਹ ਵੀ ਕਿਉਂਕਿ ਛੁੱਟੀਆਂ ਸਾਰੇ ਇੰਜੋਏ ਕਰ ਰਹੇ ਨੇ ਸਕੂਲਾਂ ਦੇ ਵਿੱਚ ਲਗਭਗ 12ਵੀਂ ਤੱਕ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਚੱਲ ਰਹੀਆਂ ਨੇ ਪਰ ਮੈਨੂੰ ਲੱਗਦਾ ਕਿ 12ਵੀਂ ਦੇ ਪੇਪਰ ਵੀ ਜਿਹੜੇ ਆ ਉਹ ਵੀ ਐਗਜ਼ਾਮ ਜਿਹੜੇ ਆ ਉਹ ਵੀ ਸ਼ੁਰੂ ਹੋਣ ਵਾਲੇ ਆ ਸੋ ਇਸ ਕਰਕੇ 12ਵੀਂ ਵਾਲਿਆਂ ਨੂੰ ਨਹੀਂ ਅਸੀਂ ਅੱਜ ਬਾਦਰ ਕਰਾਂਗੇ ਡਿਸਟਰਬ ਨਹੀਂ ਕਰਾਂਗੇ ਪਰ ਜਿਹੜੇ ਉਸ ਤੋਂ ਪਹਿਲਾਂ 10ਵੀਂ ਤੱਕ ਦੇ ਜਿਹੜੇ ਬੱਚੇ ਆ ਸਾਡੇ ਨਾਲ ਜੇਕਰ ਗੱਲਬਾਤ ਕਰਨੀ ਚਾਹੁਣ ਤਾਂ ਜ਼ਰੂਰ ਕਰਨ ਕਿਉਂਕਿ ਹਰਮਨ ਰੇਡੀਓ ਤੇ ਅੱਜ ਅਸੀਂ ਪੰਜਾਬੀ ਦੇ ਵਿੱਚ ਤੁਹਾਡੀਆਂ ਪਿਆਰੀਆਂ ਪਿਆਰੀਆਂ ਗੱਲਾਂ ਵੀ ਸੁਣਨੀਆਂ ਚਾਹੁੰਦੇ ਹਾਂ ਔਰ ਤੁਹਾਡੇ ਜਿਹੜੇ ਤਜ਼ਰਬੇ ਆ ਉਹ ਵੀ ਜਾਣਨਾ ਚਾਹੁੰਦੇ ਹਾਂ ਤੇ ਦੋਸਤੋ ਤਜਰਬਿਆਂ ਦੀ ਜਦੋਂ ਗੱਲ ਹੁੰਦੀ ਹੈ ਤਾਂ ਬਹੁਤ ਕੁਛ ਜਿਹੜਾ ਉਹ ਔਖੇ ਸਮੇਂ ਦੇ ਵਿੱਚ ਸਿੱਖਦੇ ਹਾਂ ਅਸੀਂ, ਔਰ ਅੱਜ ਵੀ ਬਹੁਤ ਸਾਰੇ ਦੋਸਤਾਂ ਦੇ ਜਿਹੜੇ ਵਿਚਾਰ ਸਾਡੇ ਤੱਕ ਪਹੁੰਚੇ ਸੀ ਹਨਾ, ਉਹ ਵੀ ਲਗਭਗ ਇਹਨਾਂ ਗੱਲਾਂ ਦੇ ਨਾਲ ਮੇਲ ਖਾਂਦੇ ਸੀਗੇ। ਸੋਹੀ ਸਾਹਿਬ ਨੇ ਸਾਨੂੰ ਇੱਕ ਵਿਚਾਰ ਭੇਜਿਆ ਸੀ ਕਿ ਜਦੋਂ ਔਖਾ ਸਮਾਂ ਆਉਂਦਾ ਹੈ ਬੇਸ਼ੱਕ ਇਨਸਾਨ ਇਕੱਲਾ ਹੋ ਜਾਂਦਾ, ਪਰ ਇਕੱਲਾ ਹੋਣ ਤੇ ਉਹ ਮਜ਼ਬੂਤ ਹੋਣਾ ਜ਼ਰੂਰ ਸਿੱਖਦਾ ਹੈ ਨਾ। ਕੱਲ ਲਹਿਰਾਂ ਪ੍ਰੋਗਰਾਮ ਦੇ ਵਿੱਚ ਪਿਛਲੇ ਕੱਲ ਜਦੋਂ ਅਸੀਂ ਗੱਲਬਾਤ ਕਰ ਰਹੇ ਸੀਗੇ ਜਨਜੀਤ ਸਿੰਘ ਹੋਰੀ ਸੀ ਸਾਡੇ ਨਾਲ, ਔਰ ਉਹਨਾਂ ਨੇ ਵੀ ਇਹੀ ਗੱਲ ਕੀਤੀ ਸੀ ਕਿ ਜਿੱਦਾਂ ਅੱਜ ਪੰਜਾਬੀ ਨੂੰ ਲੈ ਕੇ ਜਿਹੜਾ ਮਸਲਾ ਆ ਉਹ ਛਿੜਿਆ ਹੋਇਆ, ਗੱਲ ਛਿੜੀ ਹੋਈ ਆ, ਔਰ ਉਹ ਗੱਲਬਾਤ ਜਿਹੜੀ ਆ ਉਹ ਜ਼ਿਆਦਾ ਗੁੰਝਲਦਾਰ ਹੁੰਦੀ ਜਾ ਰਹੀ ਹੈ ਹਨਾ। ਵੱਖ ਵੱਖ ਤਰ੍ਹਾਂ ਦੇ ਜਿਹੜੇ ਬਿਆਨ ਆ ਉਹ ਦਿੱਤੇ ਜਾ ਰਹੇ ਆ, ਦੂਸ਼ਣਬਾਜ਼ੀ ਇਲਜ਼ਾਮ ਲਗਾਏ ਜਾ ਰਹੇ ਇੱਕ ਦੂਸਰੇ ਦੇ ਉੱਤੇ ਹਨਾ, ਪਰ ਇਹ ਇਲਜ਼ਾਮ ਅਸਲ ਦੇ ਵਿੱਚ ਕੀ ਬਾਹਰ ਕੀ ਮੈਸੇਜ ਦੇ ਰਹੇ ਆ, ਬਾਹਰ ਇਹਦਾ ਸੁਨੇਹਾ ਕੀ ਜਾ ਰਿਹਾ ਕਿ ਅਸੀਂ ਆਪਸ ਦੇ ਵਿੱਚ ਕਿੰਨੇ ਉਲਝੇ ਹੋਏ ਆ ਹਨਾ। ਆਪਸ ਦੇ ਵਿੱਚ ਇਨਸਾਨ ਕਦੋਂ ਉਲਝਦਾ ਆ, ਜਦੋਂ ਉਹਨੂੰ ਬਾਹਰੋਂ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਹੁੰਦੀ, ਔਕੜ ਨਹੀਂ ਹੁੰਦੀ ਹਨਾ। ਤੇ ਆਪਸ ਦੇ ਵਿੱਚ ਉਲਝ ਕੇ ਅਸੀਂ ਬੇਮਾਇਨੀਆਂ ਜਿਹੜੀਆਂ ਪਰੇਸ਼ਾਨੀਆਂ ਆ ਉਹ ਘੇਰ ਰੱਖਦੇ ਆ, ਤੇ ਇਸ ਕਰਕੇ ਜਿਹੜੇ ਮੁੱਦੇ ਵੱਡੇ ਹੁੰਦੇ ਆ, ਜਦੋਂ ਸਾਡੇ ਉੱਤੇ ਵੱਡੀ ਕੋਈ ਮੁਸੀਬਤ ਆਉਂਦੀ ਆ, ਜਦੋਂ ਸਾਡੇ ਉੱਤੇ ਕੋਈ ਵੱਡੀ ਮੁਸ਼ਕਲ ਆਉਂਦੀ ਆ, ਤੇ ਜਦੋਂ ਕਹਿ ਲਓ ਕਿ ਔਖਾ ਸਮਾਂ ਜਿਹੜਾ ਆ ਉਹ ਸਾਡੇ ਸਾਰਿਆਂ ਦੇ ਉੱਤੇ ਇਕੱਠਾ ਆਉਂਦਾ ਆ, ਤਾਂ ਫੇਰ ਅਸੀਂ ਇਹ ਛੋਟੇ ਛੋਟੇ ਜਿਹੜੇ ਝਗੜੇ ਆ ਉਹ ਭੁੱਲ ਜਾਂਦੇ ਆ ਹਨਾ। ਜਿਨ੍ਹਾਂ ਚੀਜ਼ਾਂ ਦੇ ਵਿੱਚ ਅਸੀਂ ਆਪਸ ਦੇ ਵਿੱਚ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਉਲਝਦੇ ਆ, ਫਿਰ ਉਹ ਅਸੀਂ ਭੁੱਲ ਜਾਂਦੇ ਆ, ਔਰ ਅਸਲ ਫਰਜ਼ ਜਿਹੜੇ ਆ ਸਾਡੇ ਕੀ ਆ ਉਹ ਸਾਨੂੰ ਉਦੋਂ ਯਾਦ ਆਉਂਦੇ ਆ, ਉਦੋਂ ਅਸੀਂ ਪਛਾਣਦੇ ਆ ਕਿ ਸਾਡੇ ਜਿਹੜੇ ਅਸਲ ਫਰਜ਼ ਤਾਂ ਉਹ ਇਹ ਆ ਸਾਡੇ, ਚਾਹੇ ਉਹ ਆਪਣੀ ਮਾਂ ਬੋਲੀ ਪ੍ਰਤੀ ਫਰਜ਼ ਹੋਣ ਹਨਾ, ਚਾਹੇ ਉਹ ਆਪਣੇ ਸਮਾਜ ਪ੍ਰਤੀ ਫਰਜ਼ ਹੋਣ, ਚਾਹੇ ਉਹ ਆਪਣੇ ਭਾਈਚਾਰੇ ਪ੍ਰਤੀ ਫਰਜ਼ ਹੋਣ। ਸੋ ਉਹ ਫਰਜ਼ਾਂ ਦੀ ਜਿਹੜੀ ਸਾਨੂੰ ਲੜੀ ਹੈ ਉਹ ਉਸ ਵੇਲੇ ਯਾਦ ਆਉਂਦੀ, ਉਸ ਵੇਲੇ ਉਹਨਾਂ ਦਾ ਅਹਿਸਾਸ ਜਿਹੜਾ ਆ ਉਹ ਸਾਨੂੰ ਸ਼ਿੱਦਤ ਦੇ ਨਾਲ ਹੁੰਦਾ। ਸੋ ਇਸ ਕਰਕੇ ਇਹ ਚੀਜ਼ ਜਿਹੜੀ ਆ ਇਹ ਸਾਨੂੰ ਮੈਨੂੰ ਲੱਗਦਾ ਕਦੇ ਵੀ ਨਹੀਂ ਭੁੱਲਣੀ ਚਾਹੀਦੀ। ਜਿਵੇਂ ਨਾ ਅਸੀਂ ਹਮੇਸ਼ਾ ਗੱਲ ਕਰਦੇ ਆ ਕਿ ਜਦੋਂ ਔਖਾ ਸਮਾਂ ਆਉਂਦਾ ਤੇ ਰੱਬ ਵੀ ਸਾਨੂੰ ਉਦੋਂ ਹੀ ਯਾਦ ਆਉਂਦਾ, ਜਦੋਂ ਸਾਡੇ ਤੇ ਸਮਾਂ ਸੌਖਾ ਹੁੰਦਾ ਤਾਂ ਸੌਖੇ ਸਮੇਂ ਸਾਨੂੰ ਰੱਬ ਯਾਦ ਹੀ ਨਹੀਂ ਰਹਿੰਦਾ, ਕਿਉਂਕਿ ਉਸ ਸਮੇਂ ਅਸੀਂ ਹੋਰ ਇਹੋ ਜਿਹੀਆਂ ਐਸ਼ੋ ਇਸ਼ਰਤ ਦੀਆਂ ਚੀਜ਼ਾਂ ਦੇ ਵਿੱਚ ਗਵਾਚੇ ਹੁੰਦੇ ਆ, ਜਿਸ ਦੌਰਾਨ ਸਾਨੂੰ ਇਹ ਯਾਦ ਹੀ ਨਹੀਂ ਰਹਿੰਦਾ ਕਿ ਮੇਰੇ ਤੇ ਕਦੇ ਕੋਈ ਮੁਸੀਬਤ ਵੀ ਆ ਸਕਦੀ ਆ ਹਨਾ, ਜਾਂ ਪਰਮਾਤਮਾ ਜਿਹੜਾ ਆ ਉਹ ਸਾਨੂੰ ਇਹ ਸੌਖ ਦੇ ਰਿਹਾ ਆ, ਇਹ ਖੁਸ਼ੀਆਂ ਦੇ ਰਿਹਾ ਆ, ਇਹ ਐਸ਼ੋ ਇਸ਼ਰਤ ਦਾ ਜਿਹੜਾ ਸਮਾਨ, ਇਹ ਐਸ਼ੋ ਇਸ਼ਰਤ ਦੇ ਸਾਧਨ ਜੇ ਸਾਨੂੰ ਇਸ ਵੇਲੇ ਪ੍ਰਾਪਤ ਹੋਏ ਆ ਤਾਂ ਉਹ ਕਿਸ ਦੀ ਬਦੌਲਤ ਆ। ਪਹਿਲੀ ਗੱਲ ਤਾਂ ਇਹ ਆ ਕਿ ਜਿਹੜਾ ਦੇਖੋ ਮਨੁੱਖਾ ਜੀਵਨ ਸਾਨੂੰ ਮਿਲਿਆ ਹੋਇਆ, ਔਰ ਉਸ ਮਨੁੱਖੀ ਜੂਨ ਨੂੰ ਹੰਢਾਉਂਦਿਆਂ ਹੋਇਆ ਦੇਖੋ ਕੁਦਰਤ ਕਿੰਨੀ ਅਮੀਰ ਹੈ, ਔਰ ਉਸ ਅਮੀਰ ਕੁਦਰਤ ਨੂੰ ਅਸੀਂ ਮਾਣ ਰਹੇ ਹੁੰਦੇ ਹਾਂ ਹਨਾ। ਜਿਸ ਪਰਮਾਤਮਾ ਨੇ ਸਾਨੂੰ ਪੈਦਾ ਕੀਤਾ ਉਹਨੇ ਸਾਡੇ ਦਾਣੇ ਦਾ ਖਾਣੇ ਦਾ ਪ੍ਰਬੰਧ ਵੀ ਕੀਤਾ ਹੋਇਆ ਹਨਾ, ਔਰ ਉਸ ਖਾਣੇ ਦਾਣੇ ਦੇ ਪ੍ਰਬੰਧ ਦੇ ਨਾਲ ਨਾਲ ਜਦੋਂ ਫਿਰ ਐਸ਼ੋ ਇਸ਼ਰਤ ਦੇ ਵਿੱਚ ਅਸੀਂ ਆਪਣੇ ਆਪ ਨੂੰ ਗੁਮਾ ਲੈਂਦੇ ਹਾਂ ਤਾਂ ਫਿਰ ਜਦੋਂ ਨਾ ਕੋਈ ਮੁਸੀਬਤ ਆਉਂਦੀ ਆ, ਕੋਈ ਔਖਾ ਸਮਾਂ ਆਉਂਦਾ ਤਾਂ ਉਸ ਵੇਲੇ ਵੀ ਸਾਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਅਸੀਂ ਅਸਲ ਦੇ ਵਿੱਚ ਰੱਬ ਤੋਂ ਮੂੰਹ ਮੋੜ ਲਿਆ ਸੀਗਾ, ਅਸੀਂ ਅਸਲ ਦੇ ਵਿੱਚ ਇਹ ਭੁੱਲ ਹੀ ਗਏ ਸੀਗੇ ਕਿ ਸਾਡੀ ਜ਼ਿੰਦਗੀ ਦੇ ਵਿੱਚ ਕਦੇ ਔਖ ਜਾਂ ਮੁਸ਼ਕਲ ਆ ਸਕਦੀ ਆ, ਜਾਂ ਫਿਰ ਉਸ ਵੇਲੇ ਵੀ ਅਸੀਂ ਇਸੇ ਹੀ ਭੁਲੇਖੇ ਦੇ ਵਿੱਚ ਹੁੰਦੇ ਹਾਂ, ਉਸ ਵੇਲੇ ਵੀ ਅਸੀਂ ਸ਼ਿਕਾਇਤ ਜਿਹੜੇ ਸ਼ਿਕਵੇ ਆ ਉਹ ਰੱਬ ਨੂੰ ਹੀ ਦਿੰਦੇ ਹਾਂ, ਤਾਨੇ ਦਿੰਦੇ ਹਾਂ ਕਿ ਮੇਰੇ ਨਾਲ ਹੀ ਇਹੋ ਜਿਹਾ ਕਿਉਂ ਹੋਇਆ ਹਨਾ। ਪਰ ਅਸਲ ਦੇ ਵਿੱਚ ਹੋਣਾ ਕੀ ਚਾਹੀਦਾ ਹੈ ਕਿ ਜਦੋਂ ਪਰਮਾਤਮਾ ਸਾਨੂੰ ਜ਼ਿਆਦਾ ਸੁੱਖ ਦਿੰਦਾ, ਜਦੋਂ ਪਰਮਾਤਮਾ ਸਾਨੂੰ ਜ਼ਿਆਦਾ ਐਸ਼ ਦੇ ਰਿਹਾ ਆ ਹਨਾ, ਤਾਂ ਉਸ ਸਮੇਂ ਦੇ ਵਿੱਚ ਸਾਨੂੰ ਉਹਦੇ ਸ਼ੁਕਰ ਗੁਜ਼ਾਰ ਹੋਣਾ ਬਣਦਾ, ਉਸ ਸਮੇਂ ਸਾਨੂੰ ਜ਼ਿਆਦਾ ਪਰਮਾਤਮਾ ਨੂੰ ਯਾਦ ਕਰਨਾ ਬਣਦਾ, ਉਸ ਸਮੇਂ ਸਾਨੂੰ ਆਪਣੀ ਮੌਤ ਆਪਣਾ ਅੰਤ ਜਿਹੜਾ ਆ ਉਹ ਵਧੇਰੇ ਯਾਦ ਹੋਣਾ ਚਾਹੀਦਾ ਕਿ ਜੇ ਅੱਜ ਇਹ ਸਭ ਕੁਛ ਮੇਰੇ ਕੋਲ ਹੈ ਤਾਂ ਹੋ ਸਕਦਾ ਅਗਲੀ ਘੜੀ ਇਹ ਮੇਰੇ ਕੋਲ ਨਾ ਹੋਵੇ। ਸੋ ਜਿਸ ਘੜੀ ਜੋ ਉਸ ਪਰਮਾਤਮਾ ਨੇ ਉਸ ਪਰਵਦਗਾਰ ਨੇ ਸਾਨੂੰ ਬਖਸ਼ਿਆ ਉਸ ਘੜੀ ਉਸਦਾ ਸ਼ੁਕਰਾਨਾ ਜ਼ਰੂਰ ਕਰੀਏ, ਕਿਉਂਕਿ ਆਉਣ ਵਾਲੀ ਘੜੀ ਦਾ ਤਾਂ ਕੋਈ ਪਤਾ ਨਹੀਂ, ਪਰ ਜਿਹੜੀ ਬੀਤ ਗਈ ਹੈ ਹਨਾ ਉਸ ਬੀਤੀ ਹੋਈ ਘੜੀ ਦੇ ਵਿੱਚ ਜੋ ਵੀ ਚੰਗਾ ਹੋਇਆ ਜੋ ਵੀ ਵਧੀਆ ਹੋਇਆ ਹਨਾ ਉਹਦੇ ਲਈ ਸ਼ੁਕਰਗੁਜ਼ਾਰ ਹੋਣਾ ਸਾਡਾ ਜ਼ਰੂਰ ਬਣਦਾ। ਸੋ ਇਸ ਕਰਕੇ चलो ए ता गल ए है कि जदो सौखा समा हुंदा सौखे समय दे विच बहुत कुछ असी भुल जाने बहुत कुछ असी याद नहीं रखना चाहुंदे पर औखे समय दे विच फिर सानू बहुत कुछ याद आउंदा फिर साडी जिहड़ी सोच है ओ भी ना वाचक बन जांदी है ना पक्की हो जांदी है ते नकारात्मक हो जांदी है ना सो इस करके औखे समय दे विच जदो असी जड़ी हां पक्की जड़ी सोच है जा सकारात्मक सोच जड़ी अपना के चलदे आ तां ओ सोच सानू होर मजबूत बनाउंदी है पर जेकर औखे समय दे विच असी ना पक्की सोच नकारात्मक सोच नू अपना के चलदे आ तां ओ साडे पतन दा कारण भी बन जांदी है सो ओ पतन दा कारण जड़ा आ ओ सानू पहला ही पछाण लेना चाहिदा है ते इस करके दोस्तो गल्लां बातां जिहड़ियां खैर चलदियां रहणियां उम्मीद सानू ए वी है कि बच्चे जे अज साडे नाल जुड़दे आ तां असीं उहनां तों वी उहनां दे जिहड़े एक्सपीरियंसिस आ ओह शामिल करांगे फोन कॉल जिहड़ी है जे साडे तक पहुंचदी असीं तुहाडे नाल जरूर ओह सांझी वी करांगे ते तुहाडे नाल गल्लां बातां जिहड़ियां ओह इसे तरह चलदियां रहणियां आ खबरां दे बारे जिवें मैं कहा सी कि अज खबरां दे सिलसिले दे विच असीं तुहाडे नाल सांझियां नहीं कर सके पर कुछ कु खबरां जिहड़ियां ओह मैं जरूर तुहाडे नाल सांझियां कर दिंनी आ बड़ी खुशी दी खबर है पंजाबी तो लैके असी सारे पंजाबी नू लैके चिंतित होए पए आ पर विदेशां दे विच पंजाबी दी जिहड़ी चढ़त है विदेशां दे विच पंजाबी दा जिहड़ा माण आ ओह हमेशा वधदा आ और ए देखण दे विच आया कि कैनेडा तो बाद आस्ट्रेलिया ते आस्ट्रेलिया तो बाद हुण न्यूजीलैंड दे विच वी जिहड़े पंजाबी आ उहनां दी गिणती वधी आ पर जिहड़ी मैं खबर सांझी करन जा रही हां ओह ए है कि सिख धर्म नूं मन्नण वाले जिहड़े लोक आ उहनां दी गिणती दे विच वी न्यूजीलैंड दे विच वड्डा वाधा होया कहिंदे आ कि 2013 दे विच 19,191 सिख सीगे ते 2018 दे विच इह गिणती जिहड़ी आ 40,908 हो गई है सो विदेशां दे विच जिहड़े पछमी देश ने बाहरले मुल्क ने इन्हां दे विच ना अंकड़ा विभाग जिहड़ा आ ओह बहुत वधिया है क्योंकि इत्थे इन्नी बरीकी दे नाल अध्ययन कीता जांदा कि एक एक व्यक्ति दे दर्जना वेरवे हुंदे आ ते इह खबर जिहड़ी न्यूजीलैंड तों आ रही है कि न्यूजीलैंड दे विच जिहड़ा अंकड़ा विभाग आ उहनां वल्लों जनगणना 2018 दे जिहड़े अंकड़े जारी कीते गए आ ते हर 5 साल बाद उत्थे ए जड़ी जनगणना आ कीती जांदी आ ते वख-वख श्रेणियां दे अंकड़े जिथे देश दे बहुत महत्वपूर्ण ते हैरानीजनक तत्थ भी प्रगट करदे आ उत्थे प्रवासियां दी इन्हां अंकड़िया विच शमूलियत जिहड़ी आ ओह साडे सब लई महत्वपूर्ण हुंदी आ कहिंदे जी कि उत्थे अंकड़े दसदे आ कि देश दी जिहड़ी कुल आबादी आ इस वेले ओह हैगी आ जी 47,93,358 ਜਿਹੜੀ ਜਿਹਦੇ ਵਿਚ 23,64,315 ਪੁਰਸ਼ ਨੇ ਤੇ ਜਿਹਦੇ ਵਿਚ 24,29,046 ਮਹਿਲਾਵਾਂ ਨੇ ਤੇ ਇਹ ਆਬਾਦੀ ਜੇ ਅਸੀਂ ਦੇਖੀਏ ਤਾਂ ਲੁਧਿਆਣਾ ਸ਼ਹਿਰ ਦਾ ਲਗਭਗ ਦੁੱਗਣਾ ਆ ਤੇ ਇਹਦੇ ਤੋਂ ਹਿਸਾਬ ਲਾਇਆ ਜਾ ਸਕਦਾ ਕਿ ਜਿਹੜਾ ਨਿਊਜ਼ੀਲੈਂਡ ਆ ਕਿੰਨਾ ਛੋਟਾ ਜਿਹਾ ਦੇਸ਼ ਹੈ ਪਰ ਜਿਹੜੇ ਅੰਕੜੇ ਹਾਸਲ ਹੋਏ ਨੇ ਜੀ ਉੱਥੇ ਦੇਖਣ ਦੇ ਵਿਚ ਆਇਆ ਕਿ ਧਰਮ ਵਾਲੇ ਟੇਬਲ ਨੂੰ ਦੇਖਿਆ ਜਾਵੇ ਤਾਂ ਸਿੱਖ ਧਰਮ ਨਾਲ ਸੰਬੰਧਿਤ ਸਮੂਹ ਭਾਈਚਾਰੇ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਨਿਊਜ਼ੀਲੈਂਡ ਚ ਪਿਛਲੇ 5 ਸਾਲਾਂ ਚ ਜਿਹੜਾ ਧਰਮ ਸਾਰਿਆਂ ਤੋਂ ਜ਼ਿਆਦਾ ਪ੍ਰਤੀਸ਼ਤ ਦਰ ਨਾਲ ਵਧਿਆ ਉਹ ਸਿੱਖਿਜ਼ਮ ਹੈ ਤੇ ਇਹਦੀ ਵਧਣ ਦੀ ਦਰ ਜਿਹੜੀ ਹੈ 113.1 ਫੀਸਦੀ ਰਹੀ ਹੈ ਤੇ ਪੁਰਾਣੇ ਅੰਕੜੇ ਜਿਹੜੇ ਆ ਉਹਨਾਂ ਤੋਂ ਇਹ ਪਤਾ ਲੱਗਦਾ ਕਿ 2013 ਦੇ ਵਿਚ ਇੱਥੇ ਸਿਰਫ 19,191 ਲੋਕਾਂ ਨੇ ਜਨਗਣਨਾ ਦੌਰਾਨ ਸਿੱਖ ਧਰਮ ਲਿਖਵਾਇਆ ਸੀ ਪਰ 2018 ਦੇ ਵਿਚ 40,908 ਇਹ ਗਿਣਤੀ ਜਿਹੜੀ ਆ ਇਹ ਹੋ ਗਈ ਹੈ ਜਿਹੜੀ ਕਿ ਸਾਡੇ ਲਈ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਤੇ ਅਗਲੀ ਖਬਰ ਜੇ ਲਈਏ ਤਾਂ ਦੋਸਤੋ ਅਗਲੀ ਖਬਰ ਇਹ ਹੈ ਕਿ ਬਰਤਾਨੀਆ ਦੀ ਜਿਹੜੀ 178 ਸਾਲ ਪੁਰਾਣੀ ਕੰਪਨੀ ਥਾਮਸ ਕੁੱਕ ਉਹਦਾ ਦਿਵਾਲੀਆ ਨਿਕਲਿਆ ਆ ਔਰ ਯਾਤਰਾ ਸੇਵਾਵਾਂ ਦੇਣ ਵਾਲੀ ਇਹ ਬ੍ਰਿਟੇਨ ਦੀ ਪੁਰਾਣੀ ਕੰਪਨੀ ਆ ਔਰ ਕਰਜ਼ੇ ਦੇ ਕਾਰਨ ਕਹਿੰਦੇ ਆ ਕਿ ਇਹ ਦਿਵਾਲੀਆ ਜਿਹੜਾ ਇਹਨਾਂ ਦਾ ਨਿਕਲਿਆ ਕੰਪਨੀ ਦੀ ਬੁਕਿੰਗ ਵਾਲੇ ਲਗਭਗ 6,00,000 ਸੈਲਾਨੀ ਦੁਨੀਆਂ ਭਰ ਦੇ ਵਿਚ ਇਸ ਵੇਲੇ ਫਸ ਗਏ ਆ ਤੇ ਹਾਲਤ ਦੀ ਗੰਭੀਰਤਾ ਕਾਰਨ ਬ੍ਰਿਟੇਨ ਦੀ ਸਰਕਾਰ ਨੇ ਸੈਲਾਨੀਆਂ ਨੂੰ ਵਾਪਸ ਆਉਣ ਦੀ ਵੱਡੀ ਮੁਹਿੰਮ ਵਿੱਢ ਦਿੱਤੀ ਹੈ ਦੂਜੀ ਸੰਸਾਰ ਜੰਗ ਮਗਰੋਂ ਬਰਤਾਨੀਆ ਦੀ ਇਸ ਤਰ੍ਹਾਂ ਦੀ ਸਭ ਤੋਂ ਵੱਡੀ ਦੇਸ਼ ਵਾਪਸੀ ਮੁਹਿੰਮ ਹੋਣੀ ਹੈ ਤੇ ਦੇਸ਼ ਦੀ 178 ਸਾਲ ਪੁਰਾਣੀ ਕੰਪਨੀ ਪਿਛਲੇ ਕੁਝ ਸਾਲਾਂ ਤੋਂ ਕਰਜ਼ੇ ਦੇ ਬੋਝ ਹੇਠ ਦੱਬਣ ਲੱਗ ਪਈ ਸੀ ਤੇ ਕੰਪਨੀ ਨੇ ਬਰਤਾਨੀਆ ਦੇ ਯੂਰਪੀ ਸੰਘ ਕੋਲੋਂ ਵੱਖ ਹੋਣ ਦੇ ਰੌਲੇ ਰੱਪੇ ਨੂੰ ਇਸ ਹਾਲਤ ਲਈ ਜ਼ਿੰਮੇਵਾਰ ਦੱਸਿਆ ਉਸ ਦੀ ਬੁਕਿੰਗ ਘਟਣ ਲੱਗੀ ਸੀ ਤੇ ਇਹੋ ਕਾਰਨ ਹੈ ਕਿ ਉਸ ਨੂੰ ਨਿੱਜੀ ਨਿਵੇਸ਼ਕਾਂ ਕੋਲ 20 ਕਰੋੜ ਪਾਉਂਡ ਇਕੱਠੇ ਕਰਨ ਚ ਕਹਿੰਦੇ ਨਾਕਾਮੀ ਹੱਥ ਲੱਗੀ ਆ ਤੇ ਕੰਪਨੀ ਦਾ 2007 ਦਾ ਰਲੇਵਾਂ ਸੌਦਾ ਉਸ ਲਈ ਮਾਰੂ ਸਿੱਧ ਹੋਇਆ ਤੇ ਉਸ ਤੋਂ ਬਾਅਦ ਉਹ ਲਗਾਤਾਰ ਵਿੱਤੀ ਸੰਕਟ ਚ ਘਿਰਦੀ ਗਈ ਹੈ ਤੇ ਅਖੀਰ ਸੋਮਵਾਰ ਨੂੰ ਉਸਨੇ ਖੁਦ ਦੀਵਾਲੀ ਆਪਣੇ ਆਪ ਨੂੰ ਐਲਾਨ ਕਰ ਦਿੱਤਾ। ਸੋ ਦੋਸਤੋ ਹੁਣੇ ਆਪਾਂ ਗੱਲ ਕਰ ਰਹੇ ਸੀਗੇ ਕਿ ਹਨਾ ਇੱਕ ਸਮਾਂ ਹੁੰਦਾ ਪੂਰੀ ਚੜਾਈ ਦਾ ਹੁੰਦਾ ਤੇ ਇੱਕ ਸਮਾਂ ਜਿਹੜਾ ਆ ਉਹ ਕਈ ਵਾਰ ਇਹੋ ਜਿਹਾ ਵੀ ਆਉਂਦਾ ਕਿ ਸਾਨੂੰ ਖੁਦ ਨੂੰ ਨਹੀਂ ਪਤਾ ਹੁੰਦਾ ਕਿ ਅਸੀਂ ਉੱਪਰ ਤੋਂ ਨਿਵਾਣ ਵੱਲ ਕਦੋਂ ਆ ਗਏ। ਖੈਰ ਸਾਡੇ ਨਾਲ ਨਾ ਇੱਕ ਦੋਸਤ ਜੁੜ ਰਹੇ ਨੇ ਫੋਨ ਕਾਲ ਦੇ ਜ਼ਰੀਏ ਅਸੀਂ ਸ਼ਾਮਲ ਕਰਦੇ ਹਾਂ ਜੀ। ਜੀ ਹਰਮਨ ਰੇਡੀਓ ਤੇ ਲਹਿਰਾਂ ਪ੍ਰੋਗਰਾਮ ਤੁਹਾਡਾ ਸਵਾਗਤ ਹੈ ਜੀ। ਹੈਲੋ, ਮੈਨੂੰ ਲੱਗਦਾ ਕਿ ਸੰਪਰਕ ਜਿਹੜਾ ਸਾਡੇ ਨਾਲ ਉਹ ਕੱਟਿਆ ਗਿਆ, ਅਸੀਂ ਸ਼ਾਮਲ ਕਰਾਂਗੇ ਦੁਬਾਰਾ ਕਾਲਰ ਨੂੰ ਔਰ ਜੇਕਰ ਸਾਡੇ ਨਾਲ ਬਣਦੇ ਆ ਤੇ ਅਸੀਂ ਜ਼ਰੂਰ ਉਹਨਾਂ ਦੀ ਗੱਲਬਾਤ ਜਿਹੜੀ ਤੁਹਾਡੇ ਨਾਲ ਕਰਵਾਵਾਂਗੇ। ਖੈਰ ਅਸੀਂ ਗੱਲਬਾਤ ਕਰ ਰਹੇ ਸੀਗੇ ਬਰਤਾਨੀਆ ਦੀ ਥਾਮਸ ਕੁੱਕ ਕੰਪਨੀ ਦੇ ਬਾਰੇ। ਖੈਰ ਗੱਲਬਾਤ ਜਿਹੜੀ ਆ ਉਹ ਨਾਲ ਨਾਲ ਕਰਦੇ ਜਾਵਾਂਗੇ, ਪਰ ਕਾਲਰ ਦੁਬਾਰਾ ਸਾਡੇ ਨਾਲ ਇਸ ਵੇਲੇ ਸਾਂਝ ਬਣਾ ਰਹੇ ਨੇ, ਅਸੀਂ ਸ਼ਾਮਲ ਕਰਦੇ ਹਾਂ। ਪ੍ਰੋਗਰਾਮ ਲਹਿਰਾਂ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਹੈਲੋ
ਹੈਲੋ
ਹੈਲੋ ਹਾਂਜੀ, ਸਤਿ ਸ੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਜੀ, ਕੀ ਨਾਮ ਹੈ ਜੀ?
ਸਿਮਰਤ ਬੋਲਦੀ ਆ।
ਹਾਂਜੀ ਹਾਂਜੀ ਸਿਮਰਤ, ਬਹੁਤ ਬਹੁਤ ਸਵਾਗਤ ਹਰਮਨ ਰੇਡੀਓ ਤੇ।
ਹਾਂਜੀ
ਹਾਂਜੀ ਸਿਮਰਤ, ਤੁਸੀਂ ਅੱਜ ਕੱਲ ਛੁੱਟੀਆਂ ਮਾਣ ਰਹੇ ਹੋ?
ਹਾਂਜੀ ਮੰਨਦੇ ਪਏ ਜੀ।
ਠੀਕ ਹੈ, ਕਿੱਥੋਂ ਬੋਲ ਰਹੇ ਹੋ ਪਹਿਲਾਂ ਦੱਸੋ। ਮੈਲਬਨ ਤੋਂ ਬੋਲ ਰਹੇ ਹੋ? ਮੈਲਬਨ ਦੇ ਸਾਊਥ ਮੋਰੰਗ ਤੋਂ ਬੋਲ ਰਹੇ ਹੋ। ਅੱਛਾ ਸਿਮਰਤ, ਜਿਵੇਂ ਅੱਜ ਕੱਲ ਛੁੱਟੀਆਂ ਚੱਲ ਰਹੀਆਂ ਆ ਔਰ ਛੁੱਟੀਆਂ ਦੇ ਵਿੱਚ ਬਹੁਤ ਤਰ੍ਹਾਂ ਦੇ ਪਲਾਨਸ ਹੁੰਦੇ ਆ ਔਰ ਛੁੱਟੀਆਂ ਜਦੋਂ ਸ਼ੁਰੂ ਹੁੰਦੀਆਂ, ਖੈਰ ਮੈਨੂੰ ਲੱਗਦਾ ਛੁੱਟੀਆਂ ਤਾਂ ਹਲੇ ਕੱਲ ਤੋਂ ਹੀ ਸ਼ੁਰੂ ਹੋਈਆਂ, ਹਨਾ? ਮੰਡੇ ਤੋਂ ਸ਼ੁਰੂ ਹੋਈਆਂ।
ਹਾਂਜੀ
ਹਾਂਜੀ, ਸੋ ਪਹਿਲੀ ਛੁੱਟੀ ਤੁਹਾਡੀ ਕਿੱਦਾਂ ਦੀ ਰਹੀ? ਔਰ ਸਭ ਤੋਂ ਪਹਿਲਾਂ ਤਾਂ ਮੈਂ ਇਹ ਤੁਹਾਨੂੰ ਪੁੱਛਣਾ ਚਾਹੂੰਗੀ, ਛੁੱਟੀਆਂ ਦੇ ਬਾਰੇ ਵੀ ਗੱਲ ਕਰਦੇ ਹਾਂ, ਉਸ ਤੋਂ ਵੀ ਪਹਿਲਾਂ ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗੀ ਵੀ ਅਸੀਂ ਪੰਜਾਬੀ ਚ ਜਿੱਦਾਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ, ਪੰਜਾਬੀ ਦੇ ਵਿੱਚ ਗੱਲਬਾਤ ਕਰਨਾ ਚੰਗਾ ਲੱਗਦਾ ਜਾਂ ਅੰਗਰੇਜ਼ੀ ਜ਼ਿਆਦਾ ਚੰਗੀ ਲੱਗਦੀ ਆ?
ਮੈਨੂੰ ਜਿੱਦਾਂ ਗੱਲ ਕਰਦੇ ਪੰਜਾਬੀ ਠੀਕ ਲੱਗਦਾ।
ਓਕੇ, ਠੀਕ ਲੱਗਦੀ ਆ ਜਾਂ ਚੰਗੀ ਲੱਗਦੀ ਆ?
ਚੰਗੀ
ਲੱਗਦੀ ਆ। ਠੀਕ ਹੈ, ਬੜਾ ਚੰਗਾ ਲੱਗਦਾ ਸਾਨੂੰ ਤੁਹਾਡੇ ਨਾਲ ਗੱਲਬਾਤ ਕਰਕੇ, ਬੜਾ ਚੰਗਾ ਲੱਗ ਰਿਹਾ। ਅੱਛਾ ਕਿਹੜੀ ਕਲਾਸ ਚ ਪੜ੍ਹਦੇ ਹੋ ਤੁਸੀਂ?
ਮੈਂ 6ਵੀਂ ਚ ਪੜ੍ਹਦੀ
ਹਾਂ। 6ਵੀਂ ਚ ਪੜ੍ਹਦੇ ਹੋ, ਠੀਕ ਹੈ। ਅੱਛਾ ਹੁਣ ਸਾਨੂੰ ਦੱਸੋ ਵੀ ਤੁਹਾਡੀ ਕੱਲ ਪਹਿਲੀ ਛੁੱਟੀ ਸੀਗੀ, ਪਹਿਲੀ ਛੁੱਟੀ ਕਿੱਦਾਂ ਮਨਾਈ ਹੈ?
ਅਸੀਂ ਸੰਡੇ ਨੂੰ ਅਸੀਂ ਆਪਣੇ ਮਾਮਾ ਜੀ ਵੱਲ ਗਏ ਸੀਗੇ ਤੇ ਅਸੀਂ ਜਲੌਂਗ ਜਾ ਕੇ ਫੇਰੀ ਤੇ ਗਏ ਸੀਗੇ।
ਕਿਆ ਬਾਤ ਹੈ। ਅੱਛਾ ਫਿਰ ਮਾਮੇ ਭੂਆ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਸੀ ਨਾ ਬੇਟਾ, ਅਸੀਂ ਆਪਣੇ ਬਚਪਨ ਦੇ ਵਿੱਚ ਜ਼ਿਆਦਾਤਰ ਮਾਣਦੇ ਹੁੰਦੇ ਸੀ ਵੀ ਛੁੱਟੀਆਂ ਦੇ ਵਿੱਚ ਨਾਨਕਿਆਂ ਦੇ ਚਲੇ ਜਾਣਾ, ਭੂਆ ਦੇ ਚਲੇ ਜਾਣਾ, ਮਾਮਿਆਂ ਦੇ ਚਲੇ ਜਾਣਾ। ਮੈਨੂੰ ਬੜਾ ਚੰਗਾ ਲੱਗਿਆ ਵੀ ਤੁਸੀਂ ਵੀ ਇੱਥੇ ਆਪਣੇ ਮਾਮਾ ਜੀ ਦੇ ਗਏ ਸੀਗੇ ਔਰ ਮਾਮਾ ਜੀ ਤੋਂ ਬਾਅਦ ਫਿਰ ਤੁਸੀਂ ਉੱਥੇ ਘੁੰਮਣ ਗਏ, ਹਨਾ? ਅੱਛਾ ਕਿੱਦਾਂ ਦਾ ਲੱਗਿਆ ਫਿਰ?
ਹਾਂਜੀ ਮੈਨੂੰ ਬਹੁਤ ਚੰਗਾ ਲੱਗਿਆ ਸੀ, ਲੈ ਕੇ ਉੱਥੇ ਫੇਰੀ ਵਿੱਚ ਉੱਤੇ ਗਏ ਸੀ ਤੇ ਸਾਰਾ ਵਿਊ ਦੇਖਿਆ ਸੀਗਾ ਤੇ ਬਹੁਤ ਸੋਹਣੀ ਹਵਾ ਆਉਂਦੀ ਪਈ ਸੀ।
ਠੀਕ। ਅੱਛਾ ਛੁੱਟੀਆਂ ਚ ਕੀ ਕਰਨਾ ਚੰਗਾ ਲੱਗਦਾ ਹੋਰ?
ਮੈਨੂੰ ਜਿੱਦਾਂ ਘੁੰਮਣ ਚੰਗਾ ਲੱਗਦਾ, ਘਰ ਬਹਿ ਕੇ ਮਜ਼ਾ ਚੰਗਾ ਨਹੀਂ ਲੱਗਦਾ ਸਰ, ਕਿ ਇੰਨਾ ਹੁੰਦਾ ਕਿ ਛੁੱਟੀਆਂ ਮਸਾਂ ਮਸਾਂ ਆਈਆਂ ਤੇ ਸਾਰਿਆਂ ਵੇਸਟ ਹੋ ਜਾਂਦੀਆਂ ਫਿਰ।
ਓਕੇ, ਅੱਛਾ ਤੁਹਾਨੂੰ ਘੁੰਮਣਾ ਚੰਗਾ ਲੱਗਦਾ, ਠੀਕ ਹੈ। ਅੱਛਾ ਘੁੰਮਣਾ ਵੀ ਚੰਗਾ ਲੱਗਦਾ ਹੋਣਾ ਆ, ਪਰ ਇੱਕ ਚੀਜ਼ ਜਿਹੜੀ ਮੈਂ ਹੋਰ ਪੁੱਛਣੀ ਆ, ਕਈ ਵਾਰ ਹੁੰਦਾ ਕਿ ਬਹੁਤੇ ਬੱਚੇ ਇਹ ਵੀ ਕਹਿੰਦੇ ਆ ਕਿ ਸਾਨੂੰ ਸਕੂਲ ਜ਼ਿਆਦਾ ਚੰਗਾ ਲੱਗਦਾ, ਛੁੱਟੀਆਂ ਸਾਨੂੰ ਬੋਰਿੰਗ ਲੱਗਦੀਆਂ, ਤੁਹਾਨੂੰ ਇਹਨਾਂ ਦੋਨਾਂ ਦੇ ਵਿੱਚ ਕੀ ਚੰਗਾ ਲੱਗਦਾ?
ਮੈਨੂੰ ਹੁੰਦਾ ਕਿ ਜਿੱਦਾਂ ਜਦੋਂ ਸਕੂਲ ਆ ਜਾਂਦਾ ਐਸਾ ਹੁੰਦਾ ਕਿ ਛੁੱਟੀਆਂ ਆ ਜਾਣ, ਜਦੋਂ ਛੁੱਟੀਆਂ ਜਾਈ ਚੱਲਣ ਲੱਗ ਜਾਂਦੀ ਹੈ ਫਿਰ ਹੁੰਦਾ ਕਿ ਸਕੂਲ ਸ਼ੁਰੂ ਹੋ ਜਾਵੇ।
ਠੀਕ ਹੈ। ਸੋ ਸਿਮਰਤ, ਬੜਾ ਚੰਗਾ ਲੱਗ ਰਿਹਾ ਤੁਹਾਡੇ ਨਾਲ ਗੱਲਬਾਤ ਕਰਕੇ ਕਿ ਛੁੱਟੀਆਂ ਜਦੋਂ ਹੁੰਦੀਆਂ ਆ ਫਿਰ ਤੁਹਾਨੂੰ ਛੁੱਟੀਆਂ ਵੈਸੇ ਚੰਗੀਆਂ ਲੱਗਦੀਆਂ ਪਰ ਜ਼ਿਆਦਾ ਲੰਮੀਆਂ ਨਹੀਂ ਚੰਗੀਆਂ ਲੱਗਦੀਆਂ। ਅੱਛਾ ਇਸ ਤੋਂ ਇਲਾਵਾ ਹੋਰ ਕੀ ਖਾਸ ਹੁੰਦਾ ਜਦੋਂ ਛੁੱਟੀਆਂ ਹੁੰਦੀਆਂ ਆ? ਕਦੇ ਮਦਰ ਦੇ ਨਾਲ ਹੈਲਪ ਵੀ ਕਰਾਉਂਦੇ ਹੋ ਜਾਂ ਫਿਰ ਜਿਵੇਂ ਕਈ ਵਾਰ ਹੁੰਦਾ ਕਿ ਲੜਕੀਆਂ ਨੂੰ ਖਾਸ ਤੌਰ ਤੇ ਹੁੰਦਾ ਆ ਕਿ ਕਿਚਨ ਦੇ ਵਿੱਚ ਕੁਛ ਨਵੀਆਂ ਡਿਸ਼ਿਜ਼ ਵੀ ਟਰਾਈ ਕਰਨੀਆਂ ਆ, ਕੁਛ ਏਦਾਂ ਦਾ ਵੀ ਹੁੰਦਾ?
ਹਾਂਜੀ ਹੁੰਦਾ।
ਕੀ ਕੀ ਕਰਦੇ ਹੁੰਦੇ ਹੋ ਫਿਰ? ਜੇਕਰ ਉਹ ਰੇਡੀਓ ਸੁਣ ਰਹੇ ਹੋਣਗੇ ਤਾਂ ਕੀ ਉਹਨਾਂ ਨੂੰ ਮੈਸੇਜ ਦੇਣਾ ਚਾਹੋਗੇ ਸਿਮਰਤ? ਤੁਹਾਡੀ ਆਵਾਜ਼ ਥੋੜੀ ਦੂਰੋਂ ਆ ਰਹੀ ਹੈ। ਹਾਂਜੀ
ਹਾਂਜੀ, ਮੈਂ ਕਹਿੰਦਾ ਕਿ ਜਿੱਦਾਂ ਜੇ ਤੁਸੀਂ ਇੱਦਾਂ ਜਾਂ ਕੋਈ ਓਪਰਚੁਨਿਟੀ ਤੁਹਾਨੂੰ ਮਿਲੀ ਹੈ ਤੁਹਾਨੂੰ ਲੈਣੀ ਚਾਹੀਦੀ ਹੈ ਗੱਲ ਕਰਨ ਦੀ ਰੇਡੀਓ ਦੇ ਉੱਤੇ।
ਠੀਕ,
ਤੇ ਜਨਾਬ ਹਨਾ ਅੰਦਾਰਿਸ ਨਹੀਂ ਹੋਣਾ।
ਕੀ ਬਾਤ, ਵੈਲ ਡਨ, ਬਹੁਤ ਖੂਬ। ਔਰ ਸਾਨੂੰ ਵੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਿਆ। ਔਰ ਓਪਰਚੁਨਿਟੀ ਜਿਹੜੀ ਉਹ ਕਿਸੇ ਵੀ ਤਰ੍ਹਾਂ ਦੀ ਹੋਵੇ ਹਨਾ, ਜਿਸ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਪ੍ਰੂਵ ਕਰ ਸਕਦੇ ਹੋਵੋ, ਜੇ ਤੁਹਾਡੇ ਅੰਦਰ ਕੋਈ ਕਲਾ ਹੈ, ਤੁਹਾਡੇ ਅੰਦਰ ਕੋਈ ਗੁਣ ਹੈ। ਅੱਛਾ ਸਿਮਰਤ, ਤੁਹਾਡੇ ਤੋਂ ਇਹ ਨਹੀਂ ਪੁੱਛਿਆ ਸੀ ਕੀ ਸ਼ੌਕ ਰੱਖਦੇ ਹੋ, ਕਿਹੜੀਆਂ ਚੀਜ਼ਾਂ ਜਿਹੜੀਆਂ ਆ ਜ਼ਿਆਦਾ ਪਸੰਦ ਨੇ, ਸਪੋਰਟ ਪਸੰਦ ਹੈ ਜਾਂ ਫਿਰ ਕੁਛ ਡਿਫਰੈਂਟ ਪਸੰਦ ਹੈ? ਠੀਕ ਹੈ, ਤੇ ਇਸ ਤੋਂ ਇਲਾਵਾ ਕੋਈ ਹੋਰ ਕਿਸੇ ਫੀਲਡ ਦੇ ਵਿੱਚ ਵੀ ਤੁਸੀਂ, ਜਿਵੇਂ ਆਪਣੇ ਇੱਥੇ ਬਹੁਤ ਸਾਰੀਆਂ ਡਿਫਰੈਂਟ ਤਰ੍ਹਾਂ ਦੀਆਂ ਸਰਵਿਸਿਜ਼ ਨੇ ਹਨਾ, ਇਵਨਿੰਗ ਕਲਾਸਿਸ ਹੁੰਦੀਆਂ, ਹੋਰ ਵੀ ਬਹੁਤ ਕੁਛ ਹੁੰਦਾ ਐਕਸਟਰਾ ਐਕਟੀਵਿਟੀਜ਼ ਦੇ ਵਿੱਚ, ਉਹਦੇ ਵਿੱਚ ਵੀ ਤੁਸੀਂ ਕਰਦੇ ਹੋ ਪਾਰਟਿਸਿਪੇਟ?
ਹਾਂਜੀ, ਮੈਂ ਐਕਟਿੰਗ ਕਲਾਸ ਕਰਦੀ
ਹਾਂ। ਠੀਕ, ਤੇ ਸਾਨੂੰ ਕੁਛ ਸੁਣਾਓਗੇ
ਕਿਦਾਂ?
ਕੁਛ ਵੀ ਕੁਛ ਜੇ ਤੁਹਾਡੇ ਇਸ ਵੇਲੇ ਦਿਮਾਗ ਦੇ ਵਿੱਚ ਹੋਵੇ ਵੀ ਹਾਂ ਤੁਸੀਂ ਆਹ ਸੁਣਾ ਸਕਦੇ ਹੋ।
ਮੈਨੂੰ ਪਤਾ ਨੀ, ਐਕਟਿੰਗ ਦਾ,
ਐਕਟਿੰਗ ਦਾ ਸੁਣਾ ਸਕਦੇ ਹੋ, ਐਕਟਿੰਗ ਦਾ ਸੁਣਾ ਦਿਓ, ਕੋਈ ਬੋਲੀ ਸੁਣਾ ਸਕਦੇ ਹੋ, ਬੋਲੀ ਸੁਣਾ ਦਿਓ, ਕੁਛ ਵੀ ਜੋ ਵੀ ਤੁਸੀਂ ਕਰਦੇ ਹੋ।
ਮੈਂ ਆਪਣੀ ਪਲੇ ਦੀ ਲਾਈਨ ਸੁਣਾ ਦਿੰਦਾ ਤੁਹਾਨੂੰ
ਜਰੂਰ।
ਜੇ ਘਰੋਂ ਨੀ ਜਾਵਾ ਕਿੜ ਕਿੜ ਕਰੇ ਨਾ, ਅੱਜ ਜੁੱਤੀ ਚੱਕ ਲੋ ਤੇ ਚੁੱਪ ਕਰਕੇ ਪੈਰਾਂ ਚ ਪਾ ਕੇ ਬਾਹਰ ਨਿਕਲ ਜਾਓ, ਤੇ ਜੋ ਤੁਸੀਂ ਸੋਚ ਰਹੇ ਸੀ ਉਹਦੇ ਲਈ ਤਾਂ ਬਹੁਤ ਹਿੰਮਤ ਚਾਹੀਦੀ ਹੈ, ਤੇ ਕਰਿਓ ਵੀ ਨਾ, ਕਿਉਂਕਿ ਵਾਈਫ ਇਜ਼ ਆਲਵੇਜ਼ ਰਾਈਟ।
ਕਿਆ ਬਾਤ ਹੈ, ਕਿਆ ਬਾਤ ਹੈ। ਸੋ ਥੈਂਕ ਯੂ ਸੋ ਮਚ ਸਿਮਰਤ, ਬਹੁਤ ਵਧੀਆ ਔਰ ਬਹੁਤ ਚੰਗਾ ਲੱਗਿਆ। ਮੈਨੂੰ ਲੱਗਦਾ ਇਸ ਵੇਲੇ ਹਰਮਨ ਰੇਡੀਓ ਤੇ ਤੁਸੀਂ ਸਾਡੇ ਨਾਲ ਲਾਈਵ, ਔਰ ਬਹੁਤ ਦੋਸਤ ਇਸ ਵੇਲੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਡੇ ਨਾਲ ਬਣੇ ਹੋਏ ਨੇ, ਕੈਨੇਡਾ ਤੋਂ ਵੀ ਔਰ ਯੂਰਪ ਤੋਂ ਵੀ ਤੇ ਆਸਟ੍ਰੇਲੀਆ ਭਰ ਤੋਂ ਤਾਂ ਹੈ ਹੀ ਹੈ, ਨਿਊਜ਼ੀਲੈਂਡ ਤੋਂ ਵੀ ਸਾਡੇ ਨਾਲ ਬਹੁਤ ਸਾਰੇ ਦੋਸਤ ਬਣੇ ਹੁੰਦੇ ਨੇ, ਤੇ ਸਾਰੇ ਦੋਸਤ ਤੁਹਾਨੂੰ ਸੁਣ ਰਹੇ ਨੇ। ਤੁਹਾਡਾ ਅੱਜ ਰੇਡੀਓ ਤੇ ਗੱਲਬਾਤ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ, ਪੰਜਾਬੀ ਦਾ ਰੌਲਾ ਪਾਉਂਦੇ ਆ ਔਰ ਪੰਜਾਬੀ ਕਿਤੇ ਨੀ ਚੱਲੀ ਸੀ ਜਦੋਂ ਤੱਕ ਅਸੀਂ ਇਹਨੂੰ ਸਾਂਭਿਆ ਹੋਇਆ ਹਨਾ। ਪਿਛਲੇ ਦਿਨਾਂ ਚ ਦੋਸਤੋ ਮੇਰੇ ਨਾਲ ਕਿਸੇ ਦੀ ਇਸੇ ਤਰ੍ਹਾਂ ਗੱਲਬਾਤ ਜਿਹੜੀ ਉਹ ਚੱਲ ਪਈ ਕਿ ਪੰਜਾਬੀ ਨੂੰ ਅਸੀਂ ਬਚਾ ਕੇ ਹੀ ਕਰ ਲਵਾਂਗੇ, ਕਿਉਂਕਿ ਸਾਡੇ ਤੋਂ ਬਾਅਦ ਦੀ ਜਿਹੜੀ ਜਨਰੇਸ਼ਨ ਆ ਉਹਨਾਂ ਨੇ ਪੰਜਾਬੀ ਨੂੰ ਨਹੀਂ ਬਚਾਉਣਾ। ਤਾਂ ਮੇਰਾ ਉਹਨਾਂ ਦੇ ਨਾਲ ਇਸ ਗੱਲ ਦੇ ਉੱਤੇ ਜਵਾਬ ਇਹੀ ਸੀ ਕਿ ਜੇਕਰ ਅਸੀਂ ਇਸ ਲੈਵਲ ਤੇ ਕੋਸ਼ਿਸ਼ ਕਰ ਰਹੇ ਹਾਂ, ਇਸ ਪੱਧਰ ਦੇ ਉੱਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਚਲੋ ਸਾਡੀ ਇੱਕ ਪੀੜ੍ਹੀ ਜਿਹੜੀ ਹੈ ਘੱਟੋ ਘੱਟ ਉਹ ਤਾਂ ਪੰਜਾਬੀ ਬੋਲਦੀ ਹੈ ਨਾ, ਤੇ ਅਸੀਂ ਇਸ ਗੱਲ ਦੇ ਲਈ ਆਪਣੇ ਆਪ ਨੂੰ ਗੈਰ ਜ਼ਿੰਮੇਵਾਰ ਤਾਂ ਨਹੀਂ ਬਾਅਦ ਵਿੱਚ ਠਹਿਰਾਵਾਂਗੇ ਕਿ ਅਸੀਂ ਕੋਸ਼ਿਸ਼ ਨਹੀਂ ਕੀਤੀ ਹਨਾ। ਸੋ ਆਪਣੇ ਘਰ ਦੇ ਵਿੱਚ ਘੱਟੋ ਘੱਟ ਜ਼ਰੂਰ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਬੱਚਿਆਂ ਨੂੰ ਪੰਜਾਬੀ ਦੇ ਨਾਲ ਜੋੜ ਕੇ ਰੱਖੀਏ। ਦੇਖੋ ਕਿੰਨੀ ਸੋਹਣੀ ਗੱਲਬਾਤ ਜਿਹੜੀ ਆ ਇਸ ਬੱਚੀ ਨੇ ਕੀਤੀ ਆ, ਔਰ ਇਹ ਬੱਚੇ ਜਿਹੜੇ ਆ ਉਹ ਆਸਟ੍ਰੇਲੀਆ ਦੇ ਜੰਮੇ ਪਲੇ ਹੋਏ ਬੱਚੇ ਆ, ਔਰ ਜੇਕਰ ਇਹ ਆਸਟ੍ਰੇਲੀਅਨ ਬੋਰਨ ਬੱਚੇ ਜਿਹੜੇ ਆ ਇਹ ਇੰਨੀ ਸੋਹਣੀ ਪੰਜਾਬੀ ਬੋਲ ਸਕਦੇ ਆ, ਤਾਂ ਅਸੀਂ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਦੇ ਵਿੱਚ ਪੜ ਕੇ ਕਿਉਂ ਪੰਜਾਬੀ ਬੋਲਣ ਤੋਂ ਹਿਚਕਚਾਉਂਦੇ ਆ ਹਨਾ। ਸੋ ਇਹ ਹਿਚਕਚਾਹਟ ਜਿਹੜੀ ਆ ਇਹ ਨਹੀਂ ਹੋਣੀ ਚਾਹੀਦੀ, ਦੂਰ ਹੋਣੀ ਚਾਹੀਦੀ, ਔਰ ਆਪਣੀ ਬੋਲੀ ਬੋਲਣ ਦੇ ਵਿੱਚ ਸਾਨੂੰ ਮਾਣ ਮਹਿਸੂਸ ਹੋਣਾ ਚਾਹੀਦਾ। ਸੋ ਇਹ ਤਾਂ ਸੀ ਇਸ ਬੱਚੀ ਦੇ ਨਾਲ ਗੱਲਬਾਤ, ਨਾਲ ਨਾਲ ਖਬਰਾਂ ਦੇ ਉੱਤੇ ਵੀ ਇੱਕ ਇੱਕ ਝਾਤ ਜਿਹੜੀ ਆ ਉਹ ਅਸੀਂ ਜ਼ਰੂਰ ਮਾਰਦੇ ਜਾਂਦੇ ਆ। ਗੱਲਬਾਤ ਪੰਜਾਬੀ ਦੇ ਉੱਤੇ ਚੱਲ ਰਹੀ ਸੀ, ਔਰ ਇੱਕ ਹੋਰ ਜਿਹੜੀ ਸੋਹਣੀ ਖਬਰ ਉਹ ਇਹ ਹੈ ਕਿ ਕੇਂਦਰ ਨੇ ਨਵੀਂ ਸਿੱਖਿਆ ਨੀਤੀ ਦੇ ਖਰੜੇ ਦਾ ਜਿਹੜਾ ਸਾਰ ਆ ਜੀ ਉਹ ਪੰਜਾਬੀ ਭਾਸ਼ਾ ਚ ਭੇਜਿਆ, ਤ੍ਰਿਪਤ ਬਾਜਵਾ ਦੇ ਯਤਨਾਂ ਨੂੰ ਕਹਿੰਦੇ ਗੂਰ ਪਿਆ। ਪੰਜਾਬ ਦੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕੱਲ ਦੱਸਿਆ ਜੀ ਕਿ ਕੇਂਦਰ ਸਰਕਾਰ ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਨੇ ਪੰਜਾਬ ਸਰਕਾਰ ਦੀ ਮੰਗ ਮੰਨਦਿਆਂ ਨਵੀਂ ਕੌਮੀ ਸਿੱਖਿਆ ਨੀਤੀ ਦੇ ਖਰੜੇ ਦਾ ਸਾਰ ਪੰਜਾਬੀ ਭਾਸ਼ਾ ਵਿਚ ਛਾਪ ਕੇ ਸੂਬਾ ਸਰਕਾਰ ਨੂੰ ਆਪਣੀਆਂ ਟਿੱਪਣੀਆਂ ਲਈ ਭੇਜ ਦਿੱਤਾ। ਸਰਦਾਰ ਬਾਜਵਾ ਨੇ ਦੱਸਿਆ ਕਿ ਇਸ ਨਵੀਂ ਸਿੱਖਿਆ ਨੀਤੀ ਦਾ ਖਰੜਾ ਪਹਿਲਾਂ ਅੰਗਰੇਜ਼ੀ ਤੇ ਹਿੰਦੀ ਭਾਸ਼ਾਵਾਂ ਚ ਮੁਹੱਈਆ ਕਰਵਾਇਆ ਗਿਆ ਸੀ। ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਨੂੰ ਪਿੱਛੇ ਜਿਹੇ ਇਕ ਪੱਤਰ ਲਿਖ ਕੇ ਜਾਣੂ ਕਰਵਾਇਆ ਸੀ ਕਿ ਪੰਜਾਬ ਦੇ ਸਿੱਖਿਆ ਪ੍ਰਬੰਧ ਨਾਲ ਸੰਬੰਧਿਤ ਤਕਰੀਬਨ ਸਾਰੀਆਂ ਧਿਰਾਂ ਦੀ ਮੰਗ ਹੈ ਕਿ ਨਵੀਂ ਕੌਮੀ ਸਿੱਖਿਆ ਨੀਤੀ ਦੇ ਖਰੜੇ ਨੂੰ ਪੰਜਾਬੀ ਭਾਸ਼ਾ ਚ ਮੁਹੱਈਆ ਕਰਵਾਇਆ ਜਾਵੇ ਤਾਂ ਕਿ ਸਿੱਖਿਆ ਨਾਲ ਸੰਬੰਧਿਤ ਵਿਅਕਤੀ ਇਸ ਉੱਤੇ ਆਪਣੇ ਸੁਭਾਅ ਅਤੇ ਟਿੱਪਣੀਆਂ ਭੇਜ ਸਕਣ। ਉਚੇਰੀ ਸਿੱਖਿਆ ਮੰਤਰੀ ਨੇ ਦੱਸਿਆ ਕਿ ਹੁਣ ਦੂਜੀਆਂ ਭਾਸ਼ਾਵਾਂ ਦੀ ਤਰ੍ਹਾਂ ਇਸ ਸਿੱਖਿਆ ਨੀਤੀ ਦੇ ਖਰੜੇ ਦਾ ਸਾਰ ਪੰਜਾਬੀ ਭਾਸ਼ਾ ਵਿਚ ਵੀ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੀ ਵੈਬਸਾਈਟ ਉੱਤੇ ਮੁਹੱਈਆ ਕਰਵਾ ਦਿੱਤਾ ਗਿਆ ਤੇ ਇਹਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਅਪੀਲ ਕੀਤੀ ਹੈ ਸਰਕਾਰ ਨੂੰ ਕਿ ਸਿੱਖਿਆ ਨੀਤੀ ਦਾ ਪੂਰਾ ਖਰੜਾ ਪੰਜਾਬੀ ਭਾਸ਼ਾ ਚ ਉਪਲਬਧ ਕਰਵਾਇਆ ਜਾਵੇ ਤਾਂ ਜੋ ਇਸ ਦੀ ਪੂਰੀ ਘੋਖ ਕਰਕੇ ਲੋੜੀਂਦੀਆਂ ਟਿੱਪਣੀਆਂ ਭੇਜੀਆਂ ਜਾ ਸਕਣ। ਇਕ ਬਹੁਤ ਸੋਹਣਾ ਕਦਮ ਹੈ ਔਰ ਜਦੋਂ ਅਸੀਂ ਇਨ੍ਹਾਂ ਦੇਸ਼ਾਂ ਚ ਵਿਚਰਦੇ ਹਾਂ ਚਾਹੇ ਉਹ ਕੈਨੇਡਾ ਚਾਹੇ ਆਸਟ੍ਰੇਲੀਆ ਚਾਹੇ ਉਹ ਨਿਊਜ਼ੀਲੈਂਡ ਤੇ ਅਸੀਂ ਆਮ ਦੇਖਦੇ ਹਾਂ ਕਿ ਇੱਥੋਂ ਦੀਆਂ ਜਿਹੜੀਆਂ ਸਰਕਾਰਾਂ ਨੇ ਉਹ ਬਹੁਤ ਜਾਗਰੂਕ ਨੇ ਸਾਡੀਆਂ ਮੁੱਢਲੀਆਂ ਲੋੜਾਂ ਨੂੰ ਲੈ ਕੇ ਔਰ ਜਦੋਂ ਵੀ ਉਨ੍ਹਾਂ ਨੂੰ ਜਿੱਥੇ ਵੀ ਇਹ ਮਹਿਸੂਸ ਹੋਇਆ ਕਿ ਸਾਡੇ ਨਾਲ ਉਨ੍ਹਾਂ ਦੇ ਆਦਾਨ ਪ੍ਰਦਾਨ ਦੇ ਵਿੱਚ ਜਿਹੜਾ ਲੈਂਗੁਏਜ ਆ ਜਿਹੜੀ ਭਾਸ਼ਾ ਆ ਬੋਲੀ ਆ ਉਹ ਇੱਕ ਬੈਰੀਅਰ ਬਣ ਰਹੀ ਆ ਤਾਂ ਉਨ੍ਹਾਂ ਨੇ ਸਾਡੀਆਂ ਭਾਸ਼ਾਵਾਂ ਜਿਹੜੀਆਂ ਆ ਉਨ੍ਹਾਂ ਦਾ ਪਸਾਰ ਕਰਨ ਦੇ ਲਈ ਉਦਾਂ ਦੇ ਜਿਹੜੇ ਰਿਸੋਰਸਿਸ ਆ ਉਹ ਪੈਦਾ ਕੀਤੇ ਹਨਾ। ਅੱਜ ਜੇ ਆਸਟ੍ਰੇਲੀਆ ਦੇ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਬੋਲਣ ਵਾਲੇ ਜਿਹੜੇ ਲੋਕ ਵੱਸਦੇ ਆ ਤਾਂ ਉਨ੍ਹਾਂ ਸਾਰੇ ਹੀ ਵਸਣ ਵਾਲੇ ਜਿਹੜੇ ਬਸ਼ਿੰਦੇ ਆ ਉਨ੍ਹਾਂ ਦੀਆਂ ਜਿਹੜੀਆਂ ਭਾਸ਼ਾਵਾਂ ਆ ਉਨ੍ਹਾਂ ਨੂੰ ਬੜਾ ਸਤਿਕਾਰ ਦਿੱਤਾ ਜਾਂਦਾ ਆ ਔਰ ਉਨ੍ਹਾਂ ਦੇ ਲਈ ਵੱਖੋ ਵੱਖਰੀਆਂ ਜਿਹੜੀਆਂ ਆਰਗੇਨਾਈਜੇਸ਼ਨ ਆ ਉਨ੍ਹਾਂ ਨੂੰ ਸਥਾਪਿਤ ਕੀਤਾ ਗਿਆ ਆ ਜਿਹੜੀਆਂ ਸਿਰਫ਼ ਤੇ ਸਿਰਫ਼ ਭਾਸ਼ਾ ਦੇ ਉੱਤੇ ਕੰਮ ਕਰਦੀਆਂ ਆ। ਅੱਜ ਜੇਕਰ ਸਾਡੇ ਕੋਲ ਅੰਗਰੇਜ਼ੀ ਦੇ ਵਿੱਚ ਸਮਝਾਉਣ ਦੇ ਲਈ ਜਿਹੜੀ ਉਨੀ ਸਮਰੱਥਾ ਨਹੀਂ ਆ ਤਾਂ ਸਾਡੇ ਲਈ ਉਹ ਜਿਹੜੇ ਦੋ ਭਾਸ਼ੀ ਆ ਉਹਨਾਂ ਦਾ ਵੀ ਪ੍ਰਬੰਧ ਕੀਤਾ ਜਾਂਦਾ ਆ ਹਨਾ। ਟਰਾਂਸਲੇਟਰ ਜਿਹੜੇ ਆ ਉਹਨਾਂ ਦਾ ਪ੍ਰਬੰਧ ਜਿਹੜਾ ਆ ਉਹ ਕੀਤਾ ਜਾਂਦਾ ਆ ਤੇ ਇਹਦੇ ਨਾਲ ਹੀ ਅੱਜ ਜਿਹੜੀ ਜਿੰਨੀਆਂ ਵੀ ਜਿਹੜੀਆਂ ਸਰਕਾਰੀ ਵੈਬਸਾਈਟਸ ਨੇ ਵੱਖਰੇ ਵੱਖਰੇ ਵਿਭਾਗ ਨੇ ਉਹਨਾਂ ਵਿਭਾਗਾਂ ਦੇ ਵਿੱਚ ਜਿਹੜੀ ਪੰਜਾਬੀ ਭਾਸ਼ਾ ਦੇ ਵਿੱਚ ਜੇਕਰ ਤੁਸੀਂ ਜਿਹੜੀ ਜਾਣਕਾਰੀ ਲੈਣੀ ਆ ਤਾਂ ਉਹ ਨਾਲ ਪੰਜਾਬੀ ਭਾਸ਼ਾ ਦੇ ਵਿੱਚ ਵੀ ਮੁਹੱਈਆ ਆ। ਜੇਕਰ ਤੁਸੀਂ ਹਿੰਦੀ ਭਾਸ਼ਾ ਚ ਲੈਣੀ ਆ ਤਾਂ ਉਹ ਹਿੰਦੀ ਭਾਸ਼ਾ ਦੇ ਵਿੱਚ ਵੀ ਮੁਹੱਈਆ ਆ। ਜੇ ਤੁਸੀਂ ਤਮਿਲ ਦੇ ਵਿੱਚ ਲੈਣੀ ਆ ਉਹ ਤਮਿਲ ਦੇ ਵਿੱਚ ਵੀ ਮੁਹੱਈਆ ਆ। ਭਾਵ ਇਹ ਕਿ ਤੁਹਾਡੀ ਜਿਹੜੀ ਭਾਸ਼ਾ ਆ ਜਿਸ ਭਾਸ਼ਾ ਚ ਤੁਸੀਂ ਆਪਣੇ ਆਪ ਨੂੰ ਕਨਵੀਨੀਅੰਟ ਸਮਝਦੇ ਆ ਜਿਹੜੀ ਤੁਹਾਡੀ ਆਪਣੇ ਵਿਚਾਰ ਸਮਝਾਉਣ ਵਾਲੀ ਜਿਹੜੀ ਭਾਸ਼ਾ ਆ ਉਹਨੂੰ ਓਨਾ ਹੀ ਮਾਣ ਜਿਹੜਾ ਆ ਉਹ ਦਿੱਤਾ ਜਾਂਦਾ ਆ ਆਸਟ੍ਰੇਲੀਆ ਦੇ ਵਿੱਚ ਹਨਾ। ਤੇ ਫਿਰ ਅਸੀਂ ਲੋਕ ਕਿਉਂ ਫਿਰ ਆਪਣੇ ਦੇਸ਼ ਦੇ ਵਿੱਚ ਇਹ ਜਿਹੜੇ ਅਧਿਕਾਰ ਆ ਜਾਂ ਇਹ ਜਿਹੜਾ ਮਾਣ ਆ ਜਾਂ ਇਹ ਸਤਿਕਾਰ ਜਿਹੜਾ ਆ ਆਪਣੀ ਬੋਲੀ ਨੂੰ ਦਬਾਉਣ ਦੇ ਵਿੱਚ ਨਾਕਾਮਯਾਬ ਰਹਿੰਦੇ ਆ। ਸੋ ਸਾਡੀ ਇਹ ਬਦਕਿਸਮਤੀ ਆ ਅਸੀਂ ਸਾਰੇ ਜਿਹੜੇ ਹੰਬਲਾ ਮਾਰੀਏ ਸਾਰੇ ਬੁੱਧੀਜੀਵੀ ਵਰਗ ਜਿਹੜੇ ਆ ਉਹ ਹੰਬਲਾ ਮਾਰਨ ਤਾਂ ਅਸੀਂ ਆਪਣੀਆਂ ਜਿਹੜੀਆਂ ਭਾਸ਼ਾਵਾਂ ਦਾ ਸਤਿਕਾਰ ਜਿਹੜਾ ਆ ਉਹ ਬਰਕਰਾਰ ਰੱਖ ਸਕਦੇ ਹਾਂ। ਖੈਰ ਪ੍ਰੋਗਰਾਮ ਦੇ ਵਿੱਚ ਸਮਾਂ ਜਿਹੜਾ ਜੀ ਉਹ ਹੁਣ ਖਤਮ ਹੋ ਗਿਆ ਔਰ ਗੱਲਾਂ ਬਾਤਾਂ ਕਰਦੇ ਹਾਂ ਪਤਾ ਹੀ ਨਹੀਂ ਲੱਗਿਆ ਕਿ ਸਮਾਂ ਕਦੋਂ ਖਤਮ ਹੋ ਗਿਆ ਤੇ ਪ੍ਰੋਗਰਾਮ ਦੇ ਵਿੱਚੋਂ ਹੁਣ ਮੈਨੂੰ ਵੀ ਇਜਾਜ਼ਤ ਲੈਣੀ ਪੈਣੀ। ਅੱਜ ਇੱਕ ਦੋਸਤ ਨੇ ਸਾਨੂੰ ਗੁਜ਼ਾਰਿਸ਼ ਕੀਤੀ ਸੀ ਜੀ ਕਿ ਪ੍ਰੋਗਰਾਮ ਦੇ ਵਿੱਚ ਦਿਲਜੀਤ ਦੁਸਾਂਝ ਦਾ ਗੀਤ ਜਿਹੜਾ ਕੋਈ ਸੁਣਾਇਆ ਜਾਵੇ ਤੇ ਮੈਂ ਕੋਸ਼ਿਸ਼ ਕਰਦੀ ਹਾਂ ਕਿ ਪ੍ਰੋਗਰਾਮ ਦੇ ਵਿੱਚ ਦਿਲਜੀਤ ਦੁਸਾਂਝ ਜੀ ਦਾ ਜੇਕਰ ਕੋਈ ਗੀਤ ਮੇਰੀ ਨਜ਼ਰ ਆਉਂਦਾ ਤਾਂ ਮੈਂ ਤੁਹਾਨੂੰ ਚਾਹੁੰਦੇ ਜਾਂਦੇ ਉਸ ਗੀਤ ਦੇ ਨਾਲ ਛੱਡ ਕੇ ਜਾਊਂਗੀ ਤੇ ਹਾਂਜੀ ਪ੍ਰੋਗਰਾਮ ਦਾ ਜਿਹੜਾ ਸਮਾਂ ਆ ਉਹ ਇਸ ਵੇਲੇ ਸਮਾਪਤ ਹੈ ਤੇ ਇੱਕ ਬ੍ਰੇਕ ਜਿਹੜੀ ਆ ਉਹ ਆਪਾਂ ਲਵਾਂਗੇ ਤੇ ਬ੍ਰੇਕ ਤੋਂ ਬਾਅਦ ਫਿਰ ਦਿਲਜੀਤ ਦੁਸਾਂਝ ਹੋਰਾਂ ਦੀ ਆਵਾਜ਼ ਦੇ ਵਿੱਚ ਮੈਂ ਤੁਹਾਨੂੰ ਜਿਹੜਾ ਗੀਤ ਹੈ ਜੀ ਉਹ ਸੁਣਾਵਾਂਗੀ ਯਾਨੀ ਕਿ ਉਸ ਗੀਤ ਦੇ ਨਾਲ ਤੁਹਾਨੂੰ ਛੱਡ ਕੇ ਜਾ ਰਹੀ। ਸੋ ਜੀ ਇੱਕ ਗੀਤ ਤੇ ਗੀਤ ਤੋਂ ਬਾਅਦ ਇੱਕ ਬ੍ਰੇਕ, ਬ੍ਰੇਕ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਤੋਂ ਬਾਅਦ ਹੋਰ ਜਿਹੜੇ ਹਰਮਨ ਰੇਡੀਓ ਤੇ ਪ੍ਰੋਗਰਾਮ ਚੱਲਦੇ ਰਹਿਣੇ ਆ ਤੁਸੀਂ ਉਹ ਇੰਜੋਏ ਕਰਨੇ ਔਰ ਮੈਨੂੰ ਇਜਾਜ਼ਤ ਦਿਓ। ਸ਼ਾਮ ਨੂੰ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਦੁਬਾਰਾ ਮਿਲਾਂਗੇ। ਤਦ ਤੱਕ ਲਈ ਦਿਓ ਇਜਾਜ਼ਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਹਾੜਦਿਆਂ ਪੈਂਡਿਆਂ ਚ ਵਿਛਦੀ ਐ ਛਾਂ ਬਣ ਕੇ बेदर्द हाकमा तू भी वेख कदे मां बन के हो सिवे ज्यों दे पिंड मोए सिवे ज्यों दे पिंड मोए बुझ दे नीचे ताजो होए राख च फिरे ओसिया उलीक दी मुड़िया वे लाडिया करे अम्मी उड़ीक दी मुड़िया वे लाडिया करे अम्मी उड़ीक दी मुड़िया वे लाडिया करे अम्मी उड़ीक दी खोरे आ जावे आथने झूठी आस जगाउंदी ए भुखा हो पुत विचारा एक रोटी ओदे ना दी पकाउंदी ए ओ तवी मगदी वांगू लो जगदी वांगू रात सारी अखां नहीं ओ मीच दी मुड़िया वे लाडिया करे अम्मी उड़ीक दी मुड़िया वे लाडिया करे अम्मी उड़ीक दी मुड़िया वे लाडिया करे अम्मी उड़ीक दी परदेसी पुत्तां बाजों कुखां ने ऊणियां ओखियां ने हरिया के भी बंजरा जिउणियां खेड़दी हुंदी सी जिथे तेरी किलकारी वे उस वेड़े चुप है चीक दी मुड़िया वे लाडिया करे अम्मी उड़ीक दी मुड़िया वे लाडिया करे अम्मी उड़ीक दी मुड़िया वे लाडिया करे अम्मी उड़ीक दी
द माइग्रेशन शो तुसी सुनदे हो हर वीरवार मेरे नाल यानी रणबीर सिंह नाल
ते रोहित मोहन दे नाल लक्ष्य माइग्रेशन तो असी हाजर हुंदे आ हरमन रेडियो ते शाम 7 बजे तो लेके 8 बजे तक माइग्रेशन नाल जुड़े हर सवाल दा जवाब लेके
सो दोस्तो सुनना ना भुल्यो द माइग्रेशन शो विद रोहित मोहन एंड रणबीर सिंह ओनली ऑन हरमन रेडियो
भाई हर किसी दा सुपना है कि खूब पैसा होवे खूब शोहरत होवे पर ऑस्ट्रेलिया वर्गे देशां च चंगे नागरिक बनन लई टैक्स भी तो देना पैंदा है भाई तरक्की भी तो चाहिदी है सो सुचज्जे ढंग नाल टैक्स भरन लई एक नाम याद रखो दिलप्रीत होरां दा भाई कोई भी टैक्स संबंधी सलाह लेनी होवे पेरोल सर्विसेज इंडिविजुअल या कंपनी टैक्स जीएसटी बिजनेस रजिस्ट्रेशन या फिर टैक्स पेनल्टी माफ करानी होवे एक नाम याद रखो अकाउंट एक्सपर्ट नारे वारन मेलबोर्न सिटी तो दिलप्रीत एड्रेस नोट करो नारे वारन वेस्टफील्ड फाउंटेन गेट तो सिर्फ 2 मिनट दी ड्राइव थी वाद तो वाद टैक्स रिफंड कराने लई दिलप्रीत नु कॉल करो 0470-250-203 0470-250-203 या ईमेल करो dilpreet@accountexpert.com.au
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100।
ਨੇਹਾ, ਇੰਨੀ ਉਦਾਸ ਕਿਉਂ ਹੈ?
ਓ ਯਾਰ, ਉਦਾਸ ਨਹੀਂ, ਕਨਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ,
ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜਿਹੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿੱਲ ਸੈਂਟਰ, ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਗ੍ਰੇਡ ਕੋਰਸਿਸ, ਆਟੋਮੋਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨਸ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ, IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਸ। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਟਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 612-968-733-2308-859-0377 ਤੇ।
ਹਾਂ ਬਾਈ, ਕਿੱਦਾਂ ਤੂੰ? ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ, ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT Road, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ, 24 ਘੰਟੇ 7 ਦਿਨ।
ਰੱਖਾ ਚੁੰਨੀ ਦਾ ਮੈਂ ਪੱਲਾ ਮੋੜ ਕੇ, ਲਾਵੇ ਮੋੜ ਕੇ ਦੁਬੇ ਚ ਪੱਗ ਦੇ, ਤੋਰ ਮਾਰਦੀ ਆ ਨਿੱਤ ਦਬ ਕੇ, ਮਹਾਰਾਜਿਆਂ ਦੇ ਵਾਂਗੂ ਸਭ ਦੇ। ਓ ਕੱਲੀ ਕੱਲੀ ਤੇਰੇ ਬਾਰੇ ਵੇ, ਨਿੱਤ ਪੁੱਛਦੀ ਸ਼ੁਕੀਨ ਜੱਟੀ ਨੂੰ, ਰਾਤੀ ਸੋਹਣਿਆ ਪਹਿਰ ਪਿਛਲੇ ਤੇਰੇ ਆਉਂਦੇ ਆ ਜਰੀਬ ਜੱਟੀ ਨੂੰ, ਰਾਤੀ ਸੋਹਣਿਆ ਪਹਿਰ ਪਿਛਲੇ ਤੇਰੇ ਆਉਂਦੇ ਆ ਜਰੀਬ ਜੱਟੀ ਨੂੰ, ਆ ਸੋਹਣਿਆ ਪਹਿਰ ਪਿਛਲੇ ਤੇਰੇ ਆਉਂਦੇ ਆ ਜਰੀਬ ਜੱਟੀ ਨੂੰ। ਜਵਾਨੀ ਵਾਲੇ ਪਾਉਂਦੀ ਫਿਰੇ ਤੰਦ ਵੇ, ਚਾਵਾਂ ਨਾਲ ਖਿੜਿਆ ਸੰਧੂਰੀ ਜਿਹਾ ਰੰਗ ਵੇ, ਫੀਲਿੰਗ ਜਵਾਨੀ ਵਾਲੇ ਪਾਉਂਦੀ ਫਿਰੇ ਤੰਦ ਵੇ, ਚਾਵਾਂ ਨਾਲ ਖਿੜਿਆ ਸੰਧੂਰੀ ਜਿਹਾ, ਆਜਾ ਜੱਟਾ ਕਿੰਗ ਬਣ ਕੇ ਲੈ ਜਾਵੇ ਕੁਈਨ ਜੱਟੀ ਨੂੰ, ਰਾਤੀ ਸੋਹਣਿਆ ਪਹਿਰ ਪਿਛਲੇ ਤੇਰੇ ਆਉਂਦੇ ਆ ਡਰੀਮ ਜੱਟੀ ਨੂੰ, ਤੇਰੇ ਆਉਂਦੇ ਆ ਡਰੀਮ ਜੱਟੀ ਨੂੰ। ਬਿਨਾਂ ਗੱਲੋਂ ਆਕੜਾਂ ਫਤੂਰ ਜਿਹਾ ਰੱਖਦੇ, ਦੱਸ ਕਾਹਦਾ ਜੱਟਾ ਵੇ ਗਰੂਰ ਜਿਹਾ ਰੱਖਦੇ, ਗੱਲੋਂ ਆਕੜਾ ਫਤੂਰ ਜਿਹਾ ਰੱਖਦੇ, ਦੱਸ ਕਾਹਦਾ ਜੱਟਾ ਵੇ ਗਰੂਰ ਜਿਹਾ, ਵਿੱਕੀ ਤਾਲੀ ਵਾਲਾ ਜੱਟੀ ਹੋਈ ਤੇਰੇ ਮੇਚ ਦੀ ਚੂੜੇ ਦੇ ਡਿਜ਼ਾਈਨ ਨਿੱਤ ਗੂਗਲ ਤੇ ਦੇਖਦੀ ਵਿੱਕੀ ਤਾਲੀ ਵਾਲਾ ਜੱਟੀ ਹੋਈ ਤੇਰੇ ਲੈ ਜਾਵੇ ਰਸੋਲੀ ਪਿੰਡ ਨੂੰ ਤੇਰੇ ਇਸ਼ਕਾਂ ਜਲੀਲ ਜੱਟੀ ਤੇਰੇ ਆਉਂਦੇ ਆ ਡਰੀਮ ਚੱਟੀ ਨੂੰ
ਸੱਚ ਨੱਚਦਾ ਕੁੜੀ ਤੇ ਲਾ ਕੇ ਸੰਗ ਵੇਖਿਆ ਸੱਚ ਨੱਚਦਾ ਕੁੜੀ ਤੇ ਲਾ ਕੇ ਸੰਗ ਵੇਖਿਆ ਸੁਣੋ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ ਸੁਣੋ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ ਗੋਤੇ ਇਸ਼ਕ ਚ ਖਾਂਦੀ ਵੇਖੀ ਸਾਦਾ ਦੀ ਫਕੀਰੀ ਚੁੱਕੀ ਫਿਰੇ ਅਸਮਾਨ ਸੱਚੀ ਸਿਰ ਤੇ ਤਿੱਤੀਰੀ ਡੋਬੀ ਸੌ ਉਮਰਾਂ ਦੀ ਖਾਕੇ ਜਿਹੜਾ ਰਾਤੀ ਸੀ ਅਮੀਰ ਜਿਹੜਾ ਰਾਤੀ ਸੀ ਅਮੀਰ ਸੁਬਾ ਨੰਗ ਵੇਖਿਆ ਸੁਣੋ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ ਉਹ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ ਖੇਡੇ ਖਾਂਦੇ ਵੇਖੇ ਇੱਥੇ ਸਿਰਾਂ ਵਾਲੇ ਤਾਜ ਬੰਦੇ ਸੀਗੇ ਕਈ ਸਿਆਣੇ ਲੈ ਗਏ ਕੈਸ਼ ਵਿੱਚ ਦਾਜ ਘਰਾਂ ਖੁੱਲਿਆਂ ਦਾ ਬੂਹਾ ਅਸਾਂ ਤੰਗ ਵੇਖਿਆ ਸੁਣੋ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ ਉਹ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ ਲੋਕੀ ਬੁਰਾ ਭਲਾ ਤੈਨੂੰ ਵੀ ਤਾਂ ਆਖਦੇ ਅਸ਼ੋਕ ਕਿਤੇ ਬੈਠ ਕੇ ਵਿਚਾਰੀ ਇਹਨੂੰ ਛੱਡਦੇ ਨੇ ਲੋਕੀ ਬੁਰਾ ਭਲਾ ਤੈਨੂੰ ਵੀ ਤਾਂ ਆਖਦੇ ਅਸ਼ੋਕ ਕਿਤੇ ਬੈਠ ਕੇ ਵਿਚਾਰੀ ਇਹਨੂੰ ਛੱਡਦੇ ਨੇ ਸੁਣੀ ਉੱਚਿਆਂ ਚ ਬਾਰਿਆਂ ਨੇ ਉੱਚਿਆਂ ਦੀ ਗੱਲ ਔਰੇ ਤਕੜੇ ਹੀ ਲਾਉਂਦੇ ਆਏ ਮਾੜਿਆਂ ਦੀ ਖੱਲ ਪੌਰੇ ਤਕੜੇ ਹੀ ਲਾਉਂਦੇ ਆਏ ਮਾੜਿਆਂ ਦੀ ਖੱਲ ਪਰ ਸੋਨੇ ਨੂੰ ਨਾ ਸੋਨੇ ਨੂੰ ਨਾ
ਲੰਮੇ ਸੋਨੇ ਨੂੰ ਨਾ ਲੱਗਦਾ ਮੈਂ ਜੰਗ ਵੇਖਿਆ ਹੁਣ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ ਉਹ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ ਕਸਮ ਖਵਾ ਕੇ ਹੱਥ ਹੱਥ ਵਿੱਚ ਲੈ ਕੇ ਅੱਖ ਅੱਖ ਵਿੱਚ ਪਾ ਕੇ ਇੱਕ ਗੱਲ ਪੁੱਛਣੀ ਏ ਤੈਨੂੰ ਕੋਲ ਬਿਠਾ ਕੇ ਹੱਥ ਹੱਥ ਵਿੱਚ ਲੈ ਕੇ ਅੱਖ ਅੱਖ ਵਿੱਚ ਪਾ ਕੇ ਕਿਉਂ ਪਹਿਲਾਂ ਵਾਲਾ ਤੇਰਾ ਮੋਨਾ ਰਹਿ ਗਿਆ ਮੈਨੂੰ ਕਿਉਂ ਇੰਜ ਲੱਗਦਾ ਕਿ ਤੂੰ ਨਾ ਰਹਿ ਗਿਆ ਸਭ ਪਿਛਲੀਆਂ ਗੱਲਾਂ ਤੈਨੂੰ ਯਾਦ ਕਰਾ ਕੇ ਹੱਥ ਹੱਥ ਵਿੱਚ ਲੈ ਕੇ ਅੱਖ ਅੱਖ ਵਿੱਚ ਪਾ ਕੇ ਇੱਕ ਗੱਲ ਪੁੱਛਣੀ ਏ ਗੱਲ ਪੁੱਛਣੀ ਛੱਡਿਆ ਫਿਰ ਜੱਗ ਨੂੰ ਛੱਡਿਆ ਤੈਨੂੰ ਜੱਜਦੇ ਨਹੀਂ ਜੋ ਵੇ ਮੈਂ ਸਭ ਨੂੰ ਛੱਡਿਆ ਇੱਕ ਸਾਲ ਪਿਆ ਨਾ ਤੇਰੀ ਨਜ਼ਰ ਬਦਲ ਗਈ ਤੇਰੇ ਇਸ਼ਕ ਦੀ ਖਾਤਰ ਵੇ ਮੈਂ ਰੱਬ ਨੂੰ ਛੱਡਿਆ ਇੰਜ ਕਿਉਂ ਕਰਦਾ ਏ ਵੇ ਤੂੰ ਪਿਆਰ ਵਧਾ ਕੇ ਦੁੱਖ ਜਾ ਕੇ ਇੱਕ ਗੱਲ ਪੁੱਛਣੀ ਏ ਤੈਨੂੰ ਕੋਲ ਬਿਠਾ ਕੇ ਹੱਥ ਹੱਥ ਵਿੱਚ ਲੈ ਕੇ ਅੱਖ ਅੱਖ ਵਿੱਚ ਪਾ ਕੇ ਇੱਕ ਗੱਲ ਪੁੱਛਣੀ ਏ ਗੱਲ ਪੁੱਛਣੀ ਗੱਲ ਦਾ ਗੁੱਸਾ ਮੈਨੂੰ ਸਮਝ ਤਾਂ ਆਉਂਦਾ ਕਿਉਂ ਪੱਥਰ ਹੋ ਗਿਆ ਕੁਝ ਬੋਲ ਕਰਾਇਆ ਮੇਰੀ ਅੱਖ ਦਾ ਪਾਣੀ ਤੈਨੂੰ ਨਜ਼ਰ ਨਹੀਂ ਆਉਂਦਾ ਦੱਸ ਕੀ ਖੱਟ ਲਏਗਾ ਇਹ ਦਾਤਰ ਪਾ ਕੇ ਪੱਥਰ ਵੀ ਪਿਘਲ ਜਾਏ ਇੱਕ ਹੱਦ ਤੱਕ ਜਾ ਕੇ ਇੱਕ ਗੱਲ ਪੁੱਛਣੀ ਤੈਨੂੰ ਕੋਲ ਬਿਠਾ ਕੇ ਹੱਥ ਹੱਥ ਵਿੱਚ ਲੈ ਕੇ ਅੱਖ ਅੱਖ ਵਿੱਚ ਪਾ ਕੇ ਕਿਉਂ ਪਹਿਲਾਂ ਵਾਲਾ ਤੇਰਾ ਮੋਨਾ ਰਹਿ ਗਿਆ ਮੈਨੂੰ ਕਿਉਂ ਇੰਜ ਲੱਗਦਾ ਕਿ ਤੂੰ ਉਹ ਨਾ ਰਹਿ ਗਿਆ ਸਭ ਪਿਛਲੀਆਂ ਗੱਲਾਂ ਤੈਨੂੰ ਯਾਦ ਕਰਾ ਕੇ ਹੱਥ ਹੱਥ ਵਿੱਚ ਲੈ ਕੇ ਅੱਖ ਅੱਖ ਵਿੱਚ ਪਾ ਕੇ
ਇਸ਼ਕ ਦਾ ਰੋਗ ਹੱਡਾਂ ਵਿੱਚ ਰਚਦਾ ਅੰਗ ਅੰਗ ਦੇ ਵਿੱਚ ਪਾਵਾਂ ਬੜ ਮੱਚਦਾ
ਧੰਨ